ਜੀ ਦੋਸਤੋ, ਮੰਗਲਵਾਰ ਦੀ ਸਵੇਰ ਤੇ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਖਿਦਮਤ ਚ ਸਵੇਰ ਹਾਜ਼ਰ ਹਾਂ ਹਰਮਨ ਰੇਡੀਓ ਤੇ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੀ ਹਾਂ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਤੇ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਉਹ ਸੁਹਾਵਣਾ ਹੋ ਨਿਬੜੇ, ਇਹ ਅਰਦਾਸ ਅਸੀਂ ਪਰਮਾਤਮਾ ਦੇ ਅੱਗੇ ਕਰਦੇ ਹਾਂ। ਤੇ ਅੱਜ ਦੇ ਦਿਨ ਚ ਬਹੁਤ ਕੁਛ ਹੋਣਾ, ਤੁਹਾਡੇ ਵੀ ਰੁਝੇਵੇਂ ਹੋਣੇ ਆ, ਪਰ ਅੱਜ ਪ੍ਰੋਗਰਾਮ ਚ ਕੀ ਹੋਣਾ ਉਹਦੇ ਬਾਰੇ ਵੀ ਜ਼ਰੂਰ ਜ਼ਿਕਰ ਕਰਾਂਗੇ। ਪਰ ਉਸ ਤੋਂ ਪਹਿਲਾਂ ਦਿਨ ਦੀ ਗੱਲ ਕਰਾਂ ਤਾਂ ਸਾਲ 2020 ਦੇ ਦਸੰਬਰ ਮਹੀਨੇ ਦੀ ਅੱਜ 15 ਤਰੀਕ ਹੋ ਗਈ ਹੈ, ਯਾਨੀ ਮੰਗਲਵਾਰ ਦਾ ਦਿਨ ਜਿਹੜਾ ਤਰੀਕ 15 ਨੇ, ਔਰ ਉਧਰ ਨਾਨਕਸ਼ਾਹੀ ਸੰਵਤ 552 ਦੇ ਪੋਹ ਮਹੀਨੇ ਦੀ ਪਹਿਲੀ ਤਰੀਕ ਹੈ, ਯਾਨੀ ਅੱਜ ਪੋਹ ਮਹੀਨਾ ਚੜਿਆ। ਤੇ ਇਸੇ ਤਰ੍ਹਾਂ ਜਦੋਂ ਅਸੀਂ ਸਮੇਂ ਦੀ ਗੱਲ ਕਰਦੇ ਹਾਂ ਤਾਂ ਵੱਖੋ ਵੱਖਰਾ ਸਮਾਂ ਵੱਖ ਵੱਖ ਦੇਸ਼ਾਂ ਦੇ ਵਿੱਚ, ਆਸਟ੍ਰੇਲੀਆ ਦੀ ਗੱਲ ਕਰਾਂ ਤਾਂ ਇਸ ਵੇਲੇ ਸਿਡਨੀ, ਮੈਲਬਰਨ ਤੇ ਕੈਨਬਰਾ ਦੇ ਵਿੱਚ ਸਮਾਂ ਜਿਹੜਾ ਜੀ ਉਹ 8:03 ਦਾ ਹੋ ਚੁੱਕਿਆ, ਜਦਕਿ ਅਜੇ ਬ੍ਰਿਸਬੇਨ ਦੇ ਵਿੱਚ ਜਿਹੜਾ ਸਮਾਂ ਜੀ ਉਹ ਸਾਡੇ ਤੋਂ 1 ਘੰਟਾ ਪਿੱਛੇ, ਯਾਨੀ 7:04 ਦਾ ਸਮਾਂ ਉੱਥੇ। ਤੇ ਉਧਰ ਪਰਥ ਦੇ ਵਿੱਚ ਅਜੇ 5:04 ਹੋਏ ਨੇ, ਤੇ ਐਡੀਲੇਡ ਦੇ ਵਿੱਚ ਸਮਾਂ 7:34 ਦਾ। ਇਸ ਤੋਂ ਬਾਹਰ ਚਲੀਏ, ਯਾਨੀ ਆਸਟ੍ਰੇਲੀਆ ਤੋਂ ਬਾਹਰ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਚਲੀਏ ਤਾਂ ਉੱਥੇ 10:04 ਦਾ ਸਮਾਂ ਇਸ ਵੇਲੇ ਹੋ ਚੁੱਕਿਆ, ਸਾਡੇ ਤੋਂ 2 ਘੰਟੇ ਅੱਗੇ ਆ ਨਿਊਜ਼ੀਲੈਂਡ ਵਾਲੇ। ਤੇ ਇਸ ਤੋਂ ਬਾਅਦ ਹੋਰ ਮੁਲਕਾਂ ਚ ਜਿੱਥੇ ਜਿੱਥੇ ਵੀ ਮੰਗਲਵਾਰ ਚੜ ਚੁੱਕਿਆ, ਹਾਂਗਕਾਂਗ ਚ ਮੰਗਲਵਾਰ ਚੜ ਚੁੱਕਿਆ, 5:04 ਦਾ ਸਮਾਂ ਉੱਥੇ ਸਵੇਰ ਦਾ ਹੋ ਗਿਆ, ਮੰਗਲਵਾਰ ਦੀ ਸਵੇਰ ਚੜ ਗਈ ਹੈ ਜੀ ਡੁਬਈ ਦੇ ਵਿੱਚ ਵੀ। ਤੇ ਡੁਬਈ ਚ ਅਜੇ ਅੱਧੀ ਰਾਤ ਦਾ ਤੜਕਾ ਕਹਿ ਸਕਦੇ ਹਾਂ, 1:04 ਹੋਏ ਨੇ। ਤੇ ਇਸੇ ਤਰ੍ਹਾਂ ਮੰਗਲਵਾਰ ਜਿਹੜਾ ਜੀ ਉਹ ਚੜ ਚੁੱਕਿਆ ਹੈ ਭਾਰਤ ਦੇ ਵਿੱਚ, ਤੇ ਪੰਜਾਬ ਚ ਇਸ ਵੇਲੇ ਵੱਡਾ ਤੜਕਾ 2:34 ਦਾ ਸਮਾਂ ਇਸ ਵੇਲੇ ਹੋਇਆ ਹੈ ਪੰਜਾਬ ਦੇ ਵਿੱਚ। ਤੇ ਇਸੇ ਤਰ੍ਹਾਂ ਅਜੇ ਸੋਮਵਾਰ ਵੀ ਚੱਲ ਰਿਹਾ ਬਹੁਤ ਸਾਰੇ ਮੁਲਕਾਂ ਦੇ ਵਿੱਚ। ਤੇ ਕਿਹੜੇ ਕਿਹੜੇ ਮੁਲਕਾਂ ਚ ਸੋਮਵਾਰ ਚੱਲ ਰਿਹਾ ਮੈਂ ਜ਼ਿਕਰ ਕਰਦੇ ਹਾਂ। ਕੈਨੇਡਾ ਦੇ ਵਿੱਚ ਬਹੁਤ ਥਾਈ ਸਮਾਂ ਵੱਖੋ ਵੱਖਰਾ ਪਰ ਦਿਨ ਸੋਮਵਾਰ ਦਾ ਚੱਲ ਰਿਹਾ। ਟੋਰਾਂਟੋ ਚ ਸ਼ਾਮ ਪਈ ਹੋਈ ਹੈ 4:04 ਦਾ ਸਮਾਂ, ਜਦਕਿ ਵੈਨਕੂਵਰ ਦੇ ਵਿੱਚ ਅਜੇ ਦੁਪਹਿਰ ਚੱਲ ਰਹੀ ਹੈ, 1:05 ਸੋਮਵਾਰ ਦੀ ਦੁਪਹਿਰ ਦੇ ਹੋਏ ਹੈ। ਤੇ ਉਧਰ ਵਿਨੀਪੈਗ ਦੇ ਵਿੱਚ ਵੀ ਬਾਅਦ ਦੁਪਹਿਰ ਹੀ ਹੈ, 3:05 ਦਾ ਸਮਾਂ ਜਿਹੜਾ ਉਹ ਵਿਨੀਪੈਗ ਦੇ ਵਿੱਚ ਹੋ ਗਿਆ। US ਚੱਲੀਏ ਤਾਂ ਦੋਸਤੋ, US ਦੇ ਵਿੱਚ ਲਾਸ ਏਂਜਲਸ ਚ ਇਸ ਵੇਲੇ ਦੁਪਹਿਰ ਹੈ ਔਰ ਸੋਮਵਾਰ ਦੀ ਦੁਪਹਿਰ 1:05 ਦਾ ਸਮਾਂ ਉੱਥੇ। ਨਿਊਯਾਰਕ ਦੇ ਵਿੱਚ ਸ਼ਾਮ ਪਈ ਹੋਈ ਹੈ 4:05 ਦਾ ਸਮਾਂ। ਸਿਆਟਲ ਦੇ ਵਿੱਚ ਅਜੇ ਦੁਪਹਿਰ ਚੱਲ ਰਹੀ ਹੈ 1:05 ਦਾ ਸਮਾਂ। ਤੇ ਲੰਡਨ ਚਲੀਏ ਤਾਂ ਲੰਡਨ ਦੇ ਵਿੱਚ ਇਸ ਵੇਲੇ ਸੋਮਵਾਰ ਦੀ ਰਾਤ ਪਈ ਹੋਈ ਹੈ, 9:05 ਦਾ ਸਮਾਂ ਉੱਥੇ ਹੋਇਆ। ਇਟਲੀ ਦੇ ਰੋਮ ਸ਼ਹਿਰ ਦੇ ਵਿੱਚ ਇਸ ਵੇਲੇ 10:05 ਹੋਏ ਨੇ, ਸੋਮਵਾਰ ਦੀ ਜਿਹੜੀ ਰਾਤ ਹੈ ਉਹ ਉੱਥੇ ਪੈ ਚੁੱਕੀ ਹੈ। ਚਲੋ ਜੀ, ਦੇਸ਼ ਦੁਨੀਆਂ ਦੇ ਵੱਖ ਵੱਖ ਮੁਲਕਾਂ ਤੋਂ ਤੁਸੀਂ ਸਾਡੇ ਨਾਲ ਜੁੜਦੇ ਹੋ ਔਰ ਜਿੱਥੋਂ ਕਿੱਥੋਂ ਵੀ ਤੁਸੀਂ ਸਾਡੇ ਨਾਲ ਸਾਂਝ ਬਣਾਉਂਦੇ ਹੋ, ਪ੍ਰੋਗਰਾਮ ਲਹਿਰਾਂ ਦਾ ਹਿੱਸਾ ਬਣਦੇ ਹੋ, ਇਸ ਪ੍ਰੋਗਰਾਮ ਚ ਸ਼ਿਰਕਤ ਕਰਦੇ ਹੋ, ਤੁਹਾਡਾ ਤਹਿ ਦਿਲ ਤੋਂ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ। ਪ੍ਰੋਗਰਾਮ ਚ ਕੀ ਕੀ ਹੋਣ ਜਾ ਰਿਹਾ ਇਹਦੇ ਬਾਰੇ ਜ਼ਿਕਰ ਜ਼ਰੂਰ ਕਰਦੇ ਹਾਂ। ਪ੍ਰੋਗਰਾਮ ਚ ਹਮੇਸ਼ਾ ਵਾਂਗ ਖ਼ਬਰਾਂ ਦੇ ਉੱਤੇ ਵੀ ਨਜ਼ਰ ਮਾਰਾਂਗੇ, ਥੋੜੀ ਬਹੁਤੀ ਮੌਸਮ ਦੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ, ਕੁਛ ਜ਼ਰੂਰੀ ਜਾਣਕਾਰੀਆਂ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਜਿਹੜੇ ਹਮੇਸ਼ਾ ਵਾਲੇ ਸਿਲਸਿਲੇ ਆ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ। ਸਿਲਸਿਲੇ ਥੋੜੇ ਅੱਗੇ ਪਿੱਛੇ ਹੋਣਗੇ, ਪਰ ਸਾਡੇ ਨਾਲ ਸਿਆਟਲ ਤੋਂ ਹਮੇਸ਼ਾ ਮੰਗਲਵਾਰ ਜੁੜਦੇ ਹੁੰਦੇ ਨੇ ਸਰਦਾਰ ਕੁਲਜੀਤ ਸਿੰਘ ਦਲਬਰ ਹੋਰੀ, ਉਹਨਾਂ ਦੇ ਨਾਲ ਇਸ ਮਹੀਨੇ ਦੀਆਂ ਖਾਸ ਘਟਨਾਵਾਂ ਦਾ ਜਿਹੜਾ ਜ਼ਿਕਰ ਹੈ ਉਹ ਅਸੀਂ ਕਰਾਂਗੇ। ਸੋ ਕਿਹੜੀਆਂ ਇਤਿਹਾਸਕ ਘਟਨਾਵਾਂ ਇਸ ਮਹੀਨੇ ਵਾਪਰੀਆਂ, ਖਾਸ ਤੌਰ ਦੇ ਉੱਤੇ ਪੰਜਾਬ ਦੇ ਨਾਲ ਜਿਹੜੀਆਂ ਸੰਬੰਧਿਤ ਨੇ, ਪੰਜਾਬ ਦੀ ਸਿਆਸਤ, ਪੰਜਾਬ ਦੇ ਧਰਮ, ਸਿੱਖ ਇਤਿਹਾਸ ਨਾਲ ਜਿਹੜੀਆਂ ਸੰਬੰਧਿਤ ਨੇ ਉਹਨਾਂ ਦੇ ਬਾਰੇ ਜ਼ਿਕਰ ਜ਼ਰੂਰ ਕਰਾਂਗੇ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੌਰਾਨ ਕੁਝ ਹਾਲ ਹੀ ਚ ਵਾਪਰੀਆਂ ਘਟਨਾਵਾਂ ਦੇ ਬਾਰੇ ਚ ਗੱਲਬਾਤ ਜਿਹੜੀ ਉਹ ਜ਼ਰੂਰ ਕਰਨੀ ਬਣਦੀ ਆਉਣ ਵਾਲੇ ਸਮੇਂ ਦੇ ਵਿੱਚ। ਛੁੱਟੀਆਂ ਆ ਰਹੀਆਂ ਨੇ, ਕ੍ਰਿਸਮਸ ਹੌਲੀਡੇਜ਼ ਦੇ ਨਾਮ ਦੇ ਉੱਤੇ ਜਿਨ੍ਹਾਂ ਨੂੰ ਜਾਣਿਆ ਜਾਂਦਾ, ਦੁਨੀਆਂ ਭਰ ਦੇ ਵਿੱਚ ਹੋਣੀਆਂ ਨੇ, ਪਰ ਆਸਟ੍ਰੇਲੀਆ ਦੇ ਵਿੱਚ ਇਨ੍ਹਾਂ ਛੁੱਟੀਆਂ ਦਾ ਇੱਕ ਖਾਸ ਲੁਤਫ ਇਹ ਹੁੰਦਾ ਕਿਉਂਕਿ ਇੱਥੇ ਜਿਹੜੇ ਸਕੂਲ ਨੇ ਉਹ ਵੀ ਖਤਮ ਹੋ ਜਾਂਦੇ ਆ ਦਸੰਬਰ ਦੇ ਵਿੱਚ, ਤੇ ਨਵਾਂ ਜਿਹੜਾ ਸੈਸ਼ਨ ਆ ਉਹ ਜਾ ਕੇ ਜਨਵਰੀ ਅਖੀਰ ਦੇ ਵਿੱਚ ਜਾਂ ਫਰਵਰੀ ਸ਼ੁਰੂ ਦੇ ਵਿੱਚ ਹੁੰਦਾ। ਸੋ ਇਸ ਕਰਕੇ ਇੱਥੇ ਇਹ ਛੁੱਟੀਆਂ ਜਿਹੜੀਆਂ ਉਹ ਜ਼ਿਆਦਾ ਲੰਮੀਆਂ ਹੁੰਦੀਆਂ ਨੇ ਆਮ ਨਾਲੋਂ, ਕਿਉਂਕਿ ਜੇ ਬਾਕੀ ਮੁਲਕਾਂ ਦੀ ਗੱਲ ਕਰੀਏ ਤਾਂ ਸ਼ਾਇਦ 2-3 ਹਫ਼ਤੇ ਦੀਆਂ ਛੁੱਟੀਆਂ ਹੁੰਦੀਆਂ ਨੇ, ਇੱਥੇ ਇਹ ਛੁੱਟੀਆਂ ਸ਼ਾਇਦ 6 ਹਫ਼ਤੇ ਤੱਕ ਵੀ ਲੰਬੀਆਂ ਹੁੰਦੀਆਂ ਨੇ। ਸੋ ਇਸ ਕਰਕੇ ਛੁੱਟੀਆਂ ਦੌਰਾਨ ਬਹੁਤ ਸਾਰੇ ਰੁਝੇਵੇਂ ਜਿਹੜੇ ਆ ਉਹ ਵੱਖਰੀ ਤਰ੍ਹਾਂ ਦੇ ਹੁੰਦੇ ਆ, ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਆ ਛੁੱਟੀਆਂ ਵਾਲੇ ਮੂਡ ਚ ਹੁੰਦੇ ਆ ਔਰ ਉਹਨਾਂ ਛੁੱਟੀਆਂ ਨੂੰ ਇਸ ਤਰੀਕੇ ਇਸ ਹਫ਼ਤੇ ਇਸ ਮਹੀਨੇ ਜਾਂ ਫਿਰ ਅਗਲੇ ਮਹੀਨੇ ਆਉਣ ਵਾਲੇ ਮਹੀਨੇ ਚ ਮਨਾਉਣਾ ਬਣਦਾ ਹੈ, ਉਹਦੇ ਬਾਰੇ ਜ਼ਰੂਰ ਅੱਜ ਗੱਲਬਾਤ ਅਸੀਂ ਕਰਾਂਗੇ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਜਿਹੜੀ ਅਗਲੀ ਸਾਂਝ ਹੈ ਉਹ ਸਾਡੇ ਨਾਲ ਜਸਵਿੰਦਰ ਸਿੰਘ ਬਿੱਟਾ ਹੋਰੀ ਲਾਈਵ ਜੁੜ ਕੇ ਪਾਉਣਗੇ, ਖ਼ਬਰਾਂ ਦੇ ਉੱਤੇ ਥੋੜੀ ਜਿਹੀ ਚਰਚਾ ਕਰਾਂਗੇ ਔਰ ਉੱਥੋਂ ਦੇ ਕੁਛ ਖਾਸ ਲਾਈਵ ਅਪਡੇਟ ਜਿਹੜੇ ਆ ਉਹ ਜਸਵਿੰਦਰ ਸਿੰਘ ਬਿੱਟਾ ਹੋਰਾਂ ਤੋਂ ਵੀ ਅਸੀਂ ਲਵਾਂਗੇ। ਉੱਥੋਂ ਦੇ ਮਤਲਬ ਕਿ ਦਿੱਲੀ ਦੇ ਵੱਖ ਵੱਖ ਬਾਰਡਰਾਂ ਦੇ ਉੱਤੇ ਇਸ ਵੇਲੇ ਅੰਦੋਲਨ ਦੀ ਕੀ ਸਥਿਤੀ ਆ ਉਹਦੇ ਬਾਰੇ ਵੀ ਅਸੀਂ ਜਾਣਾਂਗੇ ਜਸਵਿੰਦਰ ਸਿੰਘ ਬਿੱਟਾ ਹੋਰਾਂ ਦੇ ਨਾਲ ਸਾਂਝ ਬਣਾ ਕੇ। ਸੋ ਪ੍ਰੋਗਰਾਮ ਦੇ ਵਿੱਚ ਬਹੁਤ ਕੁਛ ਹੈ ਔਰ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਪ੍ਰੋਗਰਾਮ ਦੌਰਾਨ ਤੁਹਾਡੀਆਂ ਸਾਡੀਆਂ ਚੱਲਦੀਆਂ ਰਹਿਣੀਆਂ ਔਰ ਤੁਹਾਡੀ ਸਾਂਝ ਸਾਡੇ ਨਾਲ ਜਿਹੜੀ ਜੁੜਨੀ ਹੈ ਉਹ ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ ਜੁੜਨੀ ਹੈ। ਸੋ ਕੋਸ਼ਿਸ਼ ਕਰਿਓ ਸਾਡੇ ਨਾਲ ਜੁੜੋ ਔਰ ਟੈਲੀਗ੍ਰਾਮ ਦੇ ਜ਼ਰੀਏ ਜੇਕਰ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ, ਟੈਲੀਗ੍ਰਾਮ ਐਪ ਤੁਹਾਡੇ ਫੋਨ ਚ ਹੋਣੀ ਜ਼ਰੂਰੀ ਹੈ, ਨਹੀਂ ਤਾਂ ਫਿਰ ਸਾਡੇ ਰੇਡੀਓ ਦੀ ਐਪ ਰਾਹੀਂ ਜੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਤਾਂ ਫਿਰ ਉਸ ਐਪ ਦੇ ਵਿੱਚ ਸਾਡੇ ਨਾਲ ਜੁੜਨ ਦੇ ਦਿੱਤੇ ਹੋਏ ਲਿੰਕਸ ਤੇ ਜਾ ਕੇ ਤੁਸੀਂ ਜ਼ਰੂਰ ਸਾਡੇ ਨਾਲ ਆਪਣਾ ਰਾਬਤਾ ਬਣਾਓ, ਆਪਣੇ ਮੈਸੇਜ ਟਾਈਪ ਕਰਕੇ ਉਸ ਨੂੰ ਸਾਡੇ ਤੱਕ ਪਹੁੰਚਦੇ ਕਰੋ। ਤੇ ਫੋਨ ਕਰਨ ਦੇ ਲਈ ਸਾਡਾ ਨੰਬਰ ਹੈ 02-85-99-28-11। ਸੋ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹੋਏ, ਧੰਨਵਾਦ ਕਰਦੇ ਹੋਏ ਵਧਦੇ ਆ ਫਿਰ ਗੀਤ ਸੰਗੀਤ ਵੱਲ। ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਦਿਲਜੀਤ ਦੁਸਾਂਝ ਦੀ ਆਵਾਜ਼ ਚ। ਲਹਿਰਾਂ ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਦਿਲਜੀਤ ਦੀ ਆਵਾਜ਼ ਦੇ ਵਿੱਚ ਸੁਣਿਆ। ਗੋਬਿੰਦ ਦੇ ਲਾਲ ਸੂਬੇ ਆ ਸਮਝੀ ਨਾ ਡਰ ਜਾਣਗੇ। ਸੋ ਇਹ ਜਿਹੜਾ ਮਹੀਨਾ ਇਹ ਮਹੀਨਾ ਜੀ ਸ਼ਹਾਦਤਾਂ ਦਾ ਮਹੀਨਾ, ਆਉਣ ਵਾਲਾ ਜਿਹੜਾ ਸਮਾਂ ਉਸ ਸਮੇਂ ਦੇ ਵਿੱਚ ਜਦੋਂ ਪੋਹ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ, ਠੰਡ ਦਾ ਜਿਹੜਾ ਜ਼ੋਰ ਹੈ ਉਹ ਵੱਧਦਾ, ਔਰ ਉਸ ਠੰਡ ਦੇ ਵਿੱਚ ਛੋਟੇ ਛੋਟੇ ਲਾਲ ਜਿਹੜੇ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ, ਉਹ ਕਿੰਨਾ ਜੇਰਾ ਵਿਖਾਉਂਦੇ ਆ, ਕਿੱਡਾ ਵੱਡਾ ਜੇਰਾ ਵਿਖਾਉਂਦੇ ਆ, ਔਰ ਉਹਨਾਂ ਦੀ ਕਿਸ ਤਰ੍ਹਾਂ ਦੀ ਜਿਹੜੀ ਪਾਲਣ ਪੋਸ਼ਣ ਉਹਨਾਂ ਦਾ ਕਿਸ ਤਰ੍ਹਾਂ ਦਾ ਹੋਇਆ, ਉਹਨਾਂ ਨੂੰ ਕਿਸ ਤਰ੍ਹਾਂ ਦੇ ਸੰਸਕਾਰ ਜਿਹੜੇ ਉਹ ਪਰਿਵਾਰ ਵਿੱਚ ਮਿਲੇ ਆ, ਸੋ ਉਹ ਸੰਸਕਾਰ ਹੀ ਅਖੀਰ ਸੂਬੇ ਦੇ ਅੱਗੇ ਗੜਕਮੀ ਆਵਾਜ਼ ਦੇ ਵਿੱਚ ਸਾਹਮਣੇ ਵਿਖਾਈ ਦਿੰਦੇ ਆ। ਸੋ ਅੱਜ ਦਾ ਜਿਹੜਾ ਸਮਾਂ ਇਸ ਵੇਲੇ ਬਣਿਆ ਹੋਇਆ, ਜਦੋਂ ਅਸੀਂ ਗੱਲ ਚਾਹੇ ਟਿੱਕਰੀ ਬਾਰਡਰ ਦੀ ਕਰ ਲਈਏ, ਚਾਹੇ ਅਸੀਂ ਸਿੰਘੂ ਬਾਰਡਰ ਦੀ ਕਰ ਲਈਏ, ਜਿੱਥੇ ਵੀ ਸਾਡੇ ਪੰਜਾਬੀ, ਸਾਡੇ ਕਿਸਾਨ, ਔਰ ਕੱਲੇ ਕਿਸਾਨ ਹੀ ਨਹੀਂ, ਮੈਂ ਕਈ ਵਾਰ ਜਿਹੜੀਆਂ ਵੀਡੀਓਜ਼ ਦੇਖਦੀ ਹਾਂ ਤਾਂ ਬਹੁਤ ਵਾਰ ਉਹ ਵੀਡੀਓਜ਼ ਵੇਖ ਕੇ ਮੈਂ ਜਜ਼ਬਾਤੀ ਵੀ ਹੋ ਜਾਂਦੀ ਹਾਂ, ਕਿਉਂਕਿ ਬਹੁਤ ਸਾਰੇ ਇਹੋ ਜਿਹੇ ਪਰਿਵਾਰਾਂ ਦੇ ਬੱਚੇ, ਨੌਜਵਾਨ, ਬਜ਼ੁਰਗ ਉੱਥੇ ਪਹੁੰਚੇ ਹੋਏ ਆ ਜਿਨ੍ਹਾਂ ਦਾ ਕਿਸਾਨੀ ਦੇ ਨਾਲ ਭਾਵੇਂ ਸਿੱਧੇ ਤੌਰ ਤੇ ਕੋਈ ਵੀ ਨਾਤਾ ਨਹੀਂ ਹੈ, ਪਰ ਉਹ ਇਸ ਇਤਿਹਾਸ ਦਾ ਹਿੱਸਾ ਬਣਨਾ ਲੋਚਦੇ ਆ। ਸੋ ਉਹ ਇਸ ਇਤਿਹਾਸ ਦਾ ਹਿੱਸਾ ਬਣੇ ਆ। ਇਸ ਦਾ ਕਾਰਨ ਕੀ ਹੈ? ਕਿਉਂਕਿ ਸਾਨੂੰ ਗੁੜਤੀ ਜਿਹੜੀ ਹੈ ਉਹ ਸਾਨੂੰ ਸਾਡੇ ਗੁਰੂਆਂ ਨੇ ਦਿੱਤੀ ਹੈ, ਔਰ ਉਹਨਾਂ ਗੁਰੂਆਂ ਦੀ ਧਰਤੀ ਔਰ ਉਹਨਾਂ ਦੇ ਉਹ ਸੰਸਕਾਰ ਜਿਹੜੇ ਆ ਉਹ ਕਿਤੇ ਨਾ ਕਿਤੇ ਜ਼ਰੂਰ ਸਾਡੇ ਖੂਨ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਹੈ, ਔਰ ਇਸੇ ਕਾਰਨ ਉੱਥੇ ਜਦੋਂ ਅਸੀਂ ਆਪਣੇ ਇਹਨਾਂ ਸੂਰਮਿਆਂ ਨੂੰ, ਇਹਨਾਂ ਯੋਧਿਆਂ ਨੂੰ, ਇਹਨਾਂ ਕਿਸਾਨਾਂ ਨੂੰ, ਇਹਨਾਂ ਨੌਜਵਾਨਾਂ ਨੂੰ, ਇਹਨਾਂ ਬਜ਼ੁਰਗਾਂ ਨੂੰ ਗੜਕਦੇ ਵੇਖਦੇ ਹਾਂ, ਉਹਨਾਂ ਦਾ ਉਹ ਚੜ੍ਹਦੀ ਕਲਾ ਵਾਲਾ ਜਿਹੜਾ ਨੂਰ ਆ ਉਹਨਾਂ ਦੇ ਚਿਹਰੇ ਦੇ ਉੱਤੇ ਵੇਖਦੇ ਹਾਂ ਤਾਂ ਸਾਨੂੰ ਇੱਥੇ ਬੈਠਿਆਂ ਵੀ ਬਹੁਤ ਸਕੂਨ ਮਿਲਦਾ, ਕਿਉਂਕਿ ਜਿਸ ਰੂਪ ਦੇ ਵਿੱਚ, ਜਿਸ ਵਾਤਾਵਰਣ ਦੇ ਵਿੱਚ ਇਹ ਅੰਦੋਲਨ ਜਿਹੜਾ ਉਹ ਆਪਣੇ ਸਿਖਰ ਵੱਲ ਵੱਧ ਰਿਹਾ, ਉਸ ਸਿਖਰ ਨੂੰ ਵੇਖ ਕੇ ਆਪਣੇ ਆਪ ਦੇ ਵਿੱਚ ਮਾਣ ਵੀ ਜਿਹੜਾ ਉਹ ਮਹਿਸੂਸ ਜ਼ਰੂਰ ਹੁੰਦਾ। ਤੇ ਜਦੋਂ ਅਸੀਂ ਪੋਹ ਮਹੀਨੇ ਦੀ ਗੱਲ ਕਰਦੇ ਹਾਂ, ਅਸੀਂ ਅੱਜ ਜਦੋਂ ਸਾਡੇ ਨਾਲ ਸਰਦਾਰ ਕੁਲਜੀਤ ਸਿੰਘ ਦਿਲਬਰਹੁਰੀ ਹੋਣਗੇ, ਅਸੀਂ ਉਹਨਾਂ ਦੇ ਨਾਲ ਜ਼ਰੂਰ ਇਸ ਮਹੀਨੇ ਦੀਆਂ ਕੁਝ ਖਾਸ ਘਟਨਾਵਾਂ ਦੇ ਬਾਰੇ ਚ ਵੀ ਜਿਹੜੀ ਗੱਲਬਾਤ ਆ ਉਹ ਕਰਾਂਗੇ। ਔਰ ਇਹ ਅਸੀਂ ਹਮੇਸ਼ਾ ਹੀ ਜਦੋਂ ਅਸੀਂ ਗੱਲ ਪੋਹ ਮਹੀਨੇ ਦੀ ਕਰੀਏ, ਦਸੰਬਰ ਜਾਂ ਜਨਵਰੀ ਮਹੀਨੇ ਦੀ ਕਰੀਏ, ਤਾਂ ਇਹ ਸਾਡੀਆਂ ਇਤਿਹਾਸਕ ਘਟਨਾਵਾਂ ਜਿਹੜੀਆਂ ਕਿ ਸਿੱਖ ਧਰਮ ਦੇ ਵਿੱਚ ਵਾਪਰੀਆਂ, ਹਮੇਸ਼ਾ ਇੱਕ ਸਾਨੂੰ ਹੁਲਾਰਾ ਦਿੰਦੀਆਂ ਨੇ, ਹਲੂਣਾ ਦਿੰਦੀਆਂ ਨੇ ਕਿ ਜ਼ਬਰ ਤੇ ਜ਼ੁਲਮ ਦੇ ਅੱਗੇ ਜਿਹੜੇ ਗੋਡੇ ਟੇਕ ਦੇਣੇ ਸਾਨੂੰ ਕਦੇ ਵੀ ਸਿਖਾਏ ਨਹੀਂ ਗਏ। ਸੋ ਇਸੇ ਕਰਕੇ ਉਹਦਾ ਸਾਹਮਣਾ ਕਰਨਾ ਹੈ, ਪਰ ਕਿਸ ਸਹਿਜ ਦੇ ਨਾਲ, ਕਿਸ ਸਿਆਣਪ ਦੇ ਨਾਲ ਉਹਦਾ ਸਾਹਮਣਾ ਕਰਨਾ ਹੈ, ਇਹ ਵੀ ਸਾਨੂੰ ਸਾਡੇ ਸੰਸਕਾਰਾਂ ਦੇ ਵਿੱਚ ਮਿਲਿਆ, ਸਾਡੇ ਧਰਮ ਦੇ ਵਿੱਚ ਸਾਨੂੰ ਮਿਲਿਆ। ਸੋ ਕਿਤੇ ਵੀ ਆਪ ਅੱਤ ਨਹੀਂ, ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਚੁੱਕਣੀ ਸਿਖਾਈ ਕਿ ਅਸੀਂ ਆਪ ਗਲਤ ਤਰੀਕੇ ਦੇ ਨਾਲ ਕੋਈ ਕਦਮ ਜਿਹੜਾ ਕਿਤੇ ਵੀ ਚੁੱਕਦੇ ਨਹੀਂ ਚੰਗੇ ਲੱਗਦੇ, ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹ ਮੱਤ ਨਹੀਂ ਦਿੱਤੀ। ਸਾਨੂੰ ਮੱਤ ਇਹੀ ਦਿੱਤੀ ਹੈ ਕਿ ਮਨ ਨੀਵਾਂ ਮੱਤ ਉੱਚੀ। ਸੋ ਨਿਮਰਤਾ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ, ਮਤ ਜਿਹੜੀ ਹੈ ਉਹ ਉੱਚੀ, ਯਾਨੀ ਸੋਚ ਜਿਹੜੀ ਆ ਉਹ ਉੱਚੀ ਰੱਖ ਕੇ ਚੱਲਣਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ। ਔਰ ਉਸੇ ਸੋਚ ਤਹਿਤ ਸਿਆਣਪ, ਸੂਝਬੂਝ, ਸਹਿਜ, ਸੰਤੋਖ ਤੇ ਸਬਰ ਜਿਹੜਾ ਉਹ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਬਖਸ਼ਿਆ। ਸੋ ਇਸੇ ਕਰਕੇ ਉਸ ਸਬਰ ਨੂੰ, ਉਸ ਸੰਤੋਖ ਨੂੰ, ਉਸ ਸਹਿਜ ਨੂੰ ਅਸੀਂ ਆਪਣੀ ਆਪਣੇ ਅੰਦਰ, ਆਪਣੀ ਸ਼ਖਸੀਅਤ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਇਸ ਵੇਲੇ ਮਹਿਸੂਸ ਕਰ ਰਹੇ ਹਾਂ। ਜਦੋਂ ਉਸ ਅੰਦੋਲਨ ਦੀ ਗੱਲ ਚੱਲਦੀ ਹੈ, ਹਰ ਕੋਈ ਇਸ ਗੱਲ ਦੀ ਸਿਫਤ ਕਰ ਰਿਹਾ ਕਿ ਚਾਹੇ ਸਰਕਾਰਾਂ ਜਿਹੜੀਆਂ ਉਹ ਸਾਡਾ ਸਬਰ ਪਰਖ ਰਹੀਆਂ ਨੇ, ਪਰ ਕਿਤੇ ਨਾ ਕਿਤੇ ਜਿਹੜੀ ਸਾਡੇ ਗੁਰੂ ਸਾਹਿਬਾਨ ਦੀ ਦਿੱਤੀ ਹੋਈ ਸਿੱਖਿਆ ਜਿਹੜੀ ਹੈ ਉਹ ਜ਼ਰੂਰ ਇਸ ਅੰਦੋਲਨ ਦੇ ਵਿੱਚ ਸਾਡਾ ਸਾਥ ਦੇ ਰਹੀ ਹੈ। ਉਹ ਉਪਦੇਸ਼ ਜਿਹੜੇ ਗੁਰਬਾਣੀ ਦੇ ਵਿੱਚ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਬਖਸ਼ੇ ਆ, ਉਹ ਉਪਦੇਸ਼ ਜ਼ਰੂਰ ਸਾਡਾ ਰਾਹ ਦਸੇਰਾ ਬਣ ਰਹੇ ਨੇ, ਸਾਡਾ ਮਾਰਗ ਦਰਸ਼ਨ ਕਰ ਰਹੇ ਨੇ। ਸੋ ਇਹ ਉਪਦੇਸ਼, ਇਹ ਸਿੱਖਿਆ ਜਿਹੜੀ ਆ ਇਸੇ ਤਰ੍ਹਾਂ ਇਸ ਅੰਦੋਲਨ ਦੇ ਵਿੱਚ ਸਾਡਾ ਮਾਰਗ ਦਰਸ਼ਨ ਕਰਦੀ ਰਹੇ, ਇਹ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਵੀ ਕਰਦੇ ਹਾਂ। ਖੈਰ, ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਸਾਰੀ ਹੋਰ ਵੀ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਦੋਸਤੋ ਸਾਂਝੀ ਕਰਨੀ ਆ। ਫਿਲਹਾਲ ਪ੍ਰੋਗਰਾਮ ਦੇ ਵਿੱਚ ਇੱਕ ਝਾਤ ਆਪਾਂ ਮੌਸਮ ਦੇ ਉੱਤੇ ਵੀ ਪਾ ਲੈਂਦੇ ਹਾਂ, ਤੁਹਾਡੇ ਸੁਨੇਹੇ ਜਿਹੜੇ ਆ ਉਹ ਵੀ ਅਸੀਂ ਲੈਂਦੇ ਰਵਾਂਗੇ, ਪਰ ਤੁਹਾਡੇ ਸੁਨੇਹਿਆਂ ਦੀ ਉਡੀਕ ਸਾਡੇ ਲਈ ਜ਼ਰੂਰ ਬਣੀ ਹੋਈ ਹੈ, ਲਗਾਤਾਰ ਬਣੀ ਹੋਈ ਹੈ। ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਣੇ ਨੇ ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ ਜਾਂ ਫੋਨ ਕਾਲ ਦੇ ਜ਼ਰੀਏ ਸਾਡੇ ਨਾਲ ਤੁਸੀਂ ਜੁੜਨਾ। ਤੇ ਲਓ ਜੀ, ਮੌਸਮ ਦੇ ਉੱਤੇ ਇੱਕ ਝਾਤ ਮਾਰਦੇ ਹਾਂ। ਅੱਜ ਮੈਲਬਰਨ ਦੇ ਵਿੱਚ ਗਰਮੀ ਹੈ ਜੀ ਕਾਫੀ, 21 ਡਿਗਰੀ ਤੋਂ ਲੈ ਕੇ 30 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ। ਧੁੱਪ ਜਿਹੜੀ ਸਖਤ ਬਣੀ ਰਹਿਣੀ ਹੈ, ਕਿਤੇ ਕਿਤੇ ਹੋ ਸਕਦਾ ਬਦਲਵਾਈ ਵੀ ਦਿਖਾਈ ਦੇਵੇ ਅਸਮਾਨ ਚ, ਪਰ ਗਰਮੀ ਜਿਹੜੀ ਆ ਪਿਛਲੇ ਕੱਲ ਵੀ ਬਹੁਤ ਜ਼ਿਆਦਾ ਸੀਗੀ ਔਰ ਹੁਣ ਸਖਤ ਦਿਨ ਜਿਹੜੇ ਉਹ ਗਰਮੀ ਦੇ ਲੱਗਦੇ ਨਜ਼ਰ ਆ ਰਹੇ ਆ। ਸਿਡਨੀ ਦੇ ਵਿੱਚ ਅੱਜ 20 ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਹੈ। ਇੱਥੇ ਅੱਜ ਮੀਂਹ ਦੱਸਿਆ ਗਿਆ ਜੀ, ਬਦਲਵਾਈ ਜਿਹੜੀ ਉਹ ਬਣੀ ਰਹਿਣੀ ਹੈ ਅਸਮਾਨ ਦੇ ਵਿੱਚ। ਤੇ ਬ੍ਰਿਸਬਨ ਦੇ ਵਿੱਚ 21 ਤੋਂ ਲੈ ਕੇ 30 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ ਤੇ ਇੱਥੇ ਵੀ ਮੀਂਹ ਦੇ ਛਰਾਟੇ ਜਿਹੜੇ ਆ ਉਹ ਪੈਣ ਦੀ ਸੰਭਾਵਨਾ ਹੈ। ਵੈਸੇ ਗਰਮੀ ਵੀ ਹੈ। ਸੋ ਪਰਥ ਦੇ ਵਿੱਚ 13 ਤੋਂ ਲੈ ਕੇ 30 ਡਿਗਰੀ ਤੱਕ ਤਾਪਮਾਨ ਹੈ ਅੱਜ, ਇੱਥੇ ਵੀ ਦਿਨ ਜਿਹੜਾ ਸਖ਼ਤ ਲੱਗਣਾ। ਐਡੀਲੇਡ ਦੇ ਵਿੱਚ 19 ਤੋਂ ਲੈ ਕੇ 29 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਇੱਥੇ ਵੀ ਦਿਨ ਸਖ਼ਤ ਲੱਗਣਾ। ਕੈਨਬਰਾ ਦੇ ਵਿੱਚ 14 ਤੋਂ ਲੈ ਕੇ 26 ਡਿਗਰੀ ਤੱਕ ਤਾਪਮਾਨ ਅੱਜ ਜਾਣਾ ਹੈ ਤੇ ਇੱਥੇ ਮੀਂਹ ਦੇ ਛਰਾਟੇ ਜਿਹੜੇ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਅਸਮਾਨ ਦੇ ਵਿੱਚ ਸੂਰਜ ਦੇਵਤਾ ਵੀ ਦਰਸ਼ਨ ਵੈਸੇ ਦੇਣਗੇ, ਪਰ ਬਦਲਵਾਈ ਦੇ ਨਾਲ ਕਿਤੇ ਕਿਤੇ ਮੀਂਹ ਦੇ ਛਰਾਟੇ ਵੀ ਪੈ ਸਕਦੇ ਆ। ਹੋਬਾਰਟ ਚ 19 ਤੋਂ ਲੈ ਕੇ 27 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ, ਇੱਥੇ ਵੀ ਮੀਂਹ ਦੇ ਛਰਾਟੇ ਪੈਣੇ ਆ। ਤੇ ਡਾਰਵਿਨ ਦੇ ਵਿੱਚ ਵੀ ਅੱਜ 25 ਤੋਂ ਲੈ ਕੇ 33 ਡਿਗਰੀ ਤੱਕ ਤਾਪਮਾਨ ਜਾਣਾ, ਪਰ ਮੀਂਹ ਦੇ ਛਰਾਟੇ ਜਿਹੜੇ ਉਹ ਇੱਥੇ ਵੀ ਪੈਣੇ ਆ। ਤੇ ਕੇਨਸ ਦੇ ਵਿੱਚ 24 ਡਿਗਰੀ ਤੋਂ ਲੈ ਕੇ 34 ਡਿਗਰੀ ਤੱਕ ਤਾਪਮਾਨ ਅੱਜ ਜਾਣਾ, ਇੱਥੇ ਵੀ ਬਹੁਤ ਜ਼ਿਆਦਾ ਸਖ਼ਤ ਦਿਨ ਆ। ਤੇ ਦੂਜੇ ਪਾਸੇ ਦੇਖੀਏ ਤਾਂ ਉਧਰ ਨਿਊ ਸਾਊਥ ਵੇਲਸ ਤੇ ਕੁਈਨਜ਼ਲੈਂਡ ਦੇ ਕੁਝ ਹਿੱਸਿਆਂ ਦੇ ਵਿੱਚ ਅੱਜ ਕਾਫੀ ਜ਼ਿਆਦਾ ਮੌਸਮ ਜਿਹੜੀ ਖਰਾਬੀ ਹੈ ਉਹ ਦੱਸੀ ਗਈ ਹੈ। ਸਵੀਅਰ ਵੈਦਰ ਵਾਰਨਿੰਗ ਜਿਹੜੀ ਆ ਉਹ ਵੀ ਦਿੱਤੀ ਗਈ ਹੈ ਕੁਈਨਜ਼ਲੈਂਡ ਤੇ ਨਿਊ ਸਾਊਥ ਵੇਲਸ ਦੇ ਕੁਝ ਹਿੱਸਿਆਂ ਦੇ ਵਿੱਚ ਬਹੁਤ ਭਾਰੀ ਮੀਂਹ ਪੈਣ ਦੇ ਔਰ ਜਿਹੜੀਆਂ ਖਤਰਨਾਕ ਜਿਹੜੀਆਂ ਹਵਾਵਾਂ ਨੀਰੀਆਂ ਜਿਹੜੀਆਂ ਉਹ ਵਗਣ ਦੀ ਸੰਭਾਵਨਾ, ਤੇ ਨਾਲ ਹੀ ਨਾਲ ਕੁਈਨਜ਼ਲੈਂਡ ਦੇ ਵਿੱਚ ਫਲੱਡਿੰਗ ਦੀ ਵੀ ਵਾਰਨਿੰਗ ਜਿਹੜੀ ਉਹ ਦਿੱਤੀ ਗਈ ਹੈ, ਯਾਨੀ ਹੜ੍ਹ ਜਿਹੜਾ ਉਹ ਵੀ ਆ ਸਕਦਾ। ਤੇ ਕੋਸਟਲ ਜਿਹੜਾ ਇਰੋਜ਼ਨ ਜਿਹੜਾ ਤੇ ਸਾਊਥ ਈਸਟ ਕੁਈਨਜ਼ਲੈਂਡ ਜਿਹੜਾ ਉੱਥੇ ਖਾਸ ਤੌਰ ਦੇ ਉੱਤੇ ਫਲੱਡਿੰਗ ਦੀ ਜਿਹੜੀ ਭਵਿੱਖਬਾਣੀ ਉਹ ਕੀਤੀ ਗਈ ਹੈ। ਤੇ ਨਾਰਥ ਈਸਟ ਨਿਊ ਸਾਊਥ ਵੇਲਸ ਦੇ ਵਿੱਚ ਵੀ ਜਿਹੜਾ ਕੁਛ ਜਿਹੜੇ ਪਿਛਲੇ ਦਿਨਾਂ ਤੋਂ ਵੀ ਜਿਹੜੀ ਮੌਸਮ ਦੀ ਉਹ ਖਰਾਬੀ ਆ ਉਹ ਲਗਾਤਾਰ ਚੱਲ ਰਹੀ ਹੈ। ਸਵੀਅਰ ਵੈਦਰ ਜਿਹੜਾ ਆ ਉੱਥੇ ਵੀ ਦੱਸਿਆ ਗਿਆ, ਤੇ ਇਸੇ ਤਰ੍ਹਾਂ ਅੱਜ ਵੀ ਜਿਹੜਾ ਸਵੀਅਰ ਵੈਦਰ ਵਾਰਨਿੰਗ ਆ ਇਹਨਾਂ ਦੋਵਾਂ ਸੂਬਿਆਂ ਦੇ ਕੁਛ ਹਿੱਸਿਆਂ ਦੇ ਵਿੱਚ ਦਿੱਤੀ ਗਈ ਹੈ। ਤੇ ਲਓ ਜੀ, ਮੌਸਮ ਦੇ ਹਿਸਾਬ ਦੇ ਨਾਲ ਆਪਣਾ ਜ਼ਰੂਰ ਧਿਆਨ ਰੱਖੋ। ਜਿੱਥੇ ਜਿੱਥੇ ਗਰਮੀ ਆ, ਗਰਮੀ ਤੋਂ ਬਚਣ ਦੇ ਲਈ ਪਾਣੀ ਪੂਣੀ ਜ਼ਿਆਦਾ ਪੀਂਦੇ ਰਹੋ, ਗਰਮੀ ਦੇ ਮੌਸਮ ਦੇ ਵਿੱਚ ਬਹੁਤ ਜ਼ਰੂਰੀ ਹੈ। ਤੇ ਇਹਦੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਜੁੜਦੇ ਰਹੋ। ਤੇ ਇਹ ਸੀ ਜੀ ਮੌਸਮ ਤੇ ਮੌਸਮ ਤੋਂ ਬਾਅਦ ਹੁਣ ਅੱਜ ਦਾ ਵਿਚਾਰ ਆਪਾਂ ਜ਼ਰੂਰ ਸਾਂਝਾ ਕਰੀਏ। ਅੱਜ ਦਾ ਵਿਚਾਰ ਹੈ ਕਿ ਹਰ ਸਵੇਰ ਸਾਨੂੰ ਇਹ ਦੱਸਦੀ ਹੈ ਕਿ ਸਾਡੇ ਜਿਉਣ ਦਾ ਟੀਚਾ ਅਜੇ ਪੂਰਾ ਨਹੀਂ ਹੋਇਆ। ਹਰ ਸਵੇਰ ਸਾਨੂੰ ਇਹ ਦੱਸਦੀ ਹੈ ਕਿ ਸਾਡੀ ਜ਼ਿੰਦਗੀ ਦਾ ਟੀਚਾ ਅਜੇ ਪੂਰਾ ਨਹੀਂ ਹੋਇਆ। ਯਾਨੀ ਕਿ ਜੇ ਹਰ ਦਿਨ ਸਾਨੂੰ ਮਿਲਦਾ ਹੈ, ਅਸੀਂ ਹਰ ਰੋਜ਼ ਜਦੋਂ ਉੱਠਦੇ ਹਾਂ ਤਾਂ ਸਾਨੂੰ ਇਹ ਪਤਾ ਲੱਗਦਾ ਕਿ ਅੱਜ ਮੈਨੂੰ ਜ਼ਿੰਦਗੀ ਮਿਲੀ ਹੈ। ਸੋ ਜ਼ਿੰਦਗੀ ਦਾ, ਹਰ ਸਵੇਰ ਦਾ, ਹਰ ਦਿਨ ਦਾ ਸਾਡਾ ਇੱਕ ਟੀਚਾ ਹੋਣਾ ਬਹੁਤ ਜ਼ਰੂਰੀ ਹੈ। ਔਰ ਜੇਕਰ ਸਾਨੂੰ ਇਹ ਸਾਹ ਮਿਲੇ ਹੈ, ਸਾਨੂੰ ਇਹ ਜ਼ਿੰਦਗੀ ਮਿਲੀ ਹੈ, ਸਾਨੂੰ ਇਹ ਜੀਵਨ ਮਿਲਿਆ, ਤਾਂ ਇਸ ਜੀਵਨ ਦੇ ਵਿੱਚ ਸਾਡਾ ਟੀਚਾ ਕੀ ਹੈ ਇਹ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ। ਔਰ ਇਸੇ ਲਈ ਸਾਨੂੰ ਹਰ ਸਵੇਰ ਸਾਨੂੰ ਇਹ ਦੱਸਣ ਦੇ ਲਈ ਆਉਂਦੀ ਹੈ ਕਿ ਤੇਰੀ ਜ਼ਿੰਦਗੀ ਦਾ ਟੀਚਾ ਅਜੇ ਬਾਕੀ ਹੈ। ਯਾਨੀ ਤੂੰ ਅਜੇ ਬਹੁਤ ਕੁਛ ਕਰਨਾ, ਪਰ ਅਸੀਂ ਕਰਨਾ ਕੀ ਹੈ ਇਹ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ। ਇਹ ਸੀ ਜੀ ਅੱਜ ਦਾ ਵਿਚਾਰ। ਤੇ ਅੱਜ ਦੇ ਵਿਚਾਰ ਤੋਂ ਬਾਅਦ ਹੁਣ ਆਪਾਂ ਤੁਰਦੇ ਹਾਂ ਫੇਰ ਗੀਤ ਸੰਗੀਤ ਦੁਨੀਆ ਵੱਲ, ਤੇ ਫਿਰ ਵਾਪਸ ਆਉਂਦੇ ਹਾਂ ਹੋਰ ਅਗਲੇ ਜਿਹੜੇ ਸਿਲਸਿਲੇ ਆ ਉਹਨਾਂ ਦੇ ਨਾਲ। ਵਿਨੈਪਾਲ ਸਿੰਘ ਬੁੱਟਰ ਦੀ ਆਵਾਜ਼ ਦੇ ਵਿੱਚ ਅਗਲਾ ਗੀਤ ਤੁਹਾਡੀ ਨਜ਼ਰ ਭੰਗਾ।
ਤੇਰੇ ਪੈਰੋਂ ਖਤਰੇ ਵਿੱਚ ਹੈ ਜੇ ਮੇਰੀ ਹੈਰੋਂ ਖਤਰੇ ਵਿੱਚ ਹੈ, ਤੇਰਾ ਕਰੈਕਟਰ ਖਤਰੇ ਵਿੱਚ ਹੈ ਜੇ ਮੇਰਾ ਟਰੈਕਟਰ ਖਤਰੇ ਵਿੱਚ ਹੈ, ਤੇਰੀ ਜ਼ਮੀਰ ਖਤਰੇ ਵਿੱਚ ਹੈ ਜੇ ਮੇਰੀ ਜ਼ਮੀਨ ਖਤਰੇ ਵਿੱਚ ਹੈ, ਤੇਰਾ ਅੱਗਾ ਖਤਰੇ ਵਿੱਚ ਹੈ ਓਏ ਜੇ ਮੇਰਾ ਟੱਗਾ ਖਤਰੇ ਵਿੱਚ ਹੈ, ਤੂੰ ਮਾਰੀ ਜਿਹੜੀ ਢਿੱਡ ਵਿੱਚ ਲੱਤ ਕਸੂਤੀ ਹੈ, ਤੂੰ ਮਾਰੀ ਜਿਹੜੀ ਢਿੱਡ ਵਿੱਚ ਲੱਤ ਕਸੂਤੀ ਹੈ, ਪੰਗਾ ਨਾ ਲੈ ਪੰਗਾ ਨਾ ਲੈ ਕਿਰਸਾਨ ਦੀ ਸੱਟ ਕਸੂਤੀ ਹੈ, ਪੰਗਾ ਨਾ ਲੈ ਕਿਰਸਾਨ ਦੀ ਸੱਟ ਕਸੂਤੀ ਹੈ। ਪੰਗਾ ਨਾ ਲੈ ਕਿਰਸਾਨ ਦੀ ਸੱਟ ਕਸੂਤੀ ਹੈ ਪੰਗਾ ਨਾ ਲੈ ਕਿਰਸਾਨ ਦੀ ਸੱਟ ਕਸੂਤੀ ਹੈ
ਜੀ। ਨੇਪਾਲ ਬੁੱਟਰ ਹੋਰਾਂ ਦੀ ਆਵਾਜ਼ ਦੇ ਵਿਚ ਗੀਤ ਤੁਸੀਂ ਸੁਣਿਆ ਔਰ ਗੀਤ ਬਹੁਤ ਹੀ ਢੁਕਵਾਂ ਸਮੇਂ ਦੀ ਨਬਜ਼ ਨੂੰ ਪਛਾਣਦਿਆਂ ਹੋਇਆ। ਬਹੁਤ ਸਾਰੇ ਗੀਤਕਾਰਾਂ ਨੇ, ਬਹੁਤ ਸਾਰੇ ਗਾਇਕਾਂ ਨੇ ਆਪਣਾ ਫਰਜ਼ ਪਛਾਣਿਆ ਇਸ ਵੇਲੇ। ਔਰ ਜਦੋਂ ਅਸੀਂ ਉੱਥੇ ਅੰਦੋਲਨ ਦੀ ਗੱਲ ਕਰਦੇ ਹਾਂ ਤਾਂ ਅੰਦੋਲਨ ਤੇ ਹਰ ਰੋਜ਼ ਸਾਨੂੰ ਵੀਡੀਓਜ਼ ਜਿਹੜੀਆਂ ਉਹ ਵੇਖਣ ਨੂੰ ਮਿਲਦੀਆਂ, ਬਹੁਤ ਕੁਛ ਉੱਥੋਂ ਲਾਈਵ ਸਾਨੂੰ ਇੱਥੇ ਪਹੁੰਚਦਾ ਹੈ ਔਰ ਸਾਨੂੰ ਉਹਦੇ ਨਾਲ ਸਕੂਨ ਤਾਂ ਜ਼ਰੂਰ ਮਿਲਦਾ ਹੀ ਮਿਲਦਾ। ਨਾਲ ਇਸ ਗੱਲ ਦੇ ਵਿੱਚ ਮਾਣ ਇਸ ਕਰਕੇ ਮਹਿਸੂਸ ਹੁੰਦਾ ਕਿ ਕਿਸੇ ਵੀ ਖੇਤਰ ਦਾ ਕੋਈ ਵੀ ਇਹੋ ਜਿਹਾ ਵਿਅਕਤੀ ਜਿਹੜਾ ਜਿਸ ਨੇ ਇਸ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਹੋਵੇ ਦਿਖਾਈ ਨਹੀਂ ਦਿੰਦਾ, ਕਿਉਂਕਿ ਕਿਸਾਨਾਂ ਦੇ ਇਸ ਸੰਘਰਸ਼ ਦੇ ਵਿੱਚ ਹਰ ਇਨਸਾਨ ਆਪਣੇ ਆਪ ਨੂੰ ਇਸ ਸੰਘਰਸ਼ ਦਾ ਹਿੱਸਾ ਬਣਨ ਦੇ ਵਿੱਚ ਮਾਣ ਮਹਿਸੂਸ ਕਰ ਰਿਹਾ, ਚਾਹੇ ਉਹ ਗਾਇਕ ਨੇ, ਚਾਹੇ ਉਹ ਗੀਤਕਾਰ ਨੇ, ਚਾਹੇ ਉਹ ਕਿਸੇ ਵੀ ਖੇਤਰ ਦੇ ਨਾਲ ਸੰਬੰਧਿਤ ਲੋਕ ਨੇ। ਮੈਂ ਇੱਕ ਵੀਡੀਓ ਦੇਖ ਰਹੀ ਸੀ ਪਿਛਲੇ ਦਿਨਾਂ ਦੇ ਵਿੱਚ, ਲੁਧਿਆਣੇ ਤੋਂ ਕੁਛ ਵਿਦਿਆਰਥੀ ਪਹੁੰਚੇ ਸੀ, ਬੜੀ ਹਲਕੀਆਂ ਹਲਕੀਆਂ ਉਮਰਾਂ ਦੇ, 14 ਤੋਂ ਲੈ ਕੇ 18-19 ਸਾਲ ਤੱਕ ਦੇ ਜਿਹੜੇ ਉਹ ਬੱਚੇ ਉਹ ਉੱਥੇ ਪਹੁੰਚੇ ਆ, ਕਾਲਜਾਂ ਯੂਨੀਵਰਸਿਟੀਆਂ ਦੇ ਬੱਚੇ ਸੀਗੇ, 19-20 ਸਾਲ ਤੱਕ ਵੀ ਉਮਰਾਂ ਹੋਣਗੀਆਂ ਉਹਨਾਂ ਦੀਆਂ, ਪਰ ਉਹਨਾਂ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਉਤਸ਼ਾਹ ਸੀ। ਔਰ ਹੈਰਾਨੀ ਦੀ ਗੱਲ ਇਹ ਸੀ ਕਿ ਉਹਨਾਂ ਦੇ ਵਿੱਚੋਂ ਕੋਈ ਵੀ ਬੱਚਾ ਜਿਹੜਾ ਸੀ ਉਹ ਕਿਸਾਨੀ ਪਰਿਵਾਰ ਦਾ ਨਹੀਂ ਸੀਗਾ, ਉਹਨਾਂ ਦੇ ਖੇਤ ਨਹੀਂ ਸੀ, ਉਹਨਾਂ ਦੀਆਂ ਜ਼ਮੀਨਾਂ ਨਹੀਂ ਸੀ, ਪਰ ਉਹ ਬਿਜ਼ਨਸ ਕਲਾਸ ਦੇ ਵਿੱਚੋਂ ਸੀ। ਉਹਨਾਂ ਦੇ ਜਿਹੜੇ ਮਾਪੇ ਸੀ ਉਹ ਜਾਂ ਤਾਂ ਬਹੁਤ ਵੱਡੇ ਬਿਜ਼ਨਸਮੈਨ ਸੀ, ਕਿਸੇ ਦਾ ਜਿਹੜਾ ਪਿਓ ਹੈ ਉਹ ਬਹੁਤ ਵੱਡਾ ਸਨਅਤਕਾਰ ਸੀ, ਹਨਾ, ਔਰ ਉਹ ਬੱਚੇ ਜਿਹੜੇ ਆ ਉਹ ਆਪਣੇ ਮਾਪਿਆਂ ਦਾ ਵਿਰੋਧ ਕਰਕੇ ਉਸ ਅੰਦੋਲਨ ਦਾ ਹਿੱਸਾ ਬਣਨ ਆਏ ਸੀ। ਔਰ ਉਹਨਾਂ ਦੇ ਵਿੱਚੋਂ ਕੁਛ ਬੱਚੇ ਜਿਹੜੇ ਉਹਨਾਂ ਨੇ ਦੱਸਿਆ ਵੀ ਕਿ ਸਾਨੂੰ ਇਸ ਗੱਲ ਦਾ ਹਮੇਸ਼ਾ ਪਛਤਾਵਾ ਰਹਿਣਾ ਸੀ ਜੇ ਅਸੀਂ ਇੱਥੇ ਨਾ ਆਉਂਦੇ ਤਾਂ ਸ਼ਾਇਦ ਸਾਨੂੰ ਇਹ ਸਾਰੀ ਉਮਰ ਇਸ ਗੱਲ ਦਾ ਪਛਤਾਵਾ ਰਹਿਣਾ ਸੀਗਾ ਕਿ ਅਸੀਂ ਉਸ ਇਤਿਹਾਸ ਲਿਖਣ ਵੇਲੇ ਉਸ ਇਤਿਹਾਸ ਦਾ ਹਿੱਸਾ ਨਹੀਂ ਬਣ ਸਕੇ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮਿਸਾਲਾਂ ਜਿਹੜੀਆਂ ਇਸ ਅੰਦੋਲਨ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ, ਸਾਹਮਣੇ ਆ ਰਹੀਆਂ। ਖਾਸ ਤੌਰ ਦੇ ਉੱਤੇ ਕਹਿੰਦੇ ਹੁੰਦੇ ਆ ਨਾ, ਕਈ ਵਾਰ ਜਦੋਂ ਸਾਡੇ ਸਾਹਮਣੇ ਕੁਛ ਚੰਗਾ ਹੁੰਦਾ ਤਾਂ ਉਹ ਸਾਨੂੰ ਵੀ ਆਪਣੇ ਵੱਲ ਖਿੱਚਦਾ, ਪ੍ਰੇਰਦਾ, ਹਨਾ। ਸੋ ਸਾਡਾ ਜਿਹੜਾ ਜ਼ਮੀਰ ਆ ਉਹ ਹਲੂਣਿਆ ਜਾਂਦਾ, ਸਾਡਾ ਜਿਹੜਾ ਜ਼ਮੀਰ ਆ ਉਹ ਝੰਜੋੜਿਆ ਜਾਂਦਾ, ਸਾਡੀ ਜਿਹੜੀ ਅੰਤਰ ਆਤਮਾ ਆ ਉਹ ਆਪ ਮੁਹਾਰੇ ਜਿਹੜੀ ਆ ਉਹ ਝੰਜੋੜੀ ਜਾਂਦੀ ਹੈ। ਸੋ ਇਸ ਕਰਕੇ ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਮਿਸਾਲਾਂ ਆ ਇਸ ਅੰਦੋਲਨ ਦੇ ਵਿੱਚੋਂ ਸਾਹਮਣੇ ਆ ਰਹੀਆਂ। ਮੈਂ ਇੱਥੇ ਜ਼ਿਕਰ ਜ਼ਰੂਰ ਕਰਨਾ ਚਾਹਾਂਗੀ ਡਾਕਟਰ ਪਿਛਲੇ ਦਿਨੀ ਵਰਿੰਦਰਪਾਲ ਸਿੰਘ ਹੋਰੀ, ਜਿਹੜੇ ਡਾਕਟਰ ਵਰਿੰਦਰਪਾਲ ਜਿਹੜੇ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਪ੍ਰਮੁੱਖ ਭੂਮੀ ਵਿਗਿਆਨੀ ਹੋਣ ਦੇ ਨਾਤੇ ਉਹਨਾਂ ਦੀ ਖੋਜ ਦੇ ਬਦਲੇ ਉਹਨਾਂ ਨੂੰ ਭਾਰਤ ਸਰਕਾਰ ਨੇ ਇੱਕ ਰਸਾਇਣ ਤੇ ਖਾਦ ਮੰਤਰੀ ਵੱਲੋਂ ਇੱਕ ਖੇਤੀ ਖੋਜ ਦੇ ਲਈ ਜਿਹੜਾ ਸਨਮਾਨ ਸੀ ਉਹ ਉਹਨਾਂ ਨੂੰ ਦੇਣਾ ਕੀਤਾ ਸੀਗਾ, ਔਰ 1 ਲੱਖ ਦਾ ਉਹ ਸਨਮਾਨ ਸੀ, ਸੋਨੇ ਦਾ ਨਾਲ ਤਗਮਾ ਜਿਹੜਾ ਸੀਗਾ ਉਹ ਵੀ ਉਹਨਾਂ ਨੂੰ ਦਿੱਤਾ ਜਾ ਰਿਹਾ ਸੀ। ਪਰ ਮੈਂ ਨਾ ਉਹਨਾਂ ਦੀ ਇੱਕ ਇੰਟਰਵਿਊ ਸੁਣ ਰਹੀ ਸੀਗੀ, ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਮੈਂ ਜਦੋਂ ਮੈਨੂੰ ਉਹ ਚਿੱਠੀ ਪਹੁੰਚੀ ਕਿ ਮੈਨੂੰ ਉਹ ਜਿਹੜਾ ਸਨਮਾਨ ਆ ਉਹ ਦਿੱਤਾ ਜਾ ਰਿਹਾ ਭਾਰਤ ਸਰਕਾਰ ਵੱਲੋਂ, ਖਾਸ ਤੌਰ ਤੇ ਜਿਹੜਾ ਰਸਾਇਣ ਤੇ ਖਾਦ ਮੰਤਰਾਲਾ ਆ ਉਹਦੇ ਵੱਲੋਂ ਦਿੱਤਾ ਜਾ ਰਿਹਾ ਸੀਗਾ, ਔਰ ਕਹਿੰਦੇ ਮੇਰੇ ਕੋਲ ਉਹ ਚਿੱਠੀ ਵੀ ਆਈ, ਔਰ ਕਿਉਂਕਿ ਕਸ਼ਮਕਸ਼ ਹੁੰਦੀ ਆ ਕਈ ਵਾਰ ਤੁਹਾਡੇ ਮਨ ਦੇ ਵਿੱਚ ਬਹੁਤ ਕੁਛ ਚੱਲਦਾ, ਕੀ ਗਲਤ ਹੈ ਕੀ ਸਹੀ ਹੈ, ਤੁਹਾਡੇ ਲਈ ਕਈ ਵਾਰ ਬੜਾ ਮੁਸ਼ਕਲ ਹੋ ਜਾਂਦਾ ਇਹ ਸਮਝਣਾ ਹਨਾ। ਔਰ ਉਹਨਾਂ ਦੀ ਉਹ ਮਿਹਨਤ ਸੀ, ਉਹਨਾਂ ਦੀ ਉਸ ਲਗਨ ਦੇ ਨਾਲ ਕੀਤੇ ਹੋਏ ਕੰਮ ਨੂੰ ਰਿਕੋਗਨਾਈਜ਼ ਕੀਤਾ ਜਾ ਰਿਹਾ ਸੀ ਸਰਕਾਰ ਵੱਲੋਂ ਹਨਾ। ਔਰ ਉਦੋਂ ਤੱਕ ਸ਼ਾਇਦ ਉਹ ਕਹਿੰਦੇ ਵੀ ਮੇਰੇ ਮਨ ਦੇ ਵਿੱਚ ਇੱਦਾਂ ਦਾ ਕੁਛ ਹੈ ਵੀ ਨਹੀਂ ਸੀ ਜਦੋਂ ਤੱਕ ਉਹ ਚਿੱਠੀ ਮੇਰੇ ਕੋਲ ਆਈ, ਔਰ ਉਹਦੇ ਲਈ ਉਹਨਾਂ ਨੇ ਤਿਆਰੀ ਕੀਤੀ ਕਿ ਉਹਨਾਂ ਨੂੰ ਉਹ ਲੈਣ ਜਾਣ ਦੇ ਲਈ ਉੱਥੇ ਜਾਣਾ ਪੈਣਾ ਹੈ ਨਾ। ਉਹ ਕਹਿੰਦੇ ਜਦੋਂ ਮੈਂ ਉੱਥੇ ਚਲਾ ਵੀ ਗਿਆ, ਉੱਥੇ ਪਹੁੰਚਿਆ ਤਾਂ ਮੈਂ ਕਹਿੰਦੇ ਜਦੋਂ ਫਲਾਈਟ ਤੋਂ ਉਤਰਿਆ ਔਰ ਬਾਹਰ ਆਇਆ ਹਨਾ, ਏਅਰਪੋਰਟ ਤੋਂ ਬਾਹਰ ਆਇਆ ਤੇ ਕਹਿੰਦੇ ਮੈਂ ਨਾ ਆਪਣੀ ਜਿਹੜੀ ਸਵਾਰੀ ਲੈਣੀ ਸੀ ਯਾਨੀ ਕਿ ਆਪਣੀ ਮਿੱਥੇ ਹੋਏ ਥਾਂ ਦੇ ਉੱਤੇ ਜਾਣ ਦੇ ਲਈ ਕਹਿੰਦੇ ਮੈਂ ਨਾ ਮੈਟਰੋ ਦੇ ਵਿੱਚ ਜਾਣਾ ਜਿਹੜਾ ਆਪਣੇ ਮਨ ਦੇ ਵਿੱਚ ਸੋਚਿਆ ਵੀ ਮੈਂ ਮੈਟਰੋ ਟ੍ਰੇਨ ਜਿਹੜੀ ਆ ਉਹ ਲੈ ਲੈਣਾ ਤੇ ਆਪਣੇ ਮਿੱਥੇ ਹੋਏ ਥਾਂ ਤੇ ਪਹੁੰਚਦਾ। ਪਰ ਕਹਿੰਦੇ ਮੈਟਰੋ ਲੈਣ ਤੋਂ ਵੀ ਪਹਿਲਾਂ ਜਦੋਂ ਮੈਂ ਉਤਰ ਕੇ ਮੈਟਰੋ ਵਾਲੇ ਪਾਸੇ ਵੱਲ ਜਾ ਰਿਹਾ ਸੀ ਤੇ ਮੈਨੂੰ ਪਹਿਲਾਂ ਹੀ ਕਹਿੰਦੇ ਇੱਕ ਨਾ ਆਟੋ ਰਿਕਸ਼ਾ ਵਾਲਾ ਜਿਹੜਾ ਉਹਨੇ ਰੋਕਣਾ ਸ਼ੁਰੂ ਕਰ ਦਿੱਤਾ, ਸਰਦਾਰ ਜੀ ਆ ਜਾਓ, ਸਰਦਾਰ ਜੀ ਬੈਠੋ, ਸਰਦਾਰ ਜੀ ਬੈਠੋ। ਤੇ ਕਹਿੰਦੇ ਵੀ ਮੈਂ ਕਿਹਾ ਨਹੀਂ ਮੈਂ ਮੈਟਰੋ ਚ ਚਲੇ ਜਾਣਾ। ਤੇ ਕਹਿੰਦੇ ਉਹਨੇ ਮੈਨੂੰ ਰੋਕਿਆ ਤੇ ਉਹ ਕਹਿੰਦਾ ਵੀ ਨਹੀਂ ਨਹੀਂ ਸਰਦਾਰ ਜੀ ਤੁਸੀਂ ਇਹਦੇ ਵਿੱਚ ਬੈਠੋ, ਮੈਂ ਤੁਹਾਨੂੰ ਲੈ ਕੇ ਜਾਊਂਗਾ ਸਰਦਾਰ ਜੀ। ਕਹਿੰਦੇ ਕਿ ਉਹਦੀ ਨਾ ਜਿਹੜੀ ਰੋਕਣ ਦੀ ਜਾਂ ਫਿਰ ਉਹਦਾ ਜਿਹੜਾ ਸਤਿਕਾਰ ਸੀਗਾ ਸਰਦਾਰ ਜੀ ਇੰਨਾ ਮਾਣ ਦੇਣ ਵਾਲਾ ਜਿਹੜਾ, ਤੇ ਕਹਿੰਦੇ ਉਹਦੇ ਵੱਲ ਵੇਖ ਕੇ ਫਿਰ ਮੈਨੂੰ ਆਪਣਾ ਮਾਨ ਬਦਲਣਾ ਪਿਆ। ਮੈਨੂੰ ਲੱਗਿਆ ਕਿ ਨਹੀਂ ਚਲੋ ਠੀਕ ਹੈ ਜੇ ਕਹਿੰਦਾ ਹੈ ਤਾਂ ਮੈਂ ਇਹਦੇ ਨਾਲ ਹਨਾ ਇਹਦੇ ਆਟੋ ਵਿੱਚ ਚਲੇ ਜਾਂਦਾ। ਕਹਿੰਦੇ ਉਹਨੇ ਮੈਨੂੰ ਬਿਠਾਇਆ ਬੜੇ ਚਾਅ ਦੇ ਨਾਲ, ਬਹੁਤ ਚਾਅ ਕਰ ਰਿਹਾ ਸੀ ਉਹ ਮੇਰਾ। ਤੇ ਕਹਿੰਦੇ ਜਦੋਂ ਉਹਨੇ ਮੈਨੂੰ ਇੰਨੇ ਚਾਅ ਦੇ ਨਾਲ ਉਹਦੇ ਵਿੱਚ ਬਿਠਾਇਆ ਤਾਂ ਕਹਿੰਦੇ ਵੀ ਮੇਰਾ ਜਿਹੜਾ ਮਨ ਆ ਨਾ ਉਹ ਬੜਾ ਬਲਿਹਾਰੇ ਜਾ ਰਿਹਾ ਸੀ ਵੀ ਇਹ ਬੰਦਾ ਕਿੰਨੀ ਰਿਸਪੈਕਟ ਦੇ ਰਿਹਾ, ਕਿੰਨੀ ਮੇਰੀ ਇੱਜ਼ਤ ਕਰ ਰਿਹਾ ਨਾ। ਤੇ ਕਹਿੰਦੇ ਫਿਰ ਮੈਂ ਉਹਨੂੰ ਪੁੱਛਿਆ ਵੀ ਕਿੰਨੇ ਪੈਸੇ ਲਏਗਾ ਹਨਾ ਵੀ ਮੇਰੀ ਜਿਹੜੀ ਜਿੱਥੇ ਤੱਕ ਮੈਂ ਜਾਣਾ ਜਿਹੜੇ ਮਿੱਥੇ ਹੋਏ ਸਥਾਨ ਤੇ। ਤੇ ਕਹਿੰਦੇ ਉਹ ਕਹਿੰਦਾ ਸਰਦਾਰ ਜੀ ਪੈਸੇ ਤੁਹਾਡੇ ਤੋਂ ਕਾਹਦੇ ਪੈਸੇ ਹਨਾ, ਕਿਉਂਕਿ ਤੁਸੀਂ ਤਾਂ ਤੁਸੀਂ ਉਹ ਲੋਕ ਆ ਜਿਨ੍ਹਾਂ ਨੇ ਅੱਜ ਸਰਕਾਰ ਦੇ ਨਾਲ ਟੱਕਰ ਲਈ ਆ, ਅਸੀਂ ਤਾਂ ਅਜੇ ਤੱਕ ਬੋਲ ਹੀ ਨਹੀਂ ਸਕੇ, ਸਾਡੇ ਨਾਲ ਬਹੁਤ ਕੁਛ ਹੋਇਆ। ਔਰ ਕਹਿੰਦੇ ਕਿ ਉਹਦੇ ਮਨ ਦੇ ਇੰਨੇ ਕੁ ਵਲਵਲੇ ਜਿਹੜੇ ਫੁੱਟ ਫੁੱਟ ਕੇ ਬਾਹਰ ਆਏ ਕਿ ਉਹ ਬਹੁਤ ਵਾਰ ਗੱਲ ਕਰਦਾ ਕਰਦਾ ਰੋਇਆ, ਔਰ ਸਰਕਾਰ ਖਿਲਾਫ ਉਹਨੇ ਆਪਣਾ ਜਿਹੜਾ ਗੁੱਸਾ ਆ ਉਹ ਵੀ ਜ਼ਾਹਰ ਕੀਤਾ ਬਾਰ ਬਾਰ, ਉਹਦੇ ਜਿਹੜੇ ਵਲਵਲੇ ਆ ਉਹ ਆਏ ਬਾਹਰ ਆਏ। ਔਰ ਉਹ ਵਲਵਲੇ ਕਹਿੰਦੇ ਵੇਖ ਕੇ ਮੈਨੂੰ ਮਤਲਬ ਉਹਨੇ ਝੰਜੋੜਿਆ, ਸੋ ਮੇਰੀ ਕਹਿੰਦੇ ਅੰਤਰ ਆਤਮਾ ਉੱਥੇ ਝੰਜੋੜੀ ਗਈ, ਮੇਰਾ ਉਹਨਾਂ ਦਾ ਜਿਹੜਾ ਜ਼ਮੀਰ ਆ ਉਹ ਉਸ ਵੇਲੇ ਜਾਗ ਗਿਆ। ਔਰ ਉਹਨਾਂ ਨੂੰ ਕਿਤੇ ਨਾ ਕਿਤੇ ਮਹਿਸੂਸ ਹੋਇਆ ਕਿ ਇਹ ਲੋਕ ਸਾਡੇ ਤੋਂ ਕਿੱਡੀ ਵੱਡੀ ਆਸ ਲਗਾਈ ਬੈਠੇ ਆ ਹਨਾ, ਔਰ ਇੱਕ ਸਰਦਾਰੀ, ਇੱਕ ਸਿੱਖੀ, ਇੱਕ ਪੱਗ ਉਹਨਾਂ ਦੇ ਸਿਰ ਤੇ ਹੋਣ ਦੇ ਕਾਰਨ ਇੰਨਾ ਵੱਡਾ ਜਿਹੜਾ ਮਾਣ ਆ ਉਹ ਇੱਕ ਆਟੋ ਰਿਕਸ਼ਾ ਵਾਲਾ ਮਾਣ ਤਾਂ ਦੇ ਰਿਹਾ ਸੀ, ਨਾਲ ਨਾਲ ਜਿਹੜੀ ਆਸ ਸੀ ਉਸ ਨੂੰ ਹਨਾ, ਔਰ ਜਿਹੜੀ ਜਿਸ ਤਰ੍ਹਾਂ ਦਾ ਵਿਸ਼ਵਾਸ ਸੀ ਉਹਦਾ, ਕਹਿੰਦੇ ਵੀ ਮੈਨੂੰ ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗਿਆ ਕਿ ਮੈਂ ਜਿਹੜਾ ਉਹ ਐਡਾ ਵੱਡਾ ਸਨਮਾਨ ਲੈਣ ਜਾ ਰਿਹਾ ਕਿਤੇ ਮੈਂ ਗਲਤੀ ਤਾਂ ਨਹੀਂ ਕਰ ਰਿਹਾ ਹਨਾ। ਕਹਿੰਦੇ ਉਸ ਚੀਜ਼ ਨੇ ਮੈਨੂੰ ਆਪਣਾ ਜਿਹੜਾ ਨਿਰਣਾ ਆ ਉਹ ਬਦਲਣ ਤੇ ਮਜਬੂਰ ਕੀਤਾ, ਮੈਨੂੰ ਲੱਗਿਆ ਕਿ ਨਹੀਂ ਹਨਾ ਕਿੰਨੀ ਵੱਡੀ ਆਸ ਹੈ। ਔਰ ਕਹਿੰਦੇ ਮੈਂ ਭਾਵੇਂ ਉਹਦੇ ਵਿੱਚੋਂ ਗੁਜ਼ਰ ਰਿਹਾ ਸੀ, ਮੈਨੂੰ ਮਤਲਬ ਕਿਉਂਕਿ ਅਸੀਂ ਸਾਰੇ ਇਸ ਵੇਲੇ ਅੰਦੋਲਨ ਦੇ ਨਾਲ ਜੁੜੇ ਹੋਏ ਆ, ਅਸੀਂ ਉਸ ਸਥਿਤੀ ਦੇ ਵਿੱਚੋਂ ਉਸ ਸੰਘਰਸ਼ ਦੇ ਵਿੱਚੋਂ ਜਿੱਥੇ ਕਿਤੇ ਵੀ ਬੈਠੇ ਹਾਂ ਅਸੀਂ ਗੁਜ਼ਰ ਰਹੇ ਹਾਂ ਕਿਸੇ ਨਾ ਕਿਸੇ ਢੰਗ ਦੇ ਨਾਲ, ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਕਹਿੰਦੇ ਮੈਨੂੰ ਇਹ ਬਹੁਤ ਸ਼ਿੱਦਤ ਦੇ ਨਾਲ ਅਹਿਸਾਸ ਹੋਇਆ ਕਿ ਮੈਨੂੰ ਉਸ ਸਨਮਾਨ ਦੀ ਲੋੜ ਨਹੀਂ ਆ, ਜਦੋਂ ਮੇਰੇ ਆਪਣੇ ਲੋਕ ਜਿਹੜੇ ਆ ਮੈਂ ਉਹਨਾਂ ਦੀ ਖਾਤਰ, ਉਹਨਾਂ ਦਾ ਜਿਹੜੀ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਦਾ ਜਿਹੜਾ ਸਤਿਕਾਰ, ਉਹਨਾਂ ਦੀਆਂ ਭਾਵਨਾਵਾਂ ਦੀ ਜਿਹੜੀ ਕਦਰ ਆ ਉਹ ਮੇਰੇ ਲਈ ਸਭ ਤੋਂ ਵੱਡੀ ਆ ਇਸ ਵੇਲੇ। ਔਰ ਜੇਕਰ ਮੈਂ ਆਪਣੇ, ਕਿਉਂਕਿ ਮੈਂ ਆਪ ਇੱਕ ਕਿਸਾਨ ਦਾ ਪੁੱਤਰ ਆ ਔਰ ਮੈਂ ਖੇਤੀ ਦੇ ਨਾਲ ਜੁੜਿਆ ਹੋਇਆ, ਔਰ ਖੇਤੀ ਦੀ ਹੀ ਜਿਹੜੀ ਖੋਜ ਆ ਉਹਦੇ ਬਦਲੇ ਉਹਨਾਂ ਨੂੰ ਸਨਮਾਨ ਜਿਹੜਾ ਸੀ ਉਹ ਮਿਲਣ ਜਾ ਰਿਹਾ ਸੀ, ਚਾਹੇ ਉਹਨਾਂ ਦਾ ਆਪਣਾ ਮਿਹਨਤ ਦਾ ਕੰਮ ਸੀ ਉਹ, ਪਰ ਫਿਰ ਵੀ ਕਹਿੰਦੇ ਮੈਨੂੰ ਇਸ ਤਰ੍ਹਾਂ ਜ਼ਰੂਰ ਮੈਨੂੰ ਇੱਕ ਧੱਕਾ ਜਿਹਾ ਲੱਗਿਆ ਕਿ ਮੇਰੇ ਲਈ ਉਹ ਸਨਮਾਨ ਇਸ ਵੇਲੇ ਮਾਇਨੇ ਨਹੀਂ ਰੱਖਦਾ, ਮੇਰੇ ਲਈ ਮੇਰੇ ਲੋਕ ਮਾਇਨੇ ਰੱਖਦੇ ਆ, ਮੇਰੇ ਆਪਣੇ ਕਿਸਾਨ, ਮੇਰੀ ਆਪਣੀ ਉਹ ਧਰਤੀ ਮਾਇਨੇ ਰੱਖਦੀ ਆ। ਸੋ ਆਪਣੇ ਹੱਕਾਂ ਦੇ ਲਈ ਸਾਨੂੰ ਜ਼ਰੂਰ ਜਿਹੜੀ ਵਿਰੋਧਤਾ ਆ ਉਹ ਸਾਹਮਣੇ ਆ ਕੇ ਹੀ ਕਰਨੀ ਪੈਣੀ ਆ। ਔਰ ਉਹ ਸਨਮਾਨ ਮੋੜਨ ਦਾ ਇੱਕ ਬਹੁਤ ਹੀ ਖੂਬਸੂਰਤ ਤਰੀਕਾ ਜਿਹੜਾ ਆ ਉਹ ਉਹਨਾਂ ਨੇ ਉੱਥੇ ਫਿਰ ਆਜ਼ਾਦ ਕੀਤਾ, ਉੱਥੇ ਗਏ ਉਹ, ਉਹਨਾਂ ਨੇ ਬਹੁਤ ਸਤਿਕਾਰ ਦੇ ਨਾਲ ਉਹ ਜਿਹੜਾ ਸਨਮਾਨ ਆ ਉਹ ਲੈਣ ਤੋਂ ਉਹਨਾਂ ਨੇ ਮਨਾ ਕਰ ਦਿੱਤਾ, ਨਾ ਕਰ ਦਿੱਤੀ। ਕੋਈ ਇਸ ਤਰ੍ਹਾਂ ਦੀ ਉਹਨਾਂ ਦੇ ਵੱਲੋਂ ਕੋਈ ਭੱਦੀ ਸ਼ਬਦਾਵਲੀ ਨਹੀਂ ਬੋਲੀ ਗਈ, ਕੋਈ ਇਸ ਤਰ੍ਹਾਂ ਦਾ ਜਿਹੜਾ ਵਿਰੋਧ ਆ ਉਹ ਨਹੀਂ ਸਾਹਮਣੇ ਆਇਆ, ਪਰ ਬਹੁਤ ਸਹਿਜ ਤਰੀਕੇ ਦੇ ਨਾਲ ਉਹਨਾਂ ਨੇ ਉਹ ਜਿਹੜਾ ਸਨਮਾਨ ਸੀ ਉਹ ਲੈਣ ਤੋਂ ਨਾ ਕਰ ਦਿੱਤੀ। ਉਹਨਾਂ ਨੇ ਨਾਲ ਹੀ ਨਾਲ ਇੱਕ ਜਿਹੜੀ ਚਿੱਠੀ ਆ ਉਹ ਵੀ ਪ੍ਰਧਾਨ ਮੰਤਰੀ ਦੇ ਨਾਮ ਲਿਖੀ ਸੀ, ਉਹ ਵੀ ਉਹਨਾਂ ਨੇ ਉੱਥੇ ਦਿੱਤੀ। ਔਰ ਉਸ ਗੱਲਬਾਤ ਤੋਂ ਇਹ ਜ਼ਰੂਰ ਜ਼ਾਹਰ ਹੁੰਦਾ ਆ, ਪਤਾ ਲੱਗਦਾ ਆ ਕਿ ਅਸੀਂ ਅਸਲ ਦੇ ਵਿੱਚ ਜਦੋਂ ਤੱਕ ਆਪਣੀ ਜ਼ਮੀਰ ਨੂੰ ਜਗਾਉਂਦੇ ਨਹੀਂ ਉਦੋਂ ਤੱਕ ਹੀ ਉਹ ਸਾਡੇ ਅੰਦਰ ਜਿਹੜੀ ਜਿਹੜੇ ਵਲਵਲੇ ਆ ਉਹ ਅੰਦਰ ਹੀ ਅੰਦਰ ਦੱਬੇ ਰਹਿੰਦੇ ਆ, ਪਰ ਜਦੋਂ ਅਸਲ ਦੇ ਵਿੱਚ ਸਾਡੀ ਜ਼ਮੀਰ ਜਾਗਦੀ ਆ, ਜਦੋਂ ਸਾਡੀ ਜ਼ਮੀਰ ਜਿਹੜੀ ਆ ਉਸ ਨੂੰ ਕੋਈ ਹਲੂਣਾ ਦਿੰਦਾ ਹੈ, ਜਦੋਂ ਉਸ ਨੂੰ ਕੋਈ ਝੰਜੋੜਦਾ, ਤਾਂ ਫਿਰ ਅਸੀਂ ਸਾਰੇ ਪੰਜਾਬੀ ਇਸ ਵੇਲੇ ਉਸ ਹਲੂਣੇ ਦੇ ਨਾਲ ਉਸ ਅੰਦੋਲਨ ਦਾ ਹਿੱਸਾ ਬਣ ਕੇ ਆਪਣੇ ਹੱਕਾਂ ਦੇ ਲਈ ਜਿਹੜੀ ਸਰਕਾਰ ਦੇ ਨਾਲ ਜਿਹੜੀ ਵਿਰੋਧਤਾ ਆ ਉਹ ਕਰ ਰਹੇ ਹਾਂ। ਪਰ ਉਹ ਵਿਰੋਧਤਾ ਜਿਹੜੀ ਆ ਉਹ ਵੀ ਬੜੇ ਸਹਿਜ ਤੇ ਬੜੀ ਸੂਝ ਬੂਝ ਵਾਲੇ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ, ਔਰ ਇਹ ਬਹੁਤ ਜ਼ਰੂਰੀ ਹੈ ਇਸ ਵੇਲੇ ਕਿ ਉਸ ਸਹਿਜ ਔਰ ਸਬਰ ਔਰ ਸੰਤੋਖ ਦੇ ਨਾਲ ਜਿਹੜਾ ਕੰਮ ਹੈ ਉਹ ਲਿਆ ਜਾਵੇ, ਕਿਉਂਕਿ ਅਸੀਂ ਬਾਰ ਬਾਰ ਇਹ ਗੱਲ ਕਰ ਰਹੇ ਹਾਂ ਕਿ ਸਰਕਾਰਾਂ ਜਿਹੜੀਆਂ ਉਹ ਵੀ ਅਜੇ ਸਾਡਾ ਸਬਰ ਪਰਖ ਰਹੀਆਂ ਆ। ਸੋ ਇਹ ਜਿਹੜਾ ਸਬਰ ਆ, ਇਹ ਸੰਤੋਖ ਆ, ਇਹ ਇਸ ਸੰਘਰਸ਼ ਦੇ ਵਿੱਚ, ਇਸ ਅੰਦੋਲਨ ਦੇ ਵਿੱਚ ਜਿਸ ਸਿਖਰ ਤੇ ਸਾਨੂੰ ਲੈ ਕੇ ਗਿਆ ਆ, ਇਸੇ ਹੀ ਸਿਖਰ ਦੇ ਨਾਲ ਅਸੀਂ ਸਫਲਤਾ ਜਿਹੜੀ ਆ ਉਹ ਵੀ ਹਾਸਲ ਕਰਨੀ ਆ। ਸੋ ਇਸ ਸਫਲਤਾ ਦੇ ਲਈ ਸਾਨੂੰ ਉਸ ਸਬਰ ਤੇ ਸੰਤੋਖ ਦੇ ਉੱਤੇ ਪਹਿਰਾ ਦੇਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਕੱਲ ਕੁਝ ਬਿਆਨ ਵੀ ਆਏ ਕੋਈ ਆਪਣੇ ਕਿਸਾਨ ਆਗੂਆਂ ਦੇ, ਸੋ ਉਹਨਾਂ ਬਿਆਨਾਂ ਦੇ ਉੱਤੇ ਟੀਕਾ ਟਿੱਪਣੀ ਵੀ ਹੋਈ ਹੈ। ਖੈਰ, ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਉਹਦੇ ਤੇ ਵੀ ਅਸੀਂ ਗੱਲ ਜ਼ਰੂਰ ਕਰਾਂਗੇ। ਫਿਲਹਾਲ ਆਪਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਵੱਲ ਵਧਣਾ ਤੇ ਅਗਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਜੀ, ਤੇ ਗੀਤ ਤੋਂ ਬਾਅਦ ਵਾਪਸ ਆਉਂਦੇ ਹਾਂ ਫਿਰ ਆਪਣੇ ਸਤਿਕਾਰਯੋਗ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰਾਂ ਦੇ।
very last time breathing.
ਕਾਮਿਆਂ ਦੇ ਕਾਫਲਿਆਂ ਨੇ ਸੌਦੇ ਅਰਦਾਸੇ ਨੇ ਜੱਥੇ ਮਰਜੀ ਵੜਿਆਂ ਦੇ ਹੁਣ ਚਾਰੇ ਪਾਸੇ ਨੇ ਨੱਚਣਗੇ ਇੱਕ ਤੜੀ ਤੇ ਲੋਕਾਂ ਨੇ ਸੌ ਅੱਜ ਖਾ ਲਈ
ਲੋ ਜੀ ਹਰਮੀਤ ਔਲਖ ਤੇ ਰਾਜ ਕਾਕੜਾ ਹੋਰਾਂ ਦੀ ਆਵਾਜ਼ਾਂ ਦੇ ਵਿਚ ਇਹ ਗੀਤ ਤੁਸੀਂ ਸੁਣਿਆ। ਇਸ ਗੀਤ ਦੇ ਨਾਲ ਰਲਦੀ ਮਿਲਦੀ ਕਵਿਤਾ ਹਰਜਿੰਦਰ ਸਿੰਘ ਢੀਂਡਸਾ ਹੋਰਾਂ ਦੀ ਲਿਖੀ ਹੋਈ ਹੈ ਜੀ ਕੈਨਬਰਾ ਤੋਂ ਨੇ। ਫਰਿਸ਼ਤਾ ਕਿਰਤੀ ਤੇ ਕਾਦਰ ਦਾ ਰਿਸ਼ਤਾ, ਅੰਨਦਾਤਾ ਤਾਂ ਹੈ ਹੀ ਫਰਿਸ਼ਤਾ, ਧਰਤੀ ਵਿਚ ਇਹਦੀ ਰੂਹ ਵਸਦੀ, ਖੇਤ ਪੁੱਤਾਂ ਵਾਂਗ ਪਿਆਰੇ ਨੀ, ਕਿਉਂ ਇਹਦਾ ਤੂੰ ਸਬਰ ਪਰਖਦੀ, ਵਿਚ ਦਿੱਲੀ ਬਹਿ ਸਰਕਾਰੇ ਨੀ, ਪਹਿਲਾਂ ਹੀ ਇਹ ਕਰਜ਼ ਚ ਡੁੱਬਿਆ, ਆ ਨਵਾਂ ਕੀ ਤੈਨੂੰ ਫੁਰਨਾ ਸੁੱਜਿਆ, ਲੱਗ ਪਈ ਜੋ ਢੋਣ ਤੂੰ ਇਸਦੇ ਮਿੱਟੀ ਨਾਲ ਲਿਪੇ ਢਾਰੇ ਨੀ, ਕਿਉਂ ਇਹਦਾ ਤੂੰ ਸਬਰ ਪਰਖਦੀ, ਵਿਚ ਦਿੱਲੀ ਬਹਿ ਸਰਕਾਰੇ ਨੀ, ਧਰਤੀ ਦਾ ਇਹ ਸੀਨਾ ਪਾੜ ਕੇ ਧੁੱਪੇ ਆਪਣਾ ਪਿੰਡਾ ਸਾੜ ਕੇ, ਧਰਤੀ ਦਾ ਇਹ ਸੀਨਾ ਪਾੜ ਕੇ ਧੁੱਪੇ ਆਪਣਾ ਪਿੰਡਾ ਸਾੜ ਕੇ, ਦੇਸ਼ ਚੋਂ ਭੁੱਖ ਮਰੀ ਭਜਾ ਕੇ, ਭਰਤੇ ਅੰਨ ਦੇ ਇਸ ਭੰਡਾਰੇ ਨੀ, ਕਿਉਂ ਇਹਦਾ ਤੂੰ ਸਬਰ ਪਰਖਦੀ, ਵਿਚ ਦਿੱਲੀ ਬਹਿ ਸਰਕਾਰੇ ਨੀ, ਸਰਹੱਦਾਂ ਤੇ ਪੁੱਤ ਇਸ ਦੇ, ਖੇਤਾਂ ਦੇ ਵਿਚ ਰੁੱਖ ਇਸ ਦੇ, ਜਿਹੜਾ ਇਸ ਦੀ ਭੋਏ ਵੱਲ ਤੱਕ ਕੇ ਉਹਦੇ ਭੰਨ ਦੇਣ ਇਹ ਜਵਾੜੇ ਨੀ, ਕਿਉਂ ਤੂੰ ਇਹਦਾ ਸਬਰ ਪਰਖਦੀ, ਵਿਚ ਦਿੱਲੀ ਬਹਿ ਸਰਕਾਰੇ ਨੀ, ਨਾ ਖਾਲਿਸਤਾਨੀ ਨਾ ਵੱਖਵਾਦੀ, ਇਹ ਤਾਂ ਬੀਜਣ ਵੱਢਣ ਦਾ ਆਦਿ, ਤੂੰ ਤਿੰਨ ਕਾਲੇ ਕਾਨੂੰਨ ਬਣਾ ਕੇ ਕਿਉਂ ਪਾਤੇ ਨਵੇਂ ਪੁਆੜੇ ਨੀ, ਕਿਉਂ ਤੂੰ ਇਹਦਾ ਸਬਰ ਪਰਖਦੀ, ਵਿਚ ਦਿੱਲੀ ਬਹਿ ਸਰਕਾਰੇ ਨੀ, ਮੇਰੀ ਤੂੰ ਇੱਕ ਸਲਾਹ ਮੰਨ ਲੈ, ਧੋਣ ਦਾ ਕਿੱਲਾ ਖੁਦ ਹੀ ਭੰਨ ਲੈ, ਮੇਰੀ ਤੂੰ ਇੱਕ ਸਲਾਹ ਮੰਨ ਲੈ, ਧੋਣ ਦਾ ਕਿੱਲਾ ਖੁਦ ਹੀ ਭੰਨ ਲੈ, ਖੁਸ਼ੀ ਖੁਸ਼ੀ ਘਰ ਤੋਰ ਤੂੰ ਇਹਨੂੰ, ਘਰ ਵਾਪਸ ਕਾਨੂੰਨ ਤਿੰਨੇ ਕਾਲੇ ਨੀ, ਕਿਉਂ ਇਹਦਾ ਤੂੰ ਸਬਰ ਪਰਖਦੀ, ਵਿਚ ਦਿੱਲੀ ਬਹਿ ਸਰਕਾਰੇ ਨੀ, ਕਿਉਂ ਇਹਦਾ ਤੂੰ ਸਬਰ ਪਰਖਦੀ, ਵਿਚ ਦਿੱਲੀ ਬਹਿ ਸਰਕਾਰੇ ਨੀ। ਸੋ ਇਹ ਕਵਿਤਾ ਜੀ ਹਰਜਿੰਦਰ ਸਿੰਘ ਢੀਂਡਸਾ ਹੋਰਾਂ ਨੇ ਲਿਖੀ ਹੋਈ ਆ, ਔਰ ਇੱਥੇ ਬੈਠੇ ਉਹ ਵੀ ਇਸ ਅੰਦੋਲਨ ਦੇ ਨਾਲ ਜੁੜੇ ਹੋਏ ਆ, ਉਹੀ ਨੀ, ਮੈਂ ਤਾਂ ਹਮੇਸ਼ਾ ਇਹੀ ਕਹਿੰਦੀ ਆ ਕਿ ਹਰ ਕੋਈ ਜਿੱਥੇ ਕਿਤੇ ਵੀ ਬੈਠਾ ਉਹ ਇਸ ਅੰਦੋਲਨ ਦੇ ਨਾਲ ਨੇੜਿਓਂ ਜੁੜਿਆ ਹੋਇਆ। ਇਸ ਵੇਲੇ ਅਗਲੇ ਸਿਲਸਿਲੇ ਨਾਲ ਅਸੀਂ ਹਾਜ਼ਰ ਹਾਂ ਤੇ ਇਸ ਸਿਲਸਿਲੇ ਦੇ ਵਿਚ ਸਾਡੇ ਨਾਲ ਨੇ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ USA ਤੋਂ ਸਾਡੇ ਨਾਲ ਜੁੜ ਚੁੱਕੇ ਨੇ ਫੋਨ ਕਾਲ ਦੇ ਜ਼ਰੀਏ। ਦਿਲਬਰ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕੀ ਫਤਿਹ
ਜੀ। ਸੋ ਦਿਲਬਰ ਸਾਹਿਬ, ਪਹਿਲਾਂ ਤਾਂ USA ਦੀ ਗੱਲ ਕਰੀਏ ਤਾਂ ਸਿਆਟਲ ਦੇ ਵਿਚ ਕੱਲ ਇਕ ਘਟਨਾ ਦੇ ਬਾਰੇ ਪਤਾ ਲੱਗਿਆ ਜੀ ਕਿ ਇੱਥੇ ਗੁਰਦੁਆਰਾ ਸਾਹਿਬ ਦੇ ਵਿਚ ਸ਼ਾਇਦ ਕੋਈ ਅੱਗ ਲੱਗਣ ਦੀ ਘਟਨਾ ਵਾਪਰੀ ਹੈ, ਥੋੜਾ ਜਿਹਾ ਉਹਦੇ ਉੱਤੇ ਚਾਨਣਾ ਪਾਓ।
ਅਮਦੀਪ ਜੀ, ਕੱਲ ਦੀ ਗੱਲ ਤੇ ਨਹੀਂ ਹੈ, ਸੈਟਰਡੇ ਦੀ ਗੱਲ ਹੈ, ਸ਼ਨੀਵਾਰ ਦੀ
ਜੀ।
ਤੇ ਉਹ ਸ਼ਨੀਵਾਰ ਨੂੰ ਜਿਹੜਾ ਦੇਗ ਵਾਲਾ ਕਮਰਾ ਸੀ ਨਾ, ਉਹਦੇ ਵਿਚ ਸਿਲੰਡਰ ਫਟਣ ਦੇ ਨਾਲ ਇੰਨਾ ਵੱਡਾ ਬਲਾਸਟ ਹੋਇਆ, ਇਉਂ ਲੱਗਾ ਵੀ ਜਿਵੇਂ ਬੱਦਲ ਫਟ ਗਿਆ ਹੋਵੇ, ਤੇ ਉਹਦੇ ਨਾਲ ਹੀ ਸਾਰੇ ਉਹ ਪਾਣੀ ਦੇ ਸਪ੍ਰਿੰਕਲ ਵੀ ਖੁੱਲ ਗਏ ਤੇ ਉਹ ਪਾਣੀ ਗੁਰਦੁਆਰੇ ਦਾ ਅੱਧਾ ਹਿੱਸਾ ਪਾਣੀ ਦੇ ਵਿਚ ਡੁੱਬ ਗਿਆ ਤੇ ਲੋਕਾਂ ਚ ਹੌੜਾ ਦਫੜੀ ਮੱਚ ਗਈ ਤੇ ਤਕਰੀਬਨ ਕੋਈ ਓਦਾਂ ਸਭ ਠੀਕ ਖੈਰੀਅਤ ਹੈ, ਦੋ ਬੰਦੇ ਥੋੜੇ ਜਿਹੇ ਜ਼ਖਮੀ ਹੋਏ ਆ, ਉਹਨਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਤੇ ਗੁਰਦੁਆਰੇ ਦੀ ਕਾਫੀ ਨੁਕਸਾਨ ਹੋਇਆ ਤੇ ਹੁਣ ਜਿਹੜਾ ਗੁਰਦੁਆਰੇ ਦਾ ਮਹਾਰਾਜ ਦਾ ਸਰੂਪ ਹੈ, ਮਹਾਰਾਜ ਦੇ ਸਰੂਪਾਂ ਵਾਲਾ ਕਮਰਾ ਬਿਲਕੁਲ ਠੀਕ ਠਾਕ ਹੈ ਤੇ ਦੂਸਰੇ ਕੰਮ ਸਕੂਲ ਦੇ ਵਿਚ ਮਹਾਰਾਜ ਦੇ ਸਰੂਪ ਰੱਖੇ ਗਏ ਆ ਤੇ ਕਾਫੀ ਨੁਕਸਾਨ ਹੋਣ ਦੀ ਸੰਭਾਵਨਾ ਹੈ, ਹੁਣ ਦੁਬਾਰਾ ਇਹ ਸਾਰੀ ਟਾਈਮ ਲੱਗੇਗਾ ਕੰਸਟਰਕਸ਼ਨ ਹੋਣ ਨੂੰ
ਜੀ। ਦਿਲਬਰ ਸਾਹਿਬ, ਕਿਹੜੀ ਜਗ੍ਹਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਨੇ?
ਇਹ ਗੁਰਦੁਆਰਾ ਮਤਲਬ ਜਿਸ ਤਰ੍ਹਾਂ ਵਾਸ਼ਿੰਗਟਨ ਸਟੇਟ ਦਾ ਸਭ ਤੋਂ ਵੱਡਾ ਗੁਰਦੁਆਰਾ ਹੈ, ਗੁਰਦੁਆਰਾ ਸਿੰਘ ਸਭਾ ਰੈਂਟਨ।
ਅੱਛਾ ਜੀ ਜੀ
ਹਾਂਜੀ। ਓਦਾਂ ਤਾਂ ਵੈਸੇ ਸ਼ਹਿਰਟਲ ਵਿਚ ਦੋ ਹੋਰ ਵੀ ਦੋ ਤਿੰਨ ਗੁਰਦੁਆਰੇ ਹਨ, ਖੱਟਾ ਸੌਦਾ ਹੈ ਤੇ ਇੱਕ ਹੋਰ ਹੈ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਹੈ, ਪਰ ਇਸ ਗੁਰਦੁਆਰੇ ਦੀ ਸੰਗਤ ਜ਼ਿਆਦਾ ਆ। ਇਹ ਵੱਡਾ ਗੁਰਦੁਆਰਾ ਆ, ਇਹ ਵੈਸੇ ਗੁਰਦੁਆਰਾ ਵੈਸੇ ਵੀ ਕਾਫੀ ਚਰਚਾ ਦੇ ਵਿਚ ਰਿਹਾ ਕਿਉਂਕਿ ਇੱਥੇ ਲੜਾਈਆਂ ਗੁਰਦੁਆਰਾ ਕਮੇਟੀ ਦੀਆਂ ਜਾਂ ਸੰਗਤ ਦੀਆਂ ਜਾਂ ਕੁਝ ਹੋਰ ਲੜਾਈਆਂ ਉਹ ਵੀ ਇੱਥੇ ਹੁੰਦੀਆਂ ਰਹਿੰਦੀਆਂ, ਤਕਰੀਬਨ ਯੂਟਿਊਬ ਤੇ ਫੇਸਬੁੱਕ ਤੇ ਆਪਾਂ ਦੇਖਦੇ ਹਾਂ। ਪਰ ਚਲੋ ਇਹ ਤੇ ਸਿੱਖਾਂ ਦੀ ਤ੍ਰਾਸਦੀ ਆ ਨਾ ਕਿ ਜਿੱਥੇ ਅਸੀਂ ਜਾ ਕੇ ਅਸੀਂ ਕੱਤਰ ਹੋ ਕੇ ਬੈਠੀਏ, ਇੱਥੇ ਲੜਾਈਆਂ ਪੜਾਈਆਂ ਤਾਂ ਇੱਕ ਸ਼ੋਗਲ ਬਣ ਚੁੱਕਾ। ਸੋ ਇਸ ਤਰ੍ਹਾਂ ਹੈ ਵੀ ਕਾਫੀ ਵੱਡਾ ਗੁਰਦੁਆਰਾ ਹੈ, ਹਾਂਜੀ ਤੇ ਕਾਫੀ ਵੱਡਾ ਗੁਰਦੁਆਰਾ ਹੈ ਤੇ ਨੁਕਸਾਨ ਤੇ ਗੁਰਦੁਆਰੇ ਦਾ ਤੇ ਸੰਗਤ ਨੇ ਉਹ ਭਰਨਾ ਤੇ ਕਾਫੀ ਚਲੋ ਇਸ ਤਰ੍ਹਾਂ ਹੈ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇੱਕ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਸੀ ਉਹ ਜ਼ਖਮੀ ਹੋਏ ਨੇ ਤੇ ਇੱਕ ਲਾਂਗਰੀ ਹੋਇਆ ਸ਼ਾਇਦ ਥੋੜਾ ਜਿਹਾ ਉਹਦੇ ਬਾਰੇ ਪਤਾ ਲੱਗਾ ਇਸ ਤਰ੍ਹਾਂ। ਹਾਂਜੀ
ਜੀ ਜੀ। ਸੋ ਗੱਲਬਾਤ ਅੱਗੇ ਵਧਾਉਣੀ ਆ ਹੁਣ। ਦਲਬਰ ਸਾਹਿਬ ਪੋਹ ਦਾ ਮਹੀਨਾ ਚੜਿਆ ਅੱਜ, ਔਰ ਜਦੋਂ ਪੋਹ ਦਾ ਮਹੀਨਾ ਚੜਦਾ ਤਾਂ ਫੇਰ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਸਿੱਖ ਇਤਿਹਾਸਕ ਘਟਨਾਵਾਂ ਜਿਹੜੀਆਂ ਉਹ ਜ਼ਰੂਰ ਸਾਹਮਣੇ ਆਉਂਦੀਆਂ, ਚਾਹੇ ਉਹ ਹਰ ਸਾਲ ਜਦੋਂ ਅਸੀਂ ਪੋਹ ਦੇ ਮਹੀਨੇ ਦੀ ਗੱਲ ਕਰਦੇ ਹਾਂ ਉਦੋਂ ਹੀ ਨਹੀਂ, ਸਗੋਂ ਸਾਰਾ ਸਾਲ ਵੀ ਜੋ ਜੋ ਵੀ ਸਾਡੇ ਸਿੱਖ ਇਤਿਹਾਸ ਦੇ ਵਿੱਚ ਖਾਸ ਤੌਰ ਦੇ ਉੱਤੇ ਵਾਪਰਿਆ ਔਰ ਜਿਨ੍ਹਾਂ ਤੋਂ ਵੀ ਸਾਨੂੰ ਕੋਈ ਨਾ ਕੋਈ ਪ੍ਰੇਰਣਾ ਮਿਲਦੀ ਹੈ, ਸਿੱਖਣ ਨੂੰ ਮਿਲਦਾ ਹੈ ਔਰ ਸਾਨੂੰ ਅੱਗੇ ਵਧਣ ਦੇ ਲਈ ਜਿਨ੍ਹਾਂ ਤੋਂ ਹੁਲਾਰਾ ਮਿਲਦਾ ਹੈ, ਜਿੱਥੇ ਸਾਨੂੰ ਸੱਚ ਦੇ ਲਈ ਖੜਨ ਦੀ ਆਵਾਜ਼ ਜਿਹੜੀ ਆ ਉਹ ਮਿਲਦੀ ਹੈ, ਜਿੱਥੇ ਸਾਨੂੰ ਜ਼ੁਲਮ ਤੇ ਜ਼ਬਰ ਦੇ ਖਿਲਾਫ਼ ਡਟਣ ਦੀ ਸੇਧ ਮਿਲਦੀ ਹੈ, ਯਾਨੀ ਇਹ ਸਾਰਾ ਕੁਛ ਜੋ ਵੀ ਸਾਡੇ ਸਿੱਖ ਇਤਿਹਾਸ ਦੇ ਵਿੱਚ ਵਾਪਰਿਆ ਉਹ ਬਹੁਤ ਹੀ ਅਣਮੁੱਲ ਹੈ। ਸੋ ਪੋਹ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਬਹੁਤ ਸਾਰੀਆਂ ਇਹੋ ਜਿਹੀਆਂ ਇਤਿਹਾਸਕ ਘਟਨਾਵਾਂ ਜਿਹੜੀਆਂ ਸਾਡੇ ਲਈ ਸਾਡਾ ਮਾਰਗ ਦਰਸ਼ਨ ਵੀ ਕਰਦੀਆਂ ਨੇ ਔਰ ਸਾਨੂੰ ਸਾਡਾ ਜਿਹੜਾ ਮਨੋਬਲ ਮਜ਼ਬੂਤ ਕਰਨ ਦੇ ਵਿੱਚ ਵੀ ਮਦਦ ਕਰਦੀਆਂ ਨੇ। ਸੋ ਉਹ ਵਾਪਰੀਆਂ ਅੱਜ ਇਸ ਸਿਲਸਿਲੇ ਦੇ ਵਿੱਚ ਅਸੀਂ ਜ਼ਰੂਰ ਉਹਨਾਂ ਘਟਨਾਵਾਂ ਦੀ, ਉਹਨਾਂ ਇਤਿਹਾਸਕ ਕੁਛ ਵੇਲਿਆਂ ਦੀ ਜਿਹੜੀ ਗੱਲ ਹੈ ਉਹ ਜ਼ਰੂਰ ਛੇੜਨੀ ਚਾਹਵਾਂਗੇ। ਜੀ ਦਿਲਬਰ ਸਾਹਿਬ।
ਉਹ ਦਾ ਮਹੀਨਾ ਸਿੱਖ ਇਤਿਹਾਸ ਵਿੱਚ ਇੱਕ ਵਿਲੱਖਣ ਮਹੀਨਾ, ਇਹਨੂੰ ਅਸੀਂ ਸ਼ਹੀਦੀਆਂ ਦਾ ਮਹੀਨਾ ਵੀ ਕਹਿ ਸਕਦੇ ਹਾਂ
ਜੀ,
ਕਿਉਂਕਿ ਕਲਗੀ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ 42 ਸਾਲ ਆਪਣੀ ਜ਼ਿੰਦਗੀ ਦੇ ਮਨੁੱਖਾਦੇਹੀ ਵਿੱਚ ਗੁਜ਼ਾਰੇ ਔਰ ਉਹਦੇ ਵਿੱਚੋਂ ਤਕਰੀਬਨ 29 ਸਾਲ ਮਹਾਰਾਜ ਇਸ ਅਨੰਦਪੁਰ ਦੀ ਧਰਤੀ ਦੇ ਉੱਤੇ ਰਹੇ
ਜੀ।
ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਗੁਰੂ, ਪੀਰ, ਪੈਗੰਬਰ, ਵਲੀ, ਔਲੀਆ ਮੈਂ ਕਹਿੰਦਾ ਵੀ ਲੱਭਣਾ ਬੜਾ ਮੁਸ਼ਕਿਲ ਹੈ।
ਬਿਲਕੁਲ।
ਔਰ ਗੁਰੂ ਗੋਬਿੰਦ ਸਿੰਘ ਦੇ ਬਾਰੇ ਇੱਕ ਅੰਗਰੇਜ਼ ਲਿਖਾਰੀ ਮਿਸਟਰ ਮੈਕਾਲਪ ਨੇ ਕਿਹਾ ਸੀ, ਇੱਕ ਗੁਰੂ ਗੋਬਿੰਦ ਸਿੰਘ ਬੋਰਨ ਇਨ ਇੰਗਲੈਂਡ ਦਾ ਹੋਲ ਵਰਲਡ ਕਨਵਰਟਿਡ ਇਨ ਟੂ ਸਿੱਖਿਜ਼ਮ।
ਉਹਨੇ
ਕਿਹਾ ਸੀ ਕਾਸ਼ ਕਿਤੇ ਗੁਰੂ ਗੋਬਿੰਦ ਸਿੰਘ ਇੰਗਲੈਂਡ ਵਿਚ ਪੈਦਾ ਹੋ ਜਾਂਦਾ ਤੇ ਅਸੀਂ ਲੋਕ ਦੁਨੀਆਂ ਵਿਚ ਸਿੱਖੀ ਦੇ ਝੰਡੇ ਚਲਾ ਕੇ ਰੱਖ ਦਿੰਦੇ। ਈਸਾਈਆਂ ਦਾ ਇੱਕ ਗੁਰੂ ਸੂਲੀ ਦੇ ਉੱਤੇ ਚੜਿਆ ਔਰ ਅੱਜ ਸਾਰੀ ਦੁਨੀਆ ਦੇ ਵਿਚ ਈਸਾਈ ਧਰਮ ਫੈਲਦਾ ਚਲਾ ਜਾ ਰਿਹਾ
ਜੀ।
ਆ ਹੁਣ 25 ਦਸੰਬਰ ਆ ਰਹੀ ਹੈ, ਦੇਖੋ ਕ੍ਰਿਸਚੀਅਨ ਲੋਕਾਂ ਨੇ ਕਿਵੇਂ ਆਪਣੇ ਸ਼ਹਿਰਾਂ ਨੂੰ, ਘਰਾਂ ਨੂੰ, ਦੁਕਾਨਾਂ ਨੂੰ, ਮਾਲਾਂ ਨੂੰ ਸਿੰਗਾਰਨਾ ਸ਼ੁਰੂ ਕਰ ਦਿੱਤਾ
ਜੀ।
ਔਰ ਇਤਨਾ ਈਸਾਈ ਧਰਮ ਦਾ ਉਹਨਾਂ ਨੇ ਪ੍ਰਚਾਰ ਕੀਤਾ, ਤੁਸੀਂ ਸੁਣ ਕੇ ਹੈਰਾਨ ਹੋਵੋਗੇ ਇਸ ਵਕਤ ਦੁਨੀਆਂ ਦੀ 75 ਕਰੋੜ ਆਬਾਦੀ ਜਿਹੜੀ ਹੈ ਉਹ ਕੇਵਲ ਈਸਾਈਆਂ ਦੀ ਹੈ
ਜੀ।
ਔਰ ਇੱਕ ਈਸਾਈ ਉਹਨਾਂ ਦਾ ਸੂਲੀ ਤੇ ਚੜ ਗਿਆ, ਉਹਨਾਂ ਨੇ ਸਾਰੀ ਦੁਨੀਆਂ ਦੇ ਵਿੱਚ ਦੱਸ ਦਿੱਤਾ ਕਿ ਸਾਡੇ ਗੁਰੂ ਨੇ ਕਿੱਡੀ ਵੱਡੀ ਕੁਰਬਾਨੀ ਕੀਤੀ ਹੈ।
ਬਿਲਕੁਲ।
ਪਰ ਸਿੱਖ ਧਰਮ ਅਸੀਂ ਜੇ ਪੜ੍ਹਨ ਲੱਗ ਪਈਏ ਇਹਦਾ ਇਤਿਹਾਸ ਤਾਂ ਮੈਂ ਕਹਿੰਦਾ ਵੀ ਇੱਕ ਇੱਕ ਪੰਨਾ ਜਿਹੜਾ ਹੈ ਉਹ ਲੱਖਾਂ ਸ਼ਹਾਦਤਾਂ ਦੇ ਨਾਲ ਭਰਿਆ ਪਿਆ ਹੈ
ਜੀ।
ਸਿੱਖ ਕੌਮ ਦੀ ਇਹ ਤ੍ਰਾਸਦੀ ਹੈ ਕਿ ਅਸੀਂ ਉਹ ਪ੍ਰਚਾਰ ਨਹੀਂ ਕਰ ਸਕੇ ਜੋ ਸਾਡਾ ਹੋਣਾ ਚਾਹੀਦਾ ਸੀ।
ਬਿਲਕੁਲ।
ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਪਾਂ ਗੱਲ ਕਰੀਏ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਦਸਾਂ ਗੁਰੂਆਂ ਨੇ ਸਾਡੀ ਸਿੱਖ ਕੌਮ ਦੇ ਵਿੱਚ ਇੱਕ ਮਰਨ ਚਾਅ ਪੈਦਾ ਕੀਤਾ ਸੀ। ਮਰਨ ਚਾਅ
ਜੀ,
ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਗੁਰਬਾਣੀ ਦਾ ਸਮਾਨ
ਜੀ
ਔਰ ਸਿੱਖ ਕੌਮ ਸਿਰ ਤਲੀ ਤੇ ਲੈ ਕੇ ਜੂਝਣ ਲਈ ਹਰ ਕੰਮ ਵਾਸਤੇ ਤਿਆਰ ਰਹਿੰਦੀ ਹੈ। ਅੱਜ ਆਪਾਂ ਵੇਖ ਰਹੇ ਹਾਂ ਕਿਸਾਨੀ ਸੰਘਰਸ਼ ਚੱਲ ਰਿਹਾ ਦਿੱਲੀ ਦੇ ਵਿਚ, ਉਹ ਵੀ ਸਾਡੇ ਇਸ ਸਿੱਖ ਧਰਮ ਦੀ ਪ੍ਰੇਰਨਾ ਸਦਕਾ ਹੀ ਹੈ। ਉਹ ਕਹਿੰਦੇ ਨੇ ਕਿ ਅਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਇਸ ਠੰਡ ਦੇ ਵਿਚ ਦੁਸ਼ਮਣ ਨਾਲ ਜੂਝ ਸਕਦੇ ਹੈ, ਉਹ ਸ਼ਹਾਦਤਾਂ ਦੇ ਸਕਦੇ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਮਾਛੀਵਾੜੇ ਦੇ ਜੰਗਲਾਂ ਚ ਜਾ ਕੇ ਠੰਡ ਵਿਚ ਸੌ ਸਕਦੇ ਆ, ਤੇ ਅਸੀਂ ਵੀ ਤੇ ਉਹਦੇ ਹੀ ਮਰੀਜ਼ ਆ ਨਾ, ਉਹ ਨੀ ਅਸੀਂ ਵੀ ਕਰ ਸਕਦੇ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਸਰਾ ਲੈ ਕੇ ਅੱਜ ਜਿਹੜਾ ਕਿਸਾਨੀ ਸੰਘਰਸ਼ ਹੈ ਉਹ ਦਿੱਲੀ ਦੇ ਵਿਚ ਪੂਰੇ ਜੋਸ਼ ਸ਼ੋਰ ਖਰੋਸ਼ ਨਾਲ ਚੱਲ ਰਿਹਾ।
ਖੈਰ
ਇੱਕ ਵੱਖਰਾ ਵਿਸ਼ਾ, ਇਹਦੇ ਵਿਸ਼ੇ ਤੇ ਆਪਾਂ ਪਿਛਲੇ ਹਫ਼ਤੇ ਗੱਲ ਵੀ ਕਰ ਚੁੱਕੇ ਹਾਂ, ਪਰ ਮੈਨੂੰ ਦੁੱਖ ਹੋ ਗਿਆ ਕਿ ਅੱਜ ਦੋ ਤਿੰਨ ਘਟਨਾਵਾਂ ਉੱਥੇ ਜੋ ਕਿਸਾਨੀ ਸੰਘਰਸ਼ ਵਿਚ ਹੋਈਆਂ ਉਹਨਾਂ ਦੇ ਨਾਲ ਕਾਫੀ ਸਿੱਖਾਂ ਦਾ ਮਨ ਨੂੰ ਠੇਸ ਪਹੁੰਚੀ ਹੈ। ਜਿਵੇਂ ਕਿ ਬਲਬੀਰ ਸਿੰਘ ਰਾਜੇਵਾਲ ਨੇ ਬਿਆਨ ਦਿੱਤਾ ਹੈ ਕਿ ਜਿਹੜਾ ਖਾਲਸਾਈ ਝੰਡਾ ਇਹ ਨਹੀਂ ਝੁਲਣਾ ਚਾਹੀਦਾ ਤੇ ਨਿਹੰਗਾਂ ਨੂੰ ਇਹ ਛੱਡ ਦੇਣਾ ਚਾਹੀਦਾ। ਸੋ ਇਹ ਜਿਹੜੀਆਂ ਗੱਲਾਂ ਆ, ਤੇ ਲੱਗਦਾ ਹੈ ਕਿ ਏਜੰਸੀਆਂ ਆਪਣੇ ਮਿਸ਼ਨ ਵਿਚ ਕਾਮਯਾਬ ਹੁੰਦੀਆਂ ਲੱਗ ਰਹੀਆਂ ਨੇ, ਪਰ ਇਹੋ ਜਿਹੇ ਸਾਡੇ ਲੀਡਰਾਂ ਨੂੰ ਬਿਆਨ ਦੇਣੇ ਸ਼ੋਭਾ ਨਹੀਂ ਦਿੰਦੇ, ਕਿਉਂਕਿ ਜਿਹੜਾ ਖਾਲਸਾਈ ਨਿਸ਼ਾਨ ਸਾਹਿਬ ਹੈ ਇਹ ਖਾਲਿਸਤਾਨ ਦੇ ਕੋਈ ਝੰਡਾ ਨਹੀਂ, ਇਹ ਤੇ ਖਾਲਸੇ ਦਾ ਝੰਡਾ ਹੈ। ਔਰ ਜਿੱਥੇ ਝੁਲਦਾ ਹੋਵੇਗਾ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਇੱਥੇ ਕੋਈ ਦੁਖੀਆਂ ਦੀ ਫਰਿਆਦ ਸੁਣਨ ਵਾਲਾ ਬੈਠਾ ਹੈ
ਜੀ।
ਔਰ ਪਤਾ ਨੀ ਵੀ ਇਹ ਕਿਉਂ ਉਹਦੇ ਮੂੰਹ ਚੋਂ ਇਹ ਲਫ਼ਜ਼ ਨਿਕਲੇ ਵੀ ਇਹ ਨਿਹੰਗਾਂ ਨੂੰ ਇੱਜ਼ਤ ਛੱਡ ਜਾਣਾ ਚਾਹੀਦਾ ਜਾਂ ਇਹ ਖਾਲਸਾਈ ਨਿਸ਼ਾਨ ਨਹੀਂ ਹੋਣਾ ਚਾਹੀਦਾ।
ਹੁਣ
ਜੇ ਆਪਾਂ ਦੇਖੀਏ ਉਗਰਾਹ ਜਿਹੜਾ ਹੈ ਉਹਦੀ ਪਾਰਟੀ ਦੇ ਬੰਦੇ ਵੀ ਤੇ ਦੂਸਰੇ ਖੱਬੇ ਪੱਖੀ ਸੱਜੇ ਪੱਖੀ ਝੰਡੇ ਲੈ ਕੇ ਫਿਰ ਰਹੇ ਨਾ, ਸੋ ਇਸ ਤਰ੍ਹਾਂ ਦੇ ਬਿਆਨਾਂ ਤੋਂ ਸਾਨੂੰ ਬਚਣ ਦੀ ਵੀ ਲੋੜ ਹੈ।
ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਸੀ ਉਸ ਸਪੀਚ ਦੇ ਵਿਚ ਕਿ ਰਾਜੇਵਾਲ ਸਾਹਿਬ ਹੋਰਾਂ ਨੇ ਕਿਸ ਪੱਖ ਤੋਂ ਉਹ ਜਿਹੜੀ ਅਨਾਉਂਸਮੈਂਟ ਕਰਨੀ ਜ਼ਰੂਰੀ ਸਮਝੀ ਕਿ ਜਿਹੜੇ ਉਹ ਝੰਡੇ ਆ ਜਾਂ ਫਿਰ ਜਿਹੜੇ ਖਾਲਿਸਤਾਨੀ ਨਾਰੇ ਆ ਉਹ ਘੱਟੋ ਘੱਟ ਅਵਾਇਡ ਕੀਤੇ ਜਾਣ, ਕਿਉਂਕਿ ਖਾਲਿਸਤਾਨੀ ਨਾਰੇ ਵੈਸੇ ਤਾਂ ਦੇਖੋ ਉੱਥੇ ਅੰਦੋਲਨ ਦੇ ਵਿਚ ਕੋਈ ਨੀ ਨਗਾ ਰਿਹਾ ਹਨਾ, ਸਿਰਫ ਉਨ੍ਹਾਂ ਨੇ ਦੱਸਿਆ ਵੀ ਜਿਹੜੀਆਂ ਵੀਡੀਓਜ਼ ਵੱਖ ਵੱਖ ਚੈਨਲਾਂ ਦੇ ਉੱਤੇ ਜਿਹੜੇ ਹਿੰਦੂਵਾਦੀ ਚੈਨਲ ਨੇ ਜਾਂ ਫਿਰ ਅਸੀਂ ਸਮਝਦੇ ਹਾਂ ਉੱਥੇ ਕਿਸ ਤਰ੍ਹਾਂ ਦੇ ਏਜੰਡੇ ਆ ਖਾਸ ਏਜੰਡਿਆਂ ਨੂੰ ਸਮਰਪਿਤ ਜਿਹੜੇ ਚੈਨਲ ਨੇ ਉਨ੍ਹਾਂ ਨੇ ਦੱਸਿਆ ਵੀ ਉਹ ਚੈਨਲ ਜਿਹੜੇ ਆ ਬਾਹਰ ਵਿਦੇਸ਼ਾਂ ਦੇ ਵਿਚ ਜਿਹੜੇ ਐਜੂਟੇਸ਼ਨ ਹੋ ਰਹੇ ਆ ਉਨ੍ਹਾਂ ਦੀਆਂ ਵੀਡੀਓਜ਼ ਜਿਹੜੀਆਂ ਆ ਉਹ ਮਿਕਸ ਕਰਕੇ ਉਹ ਇਸ ਅੰਦੋਲਨ ਨੂੰ ਏਦਾਂ ਦਿਖਾ ਰਹੇ ਆ ਵੀ ਇਸ ਅੰਦੋਲਨ ਦੇ ਵਿਚ ਇਹ ਗਲਤ ਚੀਜ਼ਾਂ ਹੋ ਰਹੀਆਂ, ਜਦਕਿ ਉਹ ਕਹਿੰਦੇ ਆ ਵੀ ਗਲਤ ਤਾਂ ਕੁਛ ਵੀ ਨਹੀਂ ਆ। ਉਨ੍ਹਾਂ ਨੇ ਅੱਜ ਸਪਸ਼ਟੀਕਰਨ ਦਿੱਤਾ ਸੀ ਉਹਦੇ ਬਾਰੇ ਵੀ ਉਹ ਗਲਤ ਨਹੀਂ ਆ ਭਾਵੇਂ, ਪਰ ਜਿਹੜਾ ਸਰਕਾਰੀ ਮੀਡੀਆ ਆ ਸਰਕਾਰੀ ਤੰਤਰ ਆ ਉਹਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਇਸ ਅੰਦੋਲਨ ਨੂੰ ਕਮਜ਼ੋਰ ਕਿੱਦਾਂ ਕੀਤਾ ਜਾਵੇ, ਸੋ ਉਸ ਕਮਜ਼ੋਰ ਕਰਨ ਦੀ ਕੋਸ਼ਿਸ਼ ਦੇ ਤਹਿਤ ਉਹ ਸਾਡੇ ਆਗੂਆਂ ਨੂੰ ਜਾਂ ਕਹਿ ਲੋ ਡਰਾ ਰਹੇ ਆ ਜਾਂ ਇੱਕ ਤਰ੍ਹਾਂ ਦਾ ਉਹਨਾਂ ਦੇ ਉੱਤੇ ਪ੍ਰੈਸ਼ਰ ਬਣਾ ਰਹੇ ਆ ਵੀ ਖਾਲਿਸਤਾਨ ਦਾ ਤਾਂ ਨਾਮ ਹੀ ਨਾ ਲਿਆ ਜਾਵੇ। ਸੋ ਇਸ ਕਰਕੇ ਉਹ ਕਹਿ ਰਹੇ ਆ ਵੀ ਅਸੀਂ ਕੇਂਦਰ ਤੇ ਪਹਿਲਾਂ ਆਪਣੇ ਜਿਹੜੇ ਏਜੰਡੇ ਤੇ ਹੋਈਏ ਵੀ ਸਾਡਾ ਜਿਹੜਾ ਇਸ ਵੇਲੇ ਏਜੰਡਾ ਉਹ ਹੈ ਕਿ ਅਸੀਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਜਿਹੜੀ ਮੰਗ ਆ ਉਹ ਮਨਵਾਉਣ ਦੇ ਵਿਚ ਪਹਿਲਾਂ ਪਹਿਲਕਦਮੀ ਕਰੀਏ, ਉਹਦੇ ਵਿਚ ਅਸੀਂ ਪਹਿਲਾਂ ਸਫਲਤਾ ਹਾਸਲ ਕਰੀਏ। ਸ਼ਾਇਦ ਹੋ ਸਕਦਾ ਜਿਹੜਾ ਉਹਨਾਂ ਦਾ ਇਹ ਸਪਸ਼ਟੀਕਰਨ ਹੈ ਕਿਸੇ ਹੱਦ ਤੱਕ ਸਹੀ ਹੋਵੇ, ਪਰ ਜ਼ਰੂਰ ਇਹਦੇ ਨਾਲ ਸਾਡੇ ਮਨਾਂ ਨੂੰ ਜ਼ਰੂਰ ਕਿਤੇ ਨਾ ਕਿਤੇ ਠੇਸ ਜਿਹੜੀ ਉਹ ਜ਼ਰੂਰ ਪਹੁੰਚੀ ਆ ਆਮ ਤੌਰ ਤੇ ਸਿੱਖ ਲੋਕ ਜਿਹੜੇ ਆ।
ਦੇਖੋ ਇਹ ਸਾਰੀ ਸਿੱਖ ਕੌਮ ਦੀ ਅਰਦਾਸ ਹੈ
ਜੀ
ਵੀ ਇਹ ਮਿਸ਼ਨ ਜਿਹੜਾ ਕਾਮਯਾਬ ਹੋਵੇ
ਜੀ,
ਔਰ ਸਰਕਾਰ ਨੂੰ ਇਹਨਾਂ ਦੇ ਅੱਗੇ ਝੁਕਣਾ ਇਹ ਪਏਗਾ,
ਬਿਲਕੁਲ
ਸਾਡੀ ਅਰਦਾਸ ਹੈ ਸਤਿਗੁਰਾਂ ਦੇ ਚਰਨਾਂ ਦੇ ਵਿਚ
ਜੀ।
ਫਿਰ ਆਪਾਂ ਜ਼ਿਕਰ ਕਰ ਰਹੇ ਸੀਗੇ ਕਿ ਇਹ ਜਿਹੜਾ ਪੂਰਾ ਮਹੀਨਾ ਹੈ
ਜੀ,
ਤੋ ਕਲਗੀਵਾਲੇ ਪਾਤਸ਼ਾਹ ਨੇ 29 ਸਾਲ ਆਪਣੀ ਜ਼ਿੰਦਗੀ ਦੇ ਇਸ ਅਨੰਦਪੁਰ ਦੀ ਧਰਤੀ ਦੇ ਉੱਤੇ ਬਤੀਤ ਕੀਤੇ
ਜੀ।
ਤੇ ਅਨੰਦਪੁਰ ਦੀ ਧਰਤੀ ਦੇਖੋ ਕਿਤਨੀ ਭਾਗਾਂ ਵਾਲੀ ਕਹਿ ਸਕਦੇ ਆ, ਕਿਤਨੀ ਖੁਸ਼ ਨਸੀਬ ਹੈ
ਕਿ
ਇਸ ਧਰਤੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਬੀ, ਹਿੰਦੀ, ਅਰਬੀ, ਉਰਦੂ, ਬ੍ਰਿਜ ਭਾਸ਼ਾ ਦੀ ਤਾਲੀਮ ਹਾਸਲ ਕੀਤੀ
ਜੀ।
ਇਸੇ ਅਨੰਦਪੁਰ ਦੀ ਧਰਤੀ ਦੇ ਉਹਨਾਂ ਨੇ ਸ਼ਸਤਰਬਾਜ਼ੀ, ਨੇਜ਼ੇਬਾਜ਼ੀ, ਤੀਰ ਅੰਦਾਜ਼ੀ, ਘੋੜ ਸਵਾਰੀ ਸਿੱਖੀ। ਇਸੇ ਅਨੰਦਪੁਰ ਦੀ ਧਰਤੀ ਤੋਂ ਉਹਨਾਂ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਨੂੰ ਹਿੰਦੂ ਧਰਮ ਬਦਲੇ ਕੁਰਬਾਨ ਹੋਣ ਲਈ ਦਿੱਲੀ ਤੋਰਿਆ। ਇਸੀ ਅਨੰਦਪੁਰ ਦੀ ਧਰਤੀ ਦੇ ਉੱਤੇ ਉਹਨਾਂ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਇਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸੇ ਧਰਤੀ ਦੇ ਉੱਤੇ 14 ਜੰਗਾਂ ਤੋਂ 5 ਜੰਗ ਕੇਵਲ ਇਸ ਅਨੰਦਪੁਰ ਦੀ ਧਰਤੀ ਦੇ ਉੱਤੇ ਲੜੇ। ਇੱਡੀ ਅਨੰਦਪੁਰ ਦੀ ਧਰਤੀ ਕਿਤਨੀ ਪਾਕ ਹੈ, ਜਿੱਥੇ ਖਾਲਸਾ ਪੰਥ ਦੀ ਸਿਰਜਣਾ ਹੋਈ, ਜਿੱਥੇ ਮਹਾਰਾਜ ਨੇ ਐਡੇ ਵੱਡੇ ਕੌਤਕ ਕੀਤੇ। ਸਤਲੁਜ ਦੇ ਕਿਨਾਰੇ ਦੇ ਉੱਤੇ ਇੱਕ ਖੂਬਸੂਰਤ ਸਥਾਨ ਅਨੰਦਪੁਰ ਬਿਠਾਇਆ। ਵੈਸੇ ਮੈਂ ਥੋੜਾ ਜਿਹਾ ਦੱਸਦੇ ਹਾਂ, ਇਹ ਵੈਸੇ ਪਹਿਲੀ ਇੱਕ ਮਾਖੋਵਾਲ ਦਾ ਥੇ ਹੁੰਦਾ ਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕੈਲੂਰ ਦੇ ਰਾਜੇ ਰਾਜਾ ਦੀਪ ਚੰਦ ਕੋਲੋਂ ਇਹ ਜਿਹੜੀ ਜਗ੍ਹਾ ਮਾਖੋਵਾਲ ਦਾ ਥੇ ਖਰੀਦਿਆ ਸੀ।
ਅੱਛਾ ਜੀ।
ਔਰ ਇਤਿਹਾਸਕਾਰ ਲਿਖਦੇ ਆ ਵੀ ਜਿਹੜੀ ਦੀਪ ਚੰਦ ਦੀ ਪਤਨੀ ਸੀ, ਰਾਣੀ ਸੀ ਚੰਪਾ ਰਾਣੀ, ਇਹ ਜਗ੍ਹਾ ਉਹਦੀ ਨਾਂ ਤੇ ਵੱਜਦੀ ਸੀ। ਤੇ ਚੰਪਾ ਰਾਣੀ ਚਾਹੁੰਦੀ ਸੀ ਕਿ ਅਸੀਂ ਇਹ ਜਗ੍ਹਾ ਮਹਾਰਾਜ ਨੂੰ ਮੁਫ਼ਤ ਦੇ ਵਿੱਚ ਦੇਈਏ, ਕਿਉਂਕਿ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਦੀਪ ਚੰਦ ਦੇ ਪਿਤਾ ਤਾਰਾ ਚੰਦ ਨੂੰ ਰਿਹਾ ਕਰਵਾਇਆ ਸੀ। ਜਦੋਂ ਮਹਾਰਾਜ ਨੇ 52 ਰਾਜੇ ਰਿਹਾ ਕਰਵਾਇਆ, ਉਹਦੇ ਵਿੱਚ ਦੀਪ ਚੰਦ ਦਾ ਪਿਤਾ ਉਹ ਤਾਰਾ ਚੰਦ ਉਹ ਵੀ ਇਸ ਕੈਦ ਗਵਾਲੀਅਰ ਦੇ ਕਿਲੇ ਵਿੱਚ ਕੈਦ ਸੀ। ਤੇ ਚੰਪਾ ਰਾਣੀ ਕਹਿੰਦੀ ਵੀ ਤੁਸੀਂ ਤੁਹਾਡੇ ਪਿਤਾ ਹਰਗੋਬਿੰਦ ਪਾਤਸ਼ਾਹ ਨੇ ਸਾਡੇ ਪਿਤਾ ਨੂੰ ਰਿਹਾ ਕਰਵਾਇਆ, ਅਸੀਂ ਉਹਦੀ ਇਮਾਜ ਦੇ ਵਿੱਚ ਤੁਹਾਨੂੰ ਇਹ ਜਗ੍ਹਾ ਫਰੀ ਦੇਣੇ ਆ। ਤਾਂ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਜੀ ਦੇਖੋ ਅੱਜ ਆਪਣੀ ਬਣਦੀ ਹੈ, ਕੱਲ ਨੂੰ ਹੋ ਸਕਦਾ ਆਪਣੇ ਪੁੱਤਰਾਂ ਦੀ ਨਾ ਬਣੀ, ਤੋ ਅਸੀਂ ਇਹ ਜਗ੍ਹਾ ਮੁੱਲ ਲਵਾਂਗੇ, ਅਸੀਂ ਫਰੀ ਵਿੱਚ ਨਹੀਂ ਦੇਵਾਂਗੇ। ਤੇ ਮਹਾਰਾਜ ਨੇ ਫਿਰ ਉਹ 75,000 ਰੁਪਏ ਜਗ੍ਹਾ ਖਰੀਦ ਕੇ ਇਹਦਾ ਪਹਿਲਾ ਨਾਂ ਰੱਖਿਆ ਚੱਕ ਨਾਨਕੀ। ਤੇ ਜਦੋਂ ਬਾਲਾ ਪ੍ਰੀਤਮ ਸ੍ਰੀ ਗੋਬਿੰਦ ਰਾਏ ਅਨੰਦਪੁਰ ਦੀ ਧਰਤੀ ਤੇ ਆਏ ਹੈ ਪਟਨਾ ਸਾਹਿਬ ਤੋਂ, ਉਸ ਵੇਲੇ ਤਕਰੀਬਨ 6 ਸਾਲ ਦੀ ਉਮਰ ਸੀ ਉਹਨਾਂ ਦੀ। ਤੇ ਜਦੋਂ ਇੱਥੇ ਆਏ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਹਿਬਜ਼ਾਦੇ ਦੀ ਆਉਣ ਦੀ ਖੁਸ਼ੀ ਦੇ ਵਿੱਚ ਗੁਰਬਾਣੀ ਦੇ ਭੋਗ ਪਾਏ, ਅਨੰਦ ਸਾਹਿਬ ਦਾ ਪਾਠ ਪੜਿਆ। ਤੇ ਜਦੋਂ ਮਹਾਰਾਜ ਦੇ ਸਮਾਧ ਵਿੱਚ ਆਏ ਤੇ ਉਹਨਾਂ ਨੇ ਕਿਹਾ ਵੀ ਅੱਜ ਅਸੀਂ ਇਹਦਾ ਨਾਂ ਚੱਕ ਨਾਨਕੀ ਤੋਂ ਬਦਲ ਕੇ ਇਹਦਾ ਨਾਂ ਅਨੰਦਪੁਰ ਰੱਖਦੇ ਹਾਂ, ਜਿਹਨੂੰ ਅਸੀਂ ਅੱਜ ਕੱਲ ਆਪਾਂ ਅਨੰਦਪੁਰ ਸਾਹਿਬ ਕਹਿੰਦੇ। ਸੋ ਇਹ ਤਾਂ ਹੈ ਅਨੰਦਪੁਰ ਦਾ ਇਤਿਹਾਸ। ਇੱਥੋਂ ਹੀ ਫਿਰ ਮਤਲਬ ਜਿਵੇਂ ਮਹਾਰਾਜ ਅਨੰਦਪੁਰ ਦਾ ਕਿਲਾ ਛੱਡਦੇ ਆ, ਇਸੇ ਮਹੀਨੇ ਦੇ ਵਿੱਚ ਮਹਾਰਾਜ ਦਾ ਇਸ ਅਨੰਦਪੁਰੀ ਨੂੰ ਛੱਡ ਕੇ ਫਿਰ ਮਹਾਰਾਜ ਦਾ ਸਰਸਾ ਨਦੀ ਦੇ ਕੰਢੇ ਤੇ ਆਉਣਾ, ਫਿਰ ਇੱਥੇ ਮਹਾਰਾਜ ਦਾ ਪਰਿਵਾਰ ਵਿਛੜਨਾ, ਫਿਰ ਮਹਾਰਾਜ ਇੱਧਰ ਚਮਕੌਰ ਵੱਲ ਚਲੇ ਜਾਂਦੇ ਆ, ਸਾਹਿਬਜ਼ਾਦੇ ਵਿਛੜ ਜਾਂਦੇ ਆ। ਕਿੱਡਾ ਲੰਮਾ ਇਤਿਹਾਸ ਹੈ, ਇਹ ਦਰਦ ਭਰਿਆ ਇਤਿਹਾਸ ਹੈ। ਇਹਦੇ ਬਾਰੇ ਆਪਾਂ ਜਿਵੇਂ ਜਿਵੇਂ ਇੱਕ ਦਿਨ ਆਉਂਦੇ ਜਾਣਗੇ ਆਪਾਂ ਵਿਚਾਰਾ ਕਰਦੇ ਚਲੇ ਜਾਵਾਂਗੇ।
ਬਿਲਕੁਲ ਬਿਲਕੁਲ। ਸੋ ਇਹਦੇ ਨਾਲ ਹੀ ਅਕਾਲੀ ਦਲ ਦਾ ਵੀ ਇਨ੍ਹਾਂ ਮਹੀਨਿਆਂ ਦੇ ਵਿੱਚ ਜਿਹੜਾ ਇਤਿਹਾਸ ਆ ਉਹ ਜੁੜਦਾ। ਦਿਲਬਰ ਸਾਹਿਬ ਥੋੜੀ ਜਿਹੀ ਗੱਲ ਉਹਦੇ ਉੱਤੇ ਵੀ ਆਪਾਂ ਜ਼ਰੂਰ ਕਰੀਏ।
ਸ਼੍ਰੋਮਣੀ ਅਕਾਲੀ ਦਲ ਜਿਹਨੂੰ ਅੱਜ ਕੱਲ ਤੇ ਵੈਸੇ ਪਹਿਲਾ ਨਾਂ ਤੇ ਇਹਦਾ ਨਾਂ ਸੀ ਸ਼੍ਰੋਮਣੀ ਅਕਾਲੀ ਦਲ, ਪਰ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼੍ਰੋਮਣੀ ਅਕਾਲੀ ਦਲ ਮਾਨ, ਸ਼੍ਰੋਮਣੀ ਅਕਾਲੀ ਦਲ ਢੀਂਸਾ, ਸ਼੍ਰੋਮਣੀ ਅਕਾਲੀ ਦਲ ਟੌੜਾ, ਸ਼੍ਰੋਮਣੀ ਅਕਾਲੀ ਦਲ ਤਲਵੰਡੀ, ਹੁਣ ਇਉਂ ਸਮਝੋ ਵੀ ਇਹ ਜਿਹੜੇ ਦਲ ਆ ਇਹ ਐਸੇ ਦਲ ਦਲ ਦੇ ਵਿੱਚ ਫਸੇ ਆ, ਇਹਨਾਂ ਨੂੰ ਨਿਕਲਣ ਵਾਸਤੇ ਕੋਈ ਰਸਤਾ ਨਹੀਂ ਮਿਲ ਰਿਹਾ। ਮੈਂ ਗੱਲ ਕਰਨੀ ਚਾਹੁੰਦਾ ਵੀ ਸ਼੍ਰੋਮਣੀ ਗੁਰਦੁਆਰਾ, ਸ਼੍ਰੋਮਣੀ ਅਕਾਲੀ ਦਲ ਇਹ ਕਿਵੇਂ ਹੋਂਦ ਵਿੱਚ ਆਇਆ। 12 ਅਕਤੂਬਰ 1920 ਈਸਵੀ ਨੂੰ ਇੱਕ ਰਵਦਾਸੀ ਸਿੰਘਾਂ ਦਾ ਜਥਾ ਦਰਬਾਰ ਸਾਹਿਬ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਆਇਆ। ਤੇ ਜਿਹੜੇ ਦਰਬਾਰ ਸਾਹਿਬ ਦੇ ਪੁਜਾਰੀ ਸੀ ਉਹਨਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਾਉਣ ਤੋਂ ਇਨਕਾਰ ਕਰ ਦਿੱਤਾ। ਤੇ ਕੋਲ ਖੜੇ ਹੋਏ ਕਰਤਾਰ ਸਿੰਘ ਝੱਬਰ ਨੇ ਫਿਰ ਕਿਹਾ ਵੀ ਇਹ ਕੋਈ ਪੁਜਾਰੀਆਂ ਦੀ ਜਾਗੀਰ ਨਹੀਂ, ਇੱਥੇ ਤੇ ਅਰਦਾਸ ਕੋਈ ਵੀ ਸਿੰਘ ਕਰ ਸਕਦਾ। ਤੇ ਇੱਕ ਸਿੰਘ ਨੇ ਅਰਦਾਸ ਕੀਤੀ, ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਾ ਦਿੱਤਾ ਗਿਆ। ਦੇਖੋ ਗੁਰਦੁਆਰਿਆਂ ਦੇ ਵਿੱਚ ਵੀ ਇਹ ਵਿਤਕਰਾ ਚੱਲਦਾ ਆ ਰਿਹਾ ਸੀ। ਸਾਡੇ ਗੁਰੂਆਂ ਨੇ ਤਾਂ ਸਾਨੂੰ ਜਾਤ ਪਾਤ ਮੇਟਣ ਵਾਸਤੇ ਕਿਹਾ, ਪਰ ਅਸੀਂ ਅੱਜ ਵੀ ਜੇ ਸੱਚ ਪੁੱਛੋ ਜਾਤ ਪਾਤ ਤੋਂ ਦੂਰ ਨਹੀਂ ਹੋ ਰਹੇ। ਮੈਂ ਤੇ ਹੈਰਾਨ ਹੋ ਜਾਂਦਾ ਵੀ ਗੁਰਦੁਆਰੇ ਜਾਤਾਂ ਪਾਤਾਂ ਦੇ ਆਧਾਰ ਉੱਤੇ ਬਣਨ ਡੇ ਹੋਏ ਨੇ। ਆ ਮੈਂ ਹੁਣੇ ਇੱਕ ਦੇਖ ਰਿਹਾ ਸਾਂ ਫੇਸਬੁੱਕ ਦੇ ਉੱਤੇ ਕਿ ਜਿਹੜੇ ਰਵਦਾਸੀਏ ਆਏ ਆ ਉੱਥੋਂ ਪੰਜਾਬ ਤੋਂ ਕਿਸਾਨੀ ਸੰਘਰਸ਼ ਵਾਸਤੇ ਉਹਦੀ ਹਮਾਇਤ ਵਾਸਤੇ ਉਹਨਾਂ ਨੇ ਵੀ ਇਤਰਾਜ ਕੀਤਾ ਕਿ ਸਾਡੇ ਨਾਲ ਇੱਥੇ ਵਿਤਕਰਾ ਕੀਤਾ ਜਾ ਰਿਹਾ। ਪਰ ਮੈਂ ਤੇ ਇਹ ਬਿਆਨ ਪੜ੍ਹ ਕੇ ਬੜਾ ਮੇਰੇ ਮਨ ਦੁੱਖ ਹੋਇਆ। ਹਾਂਜੀ, ਕੋਈ ਰਵਦਾਸੀ ਟਾਈਗਰ ਫੋਰਸ ਦੇ ਕੁਝ ਮੈਂਬਰ ਹੁਸ਼ਿਆਰਪੁਰ ਤੋਂ ਇੱਥੇ ਪਹੁੰਚੇ ਸੀ ਕਿਸਾਨੀ ਸੰਘਰਸ਼ ਦੇ ਵਿੱਚ, ਤੇ ਉਹਨਾਂ ਨੇ ਅੱਜ ਫੇਸਬੁੱਕ ਦੇ ਉੱਤੇ ਇਹ ਕਿਹਾ ਵੀ ਸਾਡੇ ਨਾਲ ਬਹੁਤ ਵੱਡਾ ਵਿਤਕਰਾ ਇੱਥੇ ਕੀਤਾ ਜਾ ਰਿਹਾ, ਇਸ ਕਰਕੇ ਅਸੀਂ ਵਾਪਸ ਜਾ ਰਹੇ ਹਾਂ। ਮੈਂ ਤੇ ਹੈਰਾਨ ਹੋ ਰਿਹਾ ਵੀ ਜਾਤ ਪਾਤ ਸਾਡੇ ਤੋਂ ਕਦੋਂ ਖਤਮ ਹੋ ਗਈ, ਤੇ ਅੱਜ ਜਾਤ ਪਾਤ ਵਿੱਚ ਪੈ ਕੇ ਹੀ ਅਸੀਂ ਸਿੱਖ ਕੌਮ ਦਾ ਸਰਵਨਾਸ਼ ਕਰ ਰਹੇ ਹਾਂ। ਜੱਟਵਾਦ ਹਾਵੀ ਹੁੰਦਾ ਚਲਾ ਜਾ ਰਿਹਾ, ਜੋ ਕਿ ਸਿੱਖ ਕੌਮ ਵਾਸਤੇ ਮੈਂ ਸਮਝਦਾ ਕੋਈ ਸ਼ੁਭ ਸੰਕੇਤ ਨਹੀਂ। ਖੈਰ, ਮੈਂ ਜ਼ਿਕਰ ਕਰ ਰਿਹਾ ਸੀ ਵੀ ਰਵਦਾਸੀਏ ਸਿੰਘ ਸਿੱਖ ਆਏ, ਉਹਨਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਭੋਗ ਲਵਾਉਣਾ ਚਾਹਿਆ, ਪੁਜਾਰੀਆਂ ਨੇ ਨਾ ਕਰ ਦਿੱਤੀ, ਤੇ ਸਿਰਫ ਕੋਲ ਕਰਤਾਰ ਸਿੰਘ ਝੱਬਰ ਖੜਾ ਸੀ, ਤੇਜਾ ਸਿੰਘ ਭੁੱਚਰ ਖੜਾ ਸੀ, ਉਹਨਾਂ ਨੇ ਕਿਹਾ ਕਿ ਤੁਹਾਡੀ ਜਲੀਲ ਥੋੜਾ ਅਰਦਾਸ ਕੋਈ ਵੀ ਸਿੱਖ ਕਰ ਸਕਦਾ। ਫਿਰ ਇੱਕ ਸਿੱਖ ਨੇ ਅਰਦਾਸ ਕੀਤੀ, ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਾ ਦਿੱਤਾ, ਤੇ ਇਤਿਹਾਸਕਾਰਾਂ ਨੇ ਲਿਖਿਆ ਵੀ ਇਹੀ ਕੁਝ ਬਾਅਦ ਵਿੱਚ ਸ੍ਰੀ ਅਕਾਲ ਤਖ਼ਤ ਉੱਤੇ ਵੀ ਹੋਇਆ। ਫਿਰ ਸਿੱਖਾਂ ਦਾ ਰੋਹ ਦੇਖ ਕੇ ਜਿਹੜੇ ਪੁਜਾਰੀ ਅਕਾਲ ਤਖ਼ਤ ਦੇ ਉਹ ਤੇ ਭੱਜ ਗਏ, ਤੇ ਇਥੋਂ ਫਿਰ ਉਹਨਾਂ ਨੇ ਕਿਹਾ ਵੀ ਹੁਣ ਸਾਨੂੰ ਕੋਈ ਜਥੇਬੰਦੀ ਬਣਾਉਣੀ ਚਾਹੀਦੀ ਹੈ। ਸਭ ਤੋਂ ਪਹਿਲੇ 16 ਨਵੰਬਰ 1920 ਈਸਵੀ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਹੈ। ਪੂਰੇ ਇੱਕ ਮਹੀਨੇ ਬਾਅਦ ਇਤਿਹਾਸਕਾਰ ਕਹਿੰਦੇ ਆ ਵੀ 14 ਦਸੰਬਰ 1920 ਈਸਵੀ ਨੂੰ ਫਿਰ ਇੱਕ ਜੁਝਾਰੂ ਜਥੇਬੰਦੀ ਉਭਰ ਕੇ ਸਾਹਮਣੇ ਆਈ, ਜਿਹਦਾ ਨਾਂ ਰੱਖਿਆ ਗਿਆ ਸ਼੍ਰੋਮਣੀ ਅਕਾਲੀ ਦਲ। ਇਸ ਅਕਾਲੀ ਦਲ ਦੇ ਜਿਹੜੇ ਪਹਿਲੇ ਪ੍ਰਧਾਨ ਬਣੇ ਸੀ ਉਹ ਸੀ ਥਰਮਕ ਸਿੰਘ ਝਬਾਲ। 1920 ਤੋਂ ਲੈ ਕੇ 1925 ਤੱਕ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਲਬ ਇੰਨੀਆਂ ਕੁਰਬਾਨੀਆਂ ਕੀਤੀਆਂ, ਇਹਨੂੰ ਗੁਰਦੁਆਰਾ ਸੁਧਾਰ ਲਹਿਰ ਵੀ ਕਿਹਾ ਜਾਂਦਾ ਹੈ। ਤੁਸੀਂ ਇਹ ਵੇਖੋ ਵੀ ਉਸ ਵੇਲੇ ਇਹਨਾਂ ਅਕਾਲੀ ਵਰਕਰਾਂ ਨੇ ਜੇਲਾਂ ਭਰੀਆਂ, ਤਸ਼ੱਦਦ ਝੱਲੇ, ਡਾਂਗਾਂ ਖਾਧੀਆਂ, ਜੁਰਮਾਨੇ ਵੀ ਭਰੇ, ਨਕਾਰੇ ਵੀ ਹੋ ਗਏ, ਗੋਲੀਆਂ ਵੀ ਖਾਧੀਆਂ, ਪਰ ਇਸ ਕੌਮ ਨੇ ਆਪਣਾ ਇਹ ਨਹੀਂ ਮੰਨੀ, ਕਿਉਂਕਿ ਕਲਗੀ ਵਾਲੇ ਪਾਤਸ਼ਾਹ ਦੀ ਇਹਨਾਂ ਨੂੰ ਪੁੱਠ ਚੜੀ ਸੀ ਤੇ ਪਿੰਡਾਂ ਦੇ ਵਿੱਚ ਜਾ ਕੇ ਵੀ ਇਹ ਫ੍ਰੀ ਪ੍ਰਚਾਰ ਕਰਦੇ ਸੀ। ਵੇਖੋ ਕਦੀ ਸਮਾਂ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਕੋਈ ਵੀ ਜਾ ਕੇ ਬੰਦਾ ਮਿਲ ਸਕਦਾ ਸੀ, ਗਰੀਬ ਤੋਂ ਗਰੀਬ ਬੰਦਾ ਵੀ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਜਾ ਕੇ ਮਿਲ ਕੇ ਆਪਣਾ ਕੰਮ ਕਰਵਾ ਲੈਂਦਾ ਸੀ, ਪਰ ਅੱਜ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਪੁਲਿਸ ਹੀ ਇੰਨੀ ਹੈ ਕਿ ਤੁਸੀਂ ਉਹਦੇ ਤੱਕ ਪਹੁੰਚ ਕਰ ਹੀ ਨਹੀਂ ਸਕਦੇ, ਕਿਉਂਕਿ ਉਹ ਤੇ ਆਪ ਸਟੀਮ ਗੰਨਾਂ ਦੀਆਂ ਬੰਦੂਕਾਂ ਦੀਆਂ ਛਾਇਆ ਹੇਠ ਆਪਣਾ ਜੀਵਨ ਬਤੀਤ ਕਰ ਰਹੇ ਆ, ਉਹਨਾਂ ਨੇ ਕਿਸੇ ਦੇ ਕੰਮ ਕੀ ਕਰਨੀ।
ਸਾਦਗੀ ਤੇ ਸੰਜੀਦਗੀ ਜੋ ਅਸਲ ਦੇ ਵਿਚ ਪਹਿਲਾਂ ਸਾਡੇ ਕਿਰਦਾਰ ਦਾ ਹਿੱਸਾ ਸੀ ਹਨਾ ਇਹਨਾਂ ਆਗੂਆਂ ਦੇ, ਸੋ ਅੱਜ ਉਹ ਕਿਤੇ ਨਾ ਕਿਤੇ ਸਾਨੂੰ ਮਨਫੀ ਦਿਖਾਈ ਦਿੰਦਾ।
ਦਿਖਾਈ ਦੇ ਰਿਹਾ, ਬਿਲਕੁਲ ਬਿਲਕੁਲ
ਜੀ।
ਫਿਰ 1 ਨਵੰਬਰ 1925 ਨੂੰ ਇੱਕ ਫਿਰ ਗੁਰਦੁਆਰਾ ਐਕਟ ਬਣਿਆ, ਉਦੋਂ ਜਦੋਂ ਇਹ ਗੁਰਦੁਆਰਾ ਐਕਟ ਬਣਿਆ ਤਾਂ ਉਸ ਵੇਲੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੀ ਉਸ ਵੇਲੇ ਦੋ ਹੜ ਹੋ ਗਏ
ਜੀ।
ਫਿਰ ਤੇਜਾ ਸਿੰਘ ਸਮੁੰਦਰੀ ਤੇ ਲਾਹੌਰ ਦੀ ਜੇਲ੍ਹ ਵਿਚ ਸ਼ਹੀਦੀ ਪ੍ਰਾਪਤ ਕਰ ਗਏ ਤੇ ਮਾਸਟਰ ਤਾਰਾ ਸਿੰਘ ਹੁਣਾਂ ਨੇ ਇਹਦੀ ਕਮਾਨ ਸੰਭਾਲੀ
ਜੀ।
ਤੇ ਫਿਰ ਅੰਗਰੇਜ਼ਾਂ ਦਾ ਇੱਧਰ ਰਾਜ ਆ ਗਿਆ, ਔਰ ਅੰਗਰੇਜ਼ਾਂ ਤੋਂ ਇਹ ਦੇਸ਼ ਆਜ਼ਾਦ ਕਰਵਾਉਣ ਲਈ ਫਿਰ ਪੰਜਾਬੀਆਂ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ
ਜੀ।
ਤੇ ਫਿਰ ਮਾਸਟਰ ਤਾਰਾ ਸਿੰਘ ਲੀਡਰ ਬਣ ਗਿਆ, ਫਿਰ ਮਾਸਟਰ ਤਾਰਾ ਸਿੰਘ ਤੋਂ ਬਾਅਦ ਸੰਤ ਬਾਬਾ ਫਤਿਹ ਸਿੰਘ ਆ ਗਏ, ਸੰਤ ਬਾਬਾ ਫਤਿਹ ਸਿੰਘ ਹੁਣਾਂ ਤੋਂ ਬਾਅਦ ਅੱਗੇ ਫਿਰ ਇਸ ਤਰ੍ਹਾਂ ਲੀਡਰੀ ਚੱਲਦੀ ਆਈ, ਪ੍ਰਕਾਸ਼ ਸਿੰਘ ਬਾਦਲ, ਜਗਦੇਵ ਸਿੰਘ ਤਲਵੰਡੀ ਵੀ ਇਹਦੇ ਪ੍ਰਧਾਨ ਰਹੇ ਆ, ਸੋ ਕਾਫੀ ਇਹਦੇ ਵਿੱਚ ਉਤਰਾ ਚੜਾ ਆਉਂਦੇ ਰਹੇ। ਫਿਰ ਪੰਜਾਬੀਆਂ ਨੇ ਇੱਕ ਮੋਰਚਾ ਲਾਇਆ ਜਿਹਨੂੰ ਪੰਜਾਬੀ ਸੂਬਾ ਮੋਰਚਾ ਕਹਿੰਦੇ ਆ, ਤੇ ਇਹ ਪੰਜਾਬੀ ਸੂਬਾ ਮੋਰਚਾ ਜਿਹੜਾ ਸੀ ਇਹਦੇ ਵਿਚ ਤੁਸੀਂ ਸੁਣ ਕੇ ਹੈਰਾਨ ਹੋਵੋਗੇ, 57,129 ਗ੍ਰਿਫਤਾਰੀਆਂ ਹੋਈਆਂ
ਜੀ,
ਤੇ 43 ਸਿੰਘ ਉਸ ਵੇਲੇ ਸ਼ਹੀਦ ਹੋ ਗਏ ਸੀਗੇ ਤੇ ਪਰ ਪੰਜਾਬੀ ਸੂਬਾ ਤੇ ਬਣ ਗਿਆ, ਪਰ ਪੰਜਾਬੀ ਸੂਬਾ ਉਹ ਨੀ ਬਣਿਆ ਜੋ ਹੋਣਾ ਚਾਹੀਦਾ ਸੀ, ਇੱਕ ਲੰਗੜਾ ਸੂਬਾ ਆਪਾਂ ਇਹਨੂੰ ਕਰਾਰ ਦੇ ਸਕਦੇ ਹਾਂ।
ਬਿਲਕੁਲ।
ਤੇ ਉਸ ਤੋਂ ਬਾਅਦ 1966 ਦੇ ਵਿਚ ਫਿਰ ਪੰਜਾਬੀ ਸੂਬਾ ਜਿਹੜਾ ਇਹ ਹੋਂਦ ਵਿਚ ਆਇਆ ਤੇ ਬਸ ਇਹਨੂੰ ਆਪਾਂ ਇਹ ਕਹਿ ਸਕਦੇ ਹਾਂ ਤੇ ਫਿਰ ਉਸ ਤੋਂ ਬਾਅਦ ਫਿਰ 1973 ਦੇ ਵਿਚ ਇਹਨਾਂ ਨੇ ਅਨੰਦਪੁਰ ਦਾ ਮਤਾ ਪਾਸ ਕੀਤਾ। ਫਿਰ 1975 ਦੇ ਵਿਚ ਐਮਰਜੈਂਸੀ ਲੱਗੀ, ਐਮਰਜੈਂਸੀ ਦੇ ਵਿਚ ਵੀ ਅਕਾਲੀਆਂ ਨੇ ਬੜਾ ਵੱਡਾ ਬਦਮੁੱਲਾ ਯੋਗਦਾਨ ਪਾਇਆ। ਫਿਰ 1977 ਦੇ ਵਿਚ ਨਿਰੰਕਾਰੀ ਕਾਂਡ ਹੋਇਆ, 83 ਦੇ ਵਿਚ ਬਲੂ ਸਟਾਰ ਆਪਰੇਸ਼ਨ ਹੋਇਆ। ਸੋ ਇਸ ਸਮੇਂ ਦੇ ਦਰਮਿਆਨ ਕਾਂਗਰਸ ਦੇ ਦਰਬਾਰਾ ਸਿੰਘ ਤੇ ਬੇਅੰਤ ਸਿੰਘ ਵਰਗੇ ਇਹ ਮੁੱਖ ਮੰਤਰੀ ਬਣੇ, ਇਹਨਾਂ ਨੇ ਸਿੱਖਾਂ ਦੇ ਉੱਤੇ ਬੜਾ ਜ਼ੁਲਮ ਢਾਇਆ। ਪਰ ਉਸ ਵੇਲੇ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਿਚ ਨਿਗਾਰ ਆਉਣਾ ਸ਼ੁਰੂ ਹੋ ਗਿਆ, ਕਿਉਂਕਿ ਸਾਰੇ ਆਪਣੀਆਂ ਜਾਨਾਂ ਬਚਾਉਣ ਲਈ ਬੈਠੇ ਸਨ। ਸੋ ਅੱਜ ਇੱਕ ਇਹ ਵੀ ਸਵਾਲ ਪੈਦਾ ਹੋ ਰਿਹਾ ਹੈ ਵੀ ਜਿਹੜੀ ਇਹ ਵਰਤਮਾਨ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਇਹਦੇ ਵਿਚ ਨਿਗਾਰ ਆ ਰਿਹਾ ਤੇ ਕਿਉਂ ਆ ਰਿਹਾ
ਜੀ?
ਆਪਾਂ ਇਹ ਵੀ ਤਾਂ ਸੋਚਣਾ ਪਵੇਗਾ ਨਾ। ਮੈਂ ਜਿਹੜੇ ਇਹਦੇ ਕਾਰਨ ਸਮਝਦਾ, ਇੱਕ ਤਾਂ ਇਹ ਹੈ ਕਿ ਕੇਂਦਰ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਭਾਈਵਾਲ ਹੋਣਾ
ਜੀ,
ਠੀਕ ਨਾ। ਇਹ ਠੀਕ ਹੈ ਕਿ ਹੁਣ ਭਾਵੇਂ ਇਹਨਾਂ ਦਾ ਇਹ ਰਿਸ਼ਤਾ ਟੁੱਟ ਗਿਆ, ਉਹ ਚਾਹੇ ਇਹਨਾਂ ਨੇ ਕਿਸਾਨੀ ਕਰਕੇ ਤੋੜਿਆ ਜਾਂ ਆਪਣੇ ਮਥਾਜ ਵਾਸਤੇ ਤੋੜਿਆ, ਇਹ ਰੱਬ ਜਾਣੇ। ਪਰ ਮੈਂ ਸਮਝਦਾ ਵੀ ਕੇਂਦਰ ਸਰਕਾਰ ਦੇ ਨਾਲ ਅਕਾਲੀ ਦਲ ਦਾ ਭਾਈਵਾਲ ਹੋਣਾ, ਫਿਰ ਇਹਨਾਂ ਦੇ ਵਿਚ ਸੱਤਾ ਦਾ ਮੋਹ ਹੋਣਾ, ਤੇ ਧਾਰਾ 370 ਦਾ ਇਹਨਾਂ ਨੇ ਕੋਈ ਵਿਰੋਧ ਨੀ ਕੀਤਾ ਅਕਾਲੀਆਂ ਨੇ, ਨਾਗਰਿਕਤਾ ਸੋਧ ਦਾ ਕੋਈ ਬਿੱਲ ਇਹਨਾਂ ਨੇ ਵਿਰੋਧ ਨੀ ਕੀਤਾ, ਘੱਟ ਗਿਣਤੀ ਦੇ ਲੋਕਾਂ ਲਈ ਇਹਨਾਂ ਨੇ ਕੋਈ ਆਵਾਜ਼ ਨੀ ਚੱਕੀ। ਜਾਣੀ ਕਿ ਇਹਨੂੰ ਸਮਝ ਲੋ ਵੀ ਸ਼੍ਰੋਮਣੀ ਅਕਾਲੀ ਦਲ ਨੇ ਅਸੂਲਾਂ ਨੂੰ ਪੇਠੀ ਵਿਖਾ ਦਿੱਤੀ,
ਸਿਆਸਤ ਭਾਰੂ ਹੋ ਗਈ ਜੀ।
ਤੇ ਸਿਆਸਤ ਭਾਰ ਦੇਖੋ, ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸ੍ਰੀ ਅਕਾਲ ਤਖ਼ਤ ਦੀ ਸਿਰਜਣਾ ਇਸੇ ਕਰਕੇ ਕੀਤੀ ਸੀ ਕਿ ਧਰਮ ਵਾਲੇ ਰਾਜਨੀਤਿਕ ਬੰਦੇ ਨੂੰ ਧਰਮ ਦਾ ਭੈ ਰਹੇ। ਪਰ ਜੇ ਹੁਣ ਅੱਜ ਦੇਖੀਏ, ਅੱਜ ਧਰਮ ਦਾ ਭੈ ਤੇ ਰਹਿ ਹੀ ਨਹੀਂ ਗਿਆ, ਰਾਜਨੀਤਿਕ ਬੰਦੇ ਤੇ ਆਪਣੀ ਮਨ ਮਰਜ਼ੀਆਂ ਕਰ ਰਹੇ। ਸੋ ਬੜਾ ਵੱਡਾ ਜਿਹੜਾ ਇਨਕਲਾਬ ਲਿਆਉਣ ਵਾਲੀ ਜਿਹੜੀ ਵੱਡੀ ਪਾਰਟੀ ਸੀ, ਅੱਜ ਉਹ ਆਪਣੀ ਮਥਾਦ ਪਿੱਛੇ ਜਾਣੀ ਕਿ ਤਲਾਂਜਲੀ ਦੇ ਰਹੀ ਹੈ ਆਪਣੀ ਵਰਕਰਾਂ ਨੂੰ।
ਤੇ
ਮੈਂ ਇਹ ਸਮਝਦਾ ਹਾਂ ਵੀ ਕਦੇ ਸਮਾਂ ਹੁੰਦਾ ਸੀ ਵੀ ਇਹ ਸ਼੍ਰੋਮਣੀ ਅਕਾਲੀ ਦਲ ਨਵੀਂ ਜ਼ਿੰਦਗੀ ਦੀ ਸੁਗੰਧੀ ਜਿਹੜੀ ਪਿੰਡਾਂ ਦੇ ਵਿਚ ਬਖੇਰ ਰਿਹਾ ਸੀ, ਪਰ ਅੱਜ ਇਸ ਪਾਰਟੀ ਦਾ ਨਸ਼ਿਆਂ ਦੇ ਵਿਚ ਡੁੱਬ ਜਾਣਾ, ਰਿਸ਼ਵਤਖੋਰੀ ਦਾ ਸਿਖਰਾਂ ਤੇ ਪਹੁੰਚ ਜਾਣਾ, ਗਰੀਬ ਗੁਰਬਿਆਂ ਦੀ ਆਵਾਜ਼ ਨਾ ਸੁਣਨੀ, ਬਸ ਇਉਂ ਸਮਝੋ ਵੀ ਜਿਨ੍ਹਾਂ ਨੂੰ ਲੋਕ ਜਥੇਦਾਰ ਕਹਿ ਕੇ ਪੁਕਾਰਦੇ ਸੀ, ਪਿਆਰ ਕਰਦੇ ਸੀ, ਅੱਜ ਉਹ ਜਥੇਦਾਰ ਵੱਡੀਆਂ ਵੱਡੀਆਂ ਕਾਰਾਂ ਕੋਠੀਆਂ ਕਾਰੋਬਾਰਾਂ ਦੇ ਵਿਚ ਲੀਨ ਹੋਏ ਬੈਠੇ ਹੈ
ਜੀ ਜੀ।
ਸੋ ਮੈਨੂੰ ਤਾਂ ਲੱਗਦਾ ਵੀ ਇਹ ਬੇਗਾਨੀ ਹੈ ਸਰਕਾਰ, ਅਕਾਲੀ ਦਲ ਬੇਗਾਨਾ ਹੁੰਦਾ ਜਾ ਰਿਹਾ ਆਪਣੇ ਲੋਕਾਂ ਪ੍ਰਤੀ। ਦੇਖੋ ਅੰਗਰੇਜ਼ਾਂ ਦੇ ਵੀ ਜ਼ਬਰ ਜ਼ੁਬਰ ਇਹਨਾਂ ਨੇ ਬੜੇ ਝੱਲੇ ਨੇ, ਪਰ ਹੁਣ ਤੇ ਮੈਨੂੰ ਤੇ ਇਉਂ ਲੱਗਦਾ ਵੀ ਇਹ ਸ਼੍ਰੋਮਣੀ ਅਕਾਲੀ ਦਲ ਕੇਵਲ ਤੇ ਕੇਵਲ 2022 ਦੀਆਂ ਚੋਣਾਂ ਤੱਕ ਸੀਮਤ ਹੋ ਕੇ ਰਹਿ ਗਿਆ
ਜੀ ਜੀ। ਸੋ ਇਹ ਸਾਡੇ ਲਈ ਬਹੁਤ ਹੀ ਤ੍ਰਾਸਦੀ ਵਾਲੀ ਗੱਲ ਹੈ, ਸਾਡੇ ਲਈ ਇੱਕ ਦੁਖਾਂਤ ਹੈ, ਸਾਡੇ ਸਿੱਖ ਧਰਮ ਦੇ ਲਈ ਵੀ, ਕਿਉਂਕਿ ਜਿਹੜੇ ਆਗੂਆਂ ਨੇ ਅਸਲ ਦੇ ਵਿਚ ਅਗਵਾਈ ਕਰਨੀ ਸੀ ਸਾਡੀ, ਹਨਾ, ਉਹ ਆਗੂ ਜਿਹੜੇ ਆ ਉਹ ਆਪ ਕਿਤੇ ਨਾ ਕਿਤੇ ਭਟਕ ਗਏ। ਸੋ ਉਹਨਾਂ ਦੀ ਭਟਕਣਾ ਦਾ ਹੀ ਇੱਕ ਜਿਹੜਾ ਹਰਜ਼ਾਨਾ ਆ ਉਹ ਸਾਡੀ ਸਿੱਖ ਕੌਮ ਨੂੰ ਵੀ ਭੁਗਤਣਾ ਪਿਆ ਆ, ਔਰ ਵੱਡੇ ਰੂਪ ਦੇ ਵਿਚ ਭੁਗਤਣਾ ਪਿਆ ਆ। ਅੱਜ ਜਿਹੜੇ ਹੱਕਾਂ ਦੀ ਅਸੀਂ ਮੰਗ ਅੱਜ ਕਰ ਰਹੇ ਹਾਂ, ਜੇਕਰ ਇਨ੍ਹਾਂ ਆਗੂਆਂ ਨੇ ਉਹ ਜ਼ਿੰਮੇਵਾਰੀ ਦੇ ਨਾਲ ਪਹਿਲਾਂ ਹੀ ਸਮਝੇ ਹੁੰਦੇ, ਔਰ ਉਸ ਜ਼ਿੰਮੇਵਾਰੀ ਦੇ ਨਾਲ ਉਹਨਾਂ ਨੇ ਆਪਣੀਆਂ ਉਹ ਮੰਗਾਂ ਜਿਹੜੀਆਂ ਬਹੁਤ ਪਹਿਲਾਂ ਮਨਵਾ ਲਈਆਂ ਹੁੰਦੀਆਂ, ਤਾਂ ਸ਼ਾਇਦ ਅੱਜ ਸਾਨੂੰ ਇਹ ਦਿਨ ਜਿਹੜੇ ਸੀ ਉਹ ਨਹੀਂ ਦੇਖਣੇ ਪੈਣੇ ਸੀ। ਖੈਰ, ਅੱਜ ਵੀ ਸਾਡੇ ਕੋਲ ਸੰਭਲਣ ਦਾ ਸਮਾਂ ਹੈਗਾ, ਅੱਜ ਵੀ ਸਾਡੇ ਕੋਲ ਕਹਿੰਦੇ ਹੁੰਦੇ ਆ ਵੀ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਵੇ ਤਾਂ ਉਹਨੂੰ ਭੁੱਲਿਆ ਨੀ ਕਹਿੰਦੇ। ਸੋ ਅੱਜ ਵੀ ਜੇ ਇਹ ਲੋਕ ਜਿਹੜੇ ਆ ਇਹ ਵਾਪਸ ਪਰਤ ਆਉਣ ਤਾਂ ਮੈਨੂੰ ਲੱਗਦਾ ਕਿ ਸਾਡੇ ਲੋਕ ਜਿਹੜੇ ਆ ਬਹੁਤ ਵੱਡੇ ਦਿਲ ਵਾਲੇ ਆ, ਪਰ ਕਿਤੇ ਨਾ ਕਿਤੇ ਹੁਣ ਲੋਕ ਜਿਹੜੇ ਆ ਉਹ ਜਾਗ ਚੁੱਕੇ ਆ, ਔਰ ਇਸ ਵੇਲੇ ਜਿਸ ਤਰ੍ਹਾਂ ਦੀ ਤਾਕਤ ਸਾਹਮਣੇ ਆਈ ਹੈ ਆਮ ਲੋਕਾਂ ਦੀ, ਉਸ ਤਾਕਤ ਦੇ ਅੱਗੇ ਕਿਤੇ ਨਾ ਕਿਤੇ ਜਿਹੜੇ ਇਹ ਆਗੂ ਆ ਉਹ ਵੀ ਬੇਬਸ ਦਿਖਾਈ ਦੇ ਰਹੇ ਆ, ਚਾਹੇ ਉਹ ਅਕਾਲੀ ਦਲ ਹੋ ਗਿਆ, ਚਾਹੇ ਸਾਡੀਆਂ ਕੋਈ ਹੋਰ ਰਾਜਸੀ ਪਾਰਟੀਆਂ ਹੋ ਗਈਆਂ। ਇਸ ਵੇਲੇ ਲੋਕਾਂ ਦੀ ਤਾਕਤ ਨੇ ਇਨ੍ਹਾਂ ਨੂੰ ਬਹੁਤ ਬੁਰੀ ਤਰ੍ਹਾਂ ਨਕਾਰਿਆ, ਔਰ ਇਹੀ ਲੋਕਾਂ ਦੀ ਸਫਲਤਾ ਦਾ ਸਭ ਤੋਂ ਵੱਡਾ ਰਾਜ਼ ਹੁੰਦਾ, ਜਦੋਂ ਲੋਕ ਇੱਕ ਵੱਡੀ ਤਾਕਤ ਦੇ ਰੂਪ ਦੇ ਵਿੱਚ ਉਭਰ ਕੇ ਸਾਹਮਣੇ ਆਉਂਦੇ ਆ। ਇਸ ਵੇਲੇ ਜਿਵੇਂ ਤੁਸੀਂ ਵੀ ਗੱਲ ਕੀਤੀ, ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਜਿਹੜੇ ਟੀਚੇ ਲੈ ਕੇ ਇਸ ਵੇਲੇ ਅੰਦੋਲਨ ਇਹ ਸੰਘਰਸ਼ ਜਿਹੜਾ ਉਹ ਸ਼ੁਰੂ ਹੋਇਆ, ਉਸ ਸੰਘਰਸ਼ ਦੇ ਵਿੱਚ ਪਰਮਾਤਮਾ ਉਨ੍ਹਾਂ ਨੂੰ ਸਫਲਤਾ ਬਖਸ਼ੇ। ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਕੁਝ ਨਾਲ ਵੀ ਜੁੜਦਾ ਜਾ ਰਿਹਾ, ਜਿਵੇਂ ਅਸੀਂ ਗੱਲ ਘੱਲੂਘਾਰਿਆਂ ਦੀ ਕੀਤੀ, ਸ਼ਹਾਦਤਾਂ ਦੇ ਮਹੀਨੇ ਦੀ ਕੀਤੀ ਆ, ਔਰ ਸਾਡੀਆਂ ਛੋਟੀਆਂ ਜਿੰਦਾਂ ਜਿਹੜੀਆਂ ਕਿ ਬੇਖੌਫ ਹੋ ਕੇ ਉਸ ਜ਼ਬਰ ਜ਼ੁਲਮ ਦੇ ਖਿਲਾਫ ਖੜੀਆਂ, ਉਹਨਾਂ ਨੇ ਆਪਣੀਆਂ ਸ਼ਹਾਦਤਾਂ ਦੇਣੀਆਂ ਸਵੀਕਾਰ ਕੀਤੀਆਂ, ਔਰ ਸਾਡੇ ਲਈ ਇਹ ਬਹੁਤ ਵੱਡੀ ਪ੍ਰੇਰਣਾ ਆ, ਬਹੁਤ ਵੱਡਾ ਮਾਣਮੱਤਾ ਇਤਿਹਾਸ ਆ, ਜਿਸ ਤੋਂ ਸਾਨੂੰ ਸਿੱਖਣ ਦੀ ਤਾਂ ਲੋੜ ਹੈ ਹੀ ਹੈ। ਅਗਲੇ ਮਹੀਨਿਆਂ ਦੇ ਵਿੱਚ ਵੀ ਕੁਝ ਖਾਸ ਜਿਹੜੇ ਸਾਕੇ ਹੋਏ ਸੀ ਜਿਹੜੇ ਜੁੜਨੇ ਆ ਅੱਗੇ, ਜਦੋਂ ਅਸੀਂ ਗੱਲ ਨਨਕਾਣਾ ਸਾਹਿਬ ਦੀ ਕਰਦੇ ਆ, ਮਹੰਤ ਨਾਰਾਇਣ ਦਾਸ ਤੋਂ ਜਿਹੜਾ ਮੁਕਤ ਕਰਾਉਣ ਵਾਲੀ ਜਿਹੜੀ ਘਟਨਾ ਸੀ, ਸਾਕਾ ਸੀ, ਉਹ ਵੀ ਵਾਪਰਿਆ ਸੀ 20 ਫਰਵਰੀ। ਸੋ 2021 ਦੇ ਵਿੱਚ ਉਹਦਾ ਸ਼ਤਾਬਦੀ ਪੁਰਬ ਆ ਰਿਹਾ ਜੀ, ਔਰ ਦੇਖੋ ਉਹ ਵੀ ਬਹੁਤ ਵੱਡਾ ਸਾਕਾ ਜਿਹੜਾ ਆ ਉਹ ਜੁੜਦਾ। ਸੋ ਇਸੇ ਤਰ੍ਹਾਂ ਗੁਰੂ ਕੇ ਬਾਗ ਦਾ ਜਿਹੜਾ ਮੋਰਚਾ ਆ ਉਹਦੇ ਬਾਰੇ ਚ ਬਹੁਤ ਸਾਰੇ ਜਿਹੜੇ ਹੋਰ ਜਿਹੜੇ ਵਿਦਵਾਨ ਸੀਗੇ ਉਸ ਸਮੇਂ ਦੇ ਅੰਗਰੇਜ਼ ਵਿਦਵਾਨ ਸੀ, ਉਹਨਾਂ ਨੇ ਵੀ ਆਪੋ ਆਪਣੇ ਢੰਗ ਦੇ ਨਾਲ ਉਹਦੇ ਬਾਰੇ ਚ ਬਿਆਨ ਜਿਹੜੇ ਸੀ ਉਦੋਂ ਦਿੱਤੇ ਸੀਗੇ। ਅੱਜ ਦੇ ਅੰਦੋਲਨ ਦੇ ਬਾਰੇ ਵੀ ਇਸੇ ਤਰ੍ਹਾਂ ਜਿਹੜੇ ਬਾਹਰਲੇ ਲੋਕ ਇਹਨੂੰ ਵੇਖ ਰਹੇ ਆ ਉਹ ਇਸੇ ਤਰ੍ਹਾਂ ਬਿਆਨ ਦੇ ਰਹੇ ਆ। ਇਸੇ ਤਰ੍ਹਾਂ ਪੰਜਾ ਸਾਹਿਬ ਜਿਹੜਾ ਸੀ, ਪੰਜਾ ਸਾਹਿਬ ਵਿੱਚ ਗੱਡੀ ਰੋਕਣ ਦਾ ਜਿਹੜਾ ਸਾਕ ਆਇਆ 30 ਅਕਤੂਬਰ ਨੂੰ ਵਾਪਰਿਆ ਸੀ, ਅਗਲੇ ਸਾਲ ਆਉਣ ਵਾਲੇ ਸਾਲਾਂ ਦੇ ਵਿੱਚ ਫੇਰ ਉਹਨਾਂ ਦੀ ਵੀ ਪ੍ਰਥਮ ਸ਼ਤਾਬਦੀ ਦਾ ਜਿਹੜਾ ਪੁਰਬ ਆ ਉਹ ਹੈਗਾ। ਸੋ ਇਸੇ ਤਰ੍ਹਾਂ 2021 ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵੀ ਸ਼ਹੀਦੀ ਪੁਰਬ ਦੀ ਜਿਹੜੀ ਚੌਥੀ ਪਾਵਨ ਪ੍ਰਕਾਸ਼ ਪੁਰਬ ਦੀ ਜਿਹੜੀ ਉਹਨਾਂ ਦੀ ਵੀ ਚੌਥੀ ਸ਼ਤਾਬਦੀ ਹੈ। ਸੋ ਬਹੁਤ ਸਾਰੇ ਇਹੋ ਜਿਹੇ ਜਿਹੜੇ ਪੁਰਬ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਸ਼ਤਾਬਦੀ ਪੁਰਬ ਆ ਰਹੇ ਆ, ਤੇ ਬਹੁਤ ਸਾਰਾ ਜਿਹੜਾ ਇਤਿਹਾਸ ਆ ਉਹ ਕਿਤੇ ਨਾ ਕਿਤੇ ਸਾਨੂੰ ਦੁਹਰਾ ਹੁੰਦਾ ਵੀ ਵਿਖਾਈ ਦੇ ਰਿਹਾ। ਔਰ ਜੇਕਰ ਅੱਜ ਇਹ ਜਿਹੜੇ ਕਿਸਾਨ ਆ ਆਪਣੇ ਅੰਦੋਲਨ ਦੇ ਵਿੱਚੋਂ ਜਿੱਤ ਪ੍ਰਾਪਤ ਕਰਕੇ ਵਾਪਸ ਆਉਂਦੇ ਆ, ਤਾਂ ਮੈਨੂੰ ਲੱਗਦਾ ਕਿ ਇਸ ਤੋਂ ਵੱਡਾ ਕੋਈ ਹੋਰ ਇਤਿਹਾਸਕ ਜਿਹੜਾ ਸਾਕਾ ਜਾਂ ਇਸ ਤੋਂ ਵੱਡੀ ਕੋਈ ਇਤਿਹਾਸਕ ਘਟਨਾ ਮੌਜੂਦਾ ਸਮੇਂ ਦੀ ਸਾਡੇ ਕੋਲ ਨਹੀਂ ਆ, ਜਿਹਦੀ ਲੋਕ ਗਵਾਹੀ ਦੇਣਗੇ, ਜਿਹਦੀਆਂ ਲੋਕ ਮਿਸਾਲਾਂ ਪਾਉਣਗੇ। ਜੀ
ਦੇਖੋ, ਆਪਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਕੇ ਹਟੇ ਆ
ਜੀ,
ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਭਾਵੇਂ ਕਹੀ ਜਾ ਰਿਹਾ ਕਿ ਅਸੀਂ ਉੱਥੇ ਕਿਸਾਨੀ ਸੰਘਰਸ਼ ਦੇ ਨਾਲ ਖੜੇ ਆ, ਤੇ ਇਹਨਾਂ ਨੇ ਆਪਣਾ ਉਹ ਪ੍ਰੋਗਰਾਮ ਵੀ ਕੈਂਸਲ ਕਰ ਦਿੱਤਾ ਸ਼ਤਾਬਦੀ ਦਾ ਮਨਾਉਣ ਦਾ। ਪਰ ਦੁੱਖ ਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਬਰਗਾੜੀ ਕਾਂਡ ਦਾ ਹੋਣਾ, ਨਸ਼ਿਆਂ ਦੇ ਵਿੱਚ ਜਵਾਨੀ ਦਾ ਖੁੱਲ ਜਾਣਾ, ਇਹ ਕਿਸੇ ਨਾ ਕਿਤੇ ਆਣ ਕੇ ਸ਼੍ਰੋਮਣੀ ਦਲ ਦੇ ਧੱਬਾ ਲੱਗਦਾ, ਇਹਨਾਂ ਦੇ ਉੱਤੇ ਦਾਗ ਤੇ ਲੱਗਦਾ ਹੈ। ਪਰ ਅੱਜ ਇਹ ਆਪਣੀਆਂ ਇੱਜ਼ਤਾਂ ਬਚਾਉਣ ਲਈ ਭਾਵੇਂ ਕੁਛ ਵੀ ਕਰ ਰਹੇ ਹੋਣ, ਪਰ ਅਸਲ ਵਿੱਚ ਕਿਸਾਨੀ ਜਥੇਬੰਦੀ ਜਿਹੜੀ ਹੈ, ਕਿਸਾਨ ਜੋ ਸੰਘਰਸ਼ ਕਰ ਰਹੇ ਨੇ, ਇਹਦੇ ਵਿੱਚ ਸਾਨੂੰ ਪੂਰਨ ਯਕੀਨ ਹੈ ਕਿ ਹਰ ਵਰਗ ਨੇ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ ਤੇ ਪਾ ਰਹੇ ਨੇ, ਔਰ ਇਹ ਉੱਥੋਂ ਕੁੰਦਨ ਹੋ ਕੇ ਨਿਕਲਣਗੇ, ਇਹ ਮੇਰਾ ਅਟਲ ਵਿਸ਼ਵਾਸ ਹੈ।
ਬਿਲਕੁਲ ਬਿਲਕੁਲ। ਸੋ ਇਸੇ ਆਸ ਤੇ ਅਰਦਾਸ ਦੇ ਨਾਲ ਅਸੀਂ ਸਾਰੇ ਹੀ ਇਹ ਨਿਸ਼ਚਾ ਜਿਹੜਾ ਜ਼ਰੂਰ ਕਰਦੇ ਹਾਂ ਕਿ ਪਰਮਾਤਮਾ ਜਿਹੜਾ ਉਹ ਇਸ ਅੰਦੋਲਨ ਦੇ ਵਿੱਚ ਜ਼ਰੂਰ ਇਨ੍ਹਾਂ ਨੂੰ ਸਫਲਤਾ ਬਖਸ਼ੇ। ਸੋ ਦਿਲਬਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਵਿਸਥਾਰ ਦੇ ਵਿੱਚ ਇਸ ਮਹੀਨੇ ਇਨ੍ਹਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਸਾਡੇ ਇਤਿਹਾਸਕ ਸਾਕਿਆਂ ਦੇ ਉੱਤੇ ਵੀ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ, ਔਰ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਅਸੀਂ ਜਿਸ ਤਰ੍ਹਾਂ ਜਿਹੜੀਆਂ ਘਟਨਾਵਾਂ ਜਿਹੜੀਆਂ ਉਹ ਲੰਘਦੀਆਂ ਰਹਿਣਗੀਆਂ ਉਸੇ ਤਰ੍ਹਾਂ ਉਸ ਸੰਦਰਭ ਦੇ ਵਿੱਚ ਜਿਹੜੀ ਗੱਲਬਾਤ ਆ ਉਹ ਕਰਦੇ ਰਹਾਂਗੇ। ਸੋ ਅੱਜ ਦੇ ਲਈ ਤੁਸੀਂ ਬਹੁਤ ਕੀਮਤੀ ਸਮਾਂ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ, ਉਹਦੇ ਲਈ ਬਹੁਤ ਬਹੁਤ ਧੰਨਵਾਦ।
ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦੋਸਤੋ, ਇਹ ਸਨ ਸਰਦਾਰ ਕੁਲਜੀਤ ਸਿੰਘ ਦਲਬਰ ਹੋਰੀ ਜਿਹੜੇ ਕਿ ਸਾਡੇ ਨਾਲ ਜੁੜੇ ਹੋਏ ਸਨ ਸਿਆਟਲ USA ਤੋਂ, ਤੇ ਪ੍ਰੋਗਰਾਮ ਚ ਇਸ ਵੇਲੇ ਸਮਾਂ ਇੱਕ ਬ੍ਰੇਕ ਦਾ, ਬ੍ਰੇਕ ਤੋਂ ਪਹਿਲਾਂ ਕੁਝ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਸੋ ਉਹਨਾਂ ਨੂੰ ਜ਼ਰੂਰ ਸ਼ਾਮਲ ਕਰਦੇ ਹਾਂ। ਦੋਸਤੋ ਨਰਿੰਦਰ ਰਾਠੌਰ ਸਾਹਿਬ ਜੁੜ ਚੁੱਕੇ ਨੇ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਚਿਰ ਤੋਂ ਜੁੜੇ ਹੋਏ ਨੇ, ਮੈਂ ਮਾਫੀ ਚਾਹਾਂਗੀ ਰਾਠੌਰ ਸਾਹਿਬ, ਤੁਹਾਡਾ ਮੈਂ ਸੁਨੇਹਾ ਬਹੁਤ ਲੇਟ ਲਿਆ। ਸਾਰੇ ਹਰਮਨ ਪਰਿਵਾਰ ਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਪ੍ਰੋਗਰਾਮ ਦੇ ਵਿਚ, ਬਹੁਤ ਬਹੁਤ ਜੀ ਆਇਆਂ ਨੂੰ। ਇਸੇ ਤਰ੍ਹਾਂ ਰਮਨ ਦੀ ਪਟਵਾਲ ਹੁਰੀ ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਸਤਨਾਮ ਵਾਹਿਗੁਰੂ ਜੀ। ਬਹੁਤ ਬਹੁਤ ਧੰਨਵਾਦ ਰਮਨਦੀਪ ਜੀ ਪ੍ਰੋਗਰਾਮ ਦੇ ਵਿਚ ਆਉਣ ਦੇ ਲਈ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਤੇ ਬਹੁਤ ਸਾਰੇ ਹੋਰ ਦੋਸਤ ਜਿਹੜੇ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਪਰ ਅਜੇ ਤੱਕ ਪ੍ਰੋਗਰਾਮ ਦੇ ਵਿਚ ਸ਼ਾਮਲ ਨਹੀਂ ਹੋਏ, ਪਹੁੰਚਿਓ, ਕੁੰਡਾ ਖੜਕਾਓ, ਆਪਾਂ ਜ਼ਰੂਰ ਦਰਵਾਜ਼ਾ ਖੋਲਾਂਗੇ। ਸੋ ਤੁਹਾਡੀ ਉਡੀਕ ਹੈ ਜੀ ਸਾਨੂੰ ਪ੍ਰੋਗਰਾਮ ਦੇ ਵਿਚ ਸ਼ਾਮਲ ਜ਼ਰੂਰ ਹੋਇਆ ਕਰੋ। ਪ੍ਰੋਗਰਾਮ ਦੇ ਵਿਚ ਇਸ ਵੇਲੇ ਸਮਾਂ ਇੱਕ ਵਪਾਰਕ ਵਕਫੇ ਦਾ, ਵਕਫੇ ਤੋਂ ਬਾਅਦ ਫੇਰ ਇੱਕ ਵਾਰ ਆਉਂਦੇ ਹਾਂ ਅਗਲੇ ਸਿਲਸਿਲਿਆਂ ਦੇ ਨਾਲ। ਜੁੜੇ ਰਹੋ, ਬਣੇ ਰਹੋ ਪ੍ਰੋਗਰਾਮ ਲਹਿਰਾਂ ਦੇ ਵਿਚ।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ਼ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰਡ ਸਕੋਰ। ਲਕਸ਼ਯ ਆਈਲਟਸ ਪੀਟੀਈ ਕੋਚਿੰਗ ਇੰਸਟੀਚਿਊਟ 28 ਟੈਡਰ ਰੋਡ ਰਿਜ਼ਰਵੋਇਰ ਵਿਕਟੋਰੀਆ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰਿਸ ਵਾਇਸ ਐਡਵੋਕੇਟ ਨੂੰ, ਜਮਾ 9898-152-97 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰਿਸ ਵਾਇਸ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਜੀ ਦੋਸਤੋ, ਵਪਾਰਕ ਵਕਫੇ ਬਾਅਦ ਇੱਕ ਵਾਰ ਫੇਰ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ ਕਹਿੰਦੇ ਆ। ਲਹਿਰਾਂ ਪ੍ਰੋਗਰਾਮ ਚੱਲ ਰਿਹਾ ਇਸ ਵੇਲੇ ਔਰ ਮੈਲਬਰਨ ਤੋਂ ਇਹ ਪ੍ਰੋਗਰਾਮ ਮੈਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ। ਸਮਾਂ ਇਸ ਵੇਲੇ ਮੈਲਬਰਨ, ਕੈਨਬਰਾ ਤੇ ਸਿਡਨੀ ਦੇ ਵਿਚ 9:16 ਦਾ ਹੋ ਚੁੱਕਿਆ ਤੇ ਪ੍ਰੋਗਰਾਮ ਦੇ ਵਿਚ ਇੱਕ ਵਾਰ ਫੇਰ ਤੋਂ ਜੀ ਆਇਆਂ ਨੂੰ। ਗੁਰਭਜਨ ਗਿੱਲ ਹੋਰਾਂ ਦੀਆਂ ਕੁਝ ਸਤਰਾਂ ਤੁਹਾਡੀ ਨਜ਼ਰ। ਧਰਤ ਦਾ ਵਿਰਲਾਪ ਸੁਣ ਕੇ ਹੋ ਗਏ ਨੇ ਸੁਰਖ ਪੱਤੇ, ਧਰਤ ਦਾ ਵਿਰਲਾਪ ਸੁਣ ਕੇ ਹੋ ਗਏ ਨੇ ਸੁਰਖ ਪੱਤੇ, ਸਮਝਦੇ ਇਹ ਵੀ ਨੇ ਹੁਣ ਤਾਂ ਲੋਕ ਪੀੜਾਂ ਦਰਦ ਰੱਤੇ, ਬੋਲਿਆਂ ਕੰਨਾਂ ਨੂੰ ਖਬਰੇ ਕਿਉਂ ਨਹੀਂ ਸੁਣਿਆ ਅਜੇ ਵੀ, ਬੋਲਿਆਂ ਕੰਨਾਂ ਨੂੰ ਖਬਰੇ ਕਿਉਂ ਨਹੀਂ ਸੁਣਿਆ ਅਜੇ ਵੀ, ਚੀਖਦੇ ਹੱਕ ਮੰਗਦੇ ਨੇ ਜ਼ਿੰਦਗੀ ਦੇ ਰੰਗ ਸੱਤੇ, ਚੀਖਦੇ ਹੱਕ ਮੰਗਦੇ ਨੇ ਜ਼ਿੰਦਗੀ ਦੇ ਰੰਗ ਸੱਤੇ। ਚਲੋ ਜੀ ਅੱਜ ਦੀ ਹਕੀਕਤ ਦੇ ਉੱਤੇ ਹੀ ਉਹਨਾਂ ਦੀਆਂ ਵੀ ਇਹ ਸਤਰਾਂ ਜਿਹੜੀਆਂ ਪੂਰੀ ਤਰ੍ਹਾਂ ਢੁੱਕਦੀਆਂ ਨੇ। ਸੋ ਕੰਨ ਜਦੋਂ ਬੋਲੇ ਹੋ ਜਾਂਦੇ ਆ, ਜਦੋਂ ਸੁਣਨਾ ਨਹੀਂ ਚਾਹੁੰਦੇ, ਤਾਂ ਫੇਰ ਇਹੋ ਜਿਹੇ ਜਿਹੜੇ ਜਜ਼ਬਾਤ ਆ ਉਹ ਆਪ ਮੁਹਾਰੇ ਨਿਕਲਦੇ ਆ। ਸੋ ਇਸ ਵੇਲੇ ਸਰਕਾਰ ਵੀ ਜਿਹੜੀ ਹੈ ਉਹਦੇ ਵੀ ਕੰਨ ਜ਼ਰੂਰ ਬੋਲੇ ਹੋਏ ਆ, ਪਰ ਦੂਸਰੇ ਪਾਸੇ ਜਿਹੜੀਆਂ ਸਰਕਾਰ ਦੀਆਂ ਕੁਝ ਜਿਹੜੀਆਂ ਸਾਜ਼ਿਸ਼ਾਂ ਨੇ ਉਹ ਵੀ ਜ਼ਰੂਰ ਇਸ ਵੇਲੇ ਚੱਲ ਰਹੀਆਂ ਨੇ, ਔਰ ਉਹਨਾਂ ਤੋਂ ਜ਼ਰੂਰ ਸੁਚੇਤ ਹੋਣ ਦੀ ਜਿਹੜੀ ਆ ਉਹ ਵੱਡੀ ਲੋੜ ਹੈ। ਸੋ ਦੋਸਤੋ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹੂੰਗੀ, ਅੱਜ ਦਿਲਬਰ ਸਾਹਿਬ ਨੇ ਵੀ ਗੱਲਬਾਤ ਕੀਤੀ ਹੈ ਕਿ ਬਲਬੀਰ ਸਿੰਘ ਰਾਜੇਵਾਲ ਹੋਰਾਂ ਦਾ ਕੱਲ ਇੱਕ ਬਿਆਨ ਆਇਆ, ਉਸ ਬਿਆਨ ਨੂੰ ਲੈ ਕੇ ਬਹੁਤ ਵੱਡੀ ਚਰਚਾ ਵੀ ਛਿੜੀ ਹੋਈ ਹੈ। ਸੋ ਤੁਸੀਂ ਕੀ ਕਹਿੰਦੇ ਹੋ ਕਿ ਰਾਜੇਵਾਲ ਹੋਰਾਂ ਦਾ ਇਸ ਤਰ੍ਹਾਂ ਕਹਿਣਾ ਜਿਹੜਾ ਆ ਉਹ ਕਿੰਨਾ ਕੁ ਜਾਇਜ਼ ਆ ਜਾਂ ਫਿਰ ਕਿੰਨਾ ਕੁ ਨਜਾਇਜ਼ ਆ, ਜਾਂ ਫਿਰ ਜੇ ਅਸੀਂ ਕਹੀਏ ਵੀ ਉਹਨਾਂ ਦਾ ਸਟੈਂਡ ਜਿਹੜਾ ਆ ਉਹ ਸਹੀ ਆ ਜਾਂ ਗਲਤ ਆ, ਤੁਸੀਂ ਕੀ ਇਹਦੇ ਬਾਰੇ ਸੋਚਦੇ ਹੋ ਜ਼ਰੂਰ ਦੱਸਿਓ। ਜੇਕਰ ਤੁਸੀਂ ਉਹ ਵੀਡੀਓ ਵੇਖੀ ਹੈ ਜਾਂ ਫਿਰ ਜਿਹੜੀਆਂ ਵੀ ਗੱਲਾਂ ਬਾਤਾਂ ਇਸ ਵੇਲੇ ਸੋਸ਼ਲ ਮੀਡੀਆ ਦੇ ਰਾਹੀਂ ਤੁਹਾਡੇ ਤੱਕ ਪਹੁੰਚ ਰਹੀਆਂ, ਸੋ ਉਹਨਾਂ ਗੱਲਾਂ ਬਾਤਾਂ ਤੋਂ ਤੁਹਾਨੂੰ ਕੀ ਅੰਦਾਜ਼ਾ ਹੁੰਦਾ ਕਿ ਇਹ ਸਰਕਾਰ ਦੀ ਇੱਕ ਸਾਜ਼ਿਸ਼ ਦਾ ਹਿੱਸਾ ਆ ਜਿਸ ਅਧੀਨ ਇਸ ਤਰ੍ਹਾਂ ਦਾ ਕੋਈ ਦਬਾਅ ਜਿਹੜਾ ਆ ਉਸ ਅੰਦੋਲਨ ਦੇ ਉੱਤੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਾਂ ਫਿਰ ਤੁਹਾਨੂੰ ਕੀ ਜਾਪਦਾ ਕਿ ਇਹ ਉਹਨਾਂ ਦਾ ਜਿਹੜਾ ਸਟੈਂਡ ਹੈ ਇਹ ਇਸ ਅੰਦੋਲਨ ਨੂੰ ਮਜ਼ਬੂਤ ਬਣਾਉਣ ਦੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਦੋ ਤਰ੍ਹਾਂ ਦੀ ਜਿਹੜੀ ਰਾਏ ਆ ਉਹ ਬਣਦੀ ਆ ਇਸ ਮੁੱਦੇ ਦੇ ਉੱਤੇ, ਇਸ ਬਿਆਨ ਦੇ ਉੱਤੇ, ਇਸ ਸਪਸ਼ਟੀਕਰਨ ਦੇ ਉੱਤੇ। ਅੱਜ ਮੈਂ ਸਵੇਰੇ ਇੱਕ ਵੀਡੀਓ ਵੀ ਵੇਖ ਰਹੀ ਸੀ, ਉਸ ਵੀਡੀਓ ਦੇ ਵਿੱਚ ਵੀ ਇੱਕ ਸਪਸ਼ਟੀਕਰਨ ਜਿਹੜਾ ਆ ਉਹ ਦੇਣ ਦੀ ਇੱਕ ਕਿਸਾਨ ਆਗੂ ਵੱਲੋਂ ਕੋਸ਼ਿਸ਼ ਕੀਤੀ ਗਈ ਸੀਗੀ, ਔਰ ਉਹਦੇ ਵਿੱਚ ਉਹਨਾਂ ਨੇ ਇਹ ਪੱਖ ਰੱਖਿਆ ਸੀਗਾ ਕਿ ਜੇਕਰ ਇਸ ਵੇਲੇ ਸਰਕਾਰ ਜਿਹੜੀ ਉਹ ਸਾਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਤਾਂ ਸਿਰਫ ਇੱਕ ਸਾਨੂੰ ਖਾਲਿਸਤਾਨੀ ਜਾਂ ਵੱਖਵਾਦੀ ਦਰਸਾ ਕੇ ਕਮਜ਼ੋਰ ਕਰਨਾ ਚਾਹੁੰਦੀ ਆ, ਇਸ ਕਰਕੇ ਸਾਨੂੰ ਕੋਈ ਵੀ ਇਹੋ ਜਿਹਾ ਹਿੰਟ ਜਿਹੜਾ ਆ ਉਹ ਸਰਕਾਰ ਨੂੰ ਨਹੀਂ ਦੇਣ ਦੀ ਲੋੜ ਜਿਸ ਕਾਰਨ ਸਾਡਾ ਇਹ ਅੰਦੋਲਨ ਜਿਹੜਾ ਕਮਜ਼ੋਰ ਹੋਵੇ। ਖੈਰ ਤੁਹਾਨੂੰ ਕੀ ਲੱਗਦਾ ਕਿ ਇਹ ਸਟੈਂਡ ਜਿਹੜਾ ਆ ਉਹ ਸਹੀ ਹੈ ਜਾਂ ਗਲਤ ਹੈ, ਤੁਸੀਂ ਜ਼ਰੂਰ ਸਾਨੂੰ ਦੱਸਿਓ, ਪ੍ਰੋਗਰਾਮ ਦੇ ਦੌਰਾਨ ਗੱਲਬਾਤ ਅਸੀਂ ਕਰਦੇ ਰਹਾਂਗੇ। ਪਰ ਅਗਲੇ ਸਿਲਸਿਲੇ ਦੇ ਵਿੱਚ ਅਸੀਂ ਜਸਵਿੰਦਰ ਸਿੰਘ ਬਿੱਟਾ ਹੋਰਾਂ ਨੂੰ ਵੀ ਨਾਲ ਜੋੜਨਾ, ਉਥੋਂ ਦੀਆਂ ਕੁਝ ਖ਼ਬਰਾਂ ਦੇ ਉੱਤੇ ਟਿੱਪਣੀ ਵੀ ਲਵਾਂਗੇ ਔਰ ਉਥੋਂ ਦੇ ਹਾਲਾਤ ਜਿਹੜੇ ਆ ਉਹ ਵੀ ਜਾਣਾਂਗੇ। ਪਰ ਨਾਲ ਹੀ ਨਾਲ ਜਿਵੇਂ ਮੈਂ ਗੱਲ ਕੀਤੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕ੍ਰਿਸਮਸ ਦੀਆਂ ਛੁੱਟੀਆਂ ਹੋਣ ਜਾ ਰਹੀਆਂ, ਕ੍ਰਿਸਮਸ ਜਿਹੜਾ ਉਹ ਪੱਛਮੀ ਦੇਸ਼ਾਂ ਦੇ ਵਿੱਚ ਬੜਾ ਹੀ ਉਤਸ਼ਾਹ ਦੇ ਨਾਲ ਹੁਲਾਸ ਦੇ ਨਾਲ ਮਨਾਇਆ ਜਾਣ ਵਾਲਾ ਜਿਹੜਾ ਇੱਕ ਤਿਉਹਾਰ ਹੈ। ਅੱਜ ਤਾਂ ਜੇ ਅਸੀਂ ਇੰਡੀਆ ਦੀ ਗੱਲ ਕਰੀਏ ਜਾਂ ਫਿਰ ਏਸ਼ੀਅਨ ਕੰਟਰੀਜ਼ ਦੀ ਗੱਲ ਕਰੀਏ ਉੱਥੇ ਵੀ ਓਨੇ ਉਤਸ਼ਾਹ ਦੇ ਨਾਲ ਇਹ ਤਿਉਹਾਰ ਜਿਹੜਾ ਮਨਾਇਆ ਜਾਂਦਾ, ਪਰ ਦੂਜੇ ਪਾਸੇ ਸਾਡੇ ਸਿੱਖ ਇਤਿਹਾਸ ਦੇ ਵਿੱਚ ਵੀ ਕੁਝ ਖਾਸ ਸਾਕੇ ਜਿਹੜੇ ਸੀ ਉਹ ਇਸ ਸਮੇਂ ਦੇ ਵਿੱਚ ਵਾਪਰੇ ਸੀ। ਸੋ ਸਾਡੀ ਜਿਹੜੀ ਅਗਲੀ ਪੀੜ੍ਹੀ ਆ ਉਹਨਾਂ ਨੂੰ ਇਹਨਾਂ ਦੋਹਾਂ ਚੀਜ਼ਾਂ ਤੋਂ ਜਾਣੂ ਕਰਵਾਉਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਤੇ ਨਾਲੋ ਨਾਲ ਛੁੱਟੀਆਂ ਆ ਰਹੀਆਂ, ਜਦੋਂ ਅਸੀਂ ਛੁੱਟੀਆਂ ਦੀ ਗੱਲ ਕਰਦੇ ਹਾਂ ਛੁੱਟੀਆਂ ਦਾ ਜਿਹੜਾ ਇੱਕ ਵੱਖਰਾ ਹੀ ਉਤਸ਼ਾਹ ਹੁੰਦਾ, ਚਲੋ ਤਿਉਹਾਰ ਤਾਂ ਉਹ ਆਪਣੀ ਜਗ੍ਹਾ, ਕੁਝ ਸਾਕੇ ਜਿਹੜੇ ਆ ਉਹ ਉਹਨਾਂ ਦੇ ਨਾਲ ਸਾਡੇ ਬੱਚਿਆਂ ਨੂੰ ਜੋੜੀ ਰੱਖਣਾ, ਇਤਿਹਾਸ ਤੋਂ ਜਾਣੂ ਕਰਵਾਉਣਾ ਉਹ ਸਾਡਾ ਫਰਜ਼ ਬਣਦਾ ਹੈ ਮਾਪੇ ਹੋਣ ਦੇ ਨਾਤੇ। ਪਰ ਜਿਹੜੀਆਂ ਛੁੱਟੀਆਂ ਆ ਰਹੀਆਂ ਨਾ, ਛੁੱਟੀਆਂ ਦੇ ਵਿੱਚ ਸਾਡੇ ਅੰਦਰ ਵੱਖ ਵੱਖ ਤਰ੍ਹਾਂ ਦੇ ਜਿਹੜੇ ਉਤਸ਼ਾਹ ਹੁੰਦੇ ਆ, ਹਨਾ, ਐਕਸਾਈਟਮੈਂਟ ਹੁੰਦੀ ਆ, ਉਤੇਜਨਾ ਹੁੰਦੀ ਆ, ਬੱਚਿਆਂ ਨੂੰ ਹੁੰਦਾ ਕਿ ਅਸੀਂ ਵੱਖਰੀਆਂ ਥਾਵਾਂ ਦੇ ਉੱਤੇ ਘੁੰਮਣ ਜਾਣਾ ਹੈ, ਤੁਹਾਡੀਆਂ ਛੁੱਟੀਆਂ ਦੇ ਕੁਝ ਪਲਾਨ ਹੁੰਦੇ ਆ, ਤੁਸੀਂ ਬਾਹਰ ਘੁੰਮਣ ਜਾਂਦੇ ਹੋ। ਹੁਣ ਜਦੋਂ ਅਸੀਂ ਲੰਮੇ ਸਮੇਂ ਤੋਂ 8 ਮਹੀਨਿਆਂ ਦੀ ਜਿਹੜੀ ਕੈਦ ਆ ਹੰਡਾਈ ਆ, ਖਾਸ ਤੌਰ ਤੇ ਮੈਲਬਨ ਵਾਲਿਆਂ ਨੇ, ਹਨਾ, ਔਰ ਉਹਨਾਂ 8 ਮਹੀਨਿਆਂ ਦੀ ਕੈਦ ਤੋਂ ਬਾਅਦ ਹੁਣ ਜਦੋਂ ਕੁਝ ਰਿਆਇਤਾਂ ਮਿਲੀਆਂ ਤਾਂ ਉਸ ਤੋਂ ਬਾਅਦ ਥੋੜਾ ਜਿਹਾ ਸੁੱਖ ਦਾ ਸਾਹ ਜਿਹੜਾ ਮੈਲਬਨ ਦੇ ਵਿੱਚ ਲੋਕਾਂ ਨੇ ਲਿਆ, ਆਸਟ੍ਰੇਲੀਆ ਦੇ ਵੀ ਬਹੁਤ ਸਾਰੇ ਹੋਰ ਸੂਬਿਆਂ ਦੇ ਵਿੱਚ, ਖੈਰ ਪਹਿਲਾਂ ਤੋਂ ਥੋੜੀ ਥੋੜੀ ਜਿਹੜੀ ਰਿਆਇਤ ਮਿਲਣੀ ਸ਼ੁਰੂ ਹੋ ਗਈ ਸੀ। ਪਰ ਅਸੀਂ ਦੁਨੀਆਂ ਭਰ ਦੇ ਵਿੱਚ ਹੀ ਵੈਸੇ ਦੇਖੀਏ ਤਾਂ ਬਹੁਤ ਹੱਦ ਤੱਕ ਜਿਹੜੇ ਹਾਲਾਤ ਸੀਗੇ ਉਹ ਬਦਲੇ ਹੋਏ ਸੀ, ਵਾਤਾਵਰਨ ਜਿਹੜਾ ਸੀ ਬਹੁਤ ਵੱਖਰਾ ਸੀਗਾ, ਹਨਾ, ਆਲਾ ਦੁਆਲਾ ਮਾਹੌਲ ਤਕਰੀਬਨ ਬਹੁਤ ਵੱਖਰਾ ਸੀ ਆਮ ਜਿਹੜੇ ਸਾਲ ਪਹਿਲਾਂ ਲੰਘਦੇ ਰਹੇ ਆ ਉਹਨਾਂ ਦੇ ਨਾਲੋਂ। ਔਰ 2020 ਜਿਹੜਾ ਆ ਇਹਨੂੰ ਅਸੀਂ ਬਹੁਤ ਹੀ ਸੋਹਣੇ ਸਾਲ ਵਜੋਂ ਵੀ ਨਹੀਂ ਖਿਆਲ ਕਰਦੇ, ਕਿਉਂਕਿ ਸਾਨੂੰ ਇਸ ਤਰ੍ਹਾਂ ਲੱਗਦਾ ਕਿ 2020 ਦੇ ਵਿੱਚ ਬਹੁਤ ਕੁਝ ਇਹੋ ਜਿਹਾ ਹੋਇਆ ਜਿਹੜਾ ਆਮ ਤੌਰ ਦੇ ਉੱਤੇ ਪਿਛਲੇ ਕਈ ਸਾਲਾਂ ਦੇ ਵਿੱਚ ਨਹੀਂ ਹੋਇਆ। ਪਰ ਅਸੀਂ ਹਮੇਸ਼ਾ ਇਸ 2020 ਨੂੰ ਇੱਕ ਇਤਿਹਾਸਕ ਸਾਲ ਦੇ ਤੌਰ ਦੇ ਉੱਤੇ ਵੀ ਯਾਦ ਰੱਖਾਂਗੇ, ਇਹਦੇ ਉੱਤੇ ਵੀ ਕੋਈ ਅਤੀਕਥਨੀ ਨਹੀਂ ਆ। ਪਰ ਜਦੋਂ ਅਸੀਂ ਛੁੱਟੀਆਂ ਦੀ ਗੱਲ ਕਰਦੇ ਹਾਂ ਤਾਂ ਛੁੱਟੀਆਂ ਦੇ ਵਿੱਚ ਜਿਵੇਂ ਮੈਂ ਕਿਹਾ ਵੀ ਬਹੁਤ ਤਰ੍ਹਾਂ ਦੀ ਉਤੇਜਨਾ ਹੁੰਦੀ ਹੈ, ਸਾਨੂੰ ਵੀ ਬਾਹਰ ਜਾਣ ਦਾ, ਘੁੰਮਣ ਦਾ, ਜਾਂ ਫਿਰ ਜਿਹੜਾ ਇੱਕ ਹਰ ਰੋਜ਼ ਦੀ ਰੁਟੀਨ ਤੋਂ ਵੱਖਰਾ ਹੋ ਕੇ ਕੁਛ ਆਪਣੇ ਆਪ ਨੂੰ ਰਿਲੈਕਸ ਕਰਨ ਦਾ ਜਿਹੜਾ ਮਾਹੌਲ ਹੈ ਉਹ ਮਿਲਦਾ, ਹਨਾ। ਔਰ ਜਦੋਂ ਅਸੀਂ ਘੁੰਮਣ ਜਾਂਦੇ ਹਾਂ ਤਾਂ ਖਾਸ ਤੌਰ ਦੇ ਉੱਤੇ ਸਾਨੂੰ ਆਪਣੇ ਬੱਚਿਆਂ ਦਾ ਤੇ ਆਪਣਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਜਦੋਂ ਕਿ ਹੁਣ ਕਰੋਨਾ ਅਸੀਂ ਕਹਿੰਦੇ ਹਾਂ ਕਿ ਕਰੋਨਾ ਜਿਹੜਾ ਆ ਉਹ ਆਪਣਾ ਸਮਾਂ ਵਿਹਾ ਗਿਆ ਆ, ਉਹ ਖਤਮ ਹੋ ਚੁੱਕਿਆ, ਪਰ ਅਜੇ ਵੀ ਜਦੋਂ ਨਿਊ ਸਾਊਥ ਵੇਲਜ਼ ਦੀ ਗੱਲ ਕਰਦੇ ਹਾਂ ਹੋਟਲ ਕੁਆਰੰਟੀਨ ਦੇ ਵਿੱਚ ਪਿਛਲੇ 8 ਦਿਨਾਂ ਚ ਕਹਿੰਦੇ 37 ਕੇਸ ਜਿਹੜੇ ਆ ਉਹ ਡਿਟੈਕਟ ਹੋਏ ਆ। ਇਸੇ ਤਰ੍ਹਾਂ ਜਦੋਂ ਵਿਕਟੋਰੀਆ ਦੀ ਗੱਲ ਕਰਦੇ ਹਾਂ ਤਾਂ ਵਿਕਟੋਰੀਆ ਦੇ ਵਿੱਚ ਵੀ ਹੋਟਲ ਕੁਆਰੰਟੀਨ ਦੇ ਵਿੱਚ ਹੀ ਅਜੇ ਕੁਛ ਜਿਹੜੇ ਕੇਸ ਆ, ਕਿਉਂਕਿ ਹੁਣ ਫਲਾਈਟਾਂ ਜਿਹੜੀਆਂ ਆ ਉਹ ਦੂਜੇ ਦੇਸ਼ਾਂ ਤੋਂ ਆਸਟ੍ਰੇਲੀਆ ਆਉਣੀਆਂ ਸ਼ੁਰੂ ਹੋ ਗਈਆਂ ਆ, ਪਰ ਅਜੇ ਕੁਛ ਇਸ ਤਰ੍ਹਾਂ ਦਾ ਖਤਰਾ ਨਹੀਂ ਆ, ਕਮਿਊਨਿਟੀ ਟਰਾਂਸਮਿਸ਼ਨ ਵਾਲੀ ਕੋਈ ਗੱਲ ਨਹੀਂ ਆ, ਪਰ ਤਾਂ ਵੀ ਸਾਨੂੰ ਬਹੁਤ ਧਿਆਨ ਦੇ ਨਾਲ ਚੱਲਣਾ ਪੈਣਾ, ਸਾਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਪੈਣਾ, ਸਾਨੂੰ ਆਪਣੀ ਸੁਰੱਖਿਆ ਦਾ ਧਿਆਨ ਰੱਖਣਾ ਪੈਣਾ। ਜਦੋਂ ਅਸੀਂ ਕਿਤੇ ਵੀ ਬਾਹਰ ਘੁੰਮਣ ਜਾਂਦੇ ਹਾਂ ਤਾਂ ਬਾਰ ਬਾਰ ਜਿਹੜੇ ਪ੍ਰੀਕੋਸ਼ਨਸ ਜਿਹੜੇ ਸਰਕਾਰ ਵੱਲੋਂ ਸਾਨੂੰ ਦਿੱਤੇ ਗਏ ਆ ਉਹਨਾਂ ਨੂੰ ਧਿਆਨ ਚ ਰੱਖਣਾ ਬਹੁਤ ਜ਼ਰੂਰੀ ਹੈ। ਦੂਸਰੀ ਜਿਹੜੀ ਗੱਲ ਹੈ ਇੱਥੇ ਮੈਂ ਜ਼ਰੂਰ ਕਰਨਾ ਚਾਹੂੰਗੀ, ਬੀਤੇ ਸ਼ਨੀਵਾਰ ਇੱਕ ਬਹੁਤ ਮੰਦਭਾਗੀ ਘਟਨਾ ਜਿਹੜੀ ਹੈ ਵਾਪਰੀ ਔਰ ਸਾਡੇ ਭਾਈਚਾਰੇ ਦੇ ਨਾਲ ਸੰਬੰਧਿਤ ਸੀ ਉਹ ਘਟਨਾ। ਇੱਕ ਮੁਟਿਆਰ ਦੀ ਜਿਹੜੀ ਮੌਤ ਹੈ ਉਹ ਹੋਈ ਹੈ, ਜਿਹੜੀ ਕਿ ਆਪਣੇ ਪਰਿਵਾਰ ਦੇ ਨਾਲ ਘੁੰਮਣ ਗਈ ਹੋਈ ਸੀ ਔਰ ਇੱਕ ਫੋਟੋ ਲੈਣ ਦੇ ਚੱਕਰ ਦੇ ਵਿੱਚ, ਇੱਕ ਪੋਜ਼ ਬਣਾਉਣ ਦੇ ਚੱਕਰ ਦੇ ਵਿੱਚ ਉਸ ਮੁਟਿਆਰ ਦੀ ਜਿਹੜੀ ਜ਼ਿੰਦਗੀ ਹੈ ਉਹ ਚਲੇ ਗਈ। ਸੋ ਰੋਜ਼ੀ ਲਾਂਬਾ ਜਿਹੜੀ ਕਿ ਸਾਡੇ ਖਾਸ ਤੌਰ ਦੇ ਉੱਤੇ ਮੈਲਬਰਨ ਦੇ ਇੱਕ ਪੰਜਾਬੀ ਵਸੋਂ ਵਾਲੇ ਇੱਕ ਸਬਰਬ ਕ੍ਰੇਗੀ ਬਰਨ ਤੋਂ ਸੰਬੰਧਿਤ ਸੀ, ਸੋ ਉਹਦੀ ਜਿਹੜੀ ਮੌਤ ਹੋਣ ਦੀ ਖਬਰ ਜਦੋਂ ਸਾਡੇ ਭਾਈਚਾਰੇ ਦੇ ਵਿੱਚ ਫੈਲੀ ਆ ਤਾਂ ਉਸ ਨੇ ਹਰ ਕਿਸੇ ਦੇ ਦਿਲ ਨੂੰ ਹਿਲਾਇਆ ਔਰ ਬੜੀ ਹਲਕੀ ਜਿਹੀ ਉਮਰ ਸੀ, ਅਜੇ ਬੱਚੇ ਜਿਹੜੇ ਆ ਦੋ ਬੇਟੇ ਬਹੁਤ ਛੋਟੀ ਛੋਟੀ ਉਮਰ ਦੇ ਬੱਚੇ ਆ ਔਰ ਉਸ ਦੀ ਮੌਤ ਨੇ ਇੱਕ ਤਰ੍ਹਾਂ ਦਹਿਲਾਇਆ ਆ ਸਾਰੇ ਭਾਈਚਾਰੇ ਨੂੰ। ਔਰ ਇਹ ਇਸ ਵੇਲੇ ਜਿਹੜੀ ਗੱਲ ਕਰਨ ਦਾ ਮੇਰਾ ਮਕਸਦ ਵੀ ਇਹੀ ਆ ਕਿ ਇਸ ਵੇਲੇ ਛੁੱਟੀਆਂ ਦੇ ਨਾਲ ਅਸੀਂ ਬਹੁਤ ਐਕਸਾਈਟਿਡ ਹੁੰਦੇ ਹਾਂ, ਉਤਸ਼ਾਹ ਬਹੁਤ ਹੁੰਦਾ, ਨਾਲੇ ਇੰਨੀ ਦੇਰ ਬਾਅਦ ਜਦੋਂ ਅਸੀਂ ਇਸ ਲੰਬੀ ਇੱਕ ਕੈਦ ਤੋਂ ਬਾਅਦ ਹਨਾ ਬਾਹਰ ਜਾਣਾ ਹੈ, ਛੁੱਟੀਆਂ ਮਨਾਉਣੀਆਂ, ਤਾਂ ਇੱਥੇ ਇਹ ਬਹੁਤ ਧਿਆਨ ਦੇਣ ਵਾਲੀ ਗੱਲ ਹੈ ਕਿ ਅਸੀਂ ਕਰੋਨਾ ਤੋਂ ਤਾਂ ਜਿਹੜੇ ਪ੍ਰੀਕੋਸ਼ਨਸ ਲੈਣੇ ਹੀ ਲੈਣੇ ਆ, ਪਰ ਫੋਟੋ ਦੇ ਚੱਕਰ ਦੇ ਵਿੱਚ, ਸੈਲਫੀ ਦੇ ਚੱਕਰ ਦੇ ਵਿੱਚ, ਵੀਡੀਓਜ਼ ਦੇ ਚੱਕਰ ਦੇ ਵਿੱਚ ਅਸੀਂ ਆਪਣੀ ਜਿਹੜੀ ਜਾਨ ਆ ਉਹ ਜ਼ੋਖਮ ਦੇ ਵਿੱਚ ਨਾ ਪਾਈਏ, ਉਹ ਖਤਰੇ ਦੇ ਵਿੱਚ ਨਾ ਪਾਈਏ, ਹਨਾ ਸਿਰਫ ਇੱਕ ਸੈਲਫੀ ਜਾਂ ਫੋਟੋ ਦੇ ਲਈ ਅਸੀਂ ਕਈ ਵਾਰ ਕੁਛ ਇਹੋ ਜਿਹੇ ਸਟੰਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਹਨਾ ਐਡਵੈਂਚਰਸ ਆਪਣੇ ਆਪ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹ ਸਟੰਟ, ਉਹ ਜਿਹੜਾ ਜ਼ੋਖਮ ਆ ਉਹ ਕਈ ਵਾਰ ਸਾਡੀ ਹੀ ਜਾਨ ਦਾ ਖੌਅ ਬਣ ਜਾਂਦਾ। ਸੋ ਸਾਡੀ ਉਸ ਪਰਿਵਾਰ ਦੇ ਨਾਲ ਦਿਲੋਂ ਹਮਦਰਦੀ ਆ, ਹਰਮਨ ਰੇਡੀਓ ਵੱਲੋਂ ਅਸੀਂ ਉਸ ਪਰਿਵਾਰ ਦੇ ਇਸ ਦੁੱਖ ਦੇ ਵਿੱਚ ਸ਼ਾਮਲ ਆ। ਬਹੁਤ ਛੋਟੇ ਛੋਟੇ ਬੱਚੇ ਆ ਔਰ ਉਸ ਪਰਿਵਾਰ ਦੀ ਉਹ ਜਿਹੜੀ ਮੁਟਿਆਰ ਆ ਚਲੀ ਗਈ ਔਰ ਬੱਚਿਆਂ ਦੀ ਇੱਕ ਮਾਂ ਜਿਹੜੀ ਕਿ ਸਭ ਤੋਂ ਜ਼ਿਆਦਾ ਜਿਹੜੀ ਜਜ਼ਬਾਤੀ ਤੌਰ ਦੇ ਉੱਤੇ ਆਪਣੇ ਬੱਚਿਆਂ ਦੇ ਨਾਲ ਜੁੜੀ ਹੋਈ ਹੈ ਔਰ ਉਹ ਬੱਚਿਆਂ ਨੇ ਆਪਣੀ ਮਾਂ ਖੋ ਦਿੱਤੀ ਹੈ, ਤੇ ਪਰਿਵਾਰ ਦੇ ਲਈ ਵੀ ਇਹ ਬਹੁਤ ਹੀ ਅਸਹਿ ਘਟਨਾ ਆ। ਔਰ ਇੱਥੇ ਮੇਰੀ ਇਸੇ ਗੱਲ ਕਰਨ ਦੀ ਜਿਹੜੀ ਲੋੜ ਮੈਨੂੰ ਇਸੇ ਲਈ ਲੱਗੀ ਸੀ ਕਿ ਛੁੱਟੀਆਂ ਦੇ ਵਿੱਚ ਇਹ ਧਿਆਨ ਜ਼ਰੂਰ ਰੱਖਿਓ। ਕਈ ਵਾਰ ਅਸੀਂ ਆਪਣੇ ਮੌਜ ਮੇਲੇ ਦੇ ਵਿੱਚ ਇੰਨੇ ਜ਼ਿਆਦਾ ਹੋ ਜਾਂਦੇ ਹਾਂ ਕਿ ਬੱਚੇ ਕਈ ਵਾਰ ਇੱਧਰ ਉੱਧਰ ਹੋ ਜਾਂਦੇ ਆ, ਹਨਾ ਸੋ ਬੱਚੇ ਵੀ ਇਸੇ ਤਰ੍ਹਾਂ ਆਪਣੀ ਮੌਜ ਮਸਤੀ ਜਿਹੜੀ ਆ ਉਹ ਕਰਨਾ ਚਾਹੁੰਦੇ ਹੁੰਦੇ ਆ, ਪਰ ਸਾਨੂੰ ਆਪਣਾ ਵੀ ਧਿਆਨ ਰੱਖਣਾ ਜ਼ਰੂਰੀ ਹੈ, ਬੱਚਿਆਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਅਸੀਂ ਜਿੱਥੇ ਕਿਤੇ ਵੀ ਜਾਈਏ ਅਸੀਂ ਇਹ ਜ਼ਰੂਰ ਲਾਜ਼ਮੀ ਬਣਾਈਏ ਕਿ ਬੱਚਿਆਂ ਦੀਆਂ ਜਿਹੜੀਆਂ ਫੋਟੋ ਲੈਣ ਦੇ ਚੱਕਰ ਦੇ ਵਿੱਚ ਜਾਂ ਆਪਣੀਆਂ ਫੋਟੋਜ਼ ਲੈਣ ਦੇ ਚੱਕਰ ਦੇ ਵਿੱਚ ਅਸੀਂ ਕੋਈ ਵੀ ਅਜਿਹਾ ਕਦਮ ਜਿਹੜਾ ਆ ਉਹ ਨਾ ਚੁੱਕੀਏ ਜਿਹਦੇ ਕਾਰਨ ਸਾਨੂੰ ਜਿਹੜਾ ਇਹ ਵੱਡਾ ਹਰਜ਼ਾਨਾ ਆ ਉਹ ਭੁਗਤਣਾ ਪਵੇ। ਕਈ ਵਾਰ ਕੀ ਹੁੰਦਾ ਕਿ ਚਲੋ ਇਹ ਤਾਂ ਬਹੁਤ ਵੱਡੀ ਘਟਨਾ, ਬਹੁਤ ਮੰਦਭਾਗੀ ਘਟਨਾ ਜਿਹੜੀ ਆ ਉਹ ਵਾਪਰੀ ਆ ਕਿ ਉਸ ਮੁਟਿਆਰ ਦੀ ਜਿਹੜੀ ਜਾਨ ਹੀ ਚਲੀ ਗਈ ਆ। ਕਈ ਵਾਰ ਅਸੀਂ ਇਨ੍ਹਾਂ ਚੀਜ਼ਾਂ ਨੂੰ ਅਣਗੌਲਿਆਂ ਕਰ ਦਿੰਦੇ ਹਾਂ ਔਰ ਦੱਸਿਆ ਜਾ ਰਿਹਾ ਕਿ ਜਿੱਥੇ ਇਹ ਘਟਨਾ ਵਾਪਰੀ ਹੈ ਉੱਥੇ ਅਗਲੇ ਦਿਨ ਵੀ ਜਿਹੜੇ ਕੁਛ ਲੋਕ ਘੁੰਮਣ ਆਏ ਹੋਏ ਸੀ ਉਹ ਸੇਮ ਹੀ ਜਿਹੜਾ ਉਹ ਬੈਰੀਅਰ ਸੀਗਾ ਉਹਨੂੰ ਟੱਪ ਕੇ ਦੂਜੇ ਪਾਸੇ ਜਾ ਕੇ ਉਸ ਚਟਾਨ ਦੇ ਉੱਤੇ ਪੋਜ਼ ਬਣਾ ਕੇ ਫੋਟੋ ਖਿੱਚ ਰਹੇ ਸੀ। ਜਦੋਂ ਸਿਕਿਉਰਿਟੀ ਗਾਰਡਸ ਜਿਹੜੇ ਆ ਉਹਨਾਂ ਵੱਲੋਂ ਜਾਂ ਫਿਰ ਜਿਹੜੀ ਪੁਲਿਸ ਉੱਥੇ ਤਫਤੀਸ਼ ਕਰ ਰਹੀ ਸੀਗੀ ਉਸ ਘਟਨਾ ਦੀ, ਉਹਨਾਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇੱਥੇ ਇਹ ਜਿਹੜੇ ਰੂਲਸ ਜਾਂ ਨਿਯਮ ਆ ਉਹਨਾਂ ਦੀ ਉਲੰਘਣਾ ਕਰ ਰਹੇ ਹੋ, ਤਾਂ ਤੁਹਾਨੂੰ ਪਤਾ ਹੈ ਕਿ ਬੀਤੇ ਕੱਲ ਇੱਕ ਔਰਤ ਦੀ ਜਿਹੜੀ ਇੱਥੇ ਜਾਨ ਚਲੀ ਗਈ ਹੈ, ਤਾਂ ਕਹਿੰਦੇ ਕਿ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਉਹ ਅਹਿਸਾਸ ਆ ਹੋਇਆ ਕਿ ਇਸ ਤਰ੍ਹਾਂ ਦੀ ਜਿਹੜੀ ਘਟਨਾ ਵਾਪਰਨੀ ਇਹ ਸਾਡੇ ਲਈ ਬਹੁਤ ਹੀ ਦੁੱਖਦਾਈ ਹੈ। ਇਸ ਵੇਲੇ ਸਾਡੇ ਨਾਲ ਇੱਕ ਲਿਸਨਰ ਜੁੜਨ ਦੀ ਕੋਸ਼ਿਸ਼ ਨੇ, ਮੈਂ ਉਹਨਾਂ ਨੂੰ ਪ੍ਰੋਗਰਾਮ ਚ ਜੀ ਆਇਆਂ ਨੂੰ ਕਹਿੰਦੀ ਹਾਂ। 410 ਤੋਂ ਜੀ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਜੀ, ਸਵਾਗਤ ਕਰਦੇ ਹਾਂ, ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਜੀ, ਕੌਣ ਬੋਲ ਰਹੇ
ਹੋ? ਮੈਂ ਮਲਕੀਤ ਸਿੰਘ ਬੋਲ ਰਿਹਾ।
ਹਾਂਜੀ ਹਾਂਜੀ ਮਲਕੀਤ ਜੀ, ਆਵਾਜ਼ ਰੇਡੀਓ ਦੀ ਥੋੜੀ ਬੰਦ ਕਰ ਲੋ ਜੀ।
ਅਸੀਂ ਜੀ ਕਿਸਾਨ ਸੰਘਰਸ਼ ਮੋਰਚੇ ਦੇ ਬਾਰੇ ਗੱਲ ਕਰਨਾ ਚਾਹੁੰਦੇ ਹਾਂ।
ਜ਼ਰੂਰ ਜੀ
ਜੀ। ਹਾਂਜੀ, ਰਾਜੇਵਾਲ ਸਾਹਿਬ ਦਾ ਜਿਹੜਾ ਬਿਆਨ ਦਿੱਤਾ ਉਸ ਬਾਰੇ ਜੀ।
ਜ਼ਰੂਰ ਜ਼ਰੂਰ ਜੀ, ਕੀ ਕਹਿੰਦੇ ਹੋ ਮਲਕੀਤ ਜੀ?
ਹਾਂਜੀ, ਕਹਿਣਾ ਚਾਹੁੰਦੇ ਜੀ, ਰਾਜੇਵਾਲ ਸਾਹਿਬ ਦਾ ਬਿਆਨ ਤਾਂ ਬਿਲਕੁਲ ਸਹੀ ਤੇ ਦਰੁਸਤ ਸੀ, ਪਰ ਉਹਨਾਂ ਦਾ ਕਹਿਣ ਦਾ ਤਰੀਕਾ ਬਿਲਕੁਲ ਗਲਤ ਸੀ
ਜੀ।
ਮਤਲਬ ਕਿ ਦੇਖੋ, ਜੇ ਉਹ ਸਰਕਾਰ ਦੇ ਨਾਲ ਅੰਦਰ ਜਿਹੜੀ ਮੀਟਿੰਗ ਹੁੰਦੀ ਹੈ ਸਰਕਾਰ ਦੇ ਨਾਲ, ਉਹ ਜੋ ਸਰਕਾਰ ਉਹਨਾਂ ਨੂੰ ਉਹਨਾਂ ਦੇ ਵੀਕ ਪੁਆਇੰਟ ਲੱਭਦੀ ਹੈ ਕਿਸਾਨ ਸੰਘਰਸ਼ ਮੋਰਚੇ ਦੀ, ਉਹਦੇ ਉੱਤੇ ਉਹ ਤਕਰੀਰ ਦਿੰਦੀ ਹੈ ਕਿ ਤੁਹਾਡੇ ਉੱਥੇ ਸੰਤ ਬਾਰੇ ਗੱਲਾਂ ਰਹੀਆਂ ਨੇ, ਖਾਲਿਸਤਾਨ ਬਾਰੇ ਗੱਲਾਂ ਰਹੀਆਂ ਨੇ, ਤੁਹਾਡੇ ਝੰਡੇ ਲੱਗ ਰਹੇ ਨੇ। ਹੁਣ ਕਿਸਾਨ ਜਥੇਬੰਦੀ ਵੱਲੋਂ ਜਿਹੜਾ ਲੀਡਰ ਉਹ ਇਸ ਗੱਲ ਨੂੰ ਸਮਝਦਾ ਕਿ ਸਰਕਾਰ ਸਾਡਾ ਵੀਕ ਪੁਆਇੰਟ ਕਿਉਂ ਲੱਭ ਰਹੀ ਹੈ, ਜਿਹੜਾ ਲੱਭ ਰਹੀ ਹੈ ਤੇ ਜਿਹੜਾ ਸਾਡਾ ਵੀਕ ਪੁਆਇੰਟ ਆ ਰਿਹਾ ਵਾ ਉਹਨੂੰ ਆਪਾਂ ਕਿੱਦਾਂ ਉਥੋਂ ਉਸ ਵੀਕ ਪੁਆਇੰਟ ਨੂੰ ਹਟਾ ਦਿੱਤਾ ਜਾਵੇ। ਪਰ ਕਹਿਣ ਦਾ ਭਾਵ ਕਿ ਰਾਜੇਵਾਲ ਸਾਹਿਬ ਹੁਣਾਂ ਨੇ ਗੱਲ ਜਿਹੜੀ ਸਹੀ ਕਹੀ ਆ, ਪਰ ਉਹਨੂੰ ਕਹਿ ਗਲਤ ਲਹਿਜੇ ਵਿੱਚ ਦਿੱਤਾ, ਕਿਉਂਕਿ ਉਹਨਾਂ ਨੂੰ ਬਿਆਨਬਾਜ਼ੀ ਜਿਹੜੀ ਆ ਉਹ ਹੋਰ ਕਿਸ ਤਰੀਕੇ ਨਾਲ ਕਹਿਣਾ ਚਾਹੀਦਾ ਸੀ ਕਿ ਜਿੱਦਾਂ ਨਿਹੰਗ ਜਥੇਬੰਦੀਆਂ ਨੇ ਉਹਨਾਂ ਨੂੰ ਕਹਿੰਦੇ
ਜੀ,
ਤੁਸੀਂ ਸਾਡੀ ਫੌਜ ਦੇ
ਜੀ,
ਤੁਸੀਂ ਸਾਡੇ ਲਈ ਲੜਦਾ ਵਾ, ਪਰ ਪਹਿਲੇ ਸਾਨੂੰ ਸ਼ਾਂਤਮਈ ਲੜਨ ਦੋ, ਜੇ ਤੁਹਾਡੀ ਲੋੜ ਪਈ ਤਾਂ ਤੁਸੀਂ ਸਾਡੇ ਪਿੱਛੇ ਕਰੋ
ਜੀ,
ਜੇ ਤੁਹਾਡੀ ਲੋੜ ਪਈ ਤਾਂ ਤੁਸੀਂ ਸਾਡੇ ਲਈ ਲੜਨ ਲਈ ਤਿਆਰ ਹੋ ਜਾਓ
ਜੀ।
ਪਰ ਉਹ ਕਹਿਣ ਦਾ ਭਾਵ ਕਿ ਜਦੋਂ ਡਾਇਰੈਕਟਲੀ ਕਹਿ ਦਿੱਤਾ ਕਿ ਤੁਹਾਨੂੰ ਜਗ੍ਹਾ ਛੱਡ ਦੇਣੀ ਚਾਹੀਦੀ ਹੈ, ਦੂਜੀ ਜਗ੍ਹਾ ਤੇ ਜਾਣਾ ਚਾਹੀਦਾ, ਚਲੋ ਮੇਰੀ ਨਾਲ ਇਹ ਆ ਵੀ ਕਿਸੇ ਨੂੰ ਸੱਟ ਤਾਂ ਲੱਗਦੀ ਹੈ ਜੇ ਜਜ਼ਬਾਤਾਂ ਨੂੰ ਜਿਹੜੀ ਜਜ਼ਬਾਤਾਂ ਨਾਲ ਭਰੀ ਆ
ਬਿਲਕੁਲ।
ਤੇ ਦੂਜੀ ਜਿਹੜੀ ਉਹਨਾਂ ਨੇ ਝੰਡਿਆਂ ਦੀ ਗੱਲ ਕਹੀ ਆ, ਉਹ ਵੀ ਉਹ ਗੱਲ ਤਾਂ ਜੀ ਉਹ ਖਾਲਿਸਤਾਨ ਝੰਡਿਆਂ ਦੀ ਕਰਨੀ ਚਾਹੀਦੀ ਸੀ, ਜਿੱਦਾਂ ਖਾਲਿਸਤਾਨ ਬਾਰੇ ਕੋਈ ਝੰਡਾ ਨਾ ਲੱਗੇ, ਖੇਤਰੀ ਝੰਡਾ ਦੇ ਚਲੋ ਨਿਸ਼ਾਨੀ ਆ, ਜਿੱਦਾਂ ਕਿਸਾਨ ਜਥੇਬੰਦੀਆਂ ਦੀ ਨਿਸ਼ਾਨੀਆਂ ਨੇ, ਗੁਰਾਹ ਸਾਹਿਬ ਦੀ ਵੱਖਰਾ ਝੰਡਾ, ਰਾਜਵਾਲ ਸਾਹਿਬ ਦਾ ਵੱਖਰਾ ਝੰਡਾ ਹੈ, ਦੂਜਿਆਂ ਦਾ ਵੱਖਰਾ ਝੰਡਾ ਹੈ
ਜੀ,
ਉੱਥੇ ਗੱਲ ਇਹ ਕਹਿਣੀ ਚਾਹੀਦੀ ਕਿ ਖਾਲਿਸਤਾਨ ਦੇ ਜਿਹੜੇ ਝੰਡੇ ਆ ਉਹ ਨਾ ਲੱਗਣ, ਤੇ ਖੇਤਰੀ ਝੰਡਾ ਤਾਂ ਕੋਈ ਮਹਿੰਗੇ ਨੀ ਉਹਨੂੰ ਰੱਖਦਾ, ਕਿਉਂਕਿ ਉਹ ਤਾਂ ਸਾਡੀ ਪ੍ਰਾਰਥਨਾ ਹੁੰਦਾ ਨੂੰ ਲਾ ਦੋ, ਗੁਰੂਆਂ ਨੂੰ ਚੱਲ ਰਿਹਾ ਸਾਡਾ ਨਿਸ਼ਾਨ ਦਿੱਤਾ ਹੋਇਆ ਨਾ ਸਾਡਾ
ਜੀ ਜੀ ਬਿਲਕੁਲ।
ਇਹੀ ਸੁਝਾਅ ਹੈ ਜੀ ਮੇਰਾ ਵੀ, ਮਤਲਬ ਕਿ ਉਹਨਾਂ ਦੇ ਹਿਸਾਬ ਦੇ ਨਾਲ ਉਹਨਾਂ ਦਾ ਕੋਈ ਲਹਿਜਾ ਕਹਿਣ ਦਾ ਗਲਤ ਨਹੀਂ ਸੀ
ਜੀ,
ਪਰ ਜਿਹੜੇ ਸ਼ਬਦ ਵਰਤੇ ਗਏ ਆ ਉਹ ਰਾਜੇਵਾਲ ਵੱਲੋਂ ਉਹ ਥੋੜੇ ਜਿਹੇ ਗਲਤ ਹੋ ਗਏ, ਉਹ ਫਿਰ ਉਹਦੇ ਨਾਲ ਉਹਨਾਂ ਨੂੰ ਪਤਾ ਹੈ ਇੱਕ ਕੌਮ ਜਿਹੜੀ ਆ ਉਹ ਭਾਵੁਕ ਹੋ ਜਾਂਦੀ ਆ, ਜਜ਼ਬਾਤੀ ਆ
ਬਿਲਕੁਲ। ਮਲਕੀਤ ਜੀ ਕਿੱਥੋਂ ਜੁੜੇ ਹੋ ਤੁਸੀਂ ਸਾਡੇ ਨਾਲ?
ਜੀ ਮੈਂ ਸਿੰਨੀ ਤੋਂ
ਜੀ। ਸੋ ਬਹੁਤ ਵਾਜਿਬ ਹੈ ਜੀ ਤੁਹਾਡਾ ਜਿਹੜਾ ਪੱਖ ਹੈ, ਬਿਲਕੁਲ ਤੁਹਾਡਾ ਕਹਿਣਾ ਜਿਹੜਾ ਉਹ ਸਹੀ ਹੈ ਕਿ ਕਈ ਵਾਰ ਜਿਹੜੇ ਆਗੂ ਆ ਉਹਨਾਂ ਦੇ ਕਹਿਣ ਦਾ ਜਿਹੜਾ ਤਰੀਕਾ ਉਹ ਗਲਤ ਹੋ ਜਾਂਦਾ, ਪਰ ਇਸ ਵੱਡੇ ਅੰਦੋਲਨ ਦੇ ਵਿੱਚ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਹਰ ਕਿਸੇ ਦੀਆਂ ਜਿਹੜੀਆਂ ਭਾਵਨਾਵਾਂ ਉਹਨਾਂ ਦਾ ਸਤਿਕਾਰ ਜਿਹੜਾ ਉਹਨੂੰ ਜ਼ਰੂਰ ਦੇਈਏ ਔਰ ਉਹਨਾਂ ਦੀ ਕਦਰ ਕਰੀਏ ਜੀ।
ਜੀ ਬਿਲਕੁਲ ਬਿਲਕੁਲ, ਵੇਖੋ ਜੀ ਅਗਰ ਸੰਘਰਸ਼ ਜਿਹੜਾ ਵਾ ਪੂਰੇ ਪੀਕ ਟਾਈਮ ਕਿਤੇ ਚੱਲ ਰਿਹਾ ਵਾ
ਜੀ,
ਸਰਕਾਰ ਜਿਹੜੀ ਆ ਉਹ ਸੰਘਰਸ਼ ਨੂੰ ਤਾਂ ਕਮਜ਼ੋਰ ਕਰਨਾ ਚਾਹੁੰਦੀ ਆ, ਪਰ ਇਹ ਜਿਹੜੇ ਅੱਗੇ ਵੱਡੇ ਉੱਥੇ ਆਗੂ ਲੱਗੇ ਨੇ ਅੱਗੇ ਉਹਨਾਂ ਨੂੰ ਵੀ ਬਿਆਨਬਾਜ਼ੀ ਕਿਸ ਤਰੀਕੇ ਦੇ ਨਾਲ ਕਰਨੀ ਚਾਹੀਦੀ ਆ। ਬਾਕੀ ਦੇਖੋ ਜੀ ਉੱਥੇ ਅੱਗੇ ਹੀ ਸਾਡੇ ਸੰਘਰਸ਼ ਮੋਰਚੇ ਵਿੱਚ ਜਿੱਦਾਂ ਦੀਪ ਸਿੱਧੂ ਹੋ ਗਿਆ ਜੀ, ਹੁਣ ਦੀਪ ਸਿੱਧੂ ਦੀ ਤੇ ਕਿਸਾਨ ਜਥੇਬੰਦੀਆਂ ਦੀ ਤੁਹਾਨੂੰ ਪਤਾ ਪੂਰਾ ਤਕਰਾਰ ਚੱਲ ਰਿਹਾ
ਜੀ,
ਨੌਜਵਾਨ ਜਿਹੜੇ ਆ ਉਹ ਦੀਪ ਸਿੱਧੂ ਦੇ ਮਗਰ ਨੇ, ਜਿਹੜੇ ਦੂਜੇ ਕਿਸਾਨ ਨੇ ਉਹ ਕਿਸਾਨ ਜਥੇਬੰਦੀਆਂ ਦੇ ਮਗਰ ਨੇ, ਉਹ ਤਾਂ ਆਲਰੇਡੀ ਹੀ ਪਹਿਲੋ ਉਹਨਾਂ ਦਾ ਆਪਸ ਵਿੱਚ ਤਕਰਾਰ ਕਰ ਰਿਹਾ, ਤੇ ਜਦੋਂ ਇਦਾਂ ਦੇ ਬਿਆਨ ਦੀਪ ਸਿੱਧੂ ਪਹਿਲਾਂ ਦੇ ਰਿਹਾ ਸੀ ਦੋ ਤਿੰਨ ਦਿਨ ਪਹਿਲਾਂ, ਉਦਣ ਵੀ ਵਿਵਾਦ ਬਣ ਗਿਆ, ਅੱਜ ਰਾਜੇਵਾਲ ਸਾਹਿਬ ਨੇ ਦਿੱਤਾ ਵਿਵਾਦ ਬਣ ਗਿਆ, ਫਿਰ ਦੋ ਫਾੜ ਹੋ ਜਾਣਗੇ ਨਾ, ਇੱਕ ਜੋਸ਼ ਜਿਹੜਾ ਦੀਪ ਸਿੱਧੂ ਨਾਲ ਚੱਲੂਗਾ, ਹੋਸ਼ ਜਿਹੜਾ ਉਹ ਰਾਜੇਵਾਲ ਸਾਹਿਬ ਨਾਲ ਆਜੂਗਾ, ਜਦੋਂ ਦੋ ਫਾੜ ਹੋ ਗਈ ਲੜਾਈ ਤਾਂ ਫਿਰ ਤਾਂ ਜੀ ਸੁਭਾਵਕ ਆ ਜੀ ਇਹ ਫੇਲ ਹੋਣਾ, ਸਰਕਾਰ ਇਹ ਚਾਹੁੰਦੀ ਆ
ਜੀ। ਸੋ ਇੱਥੇ ਜ਼ਰੂਰੀ ਹੈ ਕਿ ਜੋਸ਼ ਤੇ ਹੋਸ਼ ਦੋਵੇਂ ਬਰਾਬਰ ਰੱਖ ਕੇ ਸੰਤੁਲਨ ਬਣਾ ਕੇ ਉਹਨਾਂ ਦਾ ਚੱਲਿਆ ਜਾਵੇ, ਔਰ ਜਦਕਿ ਅਸੀਂ ਸਾਰੇ ਜਾਣਦੇ ਹਾਂ ਵੀ ਇਸ ਵੇਲੇ ਜਿਹੜੀ ਸਰਕਾਰ ਹੈ ਉਹਦਾ ਪੂਰਾ ਜ਼ੋਰ ਵੀ ਇਸੇ ਗੱਲ ਤੇ ਲੱਗਿਆ ਹੋਇਆ ਕਿ ਜਿਹੜਾ ਅੰਦੋਲਨ ਹੈ ਕਮਜ਼ੋਰ ਕਿਵੇਂ ਕਰ ਸਕਦੇ ਆ। ਸੋ ਮਤਭੇਦ ਜਿਹੜੇ ਆ ਉਹ ਹੋਣੇ ਜ਼ਰੂਰੀ ਹੁੰਦੇ ਆ, ਪਰ ਇਨ੍ਹਾਂ ਸਮਿਆਂ ਦੇ ਵਿਚ ਮਤਭੇਦ ਜਿਹੜੇ ਆ ਉਹਨਾਂ ਨੂੰ ਪਿੱਛੇ ਰੱਖ ਕੇ ਆਪਣੇ ਏਜੰਡੇ ਦੇ ਉੱਤੇ ਕੇਂਦਰਿਤ ਹੋਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ, ਚਾਹੇ ਉਹ ਕਿਸਾਨ ਆਗੂਆਂ ਦਾ ਹੋਵੇ ਚਾਹੇ ਸਾਡੇ ਨੌਜਵਾਨਾਂ ਦਾ ਹੋਵੇ। ਪਰ ਅਸੀਂ ਨੌਜਵਾਨਾਂ ਦੀ ਜਿਹੜੀ ਇਸ ਗੱਲ ਲਈ ਦਾਦ ਦਿੰਦੇ ਹਾਂ ਜ਼ਰੂਰ ਕਿ ਉਹਨਾਂ ਨੇ ਜਿਸ ਤਰ੍ਹਾਂ ਸਹਿਜ ਸਬਰ ਦਾ ਜਿਹੜਾ ਘੁੱਟ ਪੀ ਕੇ ਇਸ ਅੰਦੋਲਨ ਦੇ ਵਿਚ ਬਹੁਤ ਪ੍ਰਬੰਧਕੀ ਜਿਹੜਾ ਇੱਕ ਰੂਪ ਆ ਉਹਨੂੰ ਦਿੱਤਾ, ਉਹਦੇ ਉੱਤੇ ਕੋਈ ਵੀ ਕਿੰਤੂ ਪਰੰਤੂ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਪਰ ਤੁਹਾਡਾ ਕਹਿਣਾ ਬਿਲਕੁਲ ਵਾਜਬ ਆ ਕਿ ਸਾਡੇ ਇੱਥੇ ਆਗੂਆਂ ਨੂੰ ਵੀ ਇਹ ਸਮਝਣਾ ਪੈਣਾ ਕਿ ਅਸੀਂ ਇਨ੍ਹਾਂ ਮਤਭੇਦਾਂ ਤੋਂ ਉੱਪਰ ਉੱਠ ਕੇ ਇਹ ਜਿਹੜੇ ਸਾਡੀਆਂ ਕਮਜ਼ੋਰੀਆਂ ਇਸ ਵੇਲੇ ਫੜਨ ਦੀ ਤਾਕ ਦੇ ਵਿਚ ਬੈਠੇ ਆ ਉਹਨਾਂ ਲੋਕਾਂ ਤੋਂ ਜ਼ਰੂਰ ਆਪਣੇ ਆਪ ਨੂੰ ਬਚ ਬਚਾ ਕੇ ਇਸ ਅੰਦੋਲਨ ਦੀ ਸਫਲਤਾ ਦੇ ਲਈ ਅੱਗੇ ਵਧਣਾ ਪੈਣਾ ਸਾਨੂੰ। ਜੀ ਬਹੁਤ ਬਹੁਤ ਧੰਨਵਾਦ ਮਲਕੀਤ ਜੀ, ਤੁਸੀਂ
ਆਪਣੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਕਿ ਮੇਰਾ ਛੋਟਾ ਬ੍ਰਦਰ ਜਿਹੜਾ ਉਹ ਵੀ ਉੱਥੇ ਗੱਡੀ
ਜੀ ਜੀ
ਬਜ਼ੁਰਗ ਵੀ
ਜੀ
ਉੱਥੇ ਮੈਂ ਆਪਣੇ ਛੋਟੇ ਬ੍ਰਦਰ ਨਾਲ ਗੱਲ ਕੀਤੀ, ਉਹ ਗੱਲ ਕੋ ਕਰਿਆ ਸੀ ਮੈਂ ਉਹਨੂੰ ਕਿਹਾ ਵੀ ਤੁਸੀਂ ਕਿਸਾਨ ਤੱਕ ਮੋਰਚੇ ਵਿੱਚ ਜਾ ਕੇ ਬੈਠਣਾ, ਉਹਨਾਂ ਨੇ ਗੱਲਾਂ ਸੁਣਨੀਆਂ, ਤਕਰੀਰਾਂ ਸੁਣਾਉਣੀਆਂ ਸ਼ਾਂਤਮਈ ਤਰੀਕੇ ਦੇ ਨਾਲ ਉੱਥੇ ਜੋ ਵੀ ਰਹਿਣਾ ਹੈ ਨਾ
ਜੀ।
ਹੁਣ ਉਸਦਾ ਮੈਨੂੰ ਜਵਾਬ ਨਹੀਂ ਕਹਿਣਾ, ਨਹੀਂ ਮੈਂ ਦੇਖ ਸਕੂ ਬਹੁਤ ਸਾਨੂੰ ਸਮਝਾ ਰਿਹਾ ਵਾ ਬੜੇ ਜੋਸ਼ ਨਾਲ ਲੜਨਾ।
ਅੱਛਾ,
ਕਿਤੇ ਨਾ ਕਿਤੇ ਹਰ ਕੋਈ ਆਪਣੀ ਜਿਹੜੀ ਆ ਹੋਂਦ ਦੀ ਲੜਾਈ ਲੜ ਰਿਹਾ, ਪੰਜਾਬ ਦੀ ਹੋਂਦ ਦੇ ਨਾਲ ਨਾਲ ਕਿਤੇ ਆਪਣੀ ਹੋਂਦ ਵੀ ਬਣਾਉਣ ਦੀ ਲੜਾਈ ਉੱਥੇ ਲੜੀ ਜਾ ਰਹੀ ਹੈ, ਭਾਵੇਂ ਕੋਈ ਵੀ ਹੋਵੇ, ਦੀਪ ਸਿੱਧੂ ਹੋਵੇ, ਲੱਖਾ ਸਦਾਣਾ ਹੋਵੇ, ਕਿਸਾਨ ਜਿੱਥੇ ਦਿੰਦੀਆਂ ਹੋਣ, ਮਤਲਬ ਕਿਤੇ ਨਾ ਕਿਤੇ ਆਪਣੇ ਪ੍ਰਤੀ ਹੀ ਉਹਨਾਂ ਦਾ ਲਾਲਚ ਵਿੱਚ ਹੈਗਾ,
ਬਿਨਾਂ
ਲਾਲਚ ਲੜਾਈ
ਜੀ ਉਹਦੇ ਵਿੱਚੋਂ ਲਾਹਾ ਲੈਣ ਦੀ ਜਿਹੜੀ ਕੋਸ਼ਿਸ਼ ਆ ਬਹੁਤ ਗਲਤ ਆਪਾਂ ਕਹਿ ਸਕਦੇ ਹਾਂ ਜੀ।
ਜੀ ਬਿਲਕੁਲ ਬਿਲਕੁਲ, ਦੇਖੋ ਜੀ ਜੇ ਤਾਂ ਵੇਖੋ ਦੀਪ ਸਿੱਧੂ ਇੰਨਾ ਪੜ੍ਹਿਆ ਲਿਖਿਆ ਸਿਆਣਾ ਇੱਕ ਵਕੀਲ ਆ, ਬੜੇ ਸੱਜੇ ਢੰਗ ਦੇ ਨਾਲ ਉਹ ਗੱਲ ਕਰਦਾ, ਗੱਲ ਕਰਨ ਦਾ ਤਰੀਕਾ ਹੈਗਾ, ਤੇ ਜੇ ਹੁਣ ਉਹਨਾਂ ਦਾ ਵਿਵਾਦ ਇਸ ਗੱਲ ਤੋਂ ਹੀ ਖੜਾ ਰਿਹਾ ਕਿ ਸਾਨੂੰ
ਜੀ ਤੁਹਾਡੀ ਆਵਾਜ਼ ਮੇਰੇ ਕੋਲ ਨਹੀਂ ਪਹੁੰਚ ਰਹੀ, ਸ਼ਾਇਦ ਥੋੜੀ ਜਿਹੀ ਕੋਈ ਨੈਟਵਰਕ ਦੀ ਸਮੱਸਿਆ ਆ ਰਹੀ ਹੈ ਮਲਕੀਤ ਜੀ। ਆਵਾਜ਼ ਮੇਰੇ ਤੱਕ ਨਹੀਂ ਪਹੁੰਚ ਰਹੀ, ਕੋਈ ਸਮੱਸਿਆ ਆਈ ਹੈ, ਸੋ ਮਾਫੀ ਚਾਹਾਂਗੀ ਮਲਕੀਤ ਜੀ, ਦੁਬਾਰਾ ਤੁਸੀਂ ਕਾਲ ਕਰਕੇ ਜ਼ਰੂਰ ਸਾਡੇ ਨਾਲ ਜੁੜ ਸਕਦੇ ਹੋ, ਬਹੁਤ ਬਹੁਤ ਧੰਨਵਾਦ। ਤੇ ਇਹਦੇ ਨਾਲ ਹੀ ਦੋਸਤੋ ਆਪਾਂ ਇੱਕ ਬ੍ਰੇਕ ਵੀ ਲੈਣੀ ਹੈ, ਬ੍ਰੇਕ ਤੋਂ ਪਹਿਲਾਂ ਇੱਕ ਗੀਤ ਆਪਾਂ ਜ਼ਰੂਰ ਸੁਣਦੇ ਹਾਂ ਸੰਗਤਾਰ ਮਨਮੋਹਨ ਵਾਰਸ ਤੇ ਕਮਲ ਹੀਰ ਦੀਆਂ ਆਵਾਜ਼ਾਂ ਦੇ ਵਿੱਚ, ਤੇ ਉਸ ਤੋਂ ਬਾਅਦ ਜਸਵਿੰਦਰ ਬਿੱਟਾ ਹੋਰਾਂ ਦੇ ਨਾਲ ਅਗਲੇ ਸਿਲਸਿਲੇ 'ਚ ਆਉਂਦੇ ਹਾਂ ਵਾਪਸ ਬਹੁਤ ਜਲਦੀ।
ਚੜ੍ਹਾਈ ਯੋਧਿਆਂ ਦੀ ਚੇਤੇ ਸਾਨੂੰ ਸਿੱਖ ਰਾਜ ਆਵੇ, ਸੱਚ ਖਬਰ ਸਿਦਕ ਵਿੱਚ ਰਲਿਆ ਨੇ ਆ ਕੱਚੀ ਤਿੱਲੀ ਘੇਰ ਲਈ ਸਿੰਘਾਂ ਨੇ। ਛਿੜਕੀ ਕਰਦੀ ਪੱਥਰ ਕੱਚ ਵਾਂਗੂ ਭੋਰ ਦਿੱਤੇ, ਦਾਤੀਆਂ ਕਈਆਂ ਵਾਲਿਆਂ ਨੇ ਇੱਕ ਕੁਰਸੀ ਢਿੱਲੀ ਘੇਰ ਲਈ ਸ਼ੇਰਾਂ ਨੇ।
ਇਹਨਾਂ ਬਿਨਾਂ ਲਗਾਮੋ ਘੋੜਿਆਂ ਨੂੰ
ਕਿਹੜਾ ਸਕਦਾ ਏ ਡੱਕ ਮੰਗਾ
ہر بندے
آواز نہیں گئی سو آواز نہیں گئی سی ادھر معافی چاہنی ہوں گیت تو بعد ایک بار پھر سواگت کردے ہاں جی منموہن وارث کمل ہیر ہورن دی آوازاں دے وچ گیت تسی سن رہے سی گیت تو بعد پروگرام لہراں دے وچ اگلا سلسلہ لے کے میں حاضر ہاں جی اور اس سلسلے دے وچ ساڈے نال انڈیا تو جڑ چکے نے اس ویلے جسوندر سنگھ بٹا ہوری وی سو جسوندر سنگھ بٹا ہوری اس ویلے دلی دے وچ نے اور سنگھو بارڈر تو ساڈے نال جڑے نے سو انہاں نوں وی جی آیاں نوں کہنے ہاں بٹا صاحب بہت پیار پری ست سری اکال جی آیاں نوں جی جی بالکل سو بٹا صاحب سنگھو بارڈر تو تسی اس ویلے رپورٹنگ کر رہے ہو اس ویلے تاں خیر کافی تڑکا ہونا کیونکہ سیالاں دے دن چل رہے ہیں تے کل رات تک بھی کافی ہلچل جڑی ہے وہ مچی رہی ہے کچھ بیان یہو جہ آئے ہیں پر اس بیان دے اتنے گل کرن تو بھی پہلا کچھ خبروں دے اتنے ضرور تہاڈیاں ٹپڑیاں لینیا چاہواں گے کل کساناں دے سنگھرش دے نال سمبندت ایک خاص جڑا اعلان ہے وہ کیتا گیا بھی سنگھرش منگاؤن دے لئی ایک روزہ جڑی بھوک ہڑتال آ وہ رکھی جانی اور آگواں نے نوجواناں نوں کسانی مدیاں تے کیندرت رہن دے لئی بھی سچیت کیتا کل سربت دے بھلے دی ارداس جڑی آ وہ بھی کیتی گئی ہے اور کیندر نوں بھی لوکتنتری ڈنگ دے نال اجے تک نگر سنیہا جڑا وہ دتا گیا تے زمیناں کارپوریٹ گھرانے دے ہتھاں چ نہ جان دین دا بھی عہد جڑا لیا خیر اے تاں بہت پہلا تو ہی اس اندولن دے وچ جڑا کیندرت ہو کے جڑا عہد آ وہ لیا جا چکیا پر جدو اسی ایک روزہ بھوک ہڑتال دی گل کردے ہاں تاں ایہدے بارے ضرور اپنی ٹپنی دیو کہ اس کھیتی قانون نو رد کروان دے لئی جڑا اگلا قدم اس روپ دے وچ لیا جانا کنا کو لگدا کہ اندولن نو یہ شکتی بخشو گا
دیکھو جی جدوں تسی گل کیتی ہے کہ ٹھنڈ بہت زیادہ ہے اور او سمے کساناں نے کل سویرے 8 بجے تو شام 5 بجے تک اے بھوک ہڑتال دا ایک روز پردرشن کیتا ہے
جی
پریشر ودھاؤن دے لئی اور اندولن شروع ہونے تو لے کے ہون تک سڑکاں دے اوپر الگ الگ وجہ نال جڑے مارے گئے سن کسان انہاں نوں شردانجلی بھی دتی گئی ہے
ٹھیک
اور کیندر دے جڑے تین کھیتی قانون ہیں انہاں دے خلاف جدوں ہن کسان سنگھرش تے اترے نے تے انہاں نے اپنی منگاں پوریاں کراؤن دے لئی کہ جڑا بھوک ہڑتال رکھی یہ دلی دے اس سنگھو بارڈر دے اتنے رکھی جی دلی والے پاس تسی گل کرو گے تاں سنگھو بارڈر ہے جی تسی پنجاب والے پاسے کرو گے تاں ہریانے دا جڑا کنڈلی بارڈر ہے
جی
کنڈلی تے سنگھو بارڈر ایک ہی چیز ہے لیکن سنگھو بارڈر جے دلی والے پاسے تسی انٹر کردے ہو تاں اونوں سنگھو بارڈر کہا جاتا ہے
ٹھیک
ٹکری بارڈر دے اتے تے غازی پور بارڈر دے اتے جے تسی مالوے والے پاسے آؤندے تاں ٹکری بارڈر آئے گا تھانوں تے جیکر تسی یوپی تو آؤندے ہو تاں اتے غازی پور بارڈر آئے گا یہ تین جگہ نے سنگھو بارڈر ٹکری بارڈر تے غازی پور بارڈر
جی
یہ تینا جگہ دے اتے کساناں نے بھوک ہڑتال کر کے جڑی اپنی ناراضگی ظاہر کیتی ہے اور اس تو علاوہ جڑا سانجھا کسان مورچہ بنایا سیگا وہ انہوں نے اس تین جگہ تو علاوہ بھارت دے جڑے باقی حصے دے وچ ضلع صدر مقاماں تے پہنچ کے کساناں نوں تین قانون دا ورودھ کرن نوں پہلا ہی جڑا اعلان کر دتا سیگا
جی
اور سویرے 8 بجے تو بھوک ہڑتال جدو شروع ہوندی ہے تا سب تو پہلا اس اندولن دوران جڑے 26 نومبر تو ہن تک جڑے 20 تو زیادہ کسان جڑے مارے جا چکے نے وکھ وکھ جگہ دے اتے کوئی ٹرالی دے وچ کوئی اتے یا کوئی کار دے وچ ایک دو بندے کار دے وچ چڑ گئے سی تو دو منٹ دا انہاں لئی موت رکھیا گیا ہے اور ادے نال ہی پنجاب ہریانہ ہماچل تامل ناڈو آندھرا پردیش اڑیسا بہار راجستھان مہاراشٹر اتراکھنڈ اتے بھی سنکیتک طور جتھے جتھے بھی کسان جتھے بندیاں دی اپنے اپنے جنیاں پارٹیاں جن کے دل ہے انہوں نے اس گل کا منگ پتر بھی دتا ضلع کے ڈپٹی کمشنر تو اور ورودھ بھی درج کیا ਔਰ ਅੰਦੋਲਨ ਜਿਹੜਾ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ, ਦੂਜੇ ਸੂਬਿਆਂ ਤੋਂ ਵੀ ਕਿਸਾਨ ਦਿੱਲੀ ਵੱਲ ਆ ਰਹੇ ਨੇ ਔਰ ਇਹਦਾ ਅਸਰ ਜਿਹੜਾ ਹੈਗਾ ਸਿੰਘੂ ਬਾਰਡਰ ਤੇ, ਟਿੱਕਰੀ ਬਾਰਡਰ ਤੇ, ਗਾਜੀਪੁਰ ਬਾਰਡਰ ਤੇ ਵੀ ਦੇਖਿਆ ਜਾ ਸਕਦਾ ਹੈ। ਕਿਸਾਨਾਂ ਦੀ ਗਿਣਤੀ ਵੀ ਵੱਧ ਰਹੀ ਹੈ ਔਰ ਸਰਕਾਰ ਤੋਂ ਕਿਸਾਨ ਕਾਨੂੰਨ ਨੂੰ ਰੱਦ ਕਰਾਉਣ ਦੀ ਜਿਹੜੀ ਮੰਗ ਕਰਦੇ ਨੇ ਔਰ ਭੁੱਖ ਹੜਤਾਲ ਜਿਹੜੀ ਸ਼ਾਮ ਨੂੰ 5 ਵਜੇ ਖਤਮ ਕੀਤੀ ਤੇ ਨਾਲ ਹੀ ਆਗੂਆਂ ਨੇ ਦੋਸ਼ ਲਾਇਆ ਹੈ ਕਿ ਸਰਕਾਰ ਇਸ ਅੰਦੋਲਨ ਨੂੰ ਖਤਮ ਕਰਨ ਦੇ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ। ਕਦੇ ਵੱਤਵਾਦੀ ਕਹਿੰਦੀ ਹੈ, ਕਦੇ ਉਹ ਨਕਸਲੀ ਕਹਿੰਦੀ ਹੈ, ਕਦੇ ਉਹ ਕਹਿੰਦੀ ਹੈ ਕਿ ਇਹ ਪਾਕਿਸਤਾਨ ਜਾਂ ਕਦੇ ਚੀਨ ਦੇ ਨਾਲ ਸਮਰਥਨ ਨੇ, ਇਸ ਤਰ੍ਹਾਂ ਦਾ ਜਿਹੜਾ ਦੋਸ਼ ਲਾਇਆ ਜਾ ਰਿਹਾ ਔਰ ਕਿਸਾਨ ਜਥੇਬੰਦੀਆਂ ਦਾ ਵੀ ਦੋਸ਼ ਹੈ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਇਹਨਾਂ ਦੇ ਵਿੱਚ ਫੁੱਟ ਪਾ ਦਿੱਤੀ ਜਾਵੇ। ਉਹ ਨਾਲ ਹੀ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਕਾਨੂੰਨ ਸਰਕਾਰ ਵਾਪਸ ਨਹੀਂ ਲੈਂਦੀ, ਅਸੀਂ ਇਹ ਜਿਹੜਾ ਸੰਘਰਸ਼ ਹੈਗਾ ਇਹਨੂੰ ਇਸ ਤਰ੍ਹਾਂ ਹੀ ਰੱਖਣਾ, ਜਿਉਂਦਾ ਰੱਖਣਾ ਇਹਨੂੰ, ਤੇ ਇਹਦੇ ਨਾਲ ਸਾਨੂੰ ਬਹੁਤ ਲੋਕਾਂ ਤੋਂ ਜਿਹੜਾ ਸਮਰਥਨ, ਬਹੁਤ ਸੰਸਥਾਵਾਂ ਤੋਂ, ਦਿੱਲੀ ਦੀਆਂ ਲੋਕਲ ਸੰਸਥਾਵਾਂ ਤੋਂ ਵੀ ਸਮਰਥਨ ਮਿਲ ਰਿਹਾ। ਕੱਲ ਮੇਰੀ ਗੱਲ ਹੋ ਰਹੀ ਸੀ, ਇੱਥੇ ਇੱਕ ਟਰੈਕਟਰ ਕੰਪਨੀ ਹੈ, ਉਹਨਾਂ ਨੇ 5000 ਕਿਲੋ ਦਾਲ, 5000 ਕਿਲੋ ਆਟਾ ਔਰ 1000 ਦੇ ਤਕਰੀਬਨ ਤਰਪਾਲਾਂ, 1000 ਜਿਹੜੀਆਂ ਹੈਗੀਆਂ ਨੇ ਵੱਡੀਆਂ ਗੱਦੇ ਜਿਹੜੇ ਕਿਸਾਨਾਂ ਨੂੰ, ਕਿਉਂਕਿ ਸਰਦੀ ਕਰਕੇ ਬਹੁਤ ਤਕਲੀਫਾਂ ਆ ਰਹੀਆਂ, ਸੌਣ ਵੀ, ਬੈਠਣ ਦੀ, ਰਹਿਣ
ਦੀ,
ਉਹਨਾਂ ਨੇ ਹਾਂ ਜੀ ਬਿਲਕੁਲ, ਮੀਂਹ ਦੀਆਂ ਤਸਵੀਰਾਂ ਤਾਂ ਨਸ਼ਰ ਹੋ ਗਈਆਂ, ਜਗਜਾਰ ਹੋ ਗਈਆਂ ਕਿ ਕਿਵੇਂ ਛੋਟੇ ਛੋਟੀਆਂ ਜਿਹੜੀਆਂ ਤਰਪਾਲਾਂ ਜਾਂ ਟਰਾਲੀਆਂ ਦੇ ਵਿੱਚ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਨਾਲ ਸਿਰ ਢੱਕਣ ਦੇ ਲਈ ਮਜਬੂਰ ਹੋਣਾ ਪਿਆ ਕਿਸਾਨਾਂ ਨੂੰ, ਲੇਕਿਨ ਮੀਂਹ ਨੇ ਕਾਫੀ ਨੁਕਸਾਨ ਵੀ ਕੀਤਾ। ਔਰ ਦੂਜੀ ਗੱਲ ਇਹ ਕਿ ਮੀਂਹ ਤੋਂ ਬਾਅਦ ਸਫਾਈ ਦਾ ਪ੍ਰਬੰਧ ਵੀ ਜਥੇਬੰਦੀਆਂ ਨੇ ਆਪਣੇ ਲੈਵਲ ਤੇ ਕੀਤਾ, ਕੋਈ ਦਿੱਲੀ ਦੀ ਸਿੱਖ ਸੰਗਤ ਵੀ ਲਗਾਤਾਰ ਸਵੇਰੇ ਸਵੇਰੇ ਆ ਰਹੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ, ਟੁੱਥਪੇਸਟ, ਬਰੱਸ਼, ਬਿਸਕੁਟ ਵਗੈਰਾ ਲੈ ਕੇ, ਤਾਂ ਜੋ ਇਹਨਾਂ ਤਕਲੀਫਾਂ ਦੇ ਵਿੱਚ ਉਹਨਾਂ ਦਾ ਕੋਈ ਨਾ ਕੋਈ ਛੋਟਾ ਮੋਟਾ ਜਿਹੜਾ ਦਰਦ ਹੈ ਉਹ ਘਟਾਇਆ ਜਾ ਸਕੇ। ਲੇਕਿਨ ਕਿਸਾਨ ਜਥੇਬੰਦੀਆਂ ਦੇ ਹੌਸਲੇ ਬੜੇ ਬੁਲੰਦ ਨੇ ਪਰ ਸਮਾਂ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹ ਬੜਾ ਭਿਆਨਕ ਹੋਏਗਾ, ਕਿਉਂਕਿ ਜਦੋਂ ਹੁਣ ਧੁੰਦ ਪੈਣੀ ਸ਼ੁਰੂ ਹੋ ਜਾਣੀ ਹੈ, ਸਰਦੀ ਦਾ ਪ੍ਰਕੋਪ ਵਧਣਾ ਸ਼ੁਰੂ ਹੋ ਜਾਣਾ, ਤਾਂ ਉਸ ਸਮੇਂ ਇਸ ਮਾਹੌਲ ਦੇ ਵਿੱਚ ਰਹਿਣਾ ਇੱਕ ਵਾਕਈ ਜਿਹੜਾ ਬੜਾ ਖਤਰਨਾਕ ਵੀ ਹੈ, ਸਿਹਤ ਲਈ ਵੀ ਖਤਰਨਾਕ ਹੈ,
ਖਾਸ ਤੌਰ ਤੇ ਬਜ਼ੁਰਗਾਂ ਵਾਸਤੇ।
ਬਿਲਕੁਲ ਜੀ, ਬਜ਼ੁਰਗਾਂ ਵਾਸਤੇ ਵੀ ਤੇ ਬੀਬੀਆਂ ਵਾਸਤੇ ਵੀ, ਔਰ ਘਰ ਤੋਂ ਬਾਹਰ ਰਹਿਣਾ ਔਰ ਨੀਂਦ ਵੀ ਨਾ ਪੂਰੀ ਹੋਣੀ, ਇਹ ਇੱਕ ਬੜਾ ਅਜੀਬੋ ਗਰੀਬ ਇੱਥੇ ਮਸਲਾ ਬਣਿਆ ਹੋਇਆ। ਬਹੁਤ ਸਾਰੇ ਲੋਕਾਂ ਨੂੰ ਜੇ ਦਿੱਕਤਾਂ ਵੀ ਆ ਰਹੀਆਂ ਨੇ, ਕਿਸੇ ਨੂੰ ਗੋਡਿਆਂ ਦੀ ਦਿੱਕਤ ਆ ਰਹੀ ਹੈ, ਕਿਸੇ ਨੂੰ ਖਾਣ ਪੀਣ ਦੀ ਦਿੱਕਤ ਆ ਰਹੀ ਹੈ, ਯਾਨੀ ਜਦੋਂ ਲੰਗਰ ਚੱਲਦੇ ਆ ਤਾਂ ਜ਼ਿਆਦਾ ਖਾਣ ਪੀਣ ਦਾ ਵੀ ਪ੍ਰੋਬਲਮ ਆ ਰਹੀ ਹੈ, ਸੋ ਛੋਟੀਆਂ ਛੋਟੀਆਂ ਦਿੱਕਤਾਂ ਵੀ ਆ ਰਹੀਆਂ ਨੇ ਔਰ ਜ਼ਿਆਦਾਤਰ ਬੀਪੀ ਚੈੱਕ ਕੀਤਾ ਜਾ ਰਿਹਾ, ਦਵਾਈਆਂ ਦਿੱਤੀਆਂ ਜਾ ਰਹੀਆਂ ਪਰ ਕਈ ਵਾਰੀ ਅਸੀਂ ਦਵਾਈ ਜਿਹੜੀ ਹੈ ਉਹ ਸਾਨੂੰ ਫਿੱਟ ਨਹੀਂ ਕਰਦੀ, ਸੋ ਇਸ ਕਰਕੇ ਤਕਲੀਫਾਂ ਦਿਨੋ ਦਿਨ ਵਧਣ ਦੇ ਆਸਾਰ ਨੇ।
ਇਸ ਦੌਰਾਨ ਜਦੋਂ ਅਸੀਂ ਵੈਸੇ ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ, ਜਦੋਂ ਤੁਸੀਂ ਬੁਲੰਦ ਰੱਦਿਆਂ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਜ਼ਰੂਰ ਸਾਡੀ ਚੜ੍ਹਦੀ ਕਲਾ ਦਾ ਜਿਹੜਾ ਪ੍ਰਤੀਕ ਆ ਉਹ ਮੰਨੇ ਜਾਂਦੇ ਆ, ਮੰਨੇ ਜਾਂਦੇ ਨੀ ਦਿਖਾਈ ਦਿੰਦੇ ਆ, ਪਰ ਜਦੋਂ ਅਸੀਂ ਸਰਕਾਰੀ ਜਿਹੜਾ ਤੰਤਰ ਹੈ ਉਹਨਾਂ ਦੀਆਂ ਸਾਜ਼ਿਸ਼ਾਂ ਦੀ ਗੱਲ ਕਰਦੇ ਆ ਤਾਂ ਜਿਵੇਂ ਤੁਸੀਂ ਵੀ ਕਿਹਾ ਕਿ ਕਿਤੇ ਨਾ ਕਿਤੇ ਕਿਸਾਨ ਆਗੂਆਂ ਦੀ ਵੀ ਇਹ ਸ਼ਿਕਾਇਤ ਆ ਕਿ ਜਿਹੜੀ ਸਰਕਾਰ ਆ ਉਹ ਕਿਤੇ ਨਾ ਕਿਤੇ ਫੁੱਟ ਪਾਉਣਾ ਚਾਹੁੰਦੀ ਆ ਮਤਭੇਦਾਂ ਨੂੰ ਉਛਾਲ ਕੇ, ਹਨਾ, ਔਰ ਇਸ ਅੰਦੋਲਨ ਨੂੰ ਕਮਜ਼ੋਰ ਕਰਨਾ ਚਾਹੁੰਦੀ। ਇਸ ਤੋਂ ਪਹਿਲਾਂ ਵੀ ਅਸੀਂ ਸਾਡੇ ਨਾਲ ਇੱਕ ਸਰੋਤੇ ਜੁੜੇ ਹੋਏ ਸੀ, ਉਹਨਾਂ ਨਾਲ ਗੱਲ ਉਹ ਵੀ ਕਰ ਰਹੇ ਸਨ ਕਿ ਇੱਥੇ ਭਾਵੇਂ ਜਿਹੜੇ ਮਤਭੇਦ ਆ ਉਹ ਜ਼ਰੂਰ ਬਣੇ ਹੋਏ ਆ ਪਰ ਇਸ ਵੇਲੇ ਜਿਹੜਾ ਸਮਾਂ ਆ ਉਹਨਾਂ ਮਤਭੇਦਾਂ ਨੂੰ ਉਛਾਲਣ ਦਾ ਨਹੀਂ ਹੈ। ਕੱਲ ਇੱਕ ਨਾ ਬਿਆਨ ਜਿਹੜਾ ਕਿ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਦਿੱਤਾ ਔਰ ਉਸ ਬਿਆਨ ਤੋਂ ਬਾਅਦ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਦੇ ਮਨ ਨੂੰ ਠੇਸ ਵੀ ਪਹੁੰਚੀ ਹੈ ਔਰ ਉਸ ਤੋਂ ਬਾਅਦ ਕੁਛ ਹੋਰ ਕਿਸਾਨ ਆਗੂਆਂ ਨੇ ਉਹਨਾਂ ਦਾ ਸਪਸ਼ਟੀਕਰਨ ਦੇਣ ਦੀ ਵੀ ਕੋਸ਼ਿਸ਼ ਕੀਤੀ ਆ ਔਰ ਖਾਸ ਤੌਰ ਦੇ ਉੱਤੇ ਨੌਜਵਾਨਾਂ ਨੂੰ ਵੀ ਉਸ ਸਪਸ਼ਟੀਕਰਨ ਦੇ ਨਾਲ ਅਪੀਲ ਕਰਕੇ ਆਪਣੇ ਨਾਲ ਜੋੜਨ ਦੀ ਜਿਹੜੀ ਉਹਨਾਂ ਨੇ ਇੱਕ ਬੇਨਤੀ ਆ ਉਹ ਕੀਤੀ ਔਰ ਇਸ ਬਿਆਨ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਬਿੱਟਾ ਸਾਹਿਬ, ਤੁਸੀਂ ਉੱਥੇ ਕਿਉਂਕਿ ਜ਼ਮੀਨੀ ਹਕੀਕਤ ਦੇ ਨਾਲ ਇਸ ਵੇਲੇ ਜੁੜੇ ਹੋਏ ਹੋ?
ਦੇਖੋ, ਜੇ ਤਾਂ ਤੁਸੀਂ ਸੰਘਰਸ਼ ਦੇ ਨਾਲ ਜਾਂ ਇੱਥੇ ਰਹਿ ਕੇ ਇਸ ਸਾਰੇ ਦੁਖਦਾਇਕ ਮਾਹੌਲ ਨੂੰ ਦੇਖ ਕੇ ਤੁਸੀਂ ਬਿਆਨ ਸੁਣੋ ਤਾਂ ਫਿਰ ਉਹਦੇ ਵਿੱਚ ਇਹ ਹੈਗਾ, ਇਹ ਬਿਲਕੁਲ ਗੱਲ ਠੀਕ ਹੈਗੀ ਹੈ ਕਿ ਜਦੋਂ ਅਸੀਂ ਇਹਨੂੰ ਸ਼ਾਂਤਮਈ ਰੱਖਣਾ ਚਾਹੁੰਦੇ ਹਾਂ ਇਸ ਸੰਘਰਸ਼ ਨੂੰ, ਤੇ ਦੂਜੇ ਪਾਸੇ ਅਸੀਂ ਇਹ ਵੀ ਇਲਜ਼ਾਮ ਲਾਉਂਦੇ ਹਾਂ ਕਿ ਜਿਹੜਾ ਗੋਦੀ ਮੀਡੀਆ ਹੈਗਾ ਜਾਂ ਜਿਹੜਾ ਸਰਕਾਰੀ ਮੀਡੀਆ ਹੈਗਾ ਉਹ ਸਾਨੂੰ ਇਸ ਤਰ੍ਹਾਂ ਵੱਖਵਾਦੀ, ਖਾਲਿਸਤਾਨੀ, ਨਕਸਲੀ ਔਰ ਦੇਸ਼ ਨੂੰ ਵੰਡਣ ਵਾਲੇ ਟੁਕੜੇ ਟੁਕੜੇ ਗੈਂਗ ਦੇ ਨਾਲ ਜੋੜਨ ਤੇ ਤੁਲਿਆ ਹੋਇਆ ਹੈ। ਤੇ ਤੀਜੀ ਗੱਲ, ਜਦੋਂ ਅਸੀਂ ਮੁੱਦੇ ਤੋਂ ਹਟ ਕੇ ਰਾਜਨੀਤਿਕ ਪਾਰਟੀਆਂ ਨੂੰ ਵਿੱਚ ਐਂਟਰ ਕਰਵਾ ਰਹੇ ਹਾਂ, ਭਾਵੇਂ ਉਹਨਾਂ ਨੂੰ ਸਹੀ ਕੇ ਨਹੀਂ ਬੁਲਾ ਰਹੇ, ਲੇਕਿਨ ਉਸ ਸੰਦਰਭ ਦੇ ਵਿੱਚ ਜਿਹੜਾ ਵੀ ਵਿਅਕਤੀ ਇੱਥੇ ਪਹੁੰਚ ਰਿਹਾ ਉਹ ਕਿਸਾਨੀ ਮੁੱਦੇ ਤੋਂ ਹਟ ਕੇ ਕੋਈ ਗੱਲ ਕਰ ਰਿਹਾ ਤਾਂ ਇਹ ਗੱਲ ਬਿਲਕੁਲ ਵਾਜਬ ਹੈਗੀ ਹੈ ਕਿ ਕਿਤੇ ਨਾ ਕਿਤੇ ਸੰਘਰਸ਼ ਨੂੰ ਕੋਈ ਹੋਰ ਰੂਪ ਰੇਖਾ ਦਿੱਤੀ ਜਾ ਰਹੀ ਹੈ, ਜੇ ਤੁਸੀਂ ਇੱਥੇ ਖੜ ਕੇ ਦੇਖੋ ਤਾਂ। ਉਹਦੇ ਸੰਦਰਭ ਦੇ ਵਿੱਚ ਬਲਵੀਰ ਸਿੰਘ ਰਾਜੇਵਾਲ ਨੇ ਇਹ ਗੱਲ ਮੰਨੀ ਵੀ ਹੈ ਕਿ ਅਸੀਂ ਪਹਿਲਾਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਖੁਦ ਜਾ ਕੇ ਬੇਨਤੀ ਕੀਤੀ ਸੀ ਕਿ ਜਿਹੜੀ ਛਾਉਣੀ ਇਹਨਾਂ ਨੇ ਫੜਾਈ ਹੋਈ ਹੈ ਸਿੰਘੂ ਬਾਰਡਰ ਦੇ ਉੱਤੇ, ਛਾਉਣੀ ਕਹਿ ਸਕਦੇ ਹਾਂ ਉੱਥੇ, ਕਿਉਂਕਿ ਉੱਥੇ ਘੋੜ ਸਵਾਰ ਵੀ ਨੇ, ਉੱਥੇ ਦੋ ਟੈਂਟ ਵੀ ਲੱਗੇ ਹੋਏ ਨੇ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਨੇ, ਉਹਨਾਂ ਦੇ ਰਹਿਣ ਦੇ ਲਈ ਉਹ ਟੈਂਟ ਹਮੇਸ਼ਾ ਹੀ ਲੱਗਦੇ ਨੇ, ਇਸ ਤਰ੍ਹਾਂ ਦੇ ਅੱਜ ਕੱਲ ਵਾਟਰ ਪਰੂਫ ਟੈਂਟ ਲੱਗ ਜਾਂਦੇ ਆ, ਪਰ ਉਹ ਬਿਲਕੁਲ ਸਿੰਘੂ ਬਾਰਡਰ ਦੇ ਉੱਤੇ ਲੱਗੇ ਹੋਏ ਨੇ ਜਿੱਥੇ ਨਾਲ ਬਿਲਕੁਲ 10 ਮੀਟਰ ਤੇ 15 ਮੀਟਰ ਤੇ ਪੁਲਿਸ ਦਾ ਪਹਿਰਾ ਲੱਗਿਆ ਹੋਇਆ। ਪੁਲਿਸ ਨੇ ਜਿੱਥੇ ਬੈਰੀਕੇਡਿੰਗ ਲਾਏ ਹੋਏ ਆ, ਤਾਰ ਲਾਈ ਹੋਈ ਹੈ, ਜਿਹੜੇ ਆਪਣੇ ਪਿੱਲਰ ਲਾਏ ਹੋਏ ਨੇ, ਔਰ ਇਹਦੇ ਨਾਲ ਹੀ ਟਰੱਕ ਖੜੇ ਨੇ, ਉਹਦੇ ਪਿੱਛੇ ਜਿਹੜੀ ਦਿੱਲੀ ਪੁਲਿਸ ਹੈ, ਰੈਪਿਡ ਪੁਲਿਸ ਵੀ ਰੱਖੀ ਹੋਈ ਹੈ, ਵੀ ਉੱਥੇ ਹੈਗੀ ਹੈ। ਤੇ ਉੱਥੇ ਨਿਹੰਗ ਸਿੰਘ ਜਥੇਬੰਦੀਆਂ ਨੇ ਪਹਿਲਾਂ ਵੀ ਇੱਕ ਦਿਨ ਐਲਾਨ ਕੀਤਾ ਸੀਗਾ ਕਿ ਅਸੀਂ ਇਸ ਜਗ੍ਹਾ ਦੇ ਉੱਤੇ ਤਾਂ ਖੜੇ ਹਾਂ ਕਿ ਜਾਂ ਕਿਸਾਨ ਜਥੇਬੰਦੀਆਂ ਵਾਲੇ ਪਾਸੋਂ ਵੀ ਕੋਈ ਹੁੱਲੜਬਾਜ਼ੀ ਨਾ ਕਰੇ, ਅਸੀਂ ਇਹਨਾਂ ਨੂੰ ਵੀ ਰੋਕਾਂਗੇ, ਤੇ ਜੇ ਦੂਜੇ ਪਾਸੇ ਸਰਕਾਰ ਵਾਲੇ ਪਾਸਿਓਂ ਕੋਈ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਕੋਈ ਧੱਕਾ ਕੀਤਾ ਜਾਂਦਾ ਤਾਂ ਅਸੀਂ ਇਹਨਾਂ ਨੂੰ ਵੀ ਰੋਕਾਂਗੇ, ਅਸੀਂ ਕਿਸੇ ਨਾਲ ਟਕਰਾ ਨਹੀਂ ਚਾਹੁੰਦੇ।
ਬਹੁਤ ਵਧੀਆ,
ਅਸੀਂ ਇਸ ਕਰਕੇ ਇੱਥੇ ਆਏ
ਜੀ।
ਉਹਨਾਂ ਨੇ ਬੜੀ ਸੋਹਣੀ ਗੱਲ ਕੀਤੀ ਹੈ
ਜੀ,
ਔਰ ਉਸ ਗੱਲ ਦਾ ਮੈਸੇਜ ਵੀ ਅੱਛਾ ਗਿਆ। ਔਰ ਦੂਜੇ ਪਾਸੇ ਉੱਥੇ ਜਿਹੜੇ ਕਈ ਫੇਸਬੁੱਕ ਦੇ ਉੱਤੇ ਚੈਨਲ ਚਲਾਉਣ ਵਾਲੇ ਉਹ ਇਸ ਪ੍ਰੋਗਰਾਮ ਨੂੰ ਆਪਣੇ ਪ੍ਰੋਗਰਾਮ ਦੀ ਟੀਆਰਪੀ ਵਧਾਉਣ ਦੇ ਲਈ ਉਹ ਬੜੇ ਗਲਤ ਸ਼ਬਦਾਂ ਦੇ ਵਿੱਚ ਟਾਈਟਲ ਦੇ ਰਹੇ ਨੇ ਕਿ ਹੁਣ ਤਾਂ ਜੀ ਏਦਾਂ ਹੋ ਗਿਆ ਜੀ, ਹੁਣ ਤਾਂ ਅੱਧੀ ਰਾਤ ਨੂੰ ਹਮਲਾ ਕਰ ਦਿਆਂਗੇ, ਏਦਾਂ ਕਰ ਦਿਆਂਗੇ, ਉਹ ਬੜੀਆਂ ਉਹਨਾਂ ਨੇ ਗਲਤ ਸ਼ਬਦਾਵਲੀ ਜਿਹੜੀ ਵਰਤੀ ਹੈਗੀ ਆ। ਉਸ ਗਲਤ ਸ਼ਬਦਾਵਲੀ ਨੂੰ ਹੀ ਜਿਹੜਾ ਜੀ ਨਿਊਜ਼ ਹੈਗਾ ਉਹਨੇ ਚੁੱਕ ਲਿਆ, ਉਹਨਾਂ ਨੇ ਕਹਿ ਦਿੱਤਾ ਕਿ ਇਹ ਜਿਹੜਾ ਅੰਦੋਲਨ ਹੈਗਾ ਇਹ ਖਾਲਿਸਤਾਨ ਦੇ ਰੰਗ ਵਿੱਚ ਰੰਗਿਆ ਜਾ ਰਿਹਾ, ਇਹਨੂੰ ਇਸ ਤਰ੍ਹਾਂ ਪੇਸ਼ ਕਰ ਦਿੱਤਾ ਗਿਆ ਕਿ ਜਿਵੇਂ ਇੱਕ ਜੰਗ ਦਾ ਮਾਹੌਲ ਬਣ ਗਿਆ ਹੋਵੇ, ਇਧਰ ਜੀ ਘੋੜ ਸਵਾਰ ਤਿਆਰ ਨੇ, ਇਧਰ ਜੀ ਏਦਾਂ ਹੋ ਰਿਹਾ, ਏਦਾਂ ਹੋ ਰਿਹਾ। ਤੇ ਉਸੇ ਸੰਦਰਭ ਦੇ ਵਿੱਚ ਜਿਹੜਾ ਆਈ ਟੀ ਸੈੱਲ ਹੈਗਾ ਬੀਜੇਪੀ ਦਾ, ਬਲਵੀਰ ਸਿੰਘ ਰਾਜੇਵਾਲ ਨੇ ਵੀ ਦੋਸ਼ ਲਾਇਆ ਕਿ ਉਸ ਨੇ ਇਹ ਸਾਰੇ ਨੂੰ ਜਿਹੜੀ ਆ ਹੋਰ ਬਲਦੀ ਤੇ ਤੇਲ ਪਾਉਣ ਦੀ ਜਿਹੜੀ ਗੱਲ ਕੀਤੀ ਹੈ। ਉਹਨਾਂ ਨੇ ਤਾਂ ਹੀ ਆਖਿਆ ਕਿ ਮੈਂ ਇਹ ਚਾਹੁੰਦਾ ਕਿ ਪਹਿਲੀ ਗੱਲ ਤਾਂ ਰਾਜਨੀਤਿਕ ਪਾਰਟੀਆਂ ਜੇ ਇੱਥੇ ਆਉਣਾ ਚਾਹੁੰਦੀਆਂ ਨੇ ਤੇ ਉਹ ਆਪਣਾ ਝੰਡਾ ਨਾ ਲੈ ਕੇ ਆਉਣ, ਕਿਸਾਨੀ ਝੰਡਾ ਲੈ ਕੇ ਆਉਣ। ਦੂਜਾ, ਜੇ ਅਸੀਂ ਸ਼ਾਂਤਮਈ ਰੱਖਣਾ ਚਾਹੁੰਦੇ ਹਾਂ ਤਾਂ ਕੋਈ ਇਸ ਤਰ੍ਹਾਂ ਦਾ ਕੋਈ ਡੈਕ ਨਾ ਵਜਾਇਆ ਜਾਵੇ ਜਾਂ ਕੋਈ ਆਡੀਓ ਵੀਡੀਓ ਨਾ ਇਸ ਤਰ੍ਹਾਂ ਦੀਆਂ ਕੀਤੀਆਂ ਜਾਣ ਜਿਹਦੇ ਨਾਲ ਕਿ ਸੰਗਤ ਜਿਹੜੀ ਆ ਭੜਕਾਟ ਦੇ ਵਿੱਚ ਆਵੇ। ਤੀਜੀ ਗੱਲ ਉਹਨਾਂ ਨੇ ਕਿਹਾ ਸੀਗਾ ਕਿ ਜਦੋਂ ਸਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਅਸੀਂ ਖੁਦ ਜਿਹੜੀਆਂ ਜਿੱਤ ਦਾ ਇੱਕ ਝੰਡਾ ਲਹਿਰਾਉਣ ਦੇ ਲਈ ਨਿਹੰਗ ਸਿੰਘ ਜਥੇਬੰਦੀਆਂ ਨੂੰ ਬੇਨਤੀ ਕਰਾਂਗੇ ਤੇ ਇੱਕ ਵੱਡਾ ਜਿਹੜਾ ਹੈਗਾ ਇੱਕ ਜਲੂਸ ਜਾਂ ਇਸ ਤਰ੍ਹਾਂ ਦਾ ਕੋਈ ਜਿੱਤ ਦਾ ਜਸ਼ਨ ਮਨਾਵਾਂਗੇ। ਇਸ ਕਰਕੇ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਛਾਉਣੀ ਜਿਹੜੀ ਹੈਗੀ ਹੈ ਇੱਥੋਂ ਚੇਂਜ ਕਰਕੇ ਇਹਨੂੰ ਪਿੱਛੇ ਕਰ ਲਿਆ ਜਾਵੇ। ਉਹਨਾਂ ਨੇ ਆਖਿਆ ਕਿ ਸਾਨੂੰ ਨਿਹੰਗ ਸਿੰਘ ਜਥੇਬੰਦੀਆਂ ਨੇ ਲਿਖਤੀ ਤੌਰ ਤੇ ਕਿਹਾ ਸੀਗਾ ਕਿ ਤੁਸੀਂ ਸਾਨੂੰ ਲਿਖ ਕੇ ਦੇ ਦਿਓ, ਜਿੱਥੇ ਕਹੋਗੇ ਅਸੀਂ ਕਰ ਦਿੰਦੇ ਹਾਂ। ਤੇ ਅਸੀਂ ਲਿਖ ਕੇ ਦੇ ਨਹੀਂ ਸਕੇ ਕਿਉਂਕਿ ਭੱਜ ਦੌੜ ਕਾਫੀ ਸੀ, ਰੋਜ਼ਾਨਾ ਮੀਟਿੰਗ ਹੁੰਦੀ ਹੈ, ਪ੍ਰੈਸ ਨੂੰ ਵੀ ਸੰਬੋਧਨ ਕਰਨਾ ਹੁੰਦਾ, ਕੋਈ ਵੀ ਆਈ ਪੀ ਜਾਂ ਜਿਹੜੇ ਬੰਦੇ ਜਿਹੜੇ ਆਉਂਦੇ ਆ ਉਹਨਾਂ ਨੂੰ ਵੀ ਸਵਾਲਣਾ ਹੁੰਦਾ, ਕੋਈ ਫੰਡ ਦੇਣ ਵਾਲੇ ਆਉਂਦੇ ਆ ਜਾਂ ਕੋਈ ਰਸ ਦੇਣ ਵਾਲੇ ਆਉਂਦੇ ਆ ਉਹਨਾਂ ਨੂੰ ਵੀ ਮਿਲਣਾ ਹੁੰਦਾ। ਤੀਜੀ ਗੱਲ ਉਹਨਾਂ ਨੇ ਕਹੀ ਸੀਗੀ ਕਿ ਜਿਹੜੇ ਨਿਸ਼ਾਨ ਸਾਹਿਬ ਲਾਏ ਗਏ ਨੇ, ਨਿਸ਼ਾਨ ਸਾਹਿਬ ਉਸ ਜਗ੍ਹਾ ਤੇ ਲਾਏ ਜਾਂਦੇ ਆ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ, ਤੇ ਇਸ ਕਰਕੇ ਇੱਥੇ ਜਿਹੜਾ ਨਿਸ਼ਾਨ ਸਾਹਿਬ ਲਗਾਏ ਗਏ ਨੇ ਉਹ ਜਿਹੜੇ ਟਾਵਰ ਜਿਹੜੇ ਆਪਣੇ ਉੱਥੇ ਮੋਬਾਈਲ ਫੋਨ ਦੇ ਟਾਵਰ ਨੇ ਉਹਨਾਂ ਦੇ ਉੱਤੇ ਝੰਡੇ ਲਹਿਰਾ ਦਿੱਤੇ ਗਏ ਸਨ ਤੇ ਇਹਨਾਂ ਨੂੰ ਉਤਾਰ ਲਿਆ ਜਾਵੇ। ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਹਿੰਦੀ ਮੀਡੀਆ ਹੈਗਾ ਇਹਨੂੰ ਇੰਨੀ ਸਮਝ ਨਹੀਂ ਮਰਿਆਦਾ ਦੀ ਤੇ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਪੇਸ਼ ਕਰਨ ਤੋਂ ਥੋੜਾ ਜਿਹਾ ਟਲ ਜਾਏਗਾ। ਤੇ ਨਾਲ ਹੀ ਜਦੋਂ ਇਸ ਗੱਲ ਦਾ ਉਹਨਾਂ ਨੇ ਸਟੇਜ ਤੋਂ ਅਨਾਊਂਸ ਕੀਤਾ ਔਰ ਕੁਛ ਜਥੇਬੰਦੀਆਂ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ, ਉਹਦੇ ਵਿੱਚ ਅਸੀਂ ਦੀਪ ਸਿੱਧੂ ਦੀ ਗੱਲ ਕਰ ਸਕਦੇ ਹਾਂ, ਲੱਖਾ ਸਿਧਾਵਾਂ ਦੀ ਗੱਲ ਕਰ ਸਕਦੇ ਹਾਂ, ਉਹ ਦੋਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਗੱਲ ਜਿਹੜੀ ਹੈਗੀ ਹੈ ਇਹਨਾਂ ਨੇ ਇਸ ਮੌਕੇ ਤੇ ਨਹੀਂ ਸੀ ਕਰਨੀ ਚਾਹੀਦੀ ਜਾਂ ਪਬਲਿਕਲੀ ਤੌਰ ਤੇ ਨਹੀਂ ਕਰਨੀ ਚਾਹੀਦੀ ਸੀ। ਲੇਕਿਨ ਦੂਜੇ ਪਾਸੇ ਦੀਪ ਸਿੱਧੂ ਨੇ ਜਿਹੜੀ ਗੱਲ ਕਹੀ ਹੈ, ਦੀਪ ਸਿੱਧੂ ਨੇ ਆਖਿਆ ਕਿ ਇਹ ਜਿਹੜੇ ਖਾਲਸਾਈ ਨਿਸ਼ਾਨ ਦੇ ਨਾਲ ਹੀ ਹੁਣ ਤੱਕ ਜਿੱਤ ਪ੍ਰਾਪਤ ਹੋਈ ਹੈ ਜਾਂ ਇਥੋਂ ਤੱਕ ਅਸੀਂ ਆਏ ਆ ਜਾਂ ਅਸੀਂ ਹਰਿਆਣੇ ਤੋਂ ਐਂਟਰੀ ਜਿਹੜੀ ਹੋਈ ਹੈ ਉਹ ਖਾਲਸਾਈ ਨਿਸ਼ਾਨ ਦੇ ਜਿਹੜੇ ਝੂਲ ਦੇ ਨਿਸ਼ਾਨ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਕਿਰਪਾ ਹੋਈ ਹੈ ਉਹਨਾਂ ਨੇ ਇਸ ਨੂੰ ਅਧਿਆਤਮਕ ਦੇ ਨਾਲ ਜੋੜਿਆ ਔਰ ਉਹਨਾਂ ਨੇ ਨਾਲ ਇਹ ਗੱਲ ਕਹੀ ਹੈ ਕਿ ਜਿਹੜੀ ਤੁਸੀਂ ਕਹਿੰਦੇ ਹੋ ਕਿ ਸਾਡੀ ਅਗਵਾਈ ਦੇ ਵਿੱਚ ਇਹ ਸਾਰਾ ਜਿਹੜਾ ਸਿਸਟਮ ਚੱਲ ਰਿਹਾ ਜਾਂ ਸਾਰਾ ਅੰਦੋਲਨ ਚੱਲ ਰਿਹਾ ਜਾਂ ਸੰਘਰਸ਼ ਜਿਹੜਾ ਜਿੱਤ ਵੱਲ ਵੱਧ ਰਿਹਾ ਤਾਂ ਇਹ ਕੱਲਾ ਕਿਸਾਨ ਜਥੇਬੰਦੀਆਂ ਦੀ ਅਗਵਾਈ ਨਹੀਂ ਇਹਦੇ ਚ ਗੁਰੂ ਸਾਹਿਬ ਦੀ ਕਿਰਪਾ ਹੈਗੀ ਹੈ ਤੇ ਖਾਲਸਾਈ ਨਿਸ਼ਾਨ ਦਾ ਬਹੁਤ ਵੱਡੀ ਅਹਿਮੀਅਤ ਹੈਗੀ ਹੈ। ਇਸੇ ਤਰ੍ਹਾਂ ਹੀ ਲੱਖਾ ਸਿਧਾਣਾ ਨੇ ਵੀ ਕੱਲ ਸ਼ਾਮ ਨੂੰ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇਹ ਕਿਹਾ ਨਹੀਂ ਸੀ ਕਹਿਣਾ ਚਾਹੀਦਾ ਤੇ ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਕਿ ਬਹੁਤ ਸਾਰੇ ਜਿਹੜੇ ਜੇ ਅਸੀਂ ਗੋਦੀ ਮੀਡੀਆ ਦਾ ਯਾਨੀ ਇਲਜ਼ਾਮ ਲਾਉਂਦੇ ਹਾਂ ਤਾਂ ਸਾਡਾ ਪੰਜਾਬ ਦਾ ਜਿਹੜਾ ਫੇਸਬੁੱਕ ਵਾਲਾ ਮੀਡੀਆ ਹੈਗਾ ਉਹ ਵੀ ਜਾਣਬੁੱਝ ਕੇ ਜਾਂ ਆਪਣੀ ਟੀਆਰਪੀ ਵਿਊ ਲੈਣ ਦੇ ਮਾਰੇ ਜਾਂ ਆਪਣੀ ਸਸਤੀ ਲੋਕਪ੍ਰਿਯਤਾ ਦੇ ਮਾਰੇ ਇਸ ਤਰ੍ਹਾਂ ਦੇ ਬਿਆਨ ਕੱਟ ਵੱਢ ਕੇ ਜਿਹੜਾ ਪੇਸ਼ ਕਰਦਾ ਇਹ ਵੀ ਇੱਕ ਗਲਤ ਗੱਲ ਹੈ। ਉਹਨਾਂ ਨੇ ਇਹ ਵੀ ਆਖਿਆ ਕਿ ਇਹਨਾਂ ਤੇ ਵੀ ਅਸੀਂ ਜੁੱਤੀ ਫੇਰਨ ਲਈ ਗੱਲ ਕੀਤੀ ਉਹਨਾਂ ਨੇ ਇਸ ਤਰ੍ਹਾਂ ਦੀ ਸ਼ਬਦਾਵਲੀ ਉਹਨਾਂ ਨੇ ਵਰਤੀ ਹੈ। ਜਦੋਂ ਇਹ ਸਾਰੀਆਂ ਗੱਲਾਂ ਹੋਈਆਂ ਤਾਂ ਬਲਦੇਵ ਸਿੰਘ ਸਰਸਾ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਨੇ ਉਹਨਾਂ ਨੇ ਆਪਣੇ ਵੱਲੋਂ ਸਫਾਈ ਦਿੱਤੀ। ਉਹਨਾਂ ਨੇ ਆਖਿਆ ਕਿ ਜੇ ਇਸ ਤਰ੍ਹਾਂ ਦੀ ਗੱਲ ਹੋਈ ਹੈ ਤਾਂ ਅਸੀਂ ਇਸ ਗੱਲ ਦੀ ਉਹਨਾਂ ਤੋਂ ਸਫਾਈ ਦਵਾਵਾਂਗੇ ਔਰ ਉਹਨਾਂ ਤੋਂ ਮਾਫ਼ੀ ਮੰਗਵਾਵਾਂਗੇ। ਜਨਤਕ ਤੌਰ ਤੇ ਅਸੀਂ ਇਹ ਗੱਲ ਨੂੰ ਕੰਡੈਮ ਕਰਾਂਗੇ। ਜਦੋਂ ਇਹ ਕੱਲ ਸ਼ਾਮ ਤੱਕ ਵਿਰੋਧ ਵੀ ਹੋਇਆ ਉੱਥੇ ਨਾਰੇ ਵੀ ਲੱਗੇ ਬਲਬੀਰ ਸਿੰਘ ਰਾਜੇਵਾਲ ਨੂੰ ਕੁਝ ਬੰਦਿਆਂ ਨੇ ਇਸ ਤਰ੍ਹਾਂ ਦੀ ਵੀ ਗੱਲ ਕੀਤੀ ਕਿ ਅਸੀਂ ਪਿੱਛੇ ਮੁੜ ਜਾਂਦੇ ਹਾਂ ਜਾਂ ਅਸੀਂ ਘਰਾਂ ਨੂੰ ਮੁੜ ਜਾਂਦੇ ਹਾਂ ਤਾਂ ਉਦੋਂ ਜਦੋਂ ਇਹ ਗੱਲ ਸਾਰੀ ਸਮਝ ਲੱਗ ਗਈ ਜਥੇਬੰਦੀਆਂ ਨੂੰ ਤਾਂ ਉਹਨਾਂ ਨੇ ਬਲਬੀਰ ਸਿੰਘ ਰਾਜੇਵਾਲ ਨੂੰ ਬੁਲਾ ਕੇ ਮੀਡੀਆ ਦੇ ਸਾਹਮਣੇ ਇਹ ਗੱਲਾਂ ਕਹਾਈਆਂ ਤੇ ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਕਿ ਮੈਂ ਅੰਮ੍ਰਿਤਧਾਰੀ ਸਿੱਖ ਹੈਗਾ ਮੈਂ ਪੰਜ ਬਾਣੀਆਂ ਪੜ੍ਹੇ ਤੋਂ ਬਿਨਾਂ ਉਚਾਰਨ ਕੀਤੇ ਤੋਂ ਬਿਨਾਂ ਮੈਂ ਘਰੋਂ ਬਾਹਰ ਨਹੀਂ ਜਾਂਦਾ ਔਰ ਪੰਜਾਬ ਦੇ ਵਿੱਚ ਮੇਰਾ ਨਾਮ ਹੈਗਾ ਔਰ ਮੈਂ ਹੁਣ ਤੱਕ ਮੇਰੀ 74 ਸਾਲ ਦੀ ਉਮਰ ਹੈਗੀ ਆ 51 ਸਾਲ ਤੱਕ ਮੇਰੇ ਤੇ ਕੋਈ ਦਾਗ ਨਹੀਂ ਲੱਗਿਆ ਮੈਂ 51 ਸਾਲ ਹੋ ਗਈ ਮੈਨੂੰ ਜਥੇਬੰਦੀ ਚਲਾਉਂਦੇ ਨੂੰ ਔਰ ਨਾਲ ਉਹਨਾਂ ਨੇ ਆਖਿਆ ਕਿ ਮੈਂ ਸਮਾਜਿਕ ਤੌਰ ਦੇ ਉੱਤੇ ਵੀ ਵਿਚਰਦਾ ਮੈਂ ਘੱਟੋ ਘੱਟ ਐਜੂਕੇਸ਼ਨ ਦੇ ਨਾਲ ਜੁੜਿਆ ਹੋਇਆ ਔਰ ਮੈਂ ਜਦੋਂ ਮੰਤਰੀਆਂ ਸੰਤਰੀਆਂ ਦੀ ਮੀਟਿੰਗ ਹੁੰਦੀ ਆ ਉਹਨਾਂ ਨੂੰ ਮੈਂ ਵਰਜਦਾ ਵੀ ਹੈ ਅੱਜ ਤੱਕ ਮੇਰੇ 1 ਰੁਪਏ ਦਾ ਦੰਦ ਨਹੀਂ ਲੱਗਿਆ। ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦਾ ਟ੍ਰੈਂਡ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਰਾਜੇਵਾਲ ਤਾਂ ਵੇਖ ਗਿਆ ਜੀ ਰਾਜੇਵਾਲ ਅੰਦੋਲਨ ਭੰਗ ਕਰਨਾ ਚਾਹੁੰਦਾ ਹੈ ਜਾਂ ਰਾਜੇਵਾਲ ਨੂੰ ਤਾਂ ਕੇਂਦਰ ਸਰਕਾਰ ਨੇ ਕੋਈ ਇਸ ਤਰ੍ਹਾਂ ਦੀ ਗੱਲ ਕਰ ਦਿੱਤੀ ਜਿਹਦੇ ਨਾਲ ਇਹ ਸਾਰਾ ਸਿਸਟਮ ਨੂੰ ਤੋੜਨ ਮਰੋੜਨ ਤੇ ਲੱਗਿਆ ਤਾਂ ਉਹਨਾਂ ਨੇ ਆਖਿਆ ਕਿ ਬੀਜੇਪੀ ਦਾ ਜਿਹੜਾ IT ਸੈੱਲ ਆ ਉਹ ਇਸ ਗੱਲ ਚ ਕਾਮਯਾਬ ਹੋ ਗਿਆ ਕਿ ਮੇਰੀ ਗੱਲ ਨੂੰ ਇਸ ਤਰ੍ਹਾਂ ਦਿਖਾ ਦਿੱਤਾ। ਨਾਲ ਹੀ ਉਹਨਾਂ ਨੇ ਆਖਿਆ ਕਿ ਜੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਦੀ ਹੈ ਤੇ ਮੈਂ ਇਸ ਗੱਲ ਦੀ ਖਿਮਾ ਮੰਗਦਾ। ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਗੁਰਬਾਣੀ ਵਾਲੇ ਜਿਹੜੇ ਸੰਤ ਮਹਾਂਪੁਰਖ ਹੈ ਜਿਹੜੇ ਗੁਰਬਾਣੀ ਨਾਲ ਤਰਕ ਦਿੰਦੇ ਹੈ ਉਹ ਇੱਥੇ ਆਉਣ ਜ਼ਰੂਰ ਆਉਣ ਪਰ ਇਹ ਕਿਸਾਨਾਂ ਦਾ ਅੰਦੋਲਨ ਹੈ ਜਿਹੜਾ ਵੀ ਵਿਅਕਤੀ ਇੱਥੇ ਆਉਣਾ ਚਾਹੁੰਦਾ ਉਹ ਕਿਸਾਨੀ ਦੀ ਗੱਲ ਕਰੇ ਕਿਸਾਨੀ ਅੰਦੋਲਨ ਦੀ ਗੱਲ ਕਰੇ ਔਰ ਇਸ ਕਰਕੇ ਮੁੱਦੇ ਤੋਂ ਭੜਕਾਉਣ ਦੀ ਜਿਹੜੀ ਗੱਲ ਹੈਗੀ ਨਾ ਮੈਂ ਕਦੇ ਕੀਤੀ ਹੈ ਨਾ ਮੈਂ ਸੋਚ ਸਕਦਾ ਤੇ ਗੋਦੀ ਮੀਡੀਆ ਤੇ ਭਾਜਪਾ ਦਾ ਜਿਹੜਾ IT ਸੈੱਲ ਹੈਗਾ ਉਹਨੇ ਇੱਕ ਪਲੈਨਡ ਤਰੀਕੇ ਨਾਲ ਇਸ ਗੱਲ ਨੂੰ ਉਛਾਲਿਆ ਤੇ ਇਸੇ ਕਰਕੇ ਹੀ ਇਹ ਜਿਹੜਾ ਲੋਕਾਂ ਦਾ ਜਿਹੜਾ ਗੁੱਸਾ ਹੈਗਾ ਉਹ ਇੱਕ ਪੱਧਰ ਦੇ ਉੱਤੇ ਫੁੱਟ ਪਿਆ। ਲੇਕਿਨ ਚੰਗੀ ਗੱਲ ਇਹ ਹੈਗੀ ਹੈ ਕਿ ਕਿਸਾਨ ਅੰਦੋਲਨ ਦੇ ਵਿੱਚ ਕੱਲ ਹੀ ਸਫਾਈ ਉਹਨਾਂ ਦੀ ਸ਼ਾਮ ਨੂੰ ਹੀ ਆ ਗਈ ਸੀ ਤੇ ਦੇਰ ਰਾਤ ਤੱਕ ਇਹ ਗੱਲ ਕਲੀਅਰ ਹੋ ਗਈ ਸੀ ਔਰ ਦੂਜੇ ਪਾਸੇ ਬਹੁਤ ਸਾਰੀਆਂ ਲੋਕਾਂ ਨੇ ਵੀ ਇਸ ਗੱਲ ਦਾ ਇਤਰਾਜ਼ ਵੀ ਜ਼ਾਹਰ ਕੀਤਾ ਕਿ ਜੇ ਕਈ ਵਾਰੀ ਤਾਂ ਅਸੀਂ ਸੋਸ਼ਲ ਮੀਡੀਆ ਤੇ ਕਿਸੇ ਵੀ ਵਿਅਕਤੀ ਪ੍ਰਤੀ ਐਸੀ ਧਾਰਨਾ ਬਣਾ ਲੈਂਦੇ ਕਿ ਉਹ ਬਹੁਤ ਚੰਗਾ ਜੀ ਪਰ 2-4 ਦਿਨਾਂ ਬਾਅਦ ਹੀ ਉਸ ਦੇ ਖਿਲਾਫ਼ ਇੰਨਾ ਕੋਈ ਜ਼ਹਿਰ ਉਗਲ ਦਿੰਦੇ ਆ ਕਿ ਅਸੀਂ ਇਹ ਸੋਚਦੇ ਹਾਂ ਕਿ ਉਹਦਾ ਤਵਾਜੁਨ ਹੈਗਾ ਜਿਹੜਾ ਉਹਨੂੰ ਠੀਕ ਢੰਗ ਨਾਲ ਨਹੀਂ ਰੱਖ ਸਕਦੇ। ਇਹ ਮਾੜੀ ਕਿਰਤ ਜਿਹੜੀ ਪੈਣੀ ਸ਼ੁਰੂ ਹੋ ਗਈ ਹੈ ਤੇ ਚੰਗੀ ਗੱਲ ਇਹ ਹੈ ਕਿ ਆਪਣੇ ਬਲਬੀਰ ਸਿੰਘ ਰਾਜੇਵਾਲ ਦੀ ਸਫਾਈ ਤੋਂ ਬਾਅਦ ਕਾਫੀ ਜਗ੍ਹਾ ਦੇ ਉੱਤੋਂ ਪੋਜ਼ਿਟਿਵ ਰਿਸਪਾਂਸ ਵੀ ਆਇਆ। ਬਲਬੀਰ ਸਿੰਘ ਰਾਜੇਵਾਲ ਨੇ ਵੀ ਆਖਿਆ ਕਿ ਅਸੀਂ ਭੁੱਖ ਹੜਤਾਲ ਜਿਹੜੀ ਰੱਖੀ ਹੈ ਕੇਂਦਰ ਸਰਕਾਰ ਨੂੰ ਇਹ ਸੰਕੇਤ ਗਿਆ ਕਿ ਕਿਸਾਨਾਂ ਦਾ ਜਿਹੜਾ ਅਗਲਾ ਅੰਦੋਲਨ ਹੈਗਾ ਉਹ ਹੋਰ ਵੀ ਵੱਡੇ ਪੱਧਰ ਤੇ ਹੋਏਗਾ ਤੇ ਇਸ ਕਰਕੇ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਨਿਹੰਗ ਸਿੰਘ ਜਥੇਬੰਦੀਆਂ ਨੂੰ ਸ਼ੌਣੀ ਕਿਤੇ ਹੋਰ ਲਿਜਾਣ ਦੀ ਅਪੀਲ ਜਿਹੜੀ ਕੀਤੀ ਸੀ ਕਿ ਇਸ ਅੰਦੋਲਨ ਨੂੰ ਸਰਕਾਰੀ ਏਜੰਟ ਆ ਜਿਹੜੇ ਉਹ ਬਦਨਾਮ ਨਾ ਕਰ ਸਕਣ। ਨਾਲ ਹੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਜਿਹੜੇ ਟਰੈਕਟਰਾਂ ਦੇ ਉੱਤੇ ਖਾਲਸਾਈ ਝੰਡੇ ਨੇ ਉਹ ਇਸ ਕਰਕੇ ਲਾਉਣ ਲਈ ਆਖਿਆ ਸੀ ਕਿ ਗੋਦੀ ਮੀਡੀਆ ਜਿਹੜਾ ਹੈਗਾ ਉਹ ਇਸ ਤਰ੍ਹਾਂ ਦਾ ਕੂੜ ਪ੍ਰਚਾਰ ਨਾ ਕਰ ਸਕੇ ਕਿ ਇੱਕ ਵੱਖਵਾਦੀਆਂ ਦਾ ਇੱਕ ਖਾਲਿਸਤਾਨੀਆਂ ਦਾ ਜਾਂ ਇਹ ਦੇਸ਼ ਨੂੰ ਵੰਡਣ ਵਾਲਿਆਂ ਦਾ ਇਹ ਆਪਣਾ ਇਹ ਅੰਦੋਲਨ ਜਾਂ ਇਹ ਸੰਘਰਸ਼ ਹੈ ਜਿਹੜਾ ਉਹਨੂੰ ਇਸ ਰੂਪ ਰੇਖਾ ਨਾ ਦਿੱਤੀ ਜਾ ਸਕੇ।
ਸੋ ਇਹ ਅੰਦੋਲਨ ਜਿਹੜਾ ਬੜੇ ਖੂਬਸੂਰਤ ਢੰਗ ਦੇ ਨਾਲ ਅੱਗੇ ਵੱਧ ਰਿਹਾ, ਜਿਸ ਹਿਸਾਬ ਦਾ ਜੋ ਵੀ ਨਜ਼ਾਰਾ ਉੱਥੇ ਦੇਖਣ ਨੂੰ ਮਿਲ ਰਿਹਾ ਜਦੋਂ ਅਸੀਂ ਗੱਲ ਲੰਗਰਾਂ ਦੀ ਕਰਦੇ ਹਾਂ, ਜਦੋਂ ਅਸੀਂ ਗੱਲ ਉਥੋਂ ਦੇ ਪ੍ਰਬੰਧ ਦੀ ਕਰਦੇ ਆ, ਜਦੋਂ ਅਸੀਂ ਗੱਲ ਉਥੋਂ ਦੀਆਂ ਲੋੜਾਂ ਦੇ ਹਿਸਾਬ ਦੇ ਨਾਲ ਪਹੁੰਚਾਈਆਂ ਜਾਂਦੀਆਂ ਚੀਜ਼ਾਂ ਦੀ ਗੱਲ ਕਰਦੇ ਆ, ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਬਣ ਚੁੱਕਿਆ। ਪਰ ਦੂਜੇ ਪਾਸੇ ਅਜੇ ਵੀ ਜਿਹੜਾ ਗੋਦੀ ਮੀਡੀਆ ਹੈ ਉਹਦਾ ਜ਼ੋਰ ਇਹੀ ਲੱਗਿਆ ਹੋਇਆ, ਜਾਂ ਫਿਰ ਸਰਕਾਰੀ ਤੰਤਰ ਦੀ ਸ਼ਹਿ ਹੇਠ ਜਿਹੜੇ ਮੀਡੀਆ ਅਦਾਰੇ ਨੇ ਉਹਨਾਂ ਦਾ ਜ਼ੋਰ ਇਹੀ ਲੱਗਿਆ ਹੋਇਆ ਕਿ ਇਸ ਨੂੰ ਕਿਸੇ ਨਾ ਕਿਸੇ ਬਦਨਾਮ ਤਰੀਕੇ ਦੇ ਨਾਲ ਜਿਹੜਾ ਅੰਦੋਲਨ ਆ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਅੱਛਾ, ਕੱਲ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਕੁਛ ਜਿਹੜੀਆਂ ਸਿਆਸੀ ਪਾਰਟੀਆਂ ਆ ਉਹ ਵੀ ਆਪੋ ਆਪਣੇ ਢੰਗ ਦੇ ਨਾਲ ਕੋਸ਼ਿਸ਼ ਕਰ ਰਹੀਆਂ ਆ ਹਨਾ ਇਸ ਅੰਦੋਲਨ ਦੇ ਨਾਲ ਚਲੋ ਜੁੜਨ ਦੀ ਤਾਂ ਹੈ ਹੀ ਹੈ, ਨਾਲ ਦੀ ਨਾਲ ਲਾਹਾ ਵੀ ਲੈਣ ਦੀ ਜਿਹੜੀ ਕੋਸ਼ਿਸ਼ ਆ ਉਹ ਵੀ ਜ਼ਰੂਰ ਕਿਤੇ ਨਾ ਕਿਤੇ ਕੀਤੀ ਜਾ ਰਹੀ ਹੈ। ਕੱਲ ਕੇਜਰੀਵਾਲ ਹੋਰਾਂ ਨੇ ਵੀ ਕਹਿੰਦੇ ਮੰਤਰੀਆਂ ਤੇ ਸੰਸਦ ਮੈਂਬਰਾਂ ਦੇ ਨਾਲ ਭੁੱਖ ਹੜਤਾਲ ਕੀਤੀ ਆ, ਔਰ ਉਹਨਾਂ ਨੇ ਕਿਹਾ ਵੀ ਜਿਹੜੇ ਖੇਤੀ ਕਾਨੂੰਨ ਕਿਸਾਨਾਂ ਦੇ ਲਈ ਨਹੀਂ ਆ ਸਗੋਂ ਆਮ ਲੋਕਾਂ ਦੇ ਲਈ ਵੀ ਨੁਕਸਾਨਦੇਹ ਆ, ਤੇ ਇਸ ਕਰਕੇ ਨਾਲ ਨਾਲ ਉਹਨਾਂ ਨੇ ਕਿਸਾਨਾਂ ਨੂੰ ਅੱਤਵਾਦੀ ਕਹਿਣ ਦੀ ਵੀ ਨਿੰਦਾ ਕੀਤੀ ਹੈ। ਔਰ ਇਸ ਭੁੱਖ ਹੜਤਾਲ ਦਾ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਅਸਰ ਜਿਹੜਾ ਆ ਇਸ ਅੰਦੋਲਨ ਨੂੰ ਹੋਣ ਵਾਲਾ, ਜਾਂ ਫਿਰ ਕਿਸ ਤਰ੍ਹਾਂ ਇਹ ਪ੍ਰਭਾਵਿਤ ਕਰਨ ਵਾਲੀ ਹੈ?
ਦੇਖੋ, ਰਾਜਨੀਤਿਕ ਪਾਰਟੀਆਂ ਨੂੰ ਹੁਣ ਕੋਈ ਰਾਹ ਨਹੀਂ ਮਿਲ ਰਿਹਾ ਕਿਉਂਕਿ ਕਿਸਾਨੀ ਅੰਦੋਲਨ ਤੇ ਹੀ ਸਾਰਿਆਂ ਦਾ ਫੋਕਸ ਹੋ ਗਿਆ, ਮੀਡੀਆ ਦਾ ਫੋਕਸ ਵੀ ਹੋ ਗਿਆ, ਆਮ ਲੋਕਾਂ ਦਾ ਵੀ ਕਿਸਾਨੀ ਅੰਦੋਲਨ ਤੇ ਫੋਕਸ ਹੋ ਗਿਆ। ਤੇ ਦੂਜੀ ਗੱਲ ਇਹ ਹੈ ਕਿ ਕਿਸਾਨੀ ਜਥੇਬੰਦੀਆਂ ਨਾਲ ਜੁੜੀਆਂ ਹੋਈਆਂ ਜਿੰਨੀਆਂ ਵੀ ਜਥੇਬੰਦੀਆਂ ਕਿਸਾਨਾਂ ਨਾਲ, ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਸਾਡੇ ਮੰਚ ਤੇ ਆਉਣਾ ਹੈ ਤਾਂ ਤੁਸੀਂ ਆਪਣਾ ਝੰਡਾ ਉਤਾਰ ਕੇ ਆਓ ਤੇ ਸਾਡੇ ਮੰਚ ਦੇ ਵਿੱਚ ਆ ਕੇ ਬੈਠ ਜਾਓ, ਤੁਹਾਨੂੰ ਮਾਈਕ ਜਾਂ ਤੁਹਾਨੂੰ ਸਟੇਜ ਨਹੀਂ ਮਿਲੂਗੀ। ਇਸ ਕਰਕੇ ਕਿਸਾਨ ਜਥੇਬੰਦੀਆਂ ਨੇ ਆਖਿਆ ਕਿ 2022 ਦੀਆਂ ਜਿਹੜੀਆਂ ਚੋਣਾਂ ਆਉਣੀਆਂ, ਇਸ ਤੋਂ ਪਹਿਲਾਂ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੜਨ ਦੇ ਲਈ ਕੋਈ ਰਸਤਾ ਅਪਣਾਈਏ। ਤਾਂ ਉਹਨਾਂ ਨੇ, ਕਾਂਗਰਸ ਪਾਰਟੀ ਨੇ ਸ਼ੰਭੂ ਬਾਰਡਰ ਦੇ ਉੱਤੇ ਕੱਲ ਇੱਕ ਰੋਸ ਮੁਜ਼ਾਹਰਾ ਰੱਖਿਆ ਜਿਹਦੇ ਵਿੱਚ ਸੁਨੀਲ ਜਾਖੜ ਪਹੁੰਚੇ, ਪਾਰਟੀ ਦੇ ਵਿਧਾਇਕ ਪਹੁੰਚੇ, ਔਰ ਇਸੇ ਤਰ੍ਹਾਂ ਹੀ ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਜਿਹੜੇ ਕਿਸਾਨ ਆਗੂ ਦੇ ਤੌਰ ਦੇ ਉੱਤੇ ਆਪਣੇ ਆਪ ਨੂੰ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਨੇ ਜੰਤਰ ਮੰਤਰ ਦੇ ਉੱਤੇ ਇੱਕ ਧਰਨਾ ਦਿੱਤਾ ਹੋਇਆ, ਉਹਦੇ ਚ ਗੁਰਜੀਤ ਸਿੰਘ ਔਜਲਾ ਨੇ, ਜਸਵੀਰ ਸਿੰਘ ਡਿੰਪਾ ਨੇ, ਔਰ ਹੁਣ ਥੋੜੇ ਥੋੜੇ ਵਿਧਾਇਕ ਵੀ ਆ ਰਹੇ ਨੇ, ਪਰਸੋਂ ਸੁਨੀਲ ਜਾਖੜ ਵੀ ਉੱਥੇ ਆਏ ਸਨ। ਉਹਨਾਂ ਨੇ ਵੀ ਇਸ ਗੱਲ ਦਾ ਸੰਕੇਤ ਦਿੱਤਾ ਕਿ ਅਸੀਂ ਵੀ ਕਿਸਾਨਾਂ ਦੇ ਮਸਲੇ ਦੇ ਵਿੱਚ ਉਹਨਾਂ ਦੇ ਨਾਲ ਹੈਗੇ ਆ, ਔਰ ਉਹਨਾਂ ਨੇ ਵੱਖਰੀ ਇੱਕ ਗੱਲ ਕਹੀ ਹੈ, ਉਹਨਾਂ ਨੇ ਆਖਿਆ ਕਿ ਜੰਤਰ ਮੰਤਰ ਦੇ ਨੇੜੇ ਜਿਹੜਾ ਹੈਗਾ ਵੱਡੇ ਜਿਹੜੇ ਮੰਤਰੀ ਸੰਤਰੀ ਨੇ ਉਹਨਾਂ ਦੀਆਂ ਕੋਠੀਆਂ ਨੇ, ਉਹਨਾਂ ਦੀ ਪ੍ਰੈਸ਼ਰ ਬਿਲਡ ਕਰਨ ਦੇ ਲਈ ਅਸੀਂ ਇੱਥੇ ਬੈਠੇ ਹੋਏ ਆ। ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਨੇ ਭੁੱਖ ਹੜਤਾਲ ਕੀਤੀ ਹੈ, ਦਿੱਲੀ ਦੇ ਹੈੱਡਕੁਆਰਟਰ ਜਿਹੜਾ ਇੱਥੇ ਦਫ਼ਤਰ ਇਹਨਾਂ ਦਾ ITO ਦੇ ਕੋਲ, ਉੱਥੇ ਭਗਵੰਤ ਮਾਨ ਵੀ ਸੀ, ਉਹਨਾਂ ਨੇ ਆਪਣੇ ਤੌਰ ਤੇ ਕਿਸਾਨਾਂ ਦੀ ਹਮਦਰਦੀ ਲੈਣ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਲੋਕ ਇਨਸਾਫ਼ ਪਾਰਟੀ ਨੇ ਵੀ ਲੁਧਿਆਣੇ ਦੇ ਵਿੱਚ ਜਿਹੜੇ DC ਦਫ਼ਤਰਾਂ ਦਾ ਘਰਾਓ ਕੀਤਾ ਸੀਗਾ ਉੱਥੇ ਸ਼ਮੂਲੀਅਤ ਕੀਤੀ ਹੈ। ਪੰਜਾਬ ਦੇ ਵਿੱਚ ਸਾਰੇ DC ਦਫ਼ਤਰਾਂ ਦੇ ਘਰਾਓ ਕਰਨ ਦੀ ਜਿਹੜੀ ਗੱਲ ਹੈਗੀ ਹੈ ਉਹ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਉੱਥੇ ਸ਼ਾਮਲ ਹੋਏ ਨੇ, ਭਾਵੇਂ ਉੱਥੇ ਉਹਨਾਂ ਨੇ ਸੰਬੋਧਨ ਵੀ ਕੀਤਾ ਕਿਉਂਕਿ ਉਹ ਲੋਕਲ ਲੈਵਲ ਦੇ ਉੱਤੇ ਕਾਫ਼ੀ ਇੱਕ ਦੂਜੇ ਦੇ ਬੰਦਿਆਂ ਦੀ ਅੱਖਾਂ ਦੀ ਸ਼ਰਮ ਵੀ ਹੁੰਦੀ ਹੈ, ਔਰ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਸਿਰਜਣ ਦੀ ਕੋਸ਼ਿਸ਼ ਸਾਰੀਆਂ ਪਾਰਟੀਆਂ ਕਰ ਰਹੀ ਹੈ ਕਿ ਅਸੀਂ ਜਿਹੜੇ ਇਸ ਸੰਘਰਸ਼ ਦੇ ਵਿੱਚ ਕਿਤੇ ਪਿੱਛੇ ਰਹਿ ਗਏ ਤਾਂ ਕੱਲ ਨੂੰ ਸਾਨੂੰ ਇਲੈਕਸ਼ਨ ਦੇ ਦੌਰ ਦੇ ਵਿੱਚ, ਕਿਉਂਕਿ ਹੁਣ ਨਗਰ ਕੌਂਸਲ ਦੀਆਂ ਚੋਣਾਂ ਵੀ ਆਉਣੀਆਂ, ਮਿਊਂਸੀਪਲ ਕਾਰਪੋਰੇਸ਼ਨ ਦੀਆਂ ਚੋਣਾਂ ਵੀ ਆਉਣੀਆਂ, ਇਸ ਤੋਂ ਬਾਅਦ 2022 ਦੀਆਂ ਚੋਣਾਂ ਆਉਣੀਆਂ, ਤਾਂ ਕਿਤੇ ਇਹ ਨਾ ਹੋਵੇ ਕਿ ਸਿਆਸੀ ਪਾਰਟੀਆਂ ਆਪਣੀ ਹੋਂਦ ਗਵਾ ਲੈਣ ਤੇ ਲੋਕ ਇਹ ਸਮਝਣ ਲੱਗ ਪੈਣ, ਕਿਉਂਕਿ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਹੋਕੇ ਵੀ ਦਿੱਤੇ ਗਏ ਨੇ, ਅਨਾਊਂਸਮੈਂਟਾਂ ਵੀ ਹੋਈਆਂ ਕਿ ਜਿਹੜਾ ਵੀ ਅਕਾਲੀ ਦਲ ਜਾਂ ਕਾਂਗਰਸ ਜਾਂ ਆਮ ਆਦਮੀ ਪਾਰਟੀ ਜਾਂ ਦੂਸਰੀ ਲੋਕ ਇਨਸਾਫ਼ ਪਾਰਟੀ ਕਿ ਇਹਨਾਂ ਪਾਰਟੀਆਂ ਤੋਂ ਉੱਪਰ ਉੱਠ ਕੇ ਦਿੱਲੀ ਨਹੀਂ ਜਾਏਗਾ ਤਾਂ ਉਹਨੂੰ ਗਦਾਰ ਸਮਝਿਆ ਜਾਏਗਾ। ਇਸੇ ਤਰ੍ਹਾਂ ਹੀ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ਼ ਜਿਹੜਾ ਸੰਘਰਸ਼ ਚੱਲ ਰਿਹਾ ਉੱਥੇ ਵੀ ਉਹਨਾਂ ਨੇ ਧਰਨਾ ਦੇਣ ਦੀ ਔਰ ਵੱਖਰੀ ਸਟੇਜ ਲਾ ਕੇ ਇਹ ਗੱਲ ਕਹੀ ਹੈ ਕਿ ਕੇਂਦਰ ਸਰਕਾਰ ਨੇ ਜਿਹੜਾ ਉਹ ਭਾਈਚਾਰਕ ਸਾਂਝ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਿਹਾ। ਔਰ ਕੱਲ ਸ਼੍ਰੋਮਣੀ ਅਕਾਲੀ ਦਲ ਦਾ 100ਵਾਂ ਸਥਾਪਨਾ ਦਿਵਸ ਵੀ ਸੀ, ਉਹ ਇੱਕ ਵੱਖਰੇ ਸਮਾਗਮ ਮਨਾਏ ਗਏ ਨੇ। ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਤੌਰ ਦੇ ਉੱਤੇ ਇਸ ਕਿਸਾਨੀ ਅੰਦੋਲਨ ਦੇ ਵਿੱਚ ਆਪਣਾ ਆਪਣਾ ਯੋਗਦਾਨ ਪਾਉਣ ਦੇ ਲਈ ਆਪੋ ਆਪਣੀ ਜਿਹੜੀ ਹੈ ਬੀਨ ਵਜਾਈ ਹੈ।
ਬਿਲਕੁਲ ਸਰ, ਰਵਨੀਤ ਸਿੰਘ ਬਿੱਟੂ ਹੋਰਾਂ ਦੀ ਮੈਂ ਇੱਕ ਦਿਨ ਇੰਟਰਵਿਊ ਵੀ ਸੁਣ ਰਹੀ ਸੀ, ਬੜੇ ਅਟਪਟੇ ਜਿਹੜੇ ਬਿਆਨ ਆ ਉਹ ਉਹਨਾਂ ਵੱਲੋਂ ਦਿੱਤੇ ਜਾ ਰਹੇ, ਕਿਉਂਕਿ ਉਹਨਾਂ ਦਾ ਜਿਹੜਾ ਗੁੱਸਾ ਆ ਉਹ ਕਾਫੀ ਜ਼ਿਆਦਾ ਹੈ। ਇਨਾ ਕਿਸਾਨ ਆਗੂਆਂ ਦੇ ਨਾਲ ਵੀ, ਕਿਉਂਕਿ ਉਹਨਾਂ ਦਾ ਇਹ ਕਹਿਣਾ ਸਿੱਧੇ ਤੌਰ ਦੇ ਉੱਤੇ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਆ ਉਹਨਾਂ ਨੂੰ ਅੱਗੇ ਕਰਨਾ ਚਾਹੀਦਾ ਸੀਗਾ, ਸਰਕਾਰ ਦੇ ਨਾਲ ਗੱਲਬਾਤ ਜਿਹੜੀ ਆ ਉਹ ਵਧੀਆ ਢੰਗ ਤਰੀਕੇ ਨਾਲ ਕਰ ਸਕਦੇ ਸੀ। ਖੈਰ ਅਸੀਂ ਜਦੋਂ ਸਰਕਾਰ ਦੀ ਗੱਲ ਕਰਦੇ ਹਾਂ ਬੇਟਾ ਸਾਹਿਬ, ਤਾਂ ਸਰਕਾਰ ਜਿਹੜੀ ਹੈ ਉਹ ਅਜੇ ਵੀ ਆਪਣੀ ਜ਼ਿੱਦ ਤੇ ਅੜੀ ਹੋਈ ਹੈ, ਚਾਹੇ ਕਿ ਬਾਰ ਬਾਰ ਬਹੁਤ ਤਰ੍ਹਾਂ ਦੇ ਬਿਆਨ ਆ ਰਹੇ ਆ ਕਿ ਕਿਸਾਨੀ ਖਿਲਾਫ ਮਾੜਾ ਕਦਮ ਚੁੱਕਣ ਦਾ ਸਵਾਲ ਹੀ ਨਹੀਂ ਹੈ। ਸੋ ਇਹੋ ਜਿਹਾ ਬਿਆਨ ਜਿਹੜਾ ਰਾਜਨਾਥ ਸਿੰਘ ਹੋਰਾਂ ਨੇ ਵੀ ਦਿੱਤਾ ਹੈ ਨਾ, ਰੱਖਿਆ ਮੰਤਰੀ ਨੇ ਜਿਹੜੇ, ਔਰ ਇਹਦੇ ਨਾਲ ਹੀ ਤੋਮਰ ਹੋਰਾਂ ਨੇ ਵੀ ਗੱਲ ਕਹੀ ਆ ਵੀ ਗੱਲਬਾਤ ਦੀ ਅਗਲੀ ਤਰੀਕ ਤੈਅ ਕਰਨ ਦੇ ਲਈ ਅਸੀਂ ਕਿਸਾਨਾਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਆ, ਪਰ ਤਰੀਕਾਂ ਜਿਹੜੀਆਂ ਤੈਅ ਹੋਣੀਆਂ, ਮੀਟਿੰਗਸ ਹੋਣੀਆਂ, ਪਰ ਉਸ ਤੋਂ ਬਾਅਦ ਉਹਨਾਂ ਦਾ ਕੋਈ ਨਤੀਜਾ ਨਾ ਨਿਕਲਣਾ ਜਿਹੜਾ ਆ ਉਹ ਕਿਸਾਨ ਸੰਘਰਸ਼ ਨੂੰ ਲੰਮਾ ਲੈ ਕੇ ਜਾ ਰਿਹਾ। ਕਿਸ ਤਰ੍ਹਾਂ ਦਾ ਇਸ ਵੇਲੇ ਰਵੱਈਆ ਸਰਕਾਰ ਦਾ ਦਿਖਾਈ ਦੇ ਰਿਹਾ?
ਦੇਖੋ ਜਿਵੇਂ ਜਿਵੇਂ ਸੰਘਰਸ਼ ਜਿਹੜਾ ਤੇਜ਼ ਹੁੰਦਾ ਜਾ ਰਿਹਾ ਹੈ, ਕਿਸਾਨ ਹਰ ਰੋਜ਼ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੇ ਲਈ ਲਗਾਤਾਰ ਯਤਨਸ਼ੀਲ ਨੇ, ਤਾਂ ਉਸ ਸਮੇਂ ਸੁਭਾਵਿਕ ਤੌਰ ਤੇ ਹੈ ਕਿ ਜਿਹੜੀ ਕੇਂਦਰ ਸਰਕਾਰ ਹੈਗੀ ਹੈ ਉਹ ਵੀ ਇਸ ਗੱਲ ਦੀ ਸਫਾਈ ਵੀ ਦੇ ਰਹੀ ਹੈ ਕਿ ਅਸੀਂ ਕਿਸਾਨਾਂ ਨੂੰ ਵੱਧ ਇਨਕਮ ਦੇਣ ਦੇ ਲਈ, ਔਰ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਜਾਂ ਕਿਸਾਨਾਂ ਦੀ ਇਹ ਹਮਾਇਤੀ ਕਹਾਉਣ ਦੀ ਗੱਲ ਜਿਹੜੀ ਹੈ ਕੇਂਦਰ ਸਰਕਾਰ ਕਰ ਰਹੀ ਹੈ, ਉਹਦੇ ਚ ਮੰਤਰੀ ਲੱਗੇ ਹੋਏ ਨੇ, ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਲੱਗੇ ਨੇ, ਪਿਊਸ਼ ਗੋਇਲ ਰੇਲ ਮੰਤਰੀ ਲੱਗੇ ਹੋਏ ਨੇ, ਪ੍ਰਧਾਨ ਮੰਤਰੀ ਖੁਦ ਲੱਗੇ ਹੋਏ ਨੇ, ਇਸ ਤੋਂ ਇਲਾਵਾ ਅਮਿਤ ਸ਼ਾਹ ਗ੍ਰਹਿ ਮੰਤਰੀ ਨੇ ਵੀ ਕਾਫੀ ਜਿਹੜੀਆਂ ਗੱਲਾਂ ਕੀਤੀਆਂ, ਔਰ ਇੱਕ ਰਣਨੀਤੀ ਜਿਹੜੀ ਹੈ ਕੇਂਦਰ ਸਰਕਾਰ ਨੇ ਬਣਾਈ ਹੈ ਕਿ 700 ਪ੍ਰੈਸ ਕਾਨਫਰੰਸਾਂ ਕਰਨੀਆਂ, ਉਹਦੇ ਚ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਤੋਂ ਇਹਨਾਂ ਨੇ ਸ਼ੁਰੂਆਤ ਉਹ ਕਰ ਦੇਣੀ ਹੈ, ਔਰ ਉਹਦੇ ਚ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਆਪਣਾ ਲਿਟਰੇਚਰ ਵੀਡੀਓਜ਼ ਔਰ ਜਿਹੜੇ ਮਾਹਰ ਨੇ ਉਹਨਾਂ ਦੀ ਰਾਏ ਮੀਡੀਆ ਦੇ ਵਿੱਚ ਪ੍ਰਚਾਰਿਤ ਕਰਨੀ ਹੈ। ਕੱਲ ਦੇ ਅਖਬਾਰਾਂ ਦੇ ਵਿੱਚ, ਪੰਜਾਬੀ ਦੇ ਅਖਬਾਰਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੀ ਹੋਣਾ ਕਿ ਕਾਫੀ ਵੱਡੇ ਇਸ਼ਤਿਹਾਰ ਲੱਗੇ, ਉਹ ਕਾਫੀ ਸੋਸ਼ਲ ਮੀਡੀਆ ਤੇ ਕਾਫੀ ਉਹਦੇ ਬਾਰੇ ਹੋ ਹੱਲਾ ਹੋਇਆ, ਪਰ ਲੋਕਾਂ ਨੇ ਇੱਥੇ ਤੱਕ ਕਿ ਪੰਜਾਬ ਦੇ ਜਿਹੜੇ ਅਖਬਾਰ ਹੈ ਉਹਨਾਂ ਦੇ ਬਾਰੇ ਵਿੱਚ ਵੀ ਲੋਕਾਂ ਨੇ ਟਿੱਪਣੀਆਂ ਕੀਤੀਆਂ ਕਿ ਪੰਜਾਬ ਦੇ ਅਖਬਾਰਾਂ ਨੂੰ ਨਹੀਂ ਸੀ ਚਾਹੀਦਾ ਇਸ ਤਰ੍ਹਾਂ ਦੇ ਸਰਕਾਰੀ ਇਸ਼ਤਿਹਾਰ ਲੈ ਕੇ ਔਰ ਇਸ ਸੰਘਰਸ਼ ਨੂੰ ਖਰਾਬ ਕਰਨ ਦੇ ਮੱਦੇਨਜ਼ਰ ਇਸ ਤਰ੍ਹਾਂ ਦੀਆਂ ਐਡਾਂ ਨਹੀਂ ਸੀ ਲਾਉਣੀਆਂ ਚਾਹੀਦੀਆਂ। ਕੇਂਦਰ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਨੇ, ਹੁਣ ਜਿਵੇਂ ਸਰਦਾਰਾ ਸਿੰਘ ਜੌਹਲ ਨੇ ਸਾਬਕਾ ਵਾਈਸ ਚਾਂਸਲਰ, ਇਹਨਾਂ ਦੇ ਬਿਆਨਾਂ ਨੂੰ ਕਾਫੀ ਤਵੱਜੋ ਦਿੱਤੀ ਹੈ, ਔਰ ਜਿਹੜੀਆਂ ਉਹਨਾਂ ਦੇ ਬਿਆਨ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਇੰਟਰਵਿਊ ਹੈ ਜਿਹਦੇ ਵਿੱਚ ਉਹਨਾਂ ਨੇ ਆਖਿਆ ਕਿ ਕਿਸਾਨੀ ਅੰਦੋਲਨ ਦੇ ਵਿੱਚ ਇਹ ਜਿਹੜਾ ਅੰਦੋਲਨ ਹੋ ਰਿਹਾ ਕਿਸਾਨਾਂ ਦੇ ਲਈ ਨੁਕਸਾਨਦੇਹ ਹੋਏਗਾ, ਤੇ ਨਾਲ ਹੀ ਸਰਦਾਰ ਸਿੰਘ ਜੌਹਲ ਨੇ ਇਹ ਵੀ ਗੱਲ ਕਹੀ ਹੈ ਕਿ ਜੇ ਕਿਸਾਨ ਭਲਾ ਨਹੀਂ ਚਾਹੁੰਦੇ ਤਾਂ ਕੇਂਦਰ ਸਰਕਾਰ ਨੂੰ ਇਹ ਜਿਹੜਾ ਬਿੱਲ ਹੈ ਵਾਪਸ ਲੈ ਲੈਣਾ ਚਾਹੀਦਾ ਹੈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਕੇਂਦਰ ਸਰਕਾਰ ਜ਼ਰੂਰ ਅੱਗੇ ਲੈ ਕੇ ਆਏਗੀ, ਉਹਨੂੰ ਭੁਣਾਏਗੀ, ਔਰ ਇਸ ਅੰਦੋਲਨ ਦੇ ਦੌਰਾਨ ਕੇਂਦਰ ਸਰਕਾਰ ਵੀ ਚਾਹੁੰਦੀ ਹੈ ਕਿ ਜਲਦੀ ਤੋਂ ਜਲਦੀ ਇਹ ਸੰਘਰਸ਼ ਹੈ ਜਿਹੜਾ ਖਤਮ ਹੋਵੇ। ਔਰ ਕੱਲ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀ ਇੱਕ ਖਬਰਾਂ ਟ੍ਰੋਲ ਕੀਤੀਆਂ ਜਾ ਰਹੀਆਂ ਸਨ ਟਵਿੱਟਰ ਦੇ ਉੱਤੇ ਕਿ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਹੈ ਉਹਨਾਂ ਦੇ ਬਾਰੇ ਜਿੱਥੇ ਦੱਸਿਆ ਜਾ ਰਿਹਾ ਸੀ ਉਹਨਾਂ ਦੀ ਬੈਕਗ੍ਰਾਉਂਡ ਬਾਰੇ ਦੇ ਵਿੱਚ ਕਿ ਇਹ ਕਾਮਰੇਡ ਨੇ, ਇਹ ਕਮਿਊਨਿਸਟ ਪਾਰਟੀ ਨਾਲ ਨੇ, ਇਹ ਲੈਫਟ ਨਾਲ ਜੁੜੇ ਹੋਏ ਨੇ, ਇਹ ਕਾਂਗਰਸ ਨਾਲ ਜੁੜੇ ਹੋਏ ਨੇ, ਉਹਨਾਂ ਦੀਆਂ ਤਸਵੀਰਾਂ ਲਾ ਕੇ ਇਸ ਤਰ੍ਹਾਂ ਦਾ ਜਿਹੜਾ ਪ੍ਰਚਾਰ ਪ੍ਰਸਾਰ ਵੀ ਕੀਤਾ ਜਾ ਰਿਹਾ ਹੈ। ਉਧਰ ਕੇਂਦਰ ਸਰਕਾਰ ਤੇ ਜਦੋਂ ਕਿਸਾਨ ਜਥੇਬੰਦੀਆਂ ਕਿਸਾਨ ਵਿਰੋਧੀ ਹੋਣ ਦਾ ਦੋਸ਼ ਲਾ ਰਹੀਆਂ ਤਾਂ ਉਸ ਸਮੇਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵੀ ਕੇਂਦਰ ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਨੇ ਜਾਂ ਕੇਂਦਰ ਸਰਕਾਰ ਦੇ ਵਿੱਚ ਜਿਹੜੇ ਭਾਜਪਾ ਜਿਹੜੀ ਭਾਈਵਾਲ ਹੈਗੀ ਹੈ ਉਹਨਾਂ ਦੇ ਆਗੂ ਪੰਜਾਬ ਤੋਂ ਆਗੂ ਉਹ ਭਾਵੇਂ ਸਿੱਧੇ ਤੌਰ ਤੇ ਇਲਜ਼ਾਮ ਤਾਂ ਨਹੀਂ ਲਾ ਰਹੇ ਲੇਕਿਨ ਉਹ ਵੀ ਕੁਝ ਨਾ ਕੁਝ ਇਨਪੁਟਸ ਇਹਨਾਂ ਨੂੰ ਦੇ ਰਹੇ ਨੇ ਤਾਂ ਜੋ ਇਹ ਪ੍ਰਚਾਰ ਪ੍ਰਸਾਰ ਕਰਕੇ ਇਸ ਤਰ੍ਹਾਂ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਸਰਕਾਰ ਤਾਂ ਤੁਹਾਡਾ ਭਲਾ ਚਾਹੁੰਦੀ ਹੈ ਲੇਕਿਨ ਇਹ ਜਿਹੜੀਆਂ ਜਥੇਬੰਦੀਆਂ ਨੇ ਇਹਨਾਂ ਦੇ ਆਗੂ ਨੇ ਇਹ ਭਲਾ ਨਹੀਂ ਕਰਨ ਦਿੰਦੇ।
ਜੀ ਤੁਸੀਂ ਗੱਲ ਸਰਦਾਰਾ ਸਿੰਘ ਜੌਹਲ ਹੋਰਾਂ ਦੀ ਕੀਤੀ ਹੈ ਕਿਉਂਕਿ ਬੜੇ ਤਜਰਬੇਕਾਰ ਅਰਥ ਸ਼ਾਸਤਰੀ ਮੰਨਿਆ ਜਾਂਦਾ ਹੈ ਸਰਦਾਰਾ ਸਿੰਘ ਜੌਹਲ ਹੋਰਾਂ ਨੂੰ, ਔਰ ਉਹਨਾਂ ਦਾ ਜਿਹੜਾ ਬਿਆਨ ਹੈ ਕਿ ਜੇ ਕਿਸਾਨ ਆਪਣਾ ਭਲਾ ਨਹੀਂ ਚਾਹੁੰਦੇ ਤਾਂ ਫਿਰ ਸਰਕਾਰ ਨੂੰ ਵਾਪਸ ਲੈ ਲੈਣੇ ਚਾਹੀਦੇ ਆ। ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਜਾਇਜ਼ ਹੈ ਬਿਆਨ, ਕਿਉਂਕਿ ਜਦੋਂ ਅਸੀਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਕਰਦੇ ਆ ਤਾਂ ਉਹ ਕਿਤੇ ਨਾ ਕਿਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਗੱਲ ਦੇ ਨਾਲ ਸਹਿਮਤ ਆ, ਚਾਹੇ ਉਹ ਵਿਦੇਸ਼ਾਂ ਦੇ ਵਿੱਚ ਵੱਸਦੇ ਕਿਸਾਨ ਆ ਉਹ ਵੀ ਇਸ ਗੱਲ ਦੇ ਨਾਲ ਸਹਿਮਤ ਆ ਕਿ ਜਿਸ ਤਰ੍ਹਾਂ ਦਾ ਪੰਜਾਬ ਦਾ ਜਿਹੜਾ ਖੇਤੀ ਦਾ ਸਟਰਕਚਰ ਆ, ਖੇਤੀ ਦਾ ਢਾਂਚਾ ਆ, ਉਥੇ ਦਾ ਖੇਤੀ ਦਾ ਢਾਂਚਾ ਜਿਹੜਾ ਆ ਉਹ ਇਨ੍ਹਾਂ ਕਾਨੂੰਨਾਂ ਦੇ ਮੁਤਾਬਕ ਜਾਂ ਇਹ ਕਾਨੂੰਨ ਉਸ ਢਾਂਚੇ ਦੇ ਮੁਤਾਬਕ ਸਹੀ ਨਹੀਂ ਆ ਜਾਂ ਕਿਸਾਨਾਂ ਦੇ ਲਈ ਉਨ੍ਹਾਂ ਦੇ ਹਿੱਤ ਦੇ ਵਿਚ ਨਹੀਂ ਆ ਹਨਾ। ਪਰ ਦੂਜੇ ਪਾਸੇ ਜੌਹਲ ਸਾਹਿਬ ਸ਼ੁਰੂ ਤੋਂ ਇਹ ਕਹਿੰਦੇ ਆ ਰਹੇ ਆ ਕਿ ਜਿਹੜੇ ਇਹ ਕਾਨੂੰਨ ਆ ਇਹ ਕਿਸਾਨ ਨੂੰ ਉਪਰ ਉੱਚਾ ਚੁੱਕਣਗੇ ਜਾਂ ਉਹਦੀ ਜਿਹੜੀ ਹਾਲਤ ਆ ਉਹਦੇ ਵਿਚ ਸੁਧਾਰ ਲਿਆਉਣ ਦੇ ਵਿਚ ਯਤਨਸ਼ੀਲ ਹੋਣਗੇ, ਮਦਦਗਾਰ ਹੋਣਗੇ। ਸੋ ਕਿਸ ਤਰ੍ਹਾਂ ਇਸ ਨੂੰ ਲਿਆ ਜਾ ਰਿਹਾ?
ਦੇਖੋ ਉਹਦੇ ਚ ਜਿਹੜੀ ਸਰਕਾਰ ਗੱਲ ਕਰਦੀ ਹੈ, ਸਰਕਾਰ ਕਹਿੰਦੀ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਕਿਸੇ ਦੀ ਜ਼ਮੀਨ ਐਕਵਾਇਰ ਕਰਨ ਦੇ ਲਈ ਇਹ ਬਿੱਲ ਨਹੀਂ ਲਿਆ ਰਹੇ। ਜਿਹੜੀ ਵੀ ਕੋਈ ਕੰਪਨੀ ਪੰਜਾਬ ਦੇ ਵਿਚ ਇਨਵੈਸਟ ਕਰੇਗੀ ਤਾਂ ਉਹ ਕੰਪਨੀ ਸਿਰਫ ਫਸਲ ਦਾ ਹੀ ਕੰਟਰੈਕਟ ਕਰੇਗੀ ਜਾਂ ਫਸਲ ਦਾ ਹੀ ਸਮਝੌਤਾ ਹੋਏਗਾ ਜਾਂ ਲਿਫਟ ਹੋਏਗੀ ਜਾਂ ਉਪਜ ਦਾ ਹੋਏਗਾ, ਨਾ ਕਿ ਜ਼ਮੀਨ ਦਾ। ਜਾਂ ਕੋਈ ਕਿਸਾਨ ਨੂੰ ਇਹ ਨਹੀਂ ਹੋਏਗਾ ਕਿ ਕੰਪਨੀ ਕਿਸਾਨ ਦੀ ਜ਼ਮੀਨ ਹੈ ਜਿਹੜੀ ਉਹ ਕਰਜ਼ਾ ਲੈ ਸਕੇਗੀ ਜਾਂ ਕਿਸਾਨ ਦੀ ਜ਼ਮੀਨ ਕੁਰਕ ਹੋ ਸਕੇਗੀ। ਇਹ ਜਿਹੜੇ ਕਲੈਰਿਟੀ ਉਹਨਾਂ ਨੇ ਕਾਫੀ ਲੰਬੇ ਸਮੇਂ ਤੋਂ ਦੇਣੀ ਸ਼ੁਰੂ ਕਰ ਦਿੱਤੀ ਹੈ। ਔਰ ਦੂਜੀ ਗੱਲ ਉਹਨਾਂ ਨੇ ਕਹੀ ਹੈ ਕਿ ਕਿਸਾਨ ਜ਼ਰੂਰੀ ਨਹੀਂ ਕਿ ਕਿਸਾਨ ਉਸ ਖੇਤ ਵਿਚ ਕੰਮ ਕਰੇ ਜਾਂ ਨਾ ਕਰੇ, ਉਹ ਬੰਧਕ ਦੇ ਤੌਰ ਦੇ ਉੱਤੇ ਜਾਂ ਮਜ਼ਦੂਰੀ ਦੇ ਤੌਰ ਦੇ ਉੱਤੇ ਕਿਸਾਨ ਉੱਥੇ ਕੰਮ ਕਰਨ ਦੀ ਮਾਹੌਲ ਜਿਹੜਾ ਸਿਰਜਿਆ ਜਾ ਰਿਹਾ ਉਹ ਬਿਲਕੁਲ ਗਲਤ ਹੈਗਾ। ਇਸ ਤਰ੍ਹਾਂ ਦੀ ਸਫਾਈ ਉਹਨਾਂ ਨੇ ਦਿੱਤੀ ਹੈ। ਤੀਜੀ ਗੱਲ ਉਹਨਾਂ ਨੇ ਹਵਾਲਾ ਦਿੱਤਾ ਕਿ ਇਹ ਬਿੱਲ ਅਸੀਂ ਅੱਜ ਨਹੀਂ ਲੈ ਕੇ, ਰਾਤੋਂ ਰਾਤ ਨਹੀਂ ਲੈ ਕੇ ਆਏ, ਸਾਲ 2000 ਦੇ ਉੱਤੋਂ ਸ਼ੰਕਰ ਲਾਲ ਗੁਰੂ ਨਾਮ ਦਾ ਇੱਕ ਵਿਅਕਤੀ ਹੈ ਉਹਦੀ ਕਮੇਟੀ ਬਣੀ, ਉਦੋਂ ਬਾਅਦ APMC ਐਕਟ ਦੇ ਵਿੱਚ ਇੱਕ ਕਮੇਟੀ ਬਣੀ ਔਰ ਉਹਨਾਂ ਨੇ ਆਖਿਆ ਕਿ ਕੇਂਦਰ ਸਰਕਾਰ ਤੋਂ ਪਹਿਲਾਂ ਜਦੋਂ ਕਾਂਗਰਸ ਦੀ ਸਰਕਾਰ ਸੀ ਚੋਣ ਮੈਨੀਫੈਸਟੋ ਦੇ ਵਿੱਚ ਉਹਨਾਂ ਨੇ ਵੀ ਇਹ ਗੱਲਾਂ ਕੀਤੀਆਂ ਸੀਗੀਆਂ। ਇਹ ਸੋਧਾਂ ਉਸ ਪਹਿਲਾਂ ਵੀ ਬਹੁਤ ਸਾਰੀਆਂ ਜਿਹੜੀਆਂ ਸਰਕਾਰਾਂ ਨੇ ਆਈਆਂ ਉਹਨਾਂ ਨੇ ਦਿੱਤੀਆਂ ਸਨ ਔਰ ਨਾਲ ਹੀ ਉਹਨਾਂ ਨੇ ਆਖਿਆ ਕਿ ਕੰਟਰੈਕਟ ਫਾਰਮਿੰਗ ਦਾ ਕਈ ਸੂਬਿਆਂ ਦੇ ਵਿੱਚ ਇਸ ਤਰ੍ਹਾਂ ਇਸ ਤੋਂ ਪਹਿਲਾਂ ਵੀ ਚੱਲ ਰਹੀ ਹੈ। ਉਹਨਾਂ ਨੇ ਵੱਖ ਵੱਖ ਤਰ੍ਹਾਂ ਦੇ ਉੱਤੇ ਇਸ ਤਰ੍ਹਾਂ ਦੀ ਜਿਹੜੀ ਸਫਾਈ ਦਿੱਤੀ ਹੈਗੀ ਹੈ ਕਿ ਅਸੀਂ ਕਿਸਾਨ ਦੇ ਲਈ ਉਹਨਾਂ ਦੀ ਆਮਦਨ ਦੁੱਗਣੀ ਕਰਨ ਦੇ ਮਕਸਦ ਨਾਲ ਇਹ ਕਰ ਰਹੇ ਹਾਂ। ਲੇਕਿਨ ਦੂਜੇ ਪਾਸੇ ਜਿਹੜਾ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਰਾਹੁਲ ਗਾਂਧੀ ਪਹਿਲਾਂ ਸਨ, ਉਹਨਾਂ ਨੇ ਆਖਿਆ ਕਿ ਅੱਜ ਪੰਜਾਬ ਦੇ ਕਿਸਾਨ ਦੀ ਜਿਹੜੀ ਆਮਦਨ ਹੈਗੀ ਹੈ ਉਹ 2,42,000 ਰੁਪਇਆ ਸਾਲਾਨਾ ਹੈਗੀ ਹੈ, ਜਦਕਿ ਜਿਹੜੀ ਬਿਹਾਰ ਦੇ ਕਿਸਾਨ ਦੀ ਆਮਦਨ ਹੈਗੀ ਉਹ 38,000 ਤੋਂ ਲੈ ਕੇ 42,000 ਰੁਪਏ ਤੱਕ ਹੈਗੀ ਹੈ। ਤੇ ਕੇਂਦਰ ਸਰਕਾਰ ਕਿਸਾਨੀ ਦੀ ਜਿਹੜੀ ਆਮਦਨ ਆ ਉਹ ਇੱਕ ਬਰਾਬਰ 42,000 ਰੁਪਇਆ ਹੀ ਕਰਨਾ ਚਾਹੁੰਦੀ ਹੈ। ਇਸੇ ਮਕਸਦ ਨਾਲ ਉਹਨਾਂ ਨੇ ਅੰਬਾਨੀ ਅਡਾਨੀਆਂ ਨੂੰ ਲਿਆਂਦਾ ਹੈ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅੰਬਾਨੀ ਅਡਾਨੀਆਂ ਦੇ ਸਿਰ ਦੇ ਉੱਤੇ ਹੀ ਸਾਰਾ ਜਿਹੜਾ ਇਹ ਕੇਂਦਰ ਸਰਕਾਰ ਚੱਲਦੀ ਹੈ। ਜਿਹੜੇ ਕੈਬਨਿਟ ਮੰਤਰੀ ਨੇ ਜਾਂ ਪ੍ਰਧਾਨ ਮੰਤਰੀ ਹੈ ਇਹ ਤਾਂ ਇੱਕ ਮੋਹਰੇ ਸਾਨੂੰ ਦੱਸਦੇ ਨੇ, ਅਸਲ ਦੇ ਵਿੱਚ ਸਰਕਾਰ ਤਾਂ ਅੰਬਾਨੀ ਅਡਾਨੀ ਚਲਾ ਰਹੇ ਨੇ। ਇੱਕ ਇਹ ਤਾਂ ਹੈਗਾ ਸਿਆਸੀ ਪਾਰਟੀਆਂ ਦਾ ਆਪਸ ਦੇ ਵਿੱਚ ਜਿਹੜਾ ਵਖਰੇਵਾਂ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਮਾਹਰ ਨੇ ਉਹ ਇਹ ਗੱਲ ਕਹਿੰਦੇ ਆ ਕਿ ਅੱਜ ਦੀ ਘੜੀ ਜੇ ਕੋਈ ਵਾਧਾ ਹੋ ਸਕਦਾ, ਗਰੋਥ ਹੋ ਸਕਦੀ ਹੈ ਤਾਂ ਉਹ ਸਿਰਫ ਤੇ ਸਿਰਫ ਕਿਸਾਨੀ ਚ ਹੋ ਸਕਦੀ ਹੈ, ਖੇਤੀ ਕਿੱਤੇ ਚ ਹੋ ਸਕਦੀ ਹੈ। MSP ਦੀ ਗੱਲ ਜਿੱਥੋਂ ਤੱਕ ਸੀਗੀ ਕਿ MSP ਖਤਮ ਹੋ ਜਾਏਗੀ ਤੇ ਕੇਂਦਰ ਸਰਕਾਰ ਨੇ ਜਦੋਂ ਸਫਾਈ ਦਿੱਤੀ ਕਿ MSP ਰਹੇਗੀ ਤਾਂ ਕਿਸਾਨ ਜਥੇਬੰਦੀਆਂ ਨੇ ਸਫਾਈ ਦਿੱਤੀ ਹੈ ਕਿ 6% ਲੋਕਾਂ ਨੂੰ ਹੀ MSP ਦਾ ਲਾਭ ਮਿਲਦਾ ਹੈ। ਉਹਨਾਂ ਨੇ ਤਰਕ ਵੀ ਦਿੱਤਾ ਹੈ ਕਿ ਜਦੋਂ ਮੱਕੀ ਦੀ ਗੱਲ ਕਰਦੇ ਹਾਂ ਜਾਂ ਕੋਈ ਹੋਰ ਬਦਲੀ ਦੀਆਂ ਫਸਲਾਂ ਦੀ ਗੱਲ ਕਰਦੇ ਹਾਂ ਤਾਂ ਉਹਦੇ ਤੇ ਸਾਨੂੰ MSP ਨਹੀਂ ਮਿਲਦੀ, ਇਹਦੇ ਲਈ ਨੁਕਸਾਨ ਹੁੰਦਾ, ਇਸ ਕਰਕੇ ਸਾਨੂੰ ਕਣਕ ਝੋਨਾ ਹੀ ਬੀਜਣਾ ਪੈਂਦਾ ਕਿਉਂਕਿ ਇਹ ਨਕਦੀ ਫਸਲਾਂ ਹੈਗੀਆਂ, ਕੈਸ਼ ਕ੍ਰੋਪ ਹੈਗੀਆਂ ਔਰ ਦੂਜਾ PDS ਦੇ ਵਿੱਚ ਚੀਜ਼ ਦੀ ਲੋੜ ਹੈਗੀ ਹੈ। ਕਿਸਾਨ ਜਥੇਬੰਦੀਆਂ ਦੇ ਕਾਫੀ ਤਰਕ ਆਪਣੇ ਨੇ, ਉਹ ਤਰਕ ਨਾਲ ਇਹ ਗੱਲ ਵੀ ਕਰਦੇ ਆ ਤਾਂ ਕਿਸਾਨ ਜਥੇਬੰਦੀਆਂ ਦੇ ਤਰਕ ਨੂੰ ਕੇਂਦਰ ਸਰਕਾਰ ਠੁਕਰਾਉਂਦੀ ਵੀ ਹੈ, ਸਫਾਈ ਵੀ ਦਿੰਦੀ ਹੈ, ਨਾਲ ਉਹ ਵੀ ਕਹਿੰਦੀ ਹੈ ਕਿ ਅਸੀਂ ਗੱਲਬਾਤ ਕਰਨ ਦੇ ਲਈ ਤਿਆਰ ਹੈ, ਇਸ ਕਰਕੇ ਅਸੀਂ ਸੋਧਾਂ ਵੀ ਕਰ ਦਿੱਤੀਆਂ। ਜਦੋਂ ਸੋਧਾਂ ਕਰ ਦਿੱਤੀਆਂ ਤਾਂ ਉਦੋਂ ਫਿਰ ਕਿਸਾਨ ਜਥੇਬੰਦੀਆਂ ਇਹ ਕਹਿੰਦੀਆਂ ਕਿ ਜਦੋਂ ਤੁਸੀਂ ਸੋਧਾਂ ਕਰ ਦਿੱਤੀਆਂ ਤਾਂ ਮਤਲਬ ਤੁਹਾਡਾ ਬਿੱਲ ਗਲਤ ਸੀਗਾ ਤੇ ਸਾਨੂੰ ਇਹ ਬਿੱਲ ਗਲਤ ਨਹੀਂ ਚਾਹੀਦਾ, ਸਾਨੂੰ ਇਹ ਬਿੱਲ ਰੱਦ ਚਾਹੀਦੇ ਨੇ, ਇਸ ਤੋਂ ਬਿਨਾਂ ਸਾਡਾ ਜਿਹੜਾ ਕੋਈ ਵੀ ਤੁਹਾਡੇ ਨਾਲ ਸਮਝੌਤਾ ਨਹੀਂ ਹੋ ਸਕਦਾ। ਔਰ ਉਹਦਾ ਉਦਾਹਰਣਾਂ ਵੱਖਰੇ ਵੱਖਰੇ ਤੌਰ ਤੇ ਦੇ ਰਹੇ ਨੇ ਕਿ ਜਦੋਂ ਖੇਤੀ ਮੰਤਰੀ ਦੇ ਮੂੰਹੋਂ ਇਹ ਗੱਲ ਨਿਕਲਦੀ ਹੈ ਕਿ ਅੱਜ ਜੇ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਤਾਂ ਕੱਲ ਨੂੰ ਅੰਬਾਨੀ ਅਡਾਨੀ ਆ ਗਏ ਤਾਂ ਅਸੀਂ ਉਹਨਾਂ ਨੂੰ ਕੀ ਜਵਾਬ ਦੇਵਾਂਗੇ। ਇਸ ਕਰਕੇ ਉਦੋਂ ਬਾਅਦ ਜਿਹੜੇ ਆਪਣੇ ਗ੍ਰਹਿ ਮੰਤਰੀ ਨੇ ਰਾਜਨਾਥ ਸਿੰਘ, ਡਿਫੈਂਸ ਮਿਨਿਸਟਰ ਨੇ, ਉਹ ਕਹਿੰਦੇ ਆ ਕਿ ਜਿੰਨੀਆਂ ਵੀ ਗਲਤ ਫਹਿਮੀਆਂ ਨੇ ਅਸੀਂ ਉਹਨਾਂ ਨੂੰ ਦੂਰ ਕਰਨ ਦੇ ਲਈ ਬੈਠੇ ਹਾਂ ਕਿ ਸਾਡਾ ਇਸ ਤਰ੍ਹਾਂ ਦਾ ਕੋਈ ਮਕਸਦ ਨਹੀਂ ਗਾ ਕਿ ਅਸੀਂ ਖੇਤੀਬਾੜੀ ਸੈਕਟਰ ਦੇ ਵਿਰੁੱਧ ਕੋਈ ਉਲਟ ਕਦਮ ਚੁੱਕੀਏ, ਅਸੀਂ ਕਿਸਾਨਾਂ ਦੇ ਜਿਹੜੇ ਹਿੱਤ ਹੈ ਉਹਨਾਂ ਨੂੰ ਧਿਆਨ ਵਿਚ ਰੱਖ ਰਹੇ ਹਾਂ, ਹਮੇਸ਼ਾ ਆਪਣੇ ਕਿਸਾਨ ਭਰਾਵਾਂ ਦੀ ਗੱਲ ਸੁਣਦੇ ਹਾਂ, ਉਲਝਣ ਨੂੰ ਦੂਰ ਕਰਨ ਨੂੰ ਅਸੀਂ ਬੈਠੇ ਹਾਂ ਔਰ ਇਹ ਗੱਲਾਂ ਪ੍ਰਧਾਨ ਮੰਤਰੀ ਵੀ ਕਹਿੰਦੇ ਨੇ। ਨਾਲ ਹੀ ਦੂਜੇ ਪਾਸੇ ਇਹ ਵੀ ਚਰਚਾ ਚੱਲਦੀ ਹੈ ਕਿ ਜਿਹੜੇ ਅਬਾਨੀ ਅਡਾਨੀ ਹੈਗੇ ਨੇ ਜਿਨ੍ਹਾਂ ਨੇ ਅੱਜ ਤੋਂ 20 ਸਾਲ ਪਹਿਲਾਂ ਇੱਥੇ ਸੈਲੋਜ਼ ਬਣਾਏ, ਹੁਣ ਇਹ ਵੀ ਗੱਲ ਚੱਲ ਰਹੀ ਹੈ। ਕੱਲ ਸੰਗਰੂਰ ਦੇ ਵਿੱਚ ਕਾਫੀ ਵਿਰੋਧ ਹੋਇਆ, ਸੰਗਰੂਰ ਦੇ ਵਿੱਚ ਇੱਕ ਵੱਡੀ ਹਾਈਵੇ ਸੜਕ ਨਿਕਲਣੀ ਹੈ, ਉਹਨਾਂ ਲੋਕਾਂ ਨੇ ਵਿਰੋਧ ਕੀਤਾ ਇਸ ਗੱਲ ਦਾ ਕਿ ਅਸੀਂ ਇਹ ਸੜਕ ਨਹੀਂ ਨਿਕਲ ਦੇਣੀ। ਹੁਣ ਇਹ ਵੀ ਗੱਲ ਚੱਲ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਸੜਕਾਂ ਦਾ ਬਹੁਤ ਵੱਡਾ ਨੈਟਵਰਕ ਵਿਛਾਇਆ ਗਿਆ ਸੀਗਾ, ਬਹੁਤ ਵੱਡੇ ਹਾਈਵੇ ਕੱਢੇ ਗਏ ਸੀ, ਬਹੁਤ ਵੱਡੀਆਂ ਰੋਡ ਬਣਾਈਆਂ ਗਈਆਂ ਸੀ, ਉਹਦਾ ਜਿਹੜਾ ਸਾਰਾ ਢਾਂਚਾ ਹੈਗਾ ਉਹ ਕਿਤੇ ਨਾ ਕਿਤੇ ਇਹਨਾਂ ਵੱਡੇ ਕਾਰਪੋਰੇਟ ਘਰਾਣੇ ਨੂੰ ਖੁਸ਼ ਕਰਨ ਦੇ ਲਈ, ਔਰ ਹਾਈਵੇ ਇਸ ਕਰਕੇ ਬਣਾਏ ਗਏ ਕਿ ਜਿਹੜੀ ਫਸਲ ਹੈ ਸਿੱਧੀ ਚੱਕ ਕੇ ਅਸੀਂ ਵਿਦੇਸ਼ਾਂ ਦੇ ਵਿੱਚ ਐਕਸਪੋਰਟ ਕਰ ਸਕੀਏ, ਜ਼ਿਆਦਾ ਪੈਸਾ ਕਮਾ ਸਕੀਏ। ਔਰ ਇਸ ਤਰ੍ਹਾਂ ਦਾ ਮਾਹੌਲ ਇਹ ਵੀ ਦੇਖਿਆ ਜਾ ਰਿਹਾ ਕਿ ਪੰਜਾਬ ਦੇ ਲੋਕ ਝਗੜਾਲੂ ਨੇ, ਪੰਜਾਬ ਦੇ ਲੋਕ ਦਾ ਝਗੜਾ ਪਾ ਲੈਣਗੇ, ਇਸ ਕਰਕੇ ਵੱਡੀਆਂ ਕੰਪਨੀਆਂ ਉਹਦੇ ਤੇ ਵੀ ਇਹ ਮੈਸੇਜ ਆ ਰਿਹਾ ਕਿ ਇੱਥੇ ਕੋਈ ਇਨਵੈਸਟਮੈਂਟ ਨਾ ਕਰ ਸਕਣਗੇ। ਦੂਜੇ ਪਾਸੇ ਸਰਕਾਰਾਂ ਦੀ ਵੀ ਗਲਤੀ ਹੈਗੀ ਹੈ, ਜਿਵੇਂ ਮੈਂ ਹੁਣ ਅੰਦਾਜ਼ਨ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਸਕਦਾ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਕੋਈ FPO ਲਾਉਂਦੇ ਹੋ, FPO ਮਤਲਬ ਹੈਗਾ ਫੂਡ ਪ੍ਰੋਸੈਸਿੰਗ ਆਰਗੇਨਾਈਜੇਸ਼ਨ, ਕਿਸਾਨ ਉਪਜ ਸਮੂਹ ਜੇ ਬਣਦਾ ਤਾਂ FPC ਇਹਦੀ ਬਣਦੀ ਹੈ, ਕਿਸਾਨ ਸਮੂਹ ਕੰਪਨੀ, ਤਾਂ ਤੁਹਾਨੂੰ ਪੰਜਾਬ ਸਰਕਾਰ ਉਹਦੇ ਲਈ ਕੋਈ ਫੈਸਿਲਿਟੀ ਨਹੀਂ ਦਿੰਦੀ। ਲੇਕਿਨ ਜੇ ਤੁਸੀਂ ਹਰਿਆਣੇ ਚ ਲਾਉਂਦੇ ਹੋ ਤਾਂ ਉਹਦੇ ਲਈ ਤੁਹਾਨੂੰ 90% ਜਿਹੜੀ ਸਬਸਿਡੀ ਦਾ ਪ੍ਰਬੰਧ ਹਰਿਆਣਾ ਸਰਕਾਰ ਦੇ ਰਹੀ ਹੈ। ਇਹਦਾ ਮਤਲਬ ਕੀ ਹੈ ਕਿ ਹਰਿਆਣੇ ਦੇ ਵਿੱਚ ਵੱਡੇ ਇੰਡਸਟਰੀਅਲਿਸਟ ਇਨਵੈਸਟ ਕਰਨਗੇ। ਦੂਜਾ, ਹਰਿਆਣਾ ਜਿਹੜਾ ਹੈਗਾ ਉਹ ਦਿੱਲੀ ਦੇ ਨੇੜੇ ਹੈਗਾ, ਉਹਦਾ ਕਿਰਾਇਆ ਭਾੜਾ ਘੱਟ ਪੈਂਦਾ, ਔਰ ਜਿਹੜਾ ਰਾ ਮਟੀਰੀਅਲ ਹੈਗਾ ਉਹ ਪਹੁੰਚਣ ਦੇ ਵਿੱਚ ਤੇ ਜਿਹੜਾ ਪੱਕਿਆ ਹੋਇਆ ਉਤਪਾਦ ਬਣਨ ਦੇ ਵਿੱਚ ਉਹਨੂੰ ਫਾਇਦਾ ਹੋਏਗਾ, ਉਹਦੇ ਨਾਲ ਪੰਜਾਬ ਦੀ ਕਿਸਾਨੀ ਨੂੰ ਵੀ ਨੁਕਸਾਨ ਹੋਏਗਾ। ਔਰ ਕੇਂਦਰ ਸਰਕਾਰ ਨੇ ਭਾਵੇਂ ਇਹ ਬਿੱਲ ਇਹ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਫਾਇਦੇ ਲਈ ਬਣਾਏ ਨੇ, ਲੇਕਿਨ ਪੰਜਾਬ ਸਰਕਾਰ ਨੇ ਉਹਦੇ ਲਈ ਕੋਈ ਬਜਟ ਨਹੀਂ ਰੱਖਿਆ, ਹਰਿਆਣਾ ਸਰਕਾਰ ਨੇ ਉਹਦੇ ਲਈ ਬਜਟ ਰੱਖਿਆ, ਔਰ ਇਹ ਵੀ ਭੰਬਲ ਭੂਸਾ ਹੈਗਾ। ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਬਾਰੇ ਵਿੱਚ ਕਲੈਰਿਟੀਆਂ ਵੀ ਹੋਣੀਆਂ ਕਿ ਪੰਜਾਬ ਸਰਕਾਰ ਨੇ ਇਸ ਬਿੱਲ ਤੋਂ ਕਿਉਂ ਅੱਖਾਂ ਮੀਚੀਆਂ ਹੋਈਆਂ ਨੇ, ਜਾਂ ਜੇ ਫਾਇਦਾ ਹੁੰਦਾ ਤਾਂ ਪੰਜਾਬ ਸਰਕਾਰ ਕਿਸਾਨਾਂ ਨੂੰ ਉਸ ਖੇਤੀਬਾੜੀ ਸੈਕਟਰ ਦੇ ਵਿੱਚ ਕਿੰਨਾ ਕੁ ਟੀਚਾ ਨਿਰਧਾਰਿਤ ਕਰਦੀ ਹੈ, ਜਾਂ ਕਿੰਨੇ ਕੁ ਲੋਕਾਂ ਨੂੰ ਉਤਸ਼ਾਹਿਤ ਕਰਦੀ ਹੈ ਕਿ ਤੁਸੀਂ FPO ਬਣਾਓ ਜਾਂ FC ਬਣਾਓ, ਅਸੀਂ ਤੁਹਾਨੂੰ ਇਸ ਤਰ੍ਹਾਂ ਦੀ ਜਿਹੜੀ ਸਹੂਲਤ ਦੇਵਾਂਗੇ। ਔਰ ਉਹਦੇ ਚ ਪਿਛਲੀਆਂ ਸਰਕਾਰਾਂ ਜਿਹੜੀ ਅਕਾਲੀ ਭਾਜਪਾ ਸਰਕਾਰ ਦੇ ਵੀ ਇਹ ਦੋਸ਼ ਲੱਗਦਾ ਕਿ ਵੱਡੇ ਘਰਾਣੇ ਨੂੰ ਖੁਸ਼ ਕਰਨ ਦੇ ਲਈ ਵੱਡੇ ਲੋਕਾਂ ਨੇ ਇਨਵੈਸਟ ਕੀਤੀ, ਜਿਹਦੇ ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਵੀ ਆਉਂਦਾ, ਕੈਪਟਨ ਅਮਰਿੰਦਰ ਸਿੰਘ ਦਾ ਨਾਮ ਵੀ ਆਉਂਦਾ, ਵੱਡੇ ਵੱਡੇ ਮੈਂਬਰ ਪਾਰਲੀਮੈਂਟ ਦੇ ਨਾਮ ਵੀ ਆਉਂਦੇ ਆ ਕਿ ਇਹ ਸਿਰਫ ਤੇ ਸਿਰਫ ਕਿਸਾਨਾਂ ਦੇ ਨਾਂ ਤੇ ਜਾਂ ਆਮ ਲੋਕਾਂ ਦੇ ਨਾਂ ਤੇ ਰਾਜਨੀਤੀ ਕਰਦੇ ਆ, ਜਦੋਂ ਕੋਈ ਫਾਇਦਾ ਲੈਣ ਦੀ ਗੱਲ ਆਉਂਦੀ ਹੈ ਤਾਂ ਉਦੋਂ ਇਹ ਆਪ ਬਿਜ਼ਨਸਮੈਨ ਬਣ ਜਾਂਦੇ ਆ। ਪਹਿਲਾਂ ਹੁੰਦਾ ਸੀਗਾ ਕਿ ਜਿਹੜੇ ਲੋਕ ਸਿਆਸਤ ਜਾਂਦੇ ਸੀ ਉਹ ਸਿਆਸੀ ਲੋਕ ਸਨ, ਉਹ ਬਿਜ਼ਨਸ ਨਹੀਂ ਕਰਦੇ ਸਨ, ਲੇਕਿਨ ਹੁਣ ਸਿਆਸੀ ਲੋਕ ਧੰਦਾ ਕਰਨ ਲੱਗ ਪਏ, ਧੰਦਾ ਕਰਨ ਲੱਗ ਪਏ, ਤਾਂ ਜਦੋਂ ਦੇਸ਼ ਦਾ ਜਿਹੜਾ ਆਗੂ ਹੈਗਾ ਉਹ ਵਪਾਰੀ ਬਣ ਜੇ ਤਾਂ ਸੁਭਾਵਿਕ ਤੌਰ ਤੇ ਹੈ ਕਿ ਜਨਤਾ ਦੀ ਲੁੱਟ ਹੋਏਗੀ। ਸੋ ਇਸ ਤਰ੍ਹਾਂ ਦਾ ਮੈਸੇਜ ਜਿਹੜਾ ਮਾਹੌਲ ਬਣਦਾ ਜਾ ਰਿਹਾ, ਇਸੇ ਕਰਕੇ ਤੁਹਾਨੂੰ ਯਾਦ ਹੋਣਾ ਕਿ ਲੋਕਾਂ ਨੂੰ ਕੁਝ ਆਸ ਉਮੀਦ ਬਾਕੀ ਪਾਰਟੀਆਂ ਤੇ ਵੱਜੀ ਸੀ, ਇੱਕ ਨਵੀਂ ਪਾਰਟੀ ਹੋਂਦ ਵਿੱਚ ਆਈ ਸੀ, ਪਰ ਉਹ ਨਵੀਂ ਪਾਰਟੀ ਜਦੋਂ ਹੋਂਦ ਵਿੱਚ ਆਈ ਤਾਂ ਬਾਅਦ ਵਿੱਚ ਲੋਕਾਂ ਦਾ ਉਸ ਤੋਂ ਵੀ ਮਨ ਜਿਹੜਾ ਟੁੱਟ ਗਿਆ। ਇਸ ਕਰਕੇ ਕਿਸਾਨੀ ਅੰਦੋਲਨ ਹੈ, ਇਸ ਨੂੰ ਹੋਰ ਵੀ ਬੂਰ ਮਿਲ ਪਿਆ। ਹੁਣ ਤਾਂ ਇਹ ਵੀ ਗੱਲ ਚੱਲ ਰਹੀ ਹੈ ਕਿ ਇੱਕ ਨਵੀਂ ਪਾਰਟੀ ਕਿਸਾਨ ਏਕਤਾ, ਕਿਸਾਨ ਮਜ਼ਦੂਰ ਏਕਤਾ ਪਾਰਟੀ ਬਣਾ ਲਈ ਜਾਵੇ, ਉਹਦੇ ਚ ਨਵਜੋਤ ਸਿੰਘ ਸਿੱਧੂ ਨੂੰ ਆਫਰ ਕੀਤੀ ਗਈ ਹੈ, ਪ੍ਰਗਟ ਸਿੰਘ ਨੂੰ ਆਫਰ ਕੀਤੀ ਗਈ ਹੈ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਗੱਲ ਕਹੀ ਹੈ ਕਿ 30 ਲੀਟਰ 31 ਲੀਟਰ ਸਾਡੇ ਕੋਲ ਹੈਗੇ ਨੇ, ਭਾਵੇਂ ਉਹ ਦਬਵੀਂ ਆਵਾਜ਼ ਚ ਗੱਲ ਕਹਿੰਦੇ ਰਹੇ ਕਿ ਆਉਣ ਵਾਲਾ ਸਮਾਂ ਜਿਹੜਾ ਇਹ ਵੀ ਹੋ ਸਕਦਾ ਹੈ ਕਿ ਹੁਣ ਜਿਹੜੇ ਸੰਘਰਸ਼ੀਲ ਕਿਸਾਨ ਨੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਬਹੁਤ ਸਾਰੇ ਲੀਡਰ ਵੀ ਬਣ ਕੇ ਇੱਥੋਂ ਨਿਕਲਣਗੇ, ਸੰਘਰਸ਼ ਦੇ ਵਿੱਚੋਂ ਇੱਕ ਨਵਾਂ ਰੂਪ ਨਿਕਲੇਗਾ ਪੰਜਾਬ ਦਾ। ਜਿਵੇਂ ਹੁਣ ਹਰਿਆਣੇ ਨਾਲ ਸਾਡੀ FIL ਲਹਿਰ ਦਾ ਮੁੱਦਾ ਸੀਗਾ, ਅੱਜ ਹਰਿਆਣਾ ਸਾਡੀ ਮਦਦ ਕਰ ਰਿਹਾ ਕਿ ਪੰਜਾਬ ਤੇ ਹਰਿਆਣਾ ਦੇ ਲੋਕ ਇੱਕ ਦੂਜੇ ਨੂੰ ਇਹ ਕਹਿ ਰਹੇ ਹੈ ਕਿ ਸਾਡੇ ਚਾਚੇ ਦੇ ਮੁੰਡੇ ਆ, ਸਾਡੇ ਤਾਏ ਦੇ ਮੁੰਡੇ ਆ, ਪੰਜਾਬ ਤੇ ਹਰਿਆਣਾ ਸਾਡਾ ਇੱਕੋ ਹੀ ਸੀ। ਇਹ ਵੀ ਗੱਲ ਚੱਲ ਰਹੀ ਹੈ ਕਿ ਪੰਜਾਬ ਤੇ ਹਰਿਆਣਾ ਨੂੰ ਇਕੱਠਾ ਕਰ ਲਈਏ, ਭਾਵੇਂ ਉਹ ਗੱਲ ਬਹੁਤ ਵਾਜਬ ਹਜੇ ਕੇਂਦਰ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋਏਗੀ, ਲੇਕਿਨ ਇਹ ਮਾਹੌਲ ਜਿਹੜਾ ਸਿਰਜਿਆ ਜਾ ਰਿਹਾ ਉਹਦੇ ਚ ਇਸ ਤਰ੍ਹਾਂ ਦਾ ਮਕਸਦ ਜਾ ਰਿਹਾ, ਮੈਸੇਜ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵਾਂ ਸਿਆਸੀ ਰੰਗ ਇਹਨਾਂ ਜਿਹੜੇ ਅੰਦੋਲਨ ਦੇ ਵਿੱਚੋਂ ਨਿਕਲੇਗਾ ਤੇ ਸਿਆਸੀ ਪਾਰਟੀਆਂ ਨੂੰ ਉਹਦਾ ਸੇਕ ਹੈ ਜਿਹੜਾ ਉਹ ਕਾਫੀ ਝੱਲਣਾ ਪਏਗਾ।
ਜੀ ਜੀ ਬਿਲਕੁਲ। ਸੋ ਇੱਕ ਵਿਲੱਖਣ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਹ ਤਾਂ ਸਿਰਜਿਆ ਹੀ ਜਾ ਰਿਹਾ ਹੈ, ਇੱਕ ਨਵਾਂ ਜਿਹੜਾ ਇਤਿਹਾਸ ਆ ਉਹ ਵੀ ਰਚਿਆ ਹੀ ਜਾ ਚੁੱਕਿਆ, ਪਰ ਇਸ ਦੌਰਾਨ ਬਹੁਤ ਕੁਛ ਨਵਾਂ ਜਿਹੜਾ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਦਿਖਾਈ ਦੇ ਸਕਦਾ। ਪਰ ਫਿਲਹਾਲ ਅਸੀਂ ਇਹੀ ਉਮੀਦ ਕਰਦੇ ਹਾਂ ਜੀ ਕਿ ਇਸ ਸੰਘਰਸ਼ ਦੇ ਵਿੱਚ ਜਿਹੜੇ ਇਸ ਠੰਡ ਦੇ ਮੌਸਮ ਦੇ ਵਿਚ ਜਿਹੜੀਆਂ ਕਿਸਾਨ ਧਿਰਾਂ ਜਿਹੜੇ ਕਿਸਾਨੀ ਪਰਿਵਾਰਾਂ ਦੇ ਲੋਕ ਜਾਂ ਫਿਰ ਜਿੰਨੇ ਵੀ ਲੋਕ ਇਸ ਅੰਦੋਲਨ ਦਾ ਉੱਥੇ ਹਿੱਸਾ ਬਣੇ ਹੋਏ ਆ ਔਰ ਇਨ੍ਹਾਂ ਧਰਨਿਆਂ ਦੇ ਉੱਤੇ ਮੌਜੂਦ ਨੇ, ਚਾਹੇ ਉਹ ਟਿੱਕਰੀ ਬਾਰਡਰ ਹੈ, ਚਾਹੇ ਉਹ ਸਿੰਘੂ ਬਾਰਡਰ ਹੈ, ਚਾਹੇ ਹੋਰ ਬਾਰਡਰ, ਚਾਹੇ ਪੰਜਾਬ ਦੇ ਵਿਚ ਵੀ ਅਸੀਂ ਦੇਖ ਰਹੇ ਹਾਂ ਇਸ ਵੇਲੇ ਪੰਜਾਬ ਦੇ ਵਿਚ ਵੀ ਡੀਸੀ ਦਫ਼ਤਰਾਂ ਦੇ ਅੱਗੇ ਜਿਹੜੇ ਧਰਨੇ ਆ ਉਹ ਦਿੱਤੇ ਜਾ ਰਹੇ ਆ। ਇਹਦੇ ਨਾਲ ਹੀ ਜਿਵੇਂ ਸ਼ੰਭੂ ਬਾਰਡਰ ਦੇ ਉੱਤੇ ਵੀ ਹੁਣ ਸਿਆਸੀ ਲੋਕ ਜਿਹੜੇ ਆ ਉਹ ਆਪਣੇ ਧਰਨੇ ਜਿਹੜੇ ਆ ਉਹ ਦੇਣ ਦੇ ਲਈ ਉੱਥੇ ਇਕੱਠੇ ਹੋ ਚੁੱਕੇ ਆ, ਪਰ ਮੁੱਖ ਤੌਰ ਦੇ ਉੱਤੇ ਦਿੱਲੀ ਦੇ ਵਿਚ ਜਿਹੜੇ ਬੈਠੇ ਹੋਏ ਕਿਸਾਨ ਆ ਸਾਡੇ ਜਿਹੜੇ ਕਿ ਪੱਕੇ ਤੌਰ ਦੇ ਉੱਤੇ ਇਹ ਦ੍ਰਿੜ ਨਿਰਣਾ ਕਰਕੇ ਗਏ ਆ ਕਿ ਇਹਨਾਂ ਕਾਨੂੰਨਾਂ ਨੂੰ ਵਾਪਸ ਕਰੇ ਬਿਨਾਂ ਜਾਂ ਵਾਪਸ ਕਰਵਾਏ ਬਿਨਾਂ ਵਾਪਸ ਨਹੀਂ ਆਉਣਗੇ। ਸੋ ਉਹਨਾਂ ਦੇ ਇਹਨਾਂ ਮਨਸੂਬਿਆਂ ਦੇ ਵਿਚ ਉਹਨਾਂ ਦੇ ਇਨ੍ਹਾਂ ਟੀਚਿਆਂ ਦੇ ਵਿਚ ਜ਼ਰੂਰ ਉਹਨਾਂ ਨੂੰ ਸਫਲਤਾ ਜਿਹੜੀ ਆ ਉਹ ਮਿਲੇ ਔਰ ਸਾਰੇ ਤਰ੍ਹਾਂ ਦੇ ਮਤਭੇਦਾਂ ਤੋਂ ਉੱਪਰ ਉੱਠ ਕੇ ਇਹ ਜਿਹੜੀ ਸਫਲਤਾ ਆ ਇਹ ਪ੍ਰਾਪਤ ਕਰਨ ਦੇ ਵਿਚ ਉਹ ਜ਼ਰੂਰ ਅੱਗੇ ਆਉਣ। ਤੇ ਬਿੱਟਾ ਸਾਹਿਬ, ਇਸ ਤੋਂ ਇਲਾਵਾ ਜਾਂਦੇ ਜਾਂਦੇ ਕੋਈ ਹੋਰ ਗੱਲ ਜਿਹੜੀ ਤੁਸੀਂ ਸਾਡੇ ਆਸਟ੍ਰੇਲੀਆ ਵਾਸਤੇ ਜਾਂ ਫਿਰ ਜਿੱਥੇ ਵੀ ਜਿੱਥੋਂ ਵੀ ਇਹ ਦੋਸਤ ਸਾਨੂੰ ਸੁਣ ਰਹੇ ਨੇ, ਚਾਹੇ ਅਮਰੀਕਾ, ਕੈਨੇਡਾ, ਕਿਸੇ ਵੀ ਕੰਟਰੀ ਤੋਂ, ਉਹਨਾਂ ਦੇ ਲਈ ਕੋਈ ਸੁਨੇਹਾ ਤੁਸੀਂ ਦੇ ਕੇ ਜਾਣਾ ਚਾਹੁੰਦੇ ਹੋਵੋ?
ਬਿਲਕੁਲ ਜੀ, ਕਿਸਾਨੀ ਅੰਦੋਲਨ ਦੇ ਵਿਚ ਇਕ ਨਵਾਂ ਜਿਹੜਾ ਰੰਗ ਦਿਸ ਰਿਹਾ ਹੈ, ਜਿੱਥੇ ਸਾਰੇ ਭਾਈਚਾਰੇ ਇਸ ਦੂਜੇ ਦੀ ਮਦਦ ਲਈ ਇੱਥੇ ਆ ਰਹੇ ਨੇ, ਬੱਚੇ ਆ ਰਹੇ ਨੇ, ਬੀਬੀਆਂ ਆ ਰਹੀਆਂ ਔਰ ਹੁਣ ਜਿਹੜੇ ਸਕੂਲ ਲੱਗਣੇ ਵੀ ਸ਼ੁਰੂ ਹੋ ਗਏ ਨੇ, ਸਕੂਲਾਂ ਦੇ ਵਿਚ ਵੀ ਬੱਚਿਆਂ ਵੱਲੋਂ ਇਹ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਕਿਸਾਨ ਦੀ ਜਿਹੜੀ ਤਕਲੀਫ ਹੈਗੀ ਹੈ, ਦੁੱਖ ਹੈਗਾ, ਉਹਨੂੰ ਕੇਂਦਰ ਸਰਕਾਰ ਸਮਝੇ। ਕਿਸਾਨ ਜਿਹੜਾ ਹੈਗਾ ਉਹ ਕਿਸਾਨੀ ਕਰਦਾ, ਖੇਤੀ ਕਰਦਾ, ਅਨਾਜ ਉਗਾਉਂਦਾ, ਸਾਡਾ ਜਿਹੜਾ ਢਿੱਡ ਦੀ ਭੁੱਖ ਨੂੰ ਮਿਟਾਉਂਦਾ, ਇਹ ਅੱਤਵਾਦੀ ਨੀ, ਇਹ ਵੱਖਵਾਦੀ ਨੀ, ਇਸ ਤਰ੍ਹਾਂ ਦਾ ਮੈਸੇਜ ਜਿਹੜਾ ਹੈਗਾ, ਜੇ ਕੋਈ ਵੀ ਮੀਡੀਆ ਦੇਣਾ ਚਾਹੁੰਦਾ ਤਾਂ ਉਹ ਗਲਤ ਹੈ, ਉਹਦਾ ਵਿਰੋਧ ਕੀਤਾ ਜਾ ਰਿਹਾ। ਦੂਜੇ ਪਾਸੇ ਬਹੁਤ ਸਾਰੀਆਂ ਜਿਹੜੀਆਂ ਸਾਹਿਤਕ ਜਥੇਬੰਦੀਆਂ ਹੈਗੀਆਂ ਉਹ ਵੀ ਲਗਾਤਾਰ ਇੱਥੇ ਪਹੁੰਚ ਰਹੀਆਂ, ਉਹ ਆਪੋ ਆਪਣਾ ਪੈਗਾਮ ਦੇ ਰਹੀਆਂ ਔਰ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਦੇ ਲਈ ਨਾਟਕ ਮੰਡਲੀਆਂ, ਸਾਹਿਤਕਾਰ, ਗੀਤਕਾਰ, ਕਲਾਕਾਰ, ਉਹਨਾਂ ਦਾ ਵੀ ਆਪਣਾ ਆਪਣਾ ਜਿਹੜਾ ਸਹਿਯੋਗ ਆ ਉਹ ਦਿੱਤਾ ਜਾ ਰਿਹਾ। ਉਮੀਦ ਕਰਦੇ ਆ ਕਿ ਕਿਸਾਨੀ ਸੰਘਰਸ਼ ਦੀ ਸਫਲਤਾ ਲਈ ਇਹ ਜਿਹੜਾ ਸੰਘਰਸ਼ ਹੋ ਰਿਹਾ ਇਹ ਸਿਰੇ ਚੜੇ ਤਾਂ ਜੋ ਆਮ ਲੋਕਾਂ ਨੂੰ ਇਸ ਗੱਲ ਦਾ ਮੈਸੇਜ ਜਿਹੜਾ ਠੀਕ ਤਰੀਕੇ ਨਾਲ ਜਾ ਸਕੇ ਕਿ ਅਸੀਂ ਵੱਖਵਾਦੀ ਨਹੀਂ, ਅਸੀਂ ਖਾਲਿਸਤਾਨੀ ਨਹੀਂ, ਅਸੀਂ ਅੱਤਵਾਦੀ ਨਹੀਂ, ਅਸੀਂ ਦੇਸ਼ ਨੂੰ ਵੰਡਣ ਵਾਲੇ ਨਹੀਂ, ਅਸੀਂ ਟੁਕੜੇ ਟੁਕੜੇ ਗੈਂਗ ਨਾਲ ਸਾਡਾ ਕੋਈ ਸੰਬੰਧ ਨਹੀਂ, ਅਸੀਂ ਤਾਂ ਸਿਰਫ ਆਪਣੇ ਹੱਕਾਂ ਦੀ ਲੜਾਈ ਲੜਦੇ ਹਾਂ। ਜਿਹੜਾ ਇਹ ਮੈਸੇਜ ਜਾਣ ਦੀ ਕੋਸ਼ਿਸ਼ ਹੈਗੀ ਹੈ ਉਸ ਨੂੰ ਬੂਰ ਪਵੇ, ਇਹ ਸਾਡੀ ਅਰਦਾਸ ਬੇਨਤੀ
ਜੀ। ਸੋ ਬਹੁਤ ਬਹੁਤ ਧੰਨਵਾਦ ਬਿੱਟਾ ਸਾਹਿਬ ਵੱਡੇ ਤੜਕੇ ਸਾਡੇ ਨਾਲ ਜੁੜਨ ਦੇ ਲਈ ਔਰ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ
ਜੀ, ਧੰਨਵਾਦ, ਸ਼ੁਕਰੀਆ
ਜੀ। ਸੋ ਦੋਸਤੋ, ਇਹ ਸਨ ਜਸਵਿੰਦਰ ਬਿੱਟਾ ਹੋਰੀ ਜਿਹੜੇ ਕਿ ਸਾਡੇ ਨਾਲ ਜੁੜੇ ਹੋਏ ਸਨ ਸਿੰਘੂ ਬਾਰਡਰ ਦਿੱਲੀ ਤੋਂ, ਤੇ ਉਥੋਂ ਦੇ ਜਿਹੜੇ ਤਾਜ਼ਾ ਹਾਲਾਤ ਕੀ ਨੇ, ਕੱਲ ਰਾਤ ਤੱਕ ਕਿਹੜੀਆਂ ਕਿਹੜੀਆਂ ਘਟਨਾਵਾਂ ਵਾਪਰੀਆਂ ਔਰ ਉਹਨਾਂ ਘਟਨਾਵਾਂ ਦਾ ਜਿਹੜਾ ਬਾਅਦ ਵਿਚ ਅਸਰ ਕਿਹੋ ਜਿਹਾ ਰਿਹਾ ਉਹਦੇ ਬਾਰੇ ਉਹਨਾਂ ਨੇ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਆ। ਸੋ ਉਮੀਦ ਕਰਦੇ ਹਾਂ ਇਹ ਜਾਣਕਾਰੀ ਜਿਹੜੀ ਹੈ ਉਹ ਤੁਹਾਨੂੰ ਵੀ ਪਸੰਦ ਆਈ ਹੋਣੀ ਆ। ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਹੁਣ ਸਮਾਂ ਜਿਹੜਾ ਉਹ ਸਮਾਪਤ ਹੋ ਚੁੱਕਿਆ। ਇਸ ਵੇਲੇ ਕੁਝ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਮੈਂ ਉਹਨਾਂ ਨੂੰ ਜ਼ਰੂਰ ਸ਼ਾਮਲ ਕਰ ਲੈਂਦੀ ਹਾਂ। ਜਾਣ ਤੋਂ ਪਹਿਲਾਂ ਸਾਡੇ ਨਾਲ ਧਨੀ ਸਾਹਿਬ ਜੁੜੇ ਹੋਏ ਨੇ, ਰਵਿੰਦਰ ਸਿੰਘ ਧਨੀ ਹੋਰੀ, ਕਹਿੰਦੇ ਜੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਦੀਦੀ ਜੀ। ਸਤਿ ਸ੍ਰੀ ਅਕਾਲ ਨੀ, ਸਤਿ ਸ੍ਰੀ ਅਕਾਲ, ਮੈਂ ਬੁਲਾਤੀ ਆ, ਗੁੱਡ ਮਾਰਨਿੰਗ ਕਹਿ ਰਹੇ ਨੇ, ਵੈਰੀ ਗੁੱਡ ਮਾਰਨਿੰਗ ਧਨੀ ਜੀ, ਪ੍ਰੋਗਰਾਮ ਚ ਸ਼ਾਮਲ ਹੋਣ ਦੇ ਲਈ ਬਹੁਤ ਬਹੁਤ ਧੰਨਵਾਦ। ਬਾਕੀ ਕਹਿੰਦੇ ਜੀ ਪੈਰੀ ਪੈਂਦੇ ਜੀ, ਨਹੀਂ ਨਹੀਂ ਜੀ, ਅਸੀਂ ਇੰਨੇ ਕਾਬਲ ਨੀ ਹੈਗੇ ਵੀ ਪੈਰੀ ਅਸੀਂ ਸਿਰਫ ਆਪਣੇ ਗੁਰੂ ਦੇ ਹੀ ਪੈਰੀ ਪਈਏ ਹਨਾ, ਔਰ ਉਹਨਾਂ ਤੋਂ ਹੀ ਜਿਹੜੀ ਸਿੱਖਿਆ ਆ, ਉਪਦੇਸ਼ ਆ, ਉਹ ਜ਼ਿੰਦਗੀ ਦੇ ਵਿਚ ਹਾਸਲ ਕਰੀਏ। ਬਹੁਤ ਬਹੁਤ ਧੰਨਵਾਦ ਇੰਨਾ ਮਾਣ ਦੇਣ ਦੇ ਲਈ। ਤੇ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿਚ ਰਹੀਆਂ ਕਮੀਆਂ ਦੇ ਲਈ ਅਸੀਂ ਮਾਫ਼ੀ ਵੀ ਚਾਹਾਂਗੇ, ਪਰ ਫੀਡਬੈਕ ਜਿਹੜੀ ਆ ਉਹ ਤੁਸੀਂ ਸਾਨੂੰ ਦੇਣੀ ਹੁੰਦੀ ਹੈ ਪ੍ਰੋਗਰਾਮ ਦੌਰਾਨ। ਜਿੱਥੇ ਕਿਤੇ ਵੀ ਤੁਹਾਨੂੰ ਕੋਈ ਕਮੀ ਪੇਸ਼ੀ ਨਜ਼ਰ ਆਉਂਦੀ ਹੈ ਜ਼ਰੂਰ ਸਾਡੇ ਧਿਆਨ ਦੇ ਵਿਚ ਲਿਆਇਆ ਕਰੋ, ਆਪਣੀ ਫੀਡਬੈਕ ਸਾਨੂੰ ਜ਼ਰੂਰ ਭੇਜਿਆ ਕਰੋ request@harmanradio.com ਤੇ। ਲਓ ਜੀ, ਅੱਜ ਦਾ ਇਹ ਪ੍ਰੋਗਰਾਮ ਹੁਣ ਸਾਨੂੰ ਇੱਥੇ ਹੀ ਖਤਮ ਕਰਨਾ ਪੈਣਾ, ਤੁਹਾਡੇ ਤੋਂ ਲੈਣੀ ਪੈਣੀ ਹੈ ਇਜਾਜ਼ਤ, ਪਰ ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਲਹਿਰਾਂ ਦੇ ਵਿਚ ਅਸੀਂ ਮਿਲਾਂਗੇ। ਪਰ ਉਸ ਤੋਂ ਬਾਅਦ ਪ੍ਰੋਗਰਾਮ ਹੋਰ ਬਹੁਤ ਸਾਰੇ ਚੱਲਦੇ ਰਹਿਣੇ ਆ ਹਰਮਨ ਰੇਡੀਓ ਤੇ, ਤੁਸੀਂ ਜ਼ਰੂਰ ਉਹਨਾਂ ਪ੍ਰੋਗਰਾਮਾਂ ਦੇ ਨਾਲ ਜੁੜੇ ਰਹੋ ਔਰ ਸਾਡੀ ਜਿਹੜੀ ਸਾਂਝ ਹੈ ਉਹ ਤੁਹਾਡੇ ਨਾਲ ਬਣੀ ਰਹੇਗੀ ਹਰਮਨ ਰੇਡੀਓ ਦੇ ਜ਼ਰੀਏ।